ਅਈ ਨੇਵਿਲ ਤੁਹਾਡਾ ਧੰਨਵਾਦ, ਪ੍ਰਭੂ ਤੁਹਾਨੂੰ ਬਰਕਤ ਦੇਵੇ। ਸ਼ਾਮ ਮੁਬਾਰਕ ਦੋਸਤੋ, ਅੱਜ ਰਾਤ ਫਿਰ ਡੇਰੇ ਵਿੱਚ ਹੋਣਾ ਬਹੁਤ ਹੀ ਵਧੀਆ ਗੱਲ ਹੈ। ਸਾਡੇ ਪ੍ਰਭੂ ਅਤੇ ਮੁਕਤੀਦਾਤੇ ਬਾਰੇ ਫਿਰ ਅੱਜ ਰਾਤ ਗੱਲਬਾਤ ਕਰਨਾ, ਜਿਸ ਨੂੰ ਅਸੀਂ ਸਭ ਪਿਆਰ ਕਰਦੇ ਹਾਂ। ਮੈਨੂੰ ਇਹ ਯਕੀਨ ਹੈ ਜੇ ਅਸੀਂ ਉਸ ਨੂੰ ਪਿਆਰ ਨਾ ਕਰਦੇ ਹੁੰਦੇ ਤਾਂ ਫਿਰ ਅੱਜ ਰਾਤ ਇਸ ਗਰਮ ਇਮਾਰਤ ਵਿੱਚ ਨਾ ਬੈਠੇ ਹੁੰਦੇ। ਜਿਸ ਢੰਗ ਦੇ ਨਾਲ ਅੱਜ ਰਾਤ ਇਹ ਸਥਾਨ ਖਚਾ ਖਚ ਭਰਿਆ ਹੋਇਆ ਹੈ, ਕਿਉਂਕਿ ਸਾਡੇ ਇੱਥੇ ਹੋਣ ਦਾ ਇੱਕੋ ਹੀ ਮਕਸਦ ਹੈ ਕਿ ਅਸੀਂ ਇਹ ਪ੍ਰਗਟਾਵਾ ਕਰ ਸਕੀਏ ਕਿ ਉਸ ਨੂੰ ਅਸੀਂ ਪਿਆਰ ਕਰਦੇ ਹਾਂ। ਜਦ ਅਸੀਂ ਉਸ ਦੇ ਆਉਣ ਦੇ ਸਮੇਂ ਬਾਰੇ ਸੋਚਦੇ ਹਾਂ ਤਾਂ ਸਾਡੀਆਂ ਉਡੀਕਾਂ ਹੋਰ ਵੀ ਵੱਧ ਜਾਂਦੀਆਂ ਹਨ। ਜਿਵੇਂ ਅਸੀਂ ਉਹਦੇ ਆਉਣ ਦੇ ਨਿਸ਼ਾਨਾਂ ਨੂੰ ਪ੍ਰਗਟ ਹੁੰਦੇ ਹੋਏ ਵੇਖਦੇ ਹਾਂ, ਅਸੀਂ ਉਸ ਮਹਾਨ ਘੜੀ ਦੀ ਤਾਂਘ ਵਿੱਚ ਹਾਂ ਜਦ ਅਸੀਂ ਉਸ ਨੂੰ ਮਿਲਾਂਗੇ। ਜਦੋਂ ਦਾ ਮੈਂ ਇੱਕ ਹਫ਼ਤੇ ਤੋਂ ਪਿਛਲੇ ਐਤਵਾਰ ਦਾ ਇੱਥੇ ਆਇਆ ਹਾਂ, ਬਹੁਤ ਸਾਰੇ ਪ੍ਰਭੂ ਨੂੰ ਮਿਲਣ ਲਈ ਚੜ੍ਹਾਈਆਂ ਕਰ ਗਏ ਹਨ। ਉਨ੍ਹਾਂ ਵਿੱਚੋਂ ਇੱਕ ਸ਼੍ਰੀਮਤੀ ਫੋਰਡ ਸੀ, ਸ਼੍ਰੀਮਤੀ ਲੇਵੀ ਫੋਰਡ। 80 ਸਾਲ ਦੀ ਬਜ਼ੁਰਗ ਸੀ, ਬਹੁਤ ਅਨਮੋਲ ਇਸਤਰੀ ਸੀ। ਉਸ ਦਾ ਪਤੀ ਕੁਝ ਸਮਾਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ। ਉਹ ਸਪੈਨਿਸ਼ ਅਮਰੀਕੀ ਜੰਗ ਦਾ ਬੜਾ ਹੰਢਿਆ ਹੋਇਆ ਸਿਪਾਹੀ ਸੀ। ਮੈਂ ਆਪਣੀ ਜੀਵਨ ਕਥਾ ਵਿੱਚ ਉਸ ਦੇ ਪੁੱਤਰ ਦੇ ਨਾਂ ਦਾ ਜ਼ਿਕਰ ਵੀ ਕੀਤਾ ਹੈ। ਇਹ ਉਹੀ ਆਦਮੀ ਸੀ ਜਿਸ ਨੇ ਕੀ ਹੰਡਾਉਣ ਦੇ ਬਾਅਦ ਉਹ ਵਸਤਰ ਜੋੜਾ ਮੈਨੂੰ ਦੇਣਾ ਸੀ। ਮੈਨੂੰ ਯਕੀਨ ਹੈ ਕਿ ਸਕਾਊਟ ਮੁੰਡਿਆਂ ਵਾਲਾ ਸੂਟ ਸੀ। ਜਦ ਮੈਂ ਇਸ ਸੂਟ ਦਾ ਇੱਕ ਭਾਗ ਲੈਣ ਲਈ ਗਿਆ, ਉਹਦੇ ਵਿੱਚੋਂ ਤਾਂ ਪਤਲੂਨ ਦੀ ਸਿਰਫ ਇੱਕ ਹੀ ਲੱਤ ਬਚੀ ਸੀ। ਉਹੀ ਲੜਕਾ ਅੱਜ ਰਾਤ ਲੋਇਡ ਸ਼ਾਇਦ ਇੱਥੇ ਹੈ। ਮੈਂ ਉਸ ਦਿਨ ਉਸ ਦੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਨੇ ਮੈਨੂੰ ਪੁੱਛਿਆ, ਬਿੱਲੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਜਿਹਾ ਪ੍ਰਚਾਰ ਕਰੋ ਜੋ ਇਹ ਸਾਬਤ ਕਰੇ ਕਿ ਮੇਰੀ ਮਾਂ ਫਿਰ ਤੋਂ ਜੀ ਉੱਠੇਗੀ। ਪਰਮੇਸ਼ਵਰ ਨੇ ਮੈਨੂੰ ਇਹਦੇ ਸੰਬੰਧ ਵਿੱਚ ਇਹ ਸੰਦੇਸ਼ ਦਿੱਤਾ, ਬਿਲਕੁਲ ਠੀਕ ਪੱਕੇ ਤੌਰ ਤੇ, ਜਦ ਕਿ ਬਾਈਬਲ ਸਾਰੀ ਸ੍ਰਿਸ਼ਟੀ ਅਤੇ ਹਰੇਕ ਚੀਜ਼ ਜੋ ਪਰਮੇਸ਼ਵਰ ਨੇ ਸਿਰਜੀ ਹੈ ਬੋਲਦੀ ਹੈ ਕਿ ਉਹ ਫਿਰ ਤੋਂ ਜੀ ਉੱਠੇਗੀ। ਫਿਰ ਕੌਣ ਹੈ ਜੋ ਇਸ ਦੇ ਉਲਟ ਬੋਲ ਸਕਦਾ ਹੈ? ਸਮਝੇ, ਪਰਮੇਸ਼ਵਰ ਨੇ ਹੀ ਇੰਜ ਆਖਿਆ ਹੈ। ਉਹ ਆਪਣੀ ਕੁਦਰਤ ਦੇ ਰਾਹੀਂ ਇਸ ਨੂੰ ਸਾਬਤ ਕਰਦਾ ਹੈ, ਆਪਣੇ ਵਚਨ ਦੇ ਰਾਹੀਂ ਇਸ ਨੂੰ ਸਾਬਤ ਕਰਦਾ ਹੈ, ਉਸ ਦੇ ਜੀਵਨ ਦੇ ਦੁਆਰਾ ਸਾਬਤ ਕਰਦਾ ਹੈ, ਹਰ ਚੀਜ਼ ਦੇ ਦੁਆਰਾ ਕਿ ਉਸ ਨੇ ਦੁਬਾਰਾ ਜੀ ਉੱਠਣਾ ਹੈ। ਆਕਾਸ਼ ਅਤੇ ਧਰਤੀ ਟਲ ਸਕਦੇ ਹਨ, ਪਰ ਉਸਦਾ ਵਚਨ ਕਦੇ ਨਹੀਂ ਟਲੇਗਾ। ਉਸ ਨੂੰ ਦੁਬਾਰਾ ਸਾਹਮਣੇ ਆਉਣਾ ਹੀ ਪਵੇਗਾ। ਤਦ ਬੀਤੇ ਹੋਏ ਕੱਲ ਤੋਂ ਇੱਕ ਦਿਨ ਪਹਿਲਾਂ ਇੱਕ ਪ੍ਰਬੰਧਕ ਜੋ ਕਿ ਮੇਰੇ ਨਾਲ ਪਹਿਲਾਂ ਹੁੰਦਾ ਸੀ, ਮਿਸਟਰ ਬੈਕਸਟਰ, ਤੁਹਾਡੇ ਚੋਂ ਬਹੁਤ ਸਾਰਿਆਂ ਨੂੰ ਯਾਦ ਹੋਵੇਗਾ, ਉਸਨੇ ਠੀਕ ਇਸ ਮੰਚ ਤੋਂ ਪ੍ਰਚਾਰ ਕੀਤਾ ਸੀ। ਉਸਦੀ ਪਤਨੀ ਦਿਲ ਦੇ ਦੌਰੇ ਨਾਲ ਅਚਨਚੇਤ ਗੁਜ਼ਰ ਗਈ ਸੀ। ਉਸਦਾ ਬੜਾ ਮਾੜਾ ਹਾਲ ਹੈ ਅਤੇ ਉਹ ਬਹੁਤ ਹੀ ਉਦਾਸ ਹੈ। ਮੈਂ ਆਸ ਕਰਦਾ ਹਾਂ ਤੇ ਯਕੀਨ ਕਰਦਾ ਹਾਂ ਕਿ ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਭਾਈ ਬੈਕਸਟਰ ਨੂੰ ਆਪਣੀਆਂ ਪ੍ਰਾਰਥਨਾਵਾਂ ਯਾਦ ਕਰਨਾ, ਕਿਉਂਕਿ ਉਹ ਸਾਡਾ ਭਾਈ ਹੈ। ਉਹ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ ਤੇ ਹੁਣ ਕਈ ਸਾਲਾਂ ਤੋਂ ਮੇਰੇ ਨਾਲ ਨਹੀਂ ਹੈ। ਮੈਂ ਸੁਣਿਆ ਹੈ ਕਿ ਉਸਦੀ ਪਤਨੀ ਨੂੰ ਕਿਸੇ ਤਰ੍ਹਾਂ ਦੀ ਬੇਚੈਨੀ ਜਿਹੀ ਜਾਂ ਫਿਰ ਏਦਾਂ ਦਾ ਕੁਝ ਹੋਇਆ ਤੇ ਤਦ ਅਚਾਨਕ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚਲੀ ਗਈ। ਅਸੀਂ ਇਹ ਨਹੀਂ ਦੱਸ ਸਕਦੇ ਕਿ ਕਦੋਂ ਸੱਦਾ ਆ ਜਾਵੇ, ਤਾਂ ਫਿਰ ਜਦ ਵੀ ਉਹ ਸਾਨੂੰ ਬੁਲਾਵੇ ਤਾਂ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਅੱਜ ਰਾਤ ਅਸੀਂ ਇੱਥੇ ਹਾਂ। ਮੈਂ ਦਫ਼ਤਰ ਵਿੱਚ ਅਧਿਐਨ ਕਰਦਾ ਹੋਇਆ ਸ਼੍ਰੀਮਾਨ ਮੂਰ ਨਾਲ ਗੱਲ ਕਰ ਰਿਹਾ ਸੀ। ਉਸਨੇ ਮੈਨੂੰ ਇਸ ਵਾਸਤੇ ਰਾਜੀ ਕਰ ਲਿਆ ਸੀ। ਮੈਂ ਸ਼ੁਕਰਗੁਜ਼ਾਰੀ ਤੋਂ ਦੂਰ ਰਹਿਣ ਦਾ ਯਤਨ ਕਰ ਰਿਹਾ ਸੀ। ਮੈਂ ਸ਼ੁਕਰਗੁਜ਼ਾਰੀ ਦੇ ਦਿਵਸ ਉੱਤੇ ਇੱਕ ਸਭਾ ਰੱਖਣੀ ਚਾਹੁੰਦਾ ਸੀ ਤੇ ਫਿਰ ਸ਼੍ਰੀਪੋਰਟ ਜਾਣਾ ਚਾਹੁੰਦਾ ਸੀ। ਬੇਸ਼ੱਕ ਮੈਂ ਇਸ ਨੂੰ ਮੁਸ਼ਕਲ ਨਾਲ ਵੀ ਨਹੀਂ ਕਰ ਪਾਵਾਂਗਾ। ਅੰਤ ਵਿੱਚ ਉਸਨੇ ਕਿਹਾ, ਠੀਕ ਹੈ, ਜੇ ਹੁਣ ਤੁਹਾਡੇ ਕੋਲ 3 ਸਭਾਵਾਂ ਹਨ ਅਤੇ ਉਸਦੇ ਬਾਅਦ ਉਹਨਾਂ 7 ਮੋਹਰਾਂ ਨੂੰ ਲੈਣ ਜਾ ਰਹੇ ਹੋ, ਤਾਂ ਤੁਸੀਂ ਜਿੱਦਾਂ ਵੀ ਚਾਹੋ ਸਾਨੂੰ ਉਹ ਇੱਕ ਦਿਨ ਦੇ ਦਿਓ। ਸੋ ਮੁਕਤੀ ਗੱਲ, ਅਸੀਂ ਉਸ ਨੂੰ ਉਹ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦਾ ਦਿਨ ਦੇਣਾ ਸੀ। ਹੁਣ ਮੈਂ ਉਸ ਨੂੰ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦਾ ਦਿਨ ਦੇਣ ਦਾ ਵਾਅਦਾ ਕਰ ਦਿੱਤਾ ਹੈ। ਸ਼ੁਕਰਗੁਜ਼ਾਰੀ ਦੇ ਦਿਨ ਲੂਜ਼ੀਆਨਾ ਵਿੱਚ ਪੰਤੇਕੁਸ 50 ਸਾਲ ਦਾ ਹੋ ਜਾਵੇਗਾ। ਇਹ 50 ਸਾਲ ਪਹਿਲਾਂ ਲੂਜ਼ੀਆਨਾ ਵਿੱਚ ਉਤਰਿਆ ਸੀ। ਹੁਣ ਕੱਲ ਸਵੇਰ ਇੱਕ ਤਰ੍ਹਾਂ ਦਾ ਜ਼ੋਰ ਦੇਣ ਵਾਲੇ ਹਾਂ ਕਿ ਹਰ ਕੋਈ ਜਿਸ ਕੋਲ ਇੱਕ ਐਤਵਾਰ ਦਾ ਸਕੂਲ ਨਹੀਂ ਹੈ ਜਿਸ ਵਿੱਚ ਤੁਸੀਂ ਜਾਂਦੇ ਹੋ। ਮੈਂ ਇੱਥੇ ਸਾਡੇ ਬਹੁਮੁੱਲੇ ਭਾਈ ਡਾਨ ਰੂਡਲ ਨੂੰ ਵੇਖ ਰਿਹਾ ਹਾਂ। ਮੈਨੂੰ ਪਤਾ ਹੈ ਕਿ ਉਹ ਕੱਲ ਐਤਵਾਰ ਸਕੂਲ ਨੂੰ ਲਵੇਗਾ। ਸ਼ਾਇਦ ਇੱਥੇ ਹੋਰ ਸੇਵਕ ਵੀ ਹਨ ਆਲੇ ਦੁਆਲੇ ਦੇ ਆਂਢੀ ਗੁਆਂਢੀ ਜਿਹੜੇ ਕਿ ਐਤਵਾਰ ਸਕੂਲ ਲਗਾਉਣਗੇ। ਹੁਣ ਜੇ ਤੁਹਾਡਾ ਕੋਈ ਆਪਣਾ ਸੰਡੇ ਸਕੂਲ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਸੰਡੇ ਸਕੂਲ ਵਿੱਚ ਜਾਓ। ਪਰ ਜੇ ਤੁਹਾਡਾ ਆਪਣਾ ਕੋਈ ਸੰਡੇ ਸਕੂਲ ਨਹੀਂ ਹੈ ਤੇ ਤੁਸੀਂ ਸਾਡੇ ਨਾਲ ਸੰਗਤੀ ਕਰਨੀ ਚਾਹੁੰਦੇ ਹੋ, ਮੈਂ ਕੱਲ ਸਵੇਰੇ ਬੋਲਣਾ ਚਾਹਾਂਗਾ ਅਤੇ ਇੱਕ ਬਲੈਕ ਬੋਰਡ ਵੀ ਰੱਖਾਂਗਾ ਅਤੇ ਇੱਕ ਸੰਪੂਰਨ ਮਨੁੱਖ ਦੇ ਡੀਲ ਡੋਲ ਉੱਤੇ ਸਿੱਖਿਆ ਦੇਵਾਂਗਾ ਅਤੇ ਬਲੈਕ ਬੋਰਡ ਉੱਤੇ ਇਸ ਦੀ ਤਸਵੀਰ ਬਣਾਵਾਂਗਾ। ਪਰਮੇਸ਼ਵਰ ਦੀ ਮੰਗ ਨੂੰ ਵਿਖਾਵਾਂਗਾ ਤੇ ਦੱਸਾਂਗਾ ਕਿ ਕਿਸ ਤਰ੍ਹਾਂ ਅਸੀਂ ਇੱਕ ਸਿੱਧ ਮਨੁੱਖ ਦੀ ਡੀਲ ਡੋਲ ਤੱਕ ਪਹੁੰਚ ਸਕਦੇ ਹਾਂ ਪਰਮੇਸ਼ਵਰ ਦੇ ਸਾਹਮਣੇ। ਫਿਰ ਕੱਲ ਰਾਤ ਜੇ ਪ੍ਰਭੂ ਦੀ ਇੱਛਾ ਹੋਈ ਤਾਂ ਮੈਂ ਮੇਰਾ ਮਾਰਗ ਦਰਸ਼ਕ ਵਿਸ਼ੇ ਤੇ ਬੋਲਣਾ ਚਾਹਾਂਗਾ। ਇਸ ਲਈ ਜੇ ਤੁਹਾਡੇ ਵਿੱਚੋਂ ਕੋਈ ਸ਼ਹਿਰ ਤੋਂ ਬਾਹਰ ਹਨ ਅਤੇ ਅਸੀਂ ਇਹਨਾਂ ਸਭਾਵਾਂ ਨੂੰ ਜਲਦੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ। ਮੈਂ ਅਜੇ ਤੱਕ ਪਾਸਟਰ ਨਾਲ ਗੱਲ ਨਹੀਂ ਕੀਤੀ ਹੈ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੰਡੇ ਸਕੂਲ ਨੂੰ ਸਵੇਰੇ ਜਲਦੀ ਸ਼ੁਰੂ ਕਰੋ। ਕਲਿਸਿਆ ਕੱਲ੍ਹ ਰਾਤ ਸ਼ਾਇਦ ਜੇ ਹੋ ਸਕੇ ਤਾਂ 6:30 ਵਜੇ ਸ਼ੁਰੂ ਕੀਤੀ ਜਾਵੇ। ਇਸ ਨਾਲ ਲੋਕਾਂ ਨੂੰ ਇੱਕ ਮੌਕਾ ਮਿਲ ਜਾਵੇਗਾ। ਇਸ ਲਈ ਜੇ ਉਹ ਰੁਕਣਾ ਚਾਹੁੰਦੇ ਹਨ, ਸ਼ਾਇਦ ਅਸੀਂ 8:30 ਵਜੇ ਤੱਕ ਬੰਦ ਕਰ ਦਈਏ। ਮੈਂ ਅੱਜ ਰਾਤ ਇੱਕ ਔਰਤ ਨੂੰ ਮਿਲਿਆ ਜਿਸਨੇ ਕਿ 3 ਜਾਂ 4 ਘੰਟੇ ਤੱਕ ਕਾਰ ਚਲਾਈ ਸੀ। ਉਸਨੇ ਕਿਹਾ ਜੇ ਅਸੀਂ 8 ਜਾਂ 8:30 ਵਜੇ ਬਾਹਰ ਚਲੇ ਜਾਈਏ ਤਾਂ ਅਗਲੇ ਦਿਨ ਸਵੇਰੇ 3:30-3 ਵਜੇ ਘਰ ਪਹੁੰਚ ਜਾਵੇਗੀ। ਉਸਦਾ ਪਤੀ ਕੰਮ ਤੇ ਜਾ ਰਿਹਾ ਹੈ, ਪਰ ਅਸੀਂ ਕਿਸੇ ਕੰਮ ਤੇ ਨਹੀਂ ਜਾਣਾ ਹੈ। ਜੋ ਵੀ ਹੋਏ, ਆਲੇ ਦੁਆਲੇ ਘੁੰਮਦੇ ਹੋਏ, ਇਸ ਲਈ ਆਓ ਅੱਜ ਰਾਤ ਨੂੰ ਜਲਦੀ ਚਰਚ ਵਿੱਚ ਆਈਏ। ਹੁਣ ਤੁਹਾਨੂੰ ਪਤਾ ਹੈ, ਅਸੀਂ ਇਹਦੇ ਲਈ ਕੋਈ ਰਸਮ ਜਾਂ ਰੀਤ ਨਹੀਂ ਬਣਾਉਣੀ ਹੈ। ਪਰਮੇਸ਼ਵਰ ਬਿਨਾਂ ਕਿਸੇ ਰੂਪ ਦੇ ਹੈ, ਤੁਹਾਨੂੰ ਇਹ ਪਤਾ ਹੈ। ਸੋ ਸਾਨੂੰ ਆਸ ਹੈ ਕਿ ਤੁਸੀਂ ਸਭ ਇੱਥੇ ਆਓਗੇ, ਉਹ ਸਭ ਜੋ ਆ ਸਕਦੇ ਹਨ। ਹੁਣ ਜੇ ਤੁਹਾਡੀਆਂ ਆਪਣੀਆਂ ਸਭਾਵਾਂ ਜਲਦੀਆਂ ਹੋਣ, ਯਾਦ ਰੱਖਣਾ ਇਹ ਡੇਰਾ ਦਾ ਸਭ ਨਾਲ ਫਿਰਕਿਆਂ ਲਈ ਹੈ ਜਿੱਥੇ ਕਿ ਲੋਕ ਆਉਂਦੇ ਹਨ। ਸਾਡੀ ਜ਼ਿਆਦਾਤਰ ਭੀੜ ਸ਼ਹਿਰ ਤੋਂ ਬਾਹਰ ਵਾਲਿਆਂ ਦੀ ਹੀ ਹੁੰਦੀ ਹੈ। ਹੁਣ ਜੇ ਕੋਈ ਇੱਥੇ ਓਪਰਾ ਹੋਵੇ ਤਾਂ ਮੈਂ ਤੁਹਾਨੂੰ ਕੁਝ ਵਿਖਾਉਣਾ ਚਾਹੁੰਦਾ ਹਾਂ। ਮੈਂ ਮੰਚ ਉੱਤੇ ਆ ਗਿਆ ਹਾਂ। ਮੈਨੂੰ ਤਾਂ 10 ਲੋਕ ਵੀ ਅਜਿਹੇ ਸੰਗਤ ਵਿੱਚ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ। ਜੈਫਰਸਨ ਮਿਲ ਸ਼ਹਿਰ ਦੇ ਬਾਹਰੋਂ ਇੱਥੇ ਕਿੰਨੇ ਲੋਕ ਆਏ ਹਨ? ਆਪਣੇ ਹੱਥ ਖੜੇ ਕਰੋ। ਵੇਖਿਆ, 99% ਲੋਕ ਸਮਝੇ। ਇਹ ਬਸ ਸਾਡੇ ਮਿੱਤਰ ਲੋਕ ਹਨ। 100 ਮੀਲ ਦੀ ਦੂਰੀ ਤੋਂ ਕਿੰਨੇ ਲੋਕ ਇੱਥੇ ਆਏ ਹਨ? ਆਪਣੇ ਹੱਥ ਖੜੇ ਕਰੋ। ਇਸ ਦਾ 50% ਹਨ। 100 ਮੀਲ ਤੋਂ ਵੱਧ ਦੂਰੀ ਤੋਂ, 200 ਮੀਲ ਦੀ ਦੂਰੀ ਤੋਂ ਕਿੰਨੇ ਆਏ ਹਨ? ਆਪਣੇ ਹੱਥ ਉੱਪਰ ਉਠਾਓ। 300 ਮੀਲ ਦੀ ਦੂਰੀ ਤੋਂ ਕਿੰਨੇ ਲੋਕ ਆਏ ਹਨ? ਹੱਥ ਉੱਪਰ ਖੜਾ ਕਰੋ। ਇਧਰ ਵੇਖੋ, 400 ਮੀਲ ਦੂਰੀ ਤੋਂ ਕਿੰਨੇ ਲੋਕ ਆਏ ਹਨ? ਆਪਣਾ ਹੱਥ ਉੱਪਰ ਖੜਾ ਕਰੋ। ਇਧਰ ਵੇਖੋ, 500 ਮੀਲ ਦੂਰੀ ਤੋਂ ਕਿੰਨੇ ਲੋਕ ਆਏ ਹਨ? ਆਪਣਾ ਹੱਥ ਉੱਪਰ ਖੜਾ ਕਰੋ। ਇਧਰ ਵੇਖੋ, ਮੰਡਲੀ ਵਿੱਚੋਂ 3ਜਾ ਹਿੱਸਾ 500 ਮੀਲ ਤੋਂ ਉੱਪਰ ਦੀ ਦੂਰੀ ਤੋਂ ਆਇਆ ਹੋਇਆ ਹੈ। ਸਮਝੇ, ਇਹ ਤਾਂ ਬਸ ਮਿੱਤਰ ਲੋਕ ਹੀ ਹਨ ਜੋ ਕਿ ਆਲੇ ਦੁਆਲੇ ਤੋਂ ਇੱਥੇ ਜਮ੍ਹਾਂ ਹੁੰਦੇ ਹਨ। ਸੋ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਤੇ ਅਸੀਂ ਇੱਥੇ ਤੁਹਾਡੀ ਸਹਾਇਤਾ ਦੇ ਲਈ ਹਾਂ। ਅਸੀਂ ਇੱਥੇ ਉਹ ਸਭ ਕੁਝ ਕਰਨ ਲਈ ਹਾਂ ਜੋ ਅਸੀਂ ਤੁਹਾਡੇ ਲਈ ਕਰ ਸਕਦੇ ਹਾਂ। ਉਵੇਂ ਪਿਛਾਂ ਇੱਕ ਪੱਤਰ ਪੜ ਰਿਹਾ ਸੀ, ਮੇਰੇ ਪੁੱਤਰ ਬੇਲੀ ਨੇ ਮੈਨੂੰ ਦਿੱਤਾ ਸੀ। ਇੱਕ ਔਰਤ ਦਾ ਪੱਤਰ ਸੀ ਜਿਸਨੇ ਇਹ ਲਿਖਿਆ ਸੀ ਕਿ ਇਸ ਵਾਰੀ ਆਉਣ ਤੇ ਉਹ ਪ੍ਰਾਰਥਨਾ ਕਰਾਉਣ ਦੀ ਆਸ ਤੇ ਉਸਦਾ 35ਵਾਂ ਗੇੜਾ ਹੋਵੇਗਾ। 35 ਵਾਰ ਉਹ ਸੈਂਕੜੇ ਮੀਲ ਦਾ ਪੈਂਡਾ ਕਾਰ ਚਲਾ ਕੇ ਤੈਅ ਕਰ ਦੇ ਰਹੀ ਹੈ। 35ਵਾਂ ਗੇੜਾ। ਤੇ ਯਾਦ ਰੱਖੋ, ਕਰੀਬ 600 ਤੋਂ ਵੱਧ ਲੋਕ ਉਡੀਕ ਸੂਚੀ ਤੇ ਉਡੀਕ ਕਰ ਰਹੇ ਹਨ ਸਾਰੇ ਸੰਸਾਰ ਭਰ ਵਿੱਚ, ਤਾਂ ਜੋ ਉਹਨਾਂ ਨੂੰ ਮੁਲਾਕਾਤ ਦਾ ਮੌਕਾ ਮਿਲੇ। ਤੁਸੀਂ ਸਮਝੇ, ਜੋ ਇਸ ਨੂੰ ਬਹੁਤ ਮੁਸ਼ਕਿਲ ਬਣਾ ਦਿੰਦਾ ਹੈ। ਜਦ ਅਸੀਂ ਬਸ ਇੱਥੇ ਬੈਠ ਕੇ ਸੋਚ ਰਹੇ ਹਾਂ, ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਅਸੀਂ ਤਾਂ ਬਸ ਇਸ ਨੂੰ ਸੁਣ ਸਕਦੇ ਹਾਂ। ਸਮਝੇ, ਇਹ ਤਾਂ ਸੰਸਾਰ ਭਰ ਵਿੱਚ ਹੈ। ਬੜੇ ਅਚਰਜ ਦੀ ਗੱਲ ਹੈ, ਜੇ ਉਹ ਔਰਤ ਅੱਜ ਸ਼ਾਮ ਇਸ ਇਮਾਰਤ ਵਿੱਚ ਹੈ, 35ਵੀਂ ਯਾਤਰਾ ਜਿਸਨੇ ਪੱਤਰ ਲਿਖਿਆ ਸੀ ਕਿ ਉਹ ਕੱਲ ਇੱਥੇ ਹੋਵੇਗੀ, 35 ਵਾਰ ਉਹ ਇੱਥੇ ਆ ਚੁੱਕੀ ਹੈ ਤੇ ਉਸ ਦੇ ਲਈ ਪ੍ਰਾਰਥਨਾ ਨਹੀਂ ਕੀਤੀ ਗਈ। ਮੇਰਾ ਅੰਦਾਜ਼ਾ ਹੈ ਕਿ ਉਹ ਇਮਾਰਤ ਵਿੱਚ ਨਹੀਂ ਹੈ। ਸ਼ਾਇਦ ਹੋ ਸਕਦਾ ਹੈ ਕਿ ਉਹ ਆ ਨਹੀਂ ਸਕੀ, ਪਰ ਮੈਂ ਉੱਥੇ ਪਿੱਛਾ ਉਸ ਦਾ ਪੱਤਰ ਪੜ ਰਿਹਾ ਸੀ। ਜਦ ਮੈਂ ਇੱਥੇ ਆਉਂਦਾ ਹਾਂ, ਮੈਂ ਹਮੇਸ਼ਾ ਹੀ ਯਤਨ ਕਰਦਾ ਹਾਂ। ਜਦ ਮੈਂ ਘਰ ਹੁੰਦਾ ਹਾਂ ਤਾਂ ਕਿਸੇ ਚੀਜ਼ ਬਾਰੇ ਗੱਲਬਾਤ ਕਰਨ ਦਾ ਯਤਨ ਕਰਦਾ ਹਾਂ। ਸਿਰਫ ਏਦਾਂ ਹੀ ਗੱਲਬਾਤ ਨਹੀਂ ਜਾਂ ਕੋਈ ਅਜਿਹੀ ਗੱਲਬਾਤ ਨਹੀਂ ਜਿਹੜੀ ਲੋਕਾਂ ਨੂੰ ਖੁਸ਼ ਕਰੇ। ਮੈਂ ਕੁਝ ਅਜਿਹੇ ਵਿਸ਼ੇ ਦੇ ਬਾਰੇ ਬੋਲਣ ਦਾ ਯਤਨ ਕੀਤਾ ਹੈ ਜੋ ਪਰਮੇਸ਼ਵਰ ਨੂੰ ਖੁਸ਼ ਕਰੇ ਤੇ ਲੋਕਾਂ ਦੀ ਸਹਾਇਤਾ ਕਰੇ। ਤੁਸੀਂ ਵੇਖੋ, ਸਹਾਇਤਾ ਕਰਨ ਲਈ ਤਾਂ ਜੋ ਅਸੀਂ ਸਭੇ, ਭਾਵੇਂ ਤੁਸੀਂ ਜਿਹੜੇ ਵੀ ਗਿਰਜੇ ਨਾਲ ਸੰਬੰਧ ਰੱਖਦੇ ਹੋ, ਤੁਸੀਂ ਜਿਹੜੀ ਵੀ ਜਥੇਬੰਦੀ ਦੇ ਹੋ, ਤਾਂ ਵੀ ਪਰਮੇਸ਼ਵਰ ਦੇ ਹੋਰ ਵੀ ਨੇੜੇ ਹੋ ਕੇ ਚੱਲਣ ਲਈ ਤੁਹਾਡੀ ਸਹਾਇਤਾ ਕੀਤੀ ਜਾ ਸਕੇ। ਸਾਡਾ ਇੱਥੇ ਹੋਣ ਦਾ ਇਹੋ ਹੀ ਕਾਰਨ ਹੈ, ਪਰਮੇਸ਼ਵਰ ਦੇ ਨਾਲ ਹੋਰ ਵੀ ਨੇੜੇ ਹੋ ਕੇ ਚੱਲਣਾ। ਜਦੋਂ ਅਸੀਂ ਵੇਖਦੇ ਹਾਂ ਕਿ ਅੱਜ ਕਾਫੀ ਦੇਰ ਹੋ ਗਈ ਹੈ ਤੇ ਪ੍ਰਭੂ ਦੀ ਆਮਦ ਹੁਣ ਨੇੜੇ ਆ ਰਹੀ ਹੈ। ਮੈਂ ਅੱਜ ਆਪਣੀ ਪਤਨੀ ਨੂੰ ਆਖਿਆ, ਜੇ ਮੈਂ ਕਿਤੇ ਬਦਾਰੀ ਵਿੱਚ ਨਾ ਆਵਾਂ ਤਾਂ ਮੈਂ ਨਾਸ਼ ਹੋ ਜਾਵਾਂਗਾ। ਮੈਂ ਇਹ ਸਹਿਣ ਨਹੀਂ ਕਰ ਸਕਦਾ, ਮੇਰੇ ਅੰਦਰ ਕੁਝ ਬਦ ਰਿਹਾ ਹੈ। ਅਸੀਂ ਬਸ ਬੰਦੀਆਂ ਦੀ ਇੱਕ ਬਹੁਤ ਵੱਡੀ ਲੜੀ ਵਿੱਚ ਆਏ ਹਾਂ ਜਿੱਥੇ ਹਜ਼ਾਰਾਂ ਲੋਕ ਹਾਜ਼ਰ ਸਨ। ਕੋਈ ਪਰਵਾਹ ਨਹੀਂ ਜੇ ਤੁਹਾਡੇ ਕੋਲ 2 ਜਾਂ 3 ਕਰੋੜ ਲੋਕ ਸਨ, ਜੇ ਉੱਥੇ ਕੋਈ ਬਦਾਰੀ ਨਹੀਂ ਹੈ। ਇਹ ਬਸ ਉਹੀ ਚੀਜ਼ ਹੈ ਜਿਸ ਨੂੰ ਅਸੀਂ ਕੈਂਟਕੀ ਵਿੱਚ ਸਿਰਫ ਖਾਣਾ ਪੂਰਤੀ ਵਾਲੀ ਮੀਟਿੰਗ ਕਹਿੰਦੇ ਹਾਂ। ਤੁਸੀਂ ਜਾਣਦੇ ਹੋ, ਅਸੀਂ ਸਭ ਇੱਕ ਖਾਣਾ ਪੂਰਤੀ ਵਾਲੀ ਮੀਟਿੰਗ ਵਿੱਚ ਜਾਂਦੇ ਹੁੰਦੇ ਸੀ। ਅਸੀਂ ਇਸ ਨੂੰ ਇਹੀ ਕਹਾਂਗੇ, ਸਾਨੂੰ ਇੱਕ ਬਦਾਰੀ ਚਾਹੀਦੀ ਹੈ ਜਿੱਥੇ ਪ੍ਰਭੂ ਦੀ ਆਤਮਾ ਲੋਕਾਂ ਵਿੱਚ ਜੁੰਬਸ਼ ਕਰੇ ਅਤੇ ਲੋਕ ਬਚਾਏ ਜਾਣ। ਵੱਡੀਆਂ ਮਹਾਨ ਗੱਲਾਂ ਹੋਣ ਤਾਂ ਕਿ ਪਰਮੇਸ਼ਵਰ ਦੇ ਰਾਜ ਲਈ ਕੁਝ ਕੰਮ ਹੋ ਸਕੇ। ਹੁਣ ਪ੍ਰਾਰਥਨਾ ਸਭਾਵਾਂ ਵਿੱਚ ਆਮ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇੱਥੇ ਪ੍ਰਾਰਥਨਾ ਪੰਗਤ ਕਿਉਂ ਨਹੀਂ ਲਗਾ ਸਕੇ। ਵੇਖੋ, ਇਹ ਜਗ੍ਹਾ ਤਾਂ ਇੰਨੀ ਜ਼ਿਆਦਾ ਤੁੰਨੀ ਹੋਈ ਹੈ, ਤੁਸੀਂ ਇਹ ਨਹੀਂ ਕਰ ਸਕਦੇ। ਸਮਝੇ, ਆਮ ਤੌਰ ਤੇ ਜਦ ਪ੍ਰਾਰਥਨਾ ਕਤਾਰਾਂ ਵਿੱਚ ਲੋਕ ਆਉਂਦੇ ਹਨ ਤਾਂ ਪਾਉਂਦੇ ਹਨ ਕਿ ਪ੍ਰਭੂ ਵਾਸਤਵਿਕ ਹੈ। ਅਸੀਂ ਪਤਾ ਲਾਇਆ ਹੈ ਕਿ ਪ੍ਰਭੂ ਯੇਸ਼ੂ ਜਰਾ ਵੀ ਨਹੀਂ ਬਦਲਿਆ। ਜੋ ਹੁੰਦਾ ਸੀ ਅਤੇ ਉਹ ਅੱਜ ਵੀ ਉਹੋ ਹੀ ਹੈ, ਉਹ ਹਮੇਸ਼ਾ ਹੀ ਉਹੋ ਹੀ ਰਹੇਗਾ। ਬਾਈਬਲ ਇਬਰਾਨੀਆਂ 13:8 ਵਿੱਚ ਕਹਿੰਦੀ ਹੈ ਕਿ ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਲੋਕਾਂ ਦੀਆਂ ਮੰਡਲੀਆਂ ਵਿੱਚ ਜਿਹੜੇ ਉਹਨਾਂ ਦਿਨਾਂ ਵਿੱਚ ਉਸ ਦੀ ਸੁਣਨ ਲਈ ਜਮ੍ਹਾਂ ਹੁੰਦੇ ਸਨ, ਸ਼ਾਇਦ ਉਹ ਉਦੋਂ ਪ੍ਰਾਰਥਨਾ ਪੰਕਤੀ ਵਿੱਚ ਨਹੀਂ ਸਨ ਖਲੋਂਦੇ, ਪਰ ਉਹਨਾਂ ਕੋਲ ਮੰਨਣ ਲਈ ਵਿਸ਼ਵਾਸ ਹੁੰਦਾ ਸੀ। ਜਿਵੇਂ ਹੀ ਉਹਨਾਂ ਦਾ ਵਿਸ਼ਵਾਸ ਉਸ ਨੂੰ ਛੂੰਹਦਾ ਸੀ, ਸਾਡਾ ਪ੍ਰਭੂ ਉਹਨਾਂ ਦੀ ਵੱਲ ਮੁੜਦਾ ਸੀ ਅਤੇ ਉਹ ਉਹਨਾਂ ਦੀ ਵੱਲ ਮੁੜ ਕੇ ਲੋਕਾਂ ਨੂੰ ਦੱਸਦਾ ਸੀ ਕਿ ਉਹਨਾਂ ਦੇ ਨਾਲ ਕੀ ਪਰੇਸ਼ਾਨੀ ਸੀ ਜਾਂ ਉਹਨਾਂ ਨੇ ਕੀ ਕੁਝ ਕੀਤਾ ਸੀ। ਉਹ ਜਾ ਕੇ ਚੰਗੇ ਹੋ ਜਾਣ ਜਾਂ ਫਿਰ ਜਾ ਕੇ ਕੁਝ ਕਰਨ ਤੇ ਜਾਂ ਫਿਰ ਜਾ ਕੇ ਆਪਣਾ ਸੁਧਾਰ ਕਰਨ ਜਾਂ ਕੁਝ ਵੀ। ਅਸੀਂ ਔਰਤ ਨੂੰ ਜਾਣਦੇ ਹਾਂ ਜਿਹੜੀ ਖੂਹ ਤੇ ਆਈ ਸੀ ਅਤੇ ਉਸ ਔਰਤ ਨੂੰ ਵੀ ਜਿਹੜੀ ਲਹੂ ਵਹਿਣ ਦੀ ਬਿਮਾਰੀ ਨਾਲ ਬਿਮਾਰ ਸੀ ਅਤੇ ਉਹ ਬਹੁਤ ਸਾਰਿਆਂ ਨੇ ਅੰਨੇ ਬਰਤਲਮਈ ਨੂੰ ਇਹਨਾਂ ਸਭਨਾਂ ਦੇ ਵਿਸ਼ਵਾਸ ਨੇ ਉਸ ਨੂੰ ਛੂ ਲਿਆ। ਅੱਜ ਰਾਤ ਉਹ ਸਾਡੇ ਇਕਰਾਰ ਦਾ ਪ੍ਰਧਾਨ ਜਾਜਕ ਹੈ ਤੇ ਉਹਨਾਂ ਹੀ ਮਹਾਨ ਤੇ ਵੱਡਾ ਹੈ ਜੋ ਕਦੇ ਹੁੰਦਾ ਸੀ। ਸੋ ਸਾਨੂੰ ਬਸ ਉਸ ਦੇ ਸੇਵਕ ਬਣ ਜਾਣਾ ਚਾਹੀਦਾ ਹੈ। ਉਹ ਅੰਗੂਰ ਦੀ ਸੱਚੀ ਵੇਲ ਹੈ, ਜੀਵਨ ਦਾ ਸੋਮਾ ਹੈ। ਅਸੀਂ ਉਹ ਟਾਹਣੀਆਂ ਹਨ ਜੋ ਉਸ ਦੇ ਜੀਵਨ ਨੂੰ ਲੈਂਦੀਆਂ ਹਨ ਅਤੇ ਟਾਹਣੀ ਨੂੰ ਫਲ ਲੱਗਦੇ ਹਨ, ਨਾ ਕਿ ਵੇਲ ਨੂੰ। ਹੁਣ ਮਸੀਹ ਆਪਣੀ ਕਲੀਸਿਆ ਦੇ ਰਾਹੀਂ ਕੰਮ ਕਰਦਾ ਹੈ। ਤਦ ਜੇ ਅਸੀਂ ਆਪਣੇ ਆਪ ਨੂੰ ਅਜਿਹੇ ਤਰੀਕੇ ਨਾਲ ਉਹਦੇ ਹਵਾਲੇ ਕਰ ਦਈਏ ਕਿ ਪਵਿੱਤਰ ਆਤਮਾ ਸਾਡਾ ਪੂਰਾ ਨਿਯੰਤਰਣ ਲੈ ਸਕੇ, ਮਸੀਹ ਵਿੱਚ ਸਾਡੇ ਵਿਸ਼ਵਾਸ ਨਾਲ ਉਹ ਅੱਜ ਵੀ ਉਹ ਹੀ ਕੰਮ ਕਰੇਗਾ, ਕਿਉਂਕਿ ਇਹ ਮਸੀਹ ਹੈ। ਜੇ ਤੁਸੀਂ ਸਾਡੇ ਨਾਲ ਇੱਥੇ ਉਪਰਿਓ, ਡੇਰੇ ਵਿੱਚ ਸਾਡਾ ਪਾਸਟਰ ਇੱਥੇ ਬਿਮਾਰਾਂ ਲਈ ਪ੍ਰਾਰਥਨਾ ਕਰਦਾ ਹੈ ਅਮਲੀ ਤੌਰ ਤੇ ਹਰੇਕ ਰਾਤ। ਤੁਹਾਡੇ ਲਈ ਸਾਡੇ ਦਿਆਲੂ ਅਤੇ ਪਿਆਰੇ ਪਾਸਟਰ ਭਾਈ ਨੇਵਲ ਦੁਆਰਾ ਪ੍ਰਾਰਥਨਾ ਕੀਤੀ ਜਾਂਦੀ ਹੈ। ਇੱਕ ਅਜਿਹਾ ਆਦਮੀ ਜਿਸ ਦੀ ਪਰਮੇਸ਼ਵਰ ਸੁਣਦਾ ਹੈ ਤੇ ਪ੍ਰਾਰਥਨਾ ਦਾ ਜਵਾਬ ਦਿੰਦਾ ਹੈ, ਉਹ ਭਾਈ ਔਰਮਨ ਨੇਵਲ ਹੈ। ਭਾਈ ਡੋਨ ਉਡਲ ਅਤੇ ਉਹ ਹੋਰ ਭਾਈ ਜੋ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਹਨ। ਭਾਈ ਜੈਕਸਨ, ਮੇਰਾ ਅੰਦਾਜ਼ਾ ਹੈ ਕਿ ਉਹ ਇੱਥੇ ਕਿਤੇ ਹੈ। ਉਹ ਹਾਵਰਡ ਪਾਕ ਦੀ ਦੂਸਰੀ ਸਹਿਯੋਗੀ ਕਲੀਸਿਆ ਤੋਂ ਹੈ। ਇਸ ਵਾਰੀ ਜਦ ਕਿ ਇੰਨੀ ਭੀੜ ਹੈ, ਜੇ ਤੁਸੀਂ ਸਿਰਫ ਪਰਮੇਸ਼ਵਰ ਤੇ ਵਿਸ਼ਵਾਸ ਕਰੋ, ਜੋ ਵੀ ਤੁਹਾਡੀ ਲੋੜ ਹੋਵੇ ਅਤੇ ਤੁਸੀਂ ਉਪਰੇ ਹੋ ਅਤੇ ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਸਿਰਫ ਪਰਮੇਸ਼ਵਰ ਕੋਲੋਂ ਮੰਗੋ ਅਤੇ ਫਿਰ ਵੇਖੋ ਕਿ ਉਹ ਕੱਲ, ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਨਹੀਂ ਹੈ। ਵੇਖੋ ਕਿ ਉਹ ਨਹੀਂ ਬੋਲ ਸਕਦਾ, ਉਹ ਤੁਹਾਨੂੰ ਜਾਣਦਾ ਹੈ, ਉਹ ਜਾਣਦਾ ਹੈ ਤੁਹਾਡੇ ਨਾਲ ਕੀ ਗੜਬੜ ਹੈ। ਬਸ ਸਿਰਫ ਤੁਸੀਂ ਇੱਕੋ ਹੀ ਕੰਮ ਕਰਨਾ ਹੈ ਕਿ ਉਹ ਤੇ ਯਕੀਨ ਕਰੋ, ਤਦ ਉਹ ਤੁਹਾਨੂੰ ਇੱਕ ਕੰਮ ਦੇ ਲਈ ਤੇ ਮੈਨੂੰ ਦੂਜੇ ਕੰਮ ਦੇ ਲਈ ਸੰਦ ਬਣਾ ਕੇ ਵਰਤੇਗਾ। ਯੇਸ਼ੂ ਨੇ ਸੰਤ ਯੋਹੰਨਾ 14:7 ਵਿੱਚ ਕਿਹਾ, ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਕੰਮ ਜੋ ਮੈਂ ਕਰਦਾ ਹਾਂ ਉਹ ਵੀ ਕਰੇਗਾ। ਹੁਣ ਇਹ ਤਾਂ ਇੱਕ ਸਮਰਪਿਤ ਕੀਤਾ ਹੋਇਆ ਬਰਤਨ ਹੈ। ਹੁਣ ਕੱਲ ਅਸੀਂ ਇਹ ਸਿੱਖਿਆ ਦੇਵਾਂਗੇ ਕਿ ਕਿੰਜ ਤੁਸੀਂ ਉਸ ਤਰ੍ਹਾਂ ਦਾ ਬਰਤਨ ਬਣ ਜਾਣਾ ਹੈ ਤਾਂ ਕਿ ਪਰਮੇਸ਼ਵਰ, ਜੋ ਪਵਿੱਤਰ ਆਤਮਾ ਹੈ, ਤੁਹਾਡੇ ਵਿੱਚੋਂ ਦੀ ਹੋ ਕੇ ਕੰਮ ਕਰ ਸਕੇ। ਇਸ ਲਈ ਵੇਖੋ, ਉਹ ਪਰਮੇਸ਼ਵਰ ਸੀ, ਅੱਗ ਦੇ ਥੰਮ ਵਿੱਚ ਉਹ ਸੀ, ਤਦ ਉਹ ਆਪਣੇ ਪੁੱਤਰ ਮਸੀਹ ਯੇਸ਼ੂ ਵਿੱਚ ਵਸਿਆ, ਹੁਣ ਉਸ ਦੀ ਕਲੀਸਿਆ ਵਿੱਚ ਹੈ। ਇੱਕ ਵਾਰ ਉਸ ਨੂੰ ਪਿਤਾ ਬੁਲਾਇਆ ਗਿਆ, ਫਿਰ ਪੁੱਤਰ, ਹੁਣ ਪਵਿੱਤਰ ਆਤਮਾ ਬੁਲਾਇਆ ਜਾਂਦਾ ਹੈ। ਇਹ ਪਰਮੇਸ਼ਵਰ ਹੈ, ਆਪਣੇ ਆਪ ਨੂੰ ਸੰਸਾਰ ਦੇ ਸਾਹਮਣੇ ਪ੍ਰਗਟ ਕਰਦਾ ਹੈ। ਉਹ ਸਿਰਫ ਇੱਕੋ ਹੀ ਤਰੀਕੇ ਦੇ ਨਾਲ ਕਲੀਸਿਆ ਵਿੱਚ ਦਾਖਲ ਹੋ ਸਕਦਾ ਸੀ, ਉਹ ਸੀ ਕਿ ਪਹਿਲਾਂ ਉਹ ਆਪਣੀ ਕਲੀਸਿਆ ਲਈ ਜਾਨ ਦੇਵੇ, ਇਸ ਨੂੰ ਪਵਿੱਤਰ ਕਰਨ ਲਈ, ਤਾਂ ਕਿ ਉਹ ਆਪਣੇ ਆਪ ਨੂੰ ਕਲੀਸਿਆ ਦੇ ਰਾਹੀਂ ਪ੍ਰਗਟ ਕਰ ਸਕੇ। ਤਦ ਉਸਨੇ ਸੰਤ ਯੋਹੰਨਾ ਉਸਦੇ 15 ਅਧਿਆਏ ਵਿੱਚ ਆਖਿਆ, ਮੈਂ ਅੰਗੂਰ ਦੀ ਵੇਲ ਹਾਂ ਤੇ ਤੁਸੀਂ ਟਹਿਣੀਆਂ ਹੋ, ਸਮਝੇ, ਟਹਿਣੀਆਂ ਤਾਂ ਫਲ ਲਿਆਉਂਦੀਆਂ ਹਨ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਲੋਕ ਖੜੇ ਹਨ, ਇੱਕ ਬੈਠ ਜਾਂਦਾ ਹੈ ਤੇ ਦੂਜਾ ਉਸਦੀ ਜਗ੍ਹਾ ਖੜਾ ਹੋ ਜਾਂਦਾ ਹੈ, ਅਤੇ ਇਸੇ ਤਰ੍ਹਾਂ ਚੱਲ ਰਿਹਾ ਹੈ। ਅਸੀਂ 300 ਜਾਂ 400 ਹੋਰ ਲੋਕਾਂ ਨੂੰ ਬਿਠਾਉਣ ਦੀ ਇਜਾਜ਼ਤ ਲੈਣ ਲਈ ਬਹੁਤ ਕੋਸ਼ਿਸ਼ ਕਰ ਰਹੇ ਹਾਂ, ਪਰ ਸ਼ਹਿਰ ਸਾਨੂੰ ਇਸ ਤੋਂ ਰੋਕਦਾ ਹੋਇਆ ਜਾਪ ਰਿਹਾ ਹੈ, ਕਿਉਂਕਿ ਸਾਡੇ ਕੋਲ ਗੱਡੀਆਂ ਖਿਲਾਰਨ ਲਈ ਢੁਕਵੀਂ ਜਗ੍ਹਾ ਨਹੀਂ ਹੈ। ਸਾਨੂੰ ਇੰਡੀਆਨਾਪੋਲਿਸ ਤੋਂ ਇਜਾਜ਼ਤ ਮਿਲ ਚੁੱਕੀ ਹੈ, ਸ਼ਹਿਰ ਵਿੱਚ ਸਾਡੇ ਕੋਲ ਗੱਡੀਆਂ ਲਾਉਣ ਦੀ ਜਗ੍ਹਾ ਹੋਣੀ ਚਾਹੀਦੀ ਹੈ। ਜਦੋਂ ਅਸੀਂ ਇੱਥੇ 4 ਲੋਕਾਂ ਨੂੰ ਬਿਠਾਉਂਦੇ ਹਾਂ ਤਾਂ ਸਾਡੇ ਕੋਲ ਇੱਥੇ ਇੰਨੀ ਥਾਂ ਵੀ ਹੋਣੀ ਚਾਹੀਦੀ ਹੈ ਕਿ ਬਾਹਰ ਇੱਕ ਕਾਰ ਖਿਲਾਰੀ ਜਾ ਸਕੇ। ਇੱਥੇ ਗੱਡੀਆਂ ਲਾਉਣ ਦੀ ਜਗ੍ਹਾ ਅਸਲ ਵਿੱਚ ਸ਼ਹਿਰ ਦੀ ਹੈ, ਸਮਝੇ, ਸਾਡੀ ਕਲੀਸਿਆ ਸ਼ਹਿਰ ਦੀ ਹੱਦ ਤੋਂ 1 ਫੁੱਟ ਪਰੇ ਹੈ। ਅਸਲ ਵਿੱਚ ਰਾਜਮਾਰਗ ਕੋਈ ਕਾਰਨ ਹੈ ਕਿ ਇੱਥੇ ਬਣਾਇਆ ਗਿਆ ਹੈ। ਬੇਸ਼ੱਕ ਤੁਹਾਡੇ ਵਿੱਚੋਂ ਕੁਝ ਲੋਕ, ਇੱਥੇ ਨੌਜਵਾਨ ਸਾਥੀ, ਇਸ ਨੂੰ ਨਹੀਂ ਸਮਝਣਗੇ, ਪਰ ਇੱਕ ਛੱਪੜ ਹੁੰਦਾ ਸੀ। ਮੈਨੂੰ ਯਾਦ ਹੈ ਜਦੋਂ ਮੈਂ ਇੱਕ ਲੜਕਾ ਹੀ ਸੀ, ਅਸੀਂ ਇੱਥੇ ਸਵਾਰੀ ਕਰਦੇ ਹੁੰਦੇ ਸੀ, ਅਸੀਂ ਬਾਹਰ ਖੇਤ ਵਿੱਚ ਛੱਪੜ ਦੇ ਦੁਆਲੇ ਘੁੰਮਦੇ ਹੁੰਦੇ ਸੀ। ਉਹਨਾਂ ਨੇ ਸੜਕ ਦੇ ਆਲੇ ਦੁਆਲੇ ਛੱਪੜ ਦੇ ਆਲੇ ਦੁਆਲੇ ਸੜਕ ਬਣਾਈ ਹੋਈ ਸੀ। ਮੈਂ ਇੱਥੇ ਇਹ ਜ਼ਮੀਨ ਖਰੀਦ ਲਈ, ਠੀਕ ਜਿੱਥੇ ਇਹ ਹੁਣ ਇਮਾਰਤ ਹੈ, ਮੈਂ ਪ੍ਰਾਰਥਨਾ ਕਰ ਰਿਹਾ ਸੀ। ਪ੍ਰਭ ਨੇ ਮੈਨੂੰ ਇਸ ਨੂੰ ਖਰੀਦਣ ਲਈ ਕਿਹਾ। 30 ਸਾਲ ਪਹਿਲਾਂ ਜਾਂ 32 ਸਾਲ ਪਹਿਲਾਂ ਦੀ ਗੱਲ ਹੈ, ਮੈਂ ਇਸ ਤਰ੍ਹਾਂ ਸੋਚਦਾ ਹਾਂ, ਠੀਕ ਇੱਥੇ ਹੀ ਇੱਕ ਵੱਡਾ ਛੱਪੜ ਹੋਇਆ ਕਰਦਾ ਸੀ ਤੇ ਮੇਰੇ ਸਿਰ ਤੋਂ ਉੱਚੀ ਘਾਹ ਹੋਇਆ ਕਰਦੀ ਸੀ। ਮੈਂ ਜਗ੍ਹਾ $160 ਦੀ ਖਰੀਦ ਲਈ, ਇਹ ਨੁੱਕਰ ਵਾਲੀ ਜਗ੍ਹਾ, ਠੀਕ ਇਸ ਨੁੱਕਰੇ ਮੈਂ ਇਸ ਕਲੀਸਿਆ ਨੂੰ ਉਸਾਰਿਆ। ਹੁਣ ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਮੈਂ ਚਾਹੁੰਦਾ ਹਾਂ ਕਿ ਜੇ ਇਹ ਮੂਲ ਪਾਠ ਅਖਵਾਏ ਤੇ ਵਿਸ਼ੇ ਦੇ ਬਾਰੇ ਵਿੱਚ ਕੁਝ ਪਰਚਿਆਂ ਤੋਂ ਪੜ੍ਹਨਾ ਚਾਹੁੰਦਾ ਹਾਂ। ਅੱਜ ਸ਼ਾਮ ਮੈਂ ਸਭਾ ਦੇ ਨਾਲ ਕਿਸੇ ਹੋਰ ਦਾ ਪ੍ਰਭਾਵ ਵਿਸ਼ੇ ਉੱਤੇ ਬੋਲਣਾ ਚਾਹੁੰਦਾ ਹਾਂ। ਬੋਲਣ ਤੋਂ ਪਹਿਲਾਂ ਜਾਂ ਵਚਨ ਪੜ੍ਹਨ ਤੋਂ ਪਹਿਲਾਂ ਆਓ ਆਪਣੇ ਸਿਰਾਂ ਨੂੰ ਝੁਕਾਈਏ ਅਤੇ ਇਸ ਵਚਨ ਦੇ ਲਿਖਾਰੀ ਦੇ ਨਾਲ ਗੱਲਬਾਤ ਕਰੀਏ। ਹੁਣ ਸਾਡੇ ਝੁਕੇ ਹੋਏ ਸਿਰਾਂ ਦੇ ਨਾਲ ਦਿਲਾਂ ਦੇ ਨਾਲ ਵੀ ਉਸ ਦੀ ਪਵਿੱਤਰ ਸੰਜੀਦਗੀ ਵਿੱਚ ਮੈਂ ਸੋਚ ਰਿਹਾ ਹਾਂ ਕਿ ਜੇ ਅੱਜ ਰਾਤ ਕਿਸੇ ਦੇ ਕੋਲ ਕੋਈ ਬੇਨਤੀ ਹੋਵੇ ਜੋ ਉਹਨਾਂ ਦੇ ਦਿਲਾਂ ਵਿੱਚ ਬਲ ਰਹੀ ਹੈ, ਤਾਂ ਕਿ ਆਪਣੇ ਹੱਥ ਪਰਮੇਸ਼ਵਰ ਦੇ ਸਾਹਮਣੇ ਖੜੇ ਕਰਨ, ਆਪਣੀ ਪ੍ਰਾਰਥਨਾ ਵਿੱਚ ਕਹਿਣ, ਪ੍ਰਭੂ ਯੇਸ਼ੂ ਮੈਨੂੰ ਲੋੜ ਹੈ, ਅੱਜ ਸ਼ਾਮ ਮੇਰੇ ਨਾਲ ਗੱਲ ਕਰ, ਮੈਨੂੰ ਚੰਗਿਆਈ ਦੇ, ਮੈਨੂੰ ਮੇਰੀਆਂ ਵਿੱਤੀ ਲੋੜਾਂ ਬਖਸ਼ ਦੇ, ਜਾਂ ਜੋ ਕੁਝ ਵੀ ਇਹ ਹੈ ਉਹ ਤੁਹਾਡੀਆਂ ਸਭ ਲੋੜਾਂ ਬਖਸ਼ਦਾ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੰਡਲੀ ਵਿੱਚ 90% ਲੋਕ, ਤੁਹਾਡੇ ਸਵਰਗੀ ਪਿਤਾ, ਅਸੀਂ ਤੇਰੀ ਵੱਲ ਆ ਰਹੇ ਹਾਂ। ਹੁਣ ਜਦ ਅਸੀਂ ਇਸ ਮਿੱਟੀ ਦੇ ਛੋਟੇ ਜਿਹੇ ਤੰਬੂ ਨੂੰ ਛੱਡਾਂਗੇ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਇਹ ਛੋਟਾ ਜਿਹਾ ਸਮੁੰਦਰੀ ਜਹਾਜ਼ ਜੋ ਜੀਵਨ ਦਾ ਸਫ਼ਰ ਕਰ ਰਿਹਾ ਹੈ, ਨੇਚਰ ਦੁਆਰਾ ਅਸੀਂ ਮੰਗਲ, ਜੁਪੀਟਰ, ਸ਼ੁਕਰ, ਚੰਦ, ਤਾਰੇ ਤੇ ਸਪਤਰਿਖੀ ਦੇ ਉੱਤੋਂ ਦੀ ਆਵਾਂਗੇ। ਹੁਣ ਪਿਤਾ ਦੇ ਸਿੰਘਾਸਨ ਦੇ ਕੋਲ ਵਿਸ਼ਵਾਸ ਦੇ ਦੁਆਰਾ ਅਸੀਂ ਪਹੁੰਚ ਰਹੇ ਹਾਂ। ਵੇਖੋ ਜਿੱਥੇ ਉਹ ਬਿਰਾਜਮਾਨ ਹੈ ਉਸਦੇ ਹੱਥ ਅਤੇ ਪੈਰ ਬਿੰਨੇ ਹੋਏ ਹਨ। ਉਹ ਲਹੂ ਹੁਣ ਸਾਡੀ ਵਿਚੋਲਗੀ ਕਰੇ ਜਦ ਹੁਣ ਅਸੀਂ ਆਪਣੇ ਦਾਨ ਸਿੰਘਾਸਨ ਦੇ ਚੁਗਿਰਦ ਸੋਨੇ ਦੀ ਜਗਵੇਦੀ ਉੱਤੇ ਤਰਦੇ ਹਾਂ। ਅਸੀਂ ਸਭ ਤੋਂ ਪਹਿਲਾਂ ਯੇਸ਼ੂ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਜਿਹਨੇ ਕਿ ਇਹ ਸਭ ਚੀਜ਼ਾਂ ਸਾਡੇ ਵਿਸ਼ਵਾਸ ਦੇ ਦੁਆਰਾ ਸੰਭਵ ਬਣਾ ਦਿੱਤੀਆਂ ਜੋ ਅਸੀਂ ਮੰਗਣ ਵਾਲੇ ਹਾਂ। ਤੂੰ ਹੱਥਾਂ ਨੂੰ ਵੇਖਿਆ ਹੈ, ਤੂੰ ਜਾਣਦਾ ਹੈ ਕਿ ਉਹਨਾਂ ਦੇ ਦਿਲਾਂ ਦੇ ਅੰਦਰ ਕੀ ਧੜਕ ਰਿਹਾ ਸੀ। ਪ੍ਰਭੂ, ਮੈਂ ਆਪਣੀ ਨਿਹਚਾਂ ਨੂੰ ਪਰਮੇਸ਼ਵਰ ਦੀ ਉਸ ਵੱਡੀ ਤੇ ਮਹਾਨ ਸੋਨੇ ਦੀ ਜਗਵੇਦੀ ਦੇ ਉੱਤੇ ਪਈ ਹੋਈ ਕੁਰਬਾਨੀ ਦੇ ਉੱਤੇ ਧਰਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਜਵਾਬ ਦੇਵੇਂਗਾ। ਇਹ ਪਿਤਾ, ਉਹਨਾਂ ਦੇ ਦਿਲਾਂ ਦੀਆਂ ਮੁਰਾਦਾਂ ਬਖਸ਼ ਦੇ। ਹੁਣ ਇਹਨਾਂ ਤਿੰਨ ਬੰਦਗੀਆਂ ਦੇ ਲਈ ਪ੍ਰਭੂ, ਜਿਵੇਂ ਅਸੀਂ ਅੱਜ ਰਾਤ ਜਮ੍ਹਾਂ ਹੋਏ ਹਾਂ, ਅੱਜ ਰਾਤ ਸਾਡਾ ਇਸ ਗਰਮ ਇਮਾਰਤ ਵਿੱਚ ਹੋਣ ਦਾ ਸਿਰਫ ਇੱਕੋ ਹੀ ਮੰਤਵ ਹੈ ਕਿ ਅਸੀਂ ਤੇਰੇ ਹੋਰ ਵੀ ਨੇੜੇ ਹੋ ਕੇ ਚੱਲੀਏ। ਇਹ ਜਾਣਦੇ ਹੋਏ ਕਿ ਅਸੀਂ ਕੀ ਕਰਨਾ ਹੈ, ਪ੍ਰਭੂ ਸਾਨੂੰ ਕੀ ਕਰਨਾ ਚਾਹੀਦਾ ਹੈ। ਜਿਵੇਂ ਨਬੀ ਨੇ ਆਖਿਆ, ਉਹ ਜਿਹੜੇ ਯਹੋਵਾ ਦੇ ਉਡੀਕਣ ਵਾਲੇ ਹਨ ਨਵੇਂ ਸਿਰਿਓਂ ਬਲ ਪਾਉਣਗੇ, ਉਹ ਕਾਬਾ ਵਾਂਗੂ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਤੇ ਨਾ ਥੱਕਣਗੇ, ਉਹ ਫਿਰਨਗੇ ਤੇ ਹੁਸਣਗੇ ਨਹੀਂ। ਪ੍ਰਭੂ, ਸਾਡੇ ਮੰਗਣ ਦੇ ਬਾਅਦ ਸਾਨੂੰ ਸਿੱਖਾ ਕਿ ਕਿੰਜ ਉਡੀਕ ਕਰਨੀ ਹੈ, ਤੇ ਵਿਸ਼ਵਾਸ ਰੱਖੀਏ ਕਿ ਤੂੰ ਸਾਡੀ ਦੁਆ ਸੁਣ ਲਈ ਹੈ। ਤੂੰ ਆਪਣੇ ਮਨ ਪਾਉਂਦੇ ਸਮੇਂ ਵਿੱਚ ਸਾਡੇ ਜਵਾਬ ਨੂੰ ਸੁਨਹਿਰੀ ਪੌੜੀਆਂ ਦੇ ਥਾਣੀ ਹੇਠਾਂ ਕੱਲੇਗਾ, ਸਵਰਗ ਦੇ ਦੁਲਾਨਾਂ ਤੇ ਬਰਾਂਡਿਆਂ ਥਾਣੀ ਸਿੱਧਾ ਸਾਡੀ ਜਾਨ ਦੇ ਅੰਦਰ ਭੇਜ ਦੇਵੇਗਾ, ਅਤੇ ਜੋ ਅਸੀਂ ਮੰਗਿਆ ਹੈ ਉਹ ਸਾਨੂੰ ਮਿਲ ਜਾਵੇਗਾ, ਕਿਉਂਕਿ ਅਸੀਂ ਇਹ ਨਿਹਚਾ ਕਰਕੇ ਮੰਗਦੇ ਹਾਂ। ਅੱਜ ਸ਼ਾਮ ਸਾਡੇ ਦਿਲਾਂ ਨੂੰ ਕਬੂਲ ਕਰਨ ਦੇ ਲਈ ਤੇ ਕੰਨਾਂ ਨੂੰ ਸੁਣਨ ਦੇ ਲਈ ਪਵਿੱਤਰ ਕਰ। ਹੁਣ ਦੇ ਕਿ ਜਦ ਬੰਦਗੀ ਖਤਮ ਹੋਵੇ ਅਸੀਂ ਉਹਨਾਂ ਵਾਂਗ ਹੀ ਆਖ ਸਕੀਏ ਜਿਹੜੇ ਕਿ ਅਮਾਉਸ ਤੋਂ ਆ ਰਹੇ ਸਨ। ਕੀ ਸਾਡੇ ਦਿਲ ਸਾਡੇ ਅੰਦਰ ਗਰਮ ਨਹੀਂ ਸਨ ਹੁੰਦੇ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ? ਇਹ ਅਸੀਂ ਉਹਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਅੱਜ ਰਾਤ ਮੈਂ ਵਚਨ ਦਾ ਇੱਕ ਹਿੱਸਾ ਪੜ੍ਹਨਾ ਚਾਹੁੰਦਾ ਹਾਂ ਜੋ ਯਸ਼ਾਯਾ ਨਬੀ ਦੀ ਪੁਸਤਕ ਵਿੱਚ ਪਾਇਆ ਜਾਂਦਾ ਹੈ। ਕੱਲ ਨੂੰ ਕਾਗਜ਼ ਆਪਣੇ ਨਾਲ ਲਿਆਉਣਾ ਨਾ ਭੁੱਲਿਓ। ਮੈਂ ਇੱਕ ਚਾਰਟ ਉੱਤੇ ਕੰਧ ਉੱਤੇ ਟੰਗ ਦਿਆਂਗਾ ਜਾਂ ਫਿਰ ਕਾਲਾ ਫੱਟਾ ਰੱਖਾਂਗਾ। ਜੇ ਤੁਹਾਡੇ ਲਈ ਇਹ ਸੰਭਵ ਹੋਵੇ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਸਬਕ ਨੂੰ ਚੰਗੀ ਤਰ੍ਹਾਂ ਸਮਝ ਲਓ। ਘਰ ਜਾਣ ਦੇ ਬਾਅਦ ਤੁਸੀਂ ਇਸ ਦਾ ਅਧਿਐਨ ਕਰ ਸਕਦੇ ਹੋ। ਯਸ਼ਾਯਾ ਉਸ ਦਾ 6 ਅਧਿਆਇ। ਅੱਜ ਰਾਤ ਇੱਕ ਸੰਦਰਭ ਬਣਾਉਣ ਲਈ ਮੈਂ ਇਸ ਪਾਠ ਵਿੱਚੋਂ ਕੁਝ ਆਇਤਾਂ ਪੜ੍ਹਨਾ ਚਾਹੁੰਦਾ ਹਾਂ। ਉਜੀਆ ਪਾਸ਼ਾ ਦੀ ਮੌਤ ਦੇ ਵਰੇ ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਉੱਤੇ ਬਿਰਾਜਮਾਨ ਵੇਖਿਆ ਅਤੇ ਉਸ ਦੇ ਬਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਉਹਦੇ ਉਤਾਂ ਸਰਾਫੀਮ ਖਲੋਤੇ ਸਨ, ਹਰੇਕ ਦੇ 6-6 ਖੰਭ ਸਨ। ਉਹ ਦੋ ਖੰਭਾਂ ਨਾਲ ਆਪਣਾ ਮੂੰਹ ਢੱਕਦੇ ਸਨ ਅਤੇ ਦੋ ਨਾਲ ਆਪਣੇ ਪੈਰ ਢੱਕਦੇ ਅਤੇ ਦੋ ਨਾਲ ਉੱਡਦੇ ਸਨ। ਉਹ ਇੱਕ ਦੂਜੇ ਨੂੰ ਪੁਕਾਰ ਪੁਕਾਰ ਕੇ ਆਖਦੇ ਸਨ, ਪਵਿੱਤਰ ਪਵਿੱਤਰ ਸੈਨਾ ਦਾ ਯਹੋਵਾ ਪਰਮੇਸ਼ਵਰ ਪਵਿੱਤਰ, ਸਾਰੀ ਧਰਤੀ ਉਸਦੇ ਪ੍ਰਤਾਪ ਨਾਲ ਭਰੀ ਹੋਈ ਹੈ। ਅਤੇ ਪੁਕਾਰਨ ਵਾਲੇ ਦੀ ਆਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਤੇ ਪਵਨ ਧੂੰਏ ਨਾਲ ਭਰ ਗਿਆ। ਤਦ ਮੈਂ ਆਖਿਆ, ਹਾਏ ਮੇਰੇ ਉੱਤੇ, ਮੈਂ ਤਾਂ ਨਾਸ਼ ਹੋ ਗਿਆ, ਮੈਂ ਭ੍ਰਿਸ਼ਟ ਬੁੱਲਾਂ ਵਾਲਾ ਮਨੁੱਖ ਹਾਂ ਅਤੇ ਮੈਂ ਭ੍ਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵਸਦਾ ਹਾਂ। ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾ ਦੇ ਯਹੋਵਾ ਮਹਾਰਾਜਾ ਅਧਿਰਾਜ ਨੂੰ ਵੇਖਿਆ ਹੈ। ਤਾਂ ਸ਼ਰਾਫੀਮ ਵਿੱਚੋਂ ਇੱਕ ਮੇਰੇ ਵੱਲ ਉੱਡ ਕੇ ਆਇਆ ਤੇ ਉਹਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸਨੇ ਜਗਵੇਦੀ ਦੇ ਉੱਤੇ ਚਿਮਟੇ ਨਾਲ ਚੁੱਕਿਆ ਸੀ। ਤਦ ਉਸਨੇ ਇਹ ਆਖ ਕੇ ਮੇਰੇ ਮੂੰਹ ਨੂੰ ਛੂਇਆ, ਵੇਖ ਇਸਨੇ ਤੇਰੇ ਬੁੱਲਾਂ ਨੂੰ ਛੂਇਆ ਹੈ ਅਤੇ ਤੇਰੀ ਬਦੀ ਦੂਰ ਹੋਈ ਅਤੇ ਤੇਰਾ ਪਾਪ ਢੱਕਿਆ ਗਿਆ ਹੈ।
I heard the voice of the Lord saying, Who shall I send? And who will go for us? Then said I, Here am I.
ਫਿਰ ਮੈਂ ਪ੍ਰਭੂ ਦੀ ਆਵਾਜ਼ ਇਹ ਆਖਦੇ ਸੁਣੀ, ਮੈਂ ਕਿਸ ਨੂੰ ਭੇਜਾਂ ਤੇ ਕੌਣ ਸਾਡੇ ਲਈ ਜਾਵੇਗਾ? ਤਦ ਮੈਂ ਆਖਿਆ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ।
This is quite a undertaking when we think of the
ਇੱਕ ਬਹੁਤ ਵੱਡੀ ਜ਼ਿੰਮੇਦਾਰੀ ਹੈ। ਜਦ ਅਸੀਂ ਸੋਚਦੇ ਹਾਂ ਜੋ ਹੀ ਅਸੀਂ ਯਹਾਇਆ ਦੇ ਇਸ ਦਰਸ਼ਨ ਦਾ ਅਧਿਐਨ ਕਰਦੇ ਹਾਂ ਤਾਂ ਇਹਦਾ ਅਰਥ ਕੀ ਹੋਵੇਗਾ? ਮੈਂ ਹਮੇਸ਼ਾ ਹੀ ਯਹਾਇਆ ਨੂੰ ਪਸੰਦ ਕੀਤਾ ਹੈ। ਉਹ ਤਾਂ ਵੱਡੇ ਨਬੀਆਂ ਵਿੱਚੋਂ ਇੱਕ ਸੀ। ਯਹਾਇਆ ਨੇ ਤਾਂ ਸਾਰੀ ਬਾਈਬਲ ਹੀ ਲਿਖ ਦਿੱਤੀ ਸੀ। ਬਾਈਬਲ ਦੇ ਅੰਦਰ 66 ਕਿਤਾਬਾਂ ਹਨ ਤੇ ਯਹਾਇਆ ਨੇ 66 ਹੀ ਅਧਿਆਇ ਲਿਖੇ ਹਨ। ਉਸ ਸ੍ਰਿਸ਼ਟੀ ਦੇ ਮੁੜ ਤੋਂ ਆਰੰਭ ਕਰਦਾ ਹੈ ਤੇ ਪੁਸਤਕ ਦੇ ਵਿਚਕਾਰ ਉਹ ਨਵੇਂ ਨੇਮ ਨੂੰ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਲਿਆਉਂਦਾ ਹੈ ਅਤੇ 56 ਤੋਂ 60 ਅਧਿਆਇ ਵਿੱਚ ਉਸ ਮਹਾਨ ਹਜ਼ਾਰ ਸਾਲਾ ਰਾਜ ਨੂੰ ਖਤਮ ਕਰਦਾ ਹੈ। ਉਤਪਤ ਤੋਂ ਲੈ ਕੇ ਨਵੇਂ ਨੇਮ ਦੇ ਵਿੱਚੋਂ ਪ੍ਰਕਾਸ਼ ਦੀ ਪੋਥੀ ਤੱਕ ਪਹੁੰਚਦਾ ਹੈ। ਇਹ ਯਹਾਇਆ ਇੱਕ ਮਹਾਨ ਆਦਮੀ ਸੀ, ਅੰਤ ਵਿੱਚ ਸ਼ਹੀਦ ਵਾਂਗ ਮਰਿਆ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਬਾਈਬਲ ਵਿੱਚ ਹਰੇਕ ਆਤਮਾ ਨਾਲ ਭਰੇ ਹੋਏ ਮਨੁੱਖ ਨੂੰ ਮਾਰਿਆ ਗਿਆ ਜਾਂ ਹਕੂਮਤਾਂ ਦੁਆਰਾ ਸਤਾਇਆ ਗਿਆ। ਉਹਨਾਂ ਵਿੱਚੋਂ ਹਰੇਕ ਜਿਨ੍ਹਾਂ ਦੇ ਬਾਰੇ ਵਿੱਚ ਤੁਸੀਂ ਸੋਚ ਸਕਦੇ ਹੋ, ਮੂਸਾ, ਇਬਰਾਨੀ ਬੱਚੇ, ਦਾਨੀਅਲ ਅਤੇ ਯਹਾਇਆ। ਯਹਾਇਆ ਨੂੰ ਆਰੇ ਨਾਲ ਟੁਕੜੇ ਟੁਕੜੇ ਕਰ ਦਿੱਤਾ ਗਿਆ ਸੀ ਅਤੇ ਏਦਾਂ ਅਗਾਂਹ ਨੂੰ ਵੱਧਦੇ ਹੋਏ ਯੂਹੰਨਾ ਬਪਤਿਸਮਾ ਦੇਣ ਵਾਲਾ ਤੇ ਰਸੂਲਾਂ ਵਿੱਚੋਂ ਹਰੇਕ, ਯੇਸ਼ੂ ਵੀ ਖੁਦ, ਸਭੇ ਹੀ ਮੌਤ ਦੀ ਸਜ਼ਾ ਦੇ ਅਧੀਨ ਮਾਰੇ ਗਏ ਜਾਂ ਸੰਘ ਸਰਕਾਰ ਦੀ ਸਜ਼ਾ ਦੇ ਹੇਠ ਮਾਰੇ ਗਏ ਸਨ। ਜਿਸ ਢੰਗ ਨਾਲ ਗੱਲਾਂ ਵਾਪਰ ਕੇ ਉਤਾਂਹ ਉੱਭਰ ਰਹੀਆਂ ਹਨ, ਇਹਨਾਂ ਦਿਨਾਂ ਦੇ ਅੰਦਰ ਉਹਨਾਂ ਦੀਆਂ ਗਵਾਹੀਆਂ ਦੇ ਨਾਲ ਹੋਰ ਵੀ ਵਧੇਰੇ ਗਵਾਹੀਆਂ ਜੋੜੀਆਂ ਜਾਣਗੀਆਂ। ਜੇ ਕਦੇ ਅਜਿਹਾ ਸਮਾਂ ਸੀ ਜਦੋਂ ਸਾਨੂੰ ਇਕੱਠੇ ਰਹਿਣਾ ਚਾਹੀਦਾ ਸੀ ਤਾਂ ਇਹ ਹੁਣ ਹੈ। ਮੇਰਾ ਅੰਦਾਜ਼ਾ ਹੈ ਕਿ ਤੁਸੀਂ ਰੋਮ ਦੇਸ਼ ਦੇ ਅੰਦਰ ਹੋ ਰਹੀ ਸਭਾ ਦੇ ਬਾਰੇ ਸੁਣਿਆ ਹੈ। ਉੱਥੇ ਉਹਨਾਂ ਦਾ ਬੜਾ ਜ਼ੋਰਦਾਰ ਸਮਾਂ ਚੱਲ ਰਿਹਾ ਹੈ ਅਤੇ ਉਹ ਇੱਕ ਬਿਦਾਰੀ ਨੂੰ ਸ਼ੁਰੂ ਕਰਨ ਵਾਲੇ ਹਨ ਤੇ ਯਕੀਨਨ ਹੀ ਇਹ ਵਿਸ਼ਵ ਵਿਆਪੀ ਬਿਦਾਰੀ ਹੋ ਜਾਵੇਗੀ। ਆਪਣੇ ਵਿਸ਼ੇ ਵੱਲ ਆਉਂਦੇ ਹੋਏ ਅਸੀਂ ਉਸ ਨੂੰ 7 ਮੋਹਰਾਂ ਵਿੱਚ ਲਵਾਂਗੇ, ਪ੍ਰਭਾਵ ਦੇ ਹੇਠਾਂ ਆ ਜਾਣ ਵਾਲੇ ਵਿਸ਼ੇ ਦੇ ਲਈ। ਊਰੀਆ ਰਾਜਾ ਇੱਕ ਆਜੜੀਆਂ ਦਾ ਮੁੰਡਾ ਸੀ। ਉਹ ਪਲਿਆ ਸੀ ਤੇ ਉਹ ਬਾਹਰ ਦੇ ਵਾਤਾਵਰਣ ਨੂੰ ਪਸੰਦ ਕਰਦਾ ਸੀ। ਉਸਨੇ ਯਹਾਇਆ ਦੀ ਭਵਿੱਖਬਾਣੀ ਦੇ ਦੌਰਾਨ ਰਾਜ ਕੀਤਾ। ਯਹਾਇਆ ਨੇ ਵੀ ਇੱਕ ਹੋਰ ਵੱਡੇ ਨਬੀ ਦੇ ਕੋਲੋਂ ਸਿੱਖਿਆ ਪਾਈ ਸੀ। ਮੈਂ ਨਿਸ਼ਚੈ ਕਰਦਾ ਹਾਂ ਕਿ ਜ਼ਕਰਿਆ ਸੀ ਜਿਹਦੇ ਕੋਲ ਯਹਾਇਆ ਨੇ ਸਮਝ ਪ੍ਰਾਪਤ ਕੀਤੀ ਸੀ। ਜਦੋਂ ਯਹਾਇਆ ਦੇਸ਼ ਉੱਤੇ ਆਇਆ ਤਾਂ ਜ਼ਕਰਿਆ ਉਦੋਂ ਨਬੀ ਸੀ। ਯਹਾਇਆ ਨੂੰ ਬੁਲਾਇਆ ਗਿਆ ਤੇ ਉਹ ਇੱਕ ਨਬੀ ਸੀ। ਨਬੀ ਮਨੁੱਖ ਦੇ ਦੁਆਰਾ ਨਹੀਂ ਬਣਾਏ ਜਾਂਦੇ, ਨਬੀ ਤਾਂ ਨਬੀ ਹੀ ਪੈਦਾ ਹੁੰਦੇ ਹਨ। ਹੁਣ ਇੱਕ ਭਵਿੱਖਬਾਣੀ ਦਾ ਦਾਨ ਹੁੰਦਾ ਹੈ ਜੋ ਕਲੀਸਿਯਾ ਵਿੱਚ ਆਉਂਦਾ ਹੈ ਤਾਂ ਲੋਕ ਭਵਿੱਖਬਾਣੀ ਕਰਦੇ ਹਨ। ਮਸੀਹ ਦੀ ਦੇਹ ਦੇ ਬਹੁਤ ਸਾਰੇ ਅੰਗ ਕਰ ਸਕਦੇ ਹਨ, ਇਹ ਤਾਂ ਪ੍ਰੇਰਣਾ ਦੇ ਅਧੀਨ ਹੁੰਦਾ ਹੈ। ਪਰ ਇੱਕ ਨਬੀ ਨੂੰ ਤਾਂ ਕਲੀਸਿਯਾ ਦੇ ਅੰਦਰ ਪਰਮੇਸ਼ਵਰ ਦੇ ਦੁਆਰਾ ਹੀ ਰੱਖਿਆ ਜਾਂਦਾ ਹੈ। ਉਹ ਤਾਂ ਨਬੀ ਦੇ ਦਾਨ ਦੇ ਲਈ ਅੱਗਿਓਂ ਹੀ ਠਹਿਰਾਇਆ ਜਾਂਦਾ ਹੈ, ਜਾਂ ਫਿਰ ਇੱਕ ਨਬੀ ਹੋਣ ਦਾ ਦਾਨ ਇੱਕ ਅਗਮ ਵਾਚਨ ਵਾਲਾ ਨਹੀਂ। ਹੁਣ ਅਸੀਂ ਪਤਾ ਲਾਇਆ ਹੈ ਕਿ ਇਸ ਜਵਾਨ ਆਦਮੀ ਨੇ ਰਾਜਪਾਟ ਸੰਭਾਲ ਲਿਆ। ਜੇ ਤੁਸੀਂ ਕੁਝ ਲਿਖਤਾਂ ਲਿਖਣੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਦੂਜਾ ਇਤਿਹਾਸ ਉਸ ਦੇ 26ਵੇਂ ਅਧਿਆਇ ਵਿੱਚ ਮਿਲ ਜਾਣਗੀਆਂ। ਤੁਸੀਂ ਇਹ ਪੜ੍ਹ ਸਕਦੇ ਹੋ ਕਿ ਇੱਥੇ ਲਿਖਿਆ ਹੋਇਆ ਹੈ ਕਿ ਉਜਿਆ ਰਾਜਾ ਆਪਣੇ ਪਿਤਾ ਦੇ ਮਰਨ ਤੋਂ ਬਾਅਦ, ਅਮਸਿਆ ਦੇ ਮਰਨ ਤੋਂ ਬਾਅਦ ਇੱਕ ਧਰਮੀ ਆਦਮੀ ਹੋਣ ਕਰਕੇ ਉਹ ਪਰਮੇਸ਼ਵਰ ਵੱਲੋਂ ਫਿਰ ਗਿਆ ਤੇ ਉਸਦੇ ਆਪਣੇ ਹੀ ਲੋਕਾਂ ਨੇ ਉਸਨੂੰ ਕਤਲ ਕਰ ਦਿੱਤਾ। ਉਜਿਆ ਉਸਦੀ ਥਾਂ ਰਾਜਾ ਬਣ ਗਿਆ, ਉਸਨੂੰ ਸਿੰਘਾਸਨ ਉੱਤੇ ਬਿਠਾ ਦਿੱਤਾ ਗਿਆ ਤੇ ਉਸਨੂੰ 16 ਸਾਲ ਦੀ ਉਮਰ ਵਿੱਚ ਹੀ ਰਾਜਾ ਮਸਾ ਕਰ ਦਿੱਤਾ ਗਿਆ। ਭਾਵੇਂ ਉਹ ਜੇ ਲੜਕਾ ਹੀ ਸੀ ਪਰ ਰਾਜਾ ਬਣਨ ਦੇ ਵਾਰੀ ਉਸਦੀ ਹੀ ਸੀ। ਉਸਨੇ ਚੰਗਾ ਕੰਮ ਕੀਤਾ।
ਬਾਈਬਲ ਟੈਲਸ ਅਸ ਦੈਟ ਹੀ ਹੈਡ ਅ ਗੋਡਲੀ ਫਾਦਰ
ਬਾਈਬਲ ਸਾਨੂੰ ਦੱਸਦੀ ਹੈ ਕਿ ਉਸਦੇ ਮਾਂ ਬਾਪ ਧਰਮੀ ਲੋਕ ਸਨ, ਫਿਰ ਉਹ ਵੀ ਤਾਂ ਅਜਿਹੇ ਪ੍ਰਭਾਵ ਹੇਠ ਸਵਾਏ ਇੱਕ ਧਰਮੀ ਲੜਕਾ ਹੋਣ ਦੇ ਹੋਰ ਕੁਝ ਨਹੀਂ ਹੋ ਸਕਦਾ ਸੀ, ਕਿਉਂਕਿ ਇਸ ਦਾ ਨਤੀਜਾ ਇਹੋ ਹੀ ਹੋਣਾ ਸੀ ਜੋ ਕੁਝ ਹਰ ਸਮੇਂ ਉਸਦੇ ਸਾਹਮਣੇ ਰੱਖਿਆ ਗਿਆ ਸੀ। ਤੁਸੀਂ ਜਾਣਦੇ ਹੋ ਕਿ ਮੈਂ ਕੀ ਸੋਚਦਾ ਹਾਂ, ਹਰੇਕ ਦੀ ਆਪੋ ਆਪਣੀ ਰਾਏ ਹੈ, ਪਰ ਸਭ ਤੋਂ ਮਹਾਨ ਰਾਏ ਦੇ ਅਨੁਸਾਰ ਸਭ ਤੋਂ ਵੱਡਾ ਰਾਸ਼ਟਰਪਤੀ ਜੋ ਕਿ ਇਸ ਦੇਸ਼ ਦਾ ਕਦੇ ਹੋਇਆ ਹੈ ਉਹ ਅਬਰਾਹਮ ਲਿੰਕਨ ਸੀ। ਹੁਣ ਇਸ ਲਈ ਨਹੀਂ ਕਿ ਉਹ ਇੱਕ ਚੁਣਿਆ ਹੋਇਆ ਨੁਮਾਇੰਦਾ ਸੀ, ਪਰ ਉਹ ਤਾਂ ਉਹ ਹੀ ਸੀ ਜੋ ਉਹ ਸੀ, ਉਹ ਇੱਕ ਧਰਮੀ ਆਦਮੀ ਸੀ। ਉਸ ਨੂੰ ਪਰਮੇਸ਼ਵਰ ਦੀ ਖਿਦਮਤ ਕਰਨ ਲਈ ਪਾਲਿਆ ਪੋਸਿਆ ਗਿਆ ਸੀ। ਉਸ ਨੇ ਕਿਹਾ, ਜੇ ਕੋਈ ਚੀਜ਼ ਸਲਾਹਣ ਵਾਲੀ ਹੈ ਜਾਂ ਮੇਰਾ ਜੀਵਨ ਮੇਰੀ ਧਰਮੀ ਮਾਂ ਦੇ ਦੁਆਰਾ ਪ੍ਰਭਾਵਿਤ ਹੋਇਆ ਹੈ, ਜਿਸਨੇ ਕਿ ਮੈਨੂੰ ਪ੍ਰਾਰਥਨਾ ਕਰਨੀ ਸਿਖਾਈ ਤੇ ਜਾਣੂ ਕਰਵਾਇਆ ਕਿ ਯਿਸੂ ਮਸੀਹ ਮੇਰਾ ਮੁਕਤੀਦਾਤਾ ਹੈ। ਉਹ ਜੋ ਤੁਹਾਡਾ ਪਰਿਵਾਰ ਹੈ ਉਹ ਹੀ ਤੁਸੀਂ ਵੀ ਹੋਵੋਗੇ। ਤੁਸੀਂ ਆਪਣੇ ਬੱਚੇ ਨੂੰ ਇੱਕ ਖਾਸ ਤਰ੍ਹਾਂ ਦੇ ਵਾਤਾਵਰਣ ਵਿੱਚ ਪਾਲੋ ਪੋਸੋ, ਤਦ ਉਸ ਬੱਚੇ ਦੇ ਕੋਲ ਇੱਕ ਚੰਗਾ ਬੱਚਾ ਬਣਨ ਦੇ ਲਈ 98% ਗੁੰਜਾਇਸ਼ ਹੁੰਦੀ ਹੈ, ਬਜਾਏ ਇਸ ਦੇ ਕਿ ਜੇ ਤੁਸੀਂ ਉਸ ਨੂੰ ਗਲਤ ਤਰੀਕੇ ਨਾਲ ਪਾਲੋ ਪੋਸੋ। ਬੱਚੇ ਨੂੰ ਉਹ ਹੀ ਸਿੱਖਿਆ ਦਿਓ ਜਿਹਦੇ ਵਿੱਚ ਉਸਨੇ ਚੱਲਣਾ ਹੈ। ਜਦ ਉਹ ਬੁੱਢਾ ਵੀ ਹੋ ਜਾਵੇ ਤਾਂ ਉਹ ਸਿੱਖਿਆ ਉਹਦੇ ਕੋਲੋਂ ਨਹੀਂ ਵਿਸਰੇਗੀ। ਉਹਨਾਂ ਨੂੰ ਠੀਕ ਢੰਗ ਨਾਲ ਪਾਲੋ ਪੋਸੋ, ਆਪਣੇ ਬੱਚਿਆਂ ਨੂੰ ਠੀਕ ਕੰਮ ਕਰਨੇ ਸਿਖਾਓ, ਇਮਾਨਦਾਰ ਬਣਨਾ, ਇੱਥੋਂ ਤੱਕ ਕਿ ਜਦੋਂ ਸਕੂਲ ਵਿੱਚ ਹਨ ਉਹ ਵਧੀਆ ਢੁਕਵੇਂ ਅਤੇ ਉਚਿਤ ਹੋਣ। ਹੁਣ ਕਈ ਵਾਰੀ ਬੱਚੇ ਇੱਕ ਦੂਜੇ ਦੀ ਨਕਲ ਮਾਰਨ ਦੇ ਆਦੀ ਹੋ ਜਾਂਦੇ ਹਨ ਤੇ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਪਾਸ ਹੋਣ ਦਾ ਯਤਨ ਕਰਦੇ ਹਨ। ਪਰ ਤੁਸੀਂ ਜਾਣਦੇ ਹੋ, ਮੈਂ ਸੋਚਦਾ ਹਾਂ ਕਿ ਜੇ ਤੁਸੀਂ ਬਿਨਾਂ ਨਕਲ ਸਭ ਆਪਣੇ ਆਪ ਹੀ ਕਰੋ ਤਾਂ ਇਹ ਸਭ ਕੁਝ ਅਜਿਹਾ ਹੋਵੇਗਾ ਜਿਸ ਦੀ ਤੁਸੀਂ ਪ੍ਰਸ਼ੰਸਾ ਕਰ ਪਾਓਗੇ, ਇੱਕ ਚੰਗੇ ਦਰਜੇ ਦੇ ਇਮਤਿਹਾਨ ਦੀ। ਤੁਸੀਂ ਜਾਣਦੇ ਹੋ, ਜੇ ਤੁਹਾਡੀ ਪ੍ਰੀਖਿਆ ਅਗਲੇ ਦਿਨ ਹੈ, ਬਜਾਏ ਸਾਰੀ ਰਾਤ ਇੱਧਰ ਉੱਧਰ ਭੱਜਣ ਦੇ, ਅਗਲੀ ਸਵੇਰ ਉੱਠ ਕੇ ਸੋਚਣ ਦੇ, ਠੀਕ ਹੈ ਮੈਂ ਤਾਂ ਫਲਾਣੇ ਫਲਾਣੇ ਦੇ ਕੋਲ ਬੈਠ ਜਾਵਾਂਗਾ, ਉਹ ਬੜਾ ਹੁਸ਼ਿਆਰ ਹੈ, ਮੈਂ ਉਹਨਾਂ ਦੀ ਨਕਲ ਮਾਰ ਸਕਦਾ ਹਾਂ। ਨਾਸ਼ਤੇ ਦੀ ਮੇਜ਼ ਤੇ ਪਿਤਾ ਦੀ ਸ਼ੁਕਰਗੁਜ਼ਾਰੀ ਖਤਮ ਹੋਣ ਤੋਂ ਪਹਿਲਾਂ ਜੇ ਤੁਸੀਂ ਬਸ ਇੰਨਾ ਹੀ ਆਖੋ, ਪਿਤਾ ਅੱਜ ਮੈਨੂੰ ਪ੍ਰਾਰਥਨਾ ਵਿੱਚ ਯਾਦ ਰੱਖਾਂ, ਮੈਂ ਅੱਜ ਕੈਮਿਸਟਰੀ ਦੀ ਪ੍ਰੀਖਿਆ ਦੇਣੀ ਹੈ ਜਾਂ ਜੋ ਕੁਝ ਵੀ ਹੈ, ਜਦ ਤੁਸੀਂ ਪ੍ਰਾਰਥਨਾ ਕਰੋ ਆਖੋ, ਪਰਮੇਸ਼ਵਰ ਅੱਜ ਤੋਂ ਜੌਨ ਮੈਰੀ ਨੂੰ ਉਹਨਾਂ ਦੀ ਪ੍ਰੀਖਿਆ ਵਿੱਚ ਬਰਕਤ ਦੇ, ਮੈਂ ਤੁਹਾਨੂੰ ਦੱਸਦਾ ਹਾਂ ਕਿ ਪ੍ਰਾਰਥਨਾ ਕਮਾਲ ਕਰ ਦੇਵੇਗੀ। ਯਾਦ ਰਹੇ, ਅਸੀਂ ਉਹ ਪਾ ਸਕਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਜੇ ਅਸੀਂ ਵਿਸ਼ਵਾਸ ਦੇ ਨਾਲ ਮੰਨਦੇ ਹੋਏ ਮੰਗੀਏ। ਯਿਸੂ ਨੇ ਆਖਿਆ, ਨਿਸ਼ਚਾ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਹੈ, ਤੁਹਾਡੇ ਕੋਲ ਨਹੀਂ ਕਿਉਂਕਿ ਤੁਸੀਂ ਮੰਗਦੇ ਨਹੀਂ ਹੋ, ਤੁਸੀਂ ਇਸ ਲਈ ਨਹੀਂ ਮੰਗਦੇ ਕਿਉਂਕਿ ਤੁਸੀਂ ਨਿਸ਼ਚਾ ਨਹੀਂ ਕਰਦੇ। ਉਸਨੇ ਕਿਹਾ, ਬਹੁਤਾਇਤ ਦੇ ਨਾਲ ਮੰਗੋ ਤਾਂ ਕਿ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੈਂ ਗੱਲ ਪਸੰਦ ਕਰਦਾ ਹਾਂ, ਸਾਡੀ ਸਿੱਖਿਆ ਠੀਕ ਹੋਵੇ, ਠੀਕ ਗੱਲ ਆਖੋ, ਠੀਕ ਕੰਮ ਕਰੋ, ਠੀਕ ਸੋਚੋ, ਹਮੇਸ਼ਾ ਠੀਕ ਗੱਲਾਂ ਸੋਚੋ। ਮੇਰੇ ਕੋਲ ਇੱਕ ਛੋਟਾ ਜਿਹਾ ਨਾਰਾ ਹੈ, ਠੀਕ ਕੰਮ ਕਰੋ, ਇਹ ਤੁਹਾਡਾ ਪਰਮੇਸ਼ਵਰ ਦੇ ਪ੍ਰਤੀ ਫਰਜ਼ ਹੈ, ਠੀਕ ਸੋਚੋ, ਇਹ ਤੁਹਾਡਾ ਆਪਣੇ ਆਪ ਦੇ ਲਈ ਫਰਜ਼ ਹੈ, ਫਿਰ ਤੁਹਾਡਾ ਸਭ ਕੁਝ ਠੀਕ ਠਾਕ ਹੋਵੇਗਾ। ਤੁਸੀਂ ਇੱਕੋ ਹੀ ਸਮੇਂ ਪੂਰਬ ਅਤੇ ਪੱਛਮ ਵਿੱਚ ਨਹੀਂ ਜਾ ਸਕਦੇ ਅਤੇ ਨਾ ਹੀ ਤੁਸੀਂ ਇੱਕੋ ਸਮੇਂ ਵਿੱਚ ਸਹੀ ਅਤੇ ਗਲਤ ਕੰਮ ਕਰ ਸਕਦੇ ਹੋ। ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾ ਸੋਚਦੇ ਹੋ ਕਿ ਤੁਸੀਂ ਦੂਜੇ ਪਾਸੇ ਜਾ ਰਹੇ ਹੋ। ਜੇ ਤੁਸੀਂ ਸਿੱਧੇ ਪੱਛਮ ਦੀ ਯਾਤਰਾ ਨਹੀਂ ਕਰ ਰਹੇ ਹੋ, ਤੁਸੀਂ ਪੂਰਬ ਵੱਲ ਨਹੀਂ ਜਾ ਰਹੇ ਹੋ ਜੇ ਤੁਸੀਂ ਪੱਛਮ ਵੱਲ ਜਾ ਰਹੇ ਹੋ। ਸੋ ਇਹ ਜਵਾਨ ਰਾਜਾ ਜਦ ਉਹ ਜਵਾਨ ਆਦਮੀ ਸੀ ਤਾਂ ਆਪਣੇ ਪਿਤਾ ਦੇ ਕੋਲੋਂ ਪ੍ਰਭਾਵਿਤ ਹੋਇਆ, ਤਾਂ ਉਹਨੇ ਇਜ਼ਰਾਇਲ ਕੌਮ ਨੂੰ ਪਰਮੇਸ਼ਵਰ ਦੇ ਨਿਯਮ ਸਿਖਾਏ। ਰਚਨਚੇਤ ਉਹ ਆਪਣੇ ਆਖਰੀ ਦਿਨਾਂ ਵਿੱਚ ਮੁੜ ਗਿਆ ਤੇ ਪਰਮੇਸ਼ਵਰ ਦੇ ਵਿਰੁੱਧ ਸਿੱਖਿਆ ਦਿੱਤੀ। ਉਹਦੇ ਆਪਣੇ ਹੀ ਲੋਕਾਂ ਨੇ ਉਸਦਾ ਕਤਲ ਕਰ ਦਿੱਤਾ। ਇਹ ਇੰਜ ਜਾਪਦਾ ਹੈ, ਇਹ ਗੱਲ ਤਾਂ ਉਜੀਆ ਦੇ ਲਈ ਇੱਕ ਬਹੁਤ ਵੱਡਾ ਸਬਕ ਸੀ, ਪਰ ਅਸੀਂ ਪਤਾ ਲਾਉਂਦੇ ਹਾਂ ਕਿ ਜਦੋਂ ਉਜੀਆ ਨੇ ਰਾਜਗੱਦੀ ਸੰਭਾਲੀ ਤਾਂ ਉਹਨੇ ਵੀ ਆਪਣੇ ਪਿਤਾ ਦੇ ਤਰੀਕੇ ਵਾਂਗ ਹੀ ਚੰਗਾ ਰਾਜ ਕਰਨਾ ਆਰੰਭ ਕੀਤਾ। ਪਰਮੇਸ਼ਵਰ ਦੀਆਂ ਉਹਨਾਂ ਚੀਜ਼ਾਂ ਨੂੰ ਵਾਪਸ ਲਿਆਂਦਾ ਤੇ ਇਜ਼ਰਾਇਲ ਕੌਮ ਨੂੰ ਵਾਪਸ ਪਰਮੇਸ਼ਵਰ ਦੀ ਭਗਤੀ ਕਰਨ ਵੱਲ ਲੈ ਕੇ ਆਇਆ। ਉਸਨੇ ਆਪਣੇ ਆਪ ਨੂੰ ਤਕੜਿਆ ਕੀਤਾ। ਮੈਂ ਹਮੇਸ਼ਾ ਹੀ ਉਸਦੇ ਜਵਾਨੀ ਦੇ ਦਿਨਾਂ ਲਈ ਉਹਦੇ ਲਈ ਸ਼ੁਕਰਗੁਜ਼ਾਰ ਹਾਂ, ਕਿਉਂਕਿ ਉਸਨੇ ਕੋਈ ਰਾਜਨੀਤੀ ਨਹੀਂ ਖੇਡੀ। ਭਾਵੇਂ ਹੀ ਰਾਜਨੀਤੀ ਸਿੱਧੀ ਉਸਦੇ ਵਿਰੋਧ ਵਿੱਚ ਖੜੀ ਸੀ, ਪਰ ਫਿਰ ਵੀ ਉਹ ਤਾਂ ਠੀਕ ਪਰਮੇਸ਼ਵਰ ਦੀ ਨਿਗਾਹ ਵਿੱਚ ਸਹੀ ਖੜਾ ਸੀ। ਇਸ ਨਜ਼ਾਰੇ ਨੇ ਇਸ ਜਵਾਨ ਨਬੀ ਨੂੰ ਉਤਸ਼ਾਹ ਨਾਲ ਭਰ ਦਿੱਤਾ, ਇੱਥੋਂ ਤੱਕ ਕਿ ਉਹ ਹੀਰੋ ਬਣ ਗਿਆ। ਉਹ ਯਸ਼ਾਇਆ ਨਬੀ ਲਈ ਇੱਕ ਉਦਾਹਰਣ ਸੀ। ਯਸ਼ਾਇਆ ਉਸ ਦੇ ਨਾਲ ਰਹਿਣ ਲਈ ਮਹਿਲ ਵਿੱਚ ਚਲਾ ਗਿਆ, ਰਾਜੇ ਦੇ ਮਹਿਲ ਵਿੱਚ। ਉਸਨੇ ਉਸਨੂੰ ਅੰਦਰ ਬੁਲਾਇਆ, ਉਹ ਯਸ਼ਾਇਆ ਨੂੰ ਪਸੰਦ ਕਰਦਾ ਸੀ। ਯਸ਼ਾਇਆ ਵੀ ਜਵਾਨ ਸੀ ਉਹ ਦੋਵੇਂ ਹੀ ਮਿੱਤਰ ਸਨ ਕਿਉਂ ਰਹਿ ਜਾ ਜਦੋਂ ਬਾਹਰ ਜਾਂਦਾ ਸੀ ਰਾਜਨੀਤਿਕ ਲੋਕ ਅੰਦਰ ਆ ਕੇ ਕਹਿੰਦੇ ਸਨ ਸਾਨੂੰ ਇਹ ਫਲਾਣਾ ਫਲਾਣਾ ਕੰਮ ਕਰਨਾ ਚਾਹੀਦਾ ਹੈ ਰਾਜਾ ਉਜੀਜਾ ਪਹਿਲਾਂ ਪਰਮੇਸ਼ਵਰ ਤੋਂ ਪੁੱਛਦਾ ਸੀ ਪ੍ਰਭੂ ਕੀ ਇਹ ਤੇਰੀ ਮਰਜ਼ੀ ਹੈ ਕਿ ਅਸੀਂ ਇਹ ਫਲਾਣਾ ਫਲਾਣਾ ਕੰਮ ਕਰੀਏ ਪਰਮੇਸ਼ਵਰ ਸਾਨੂੰ ਵੀ ਏਦਾਂ ਦਾ ਰਾਸ਼ਟਰਪਤੀ ਦੇ ਰਾਸ਼ਟਰਪਤੀ ਹੀ ਨਹੀਂ ਬਲਕਿ ਸਾਨੂੰ ਪ੍ਰਚਾਰਕ ਬਖਸ਼ ਪਹਿਲਾਂ ਤੁਸੀਂ ਉਸਦੇ ਧਰਮ ਅਤੇ ਰਾਜ ਦੀ ਖੋਜ ਕਰੋ ਤਾਂ ਬਾਕੀ ਸਭ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਇਹ ਤਾਂ ਬਹੁਤ ਹੀ ਵੱਡਾ ਪ੍ਰਭਾਵ ਰਿਹਾ ਹੋਵੇਗਾ ਕਿਉਂਕਿ ਯਸ਼ਾਇਆ ਉਸ ਨੂੰ ਪਿਆਰ ਕਰਦਾ ਸੀ ਕਿਉਂਕਿ ਉਸਨੇ ਵੇਖਿਆ ਕਿ ਉਹ ਇੱਕ ਮਹਾਨ ਆਦਮੀ ਸੀ ਤੇ ਉਹ ਪਰਮੇਸ਼ਵਰ ਦੇ ਲਈ ਬਹੁਤ ਮਜ਼ਬੂਤ ਅਤੇ ਦ੍ਰਿੜ ਖੜਾ ਸੀ ਤੁਸੀਂ ਜਾਣਦੇ ਹੋ ਹਰ ਵਾਰੀ ਜਿਨ੍ਹਾਂ ਦਿਨਾਂ ਵਿੱਚ ਅਸੀਂ ਰਹਿੰਦੇ ਹਾਂ ਅਤੇ ਉਹ ਕੰਮ ਜਿਹੜੇ ਅਸੀਂ ਕਰਦੇ ਹਾਂ ਯਾਦ ਰਹੇ ਕਿ ਜਨਤਾ ਸਿਰਫ ਪਾਸਟਰ ਵੱਲ ਹੀ ਨਹੀਂ ਵੇਖਦੀ ਕਿ ਕਿਸ ਤਰੀਕੇ ਨਾਲ ਉਹ ਰਹਿੰਦਾ ਹੈ ਉਹ ਤਾਂ ਆਮ ਵਿਸ਼ਵਾਸੀਆਂ ਵੱਲ ਵੀ ਵੇਖਦੇ ਹਨ ਓ ਇਹ ਕਿੰਨੀ ਮਾੜੀ ਹਾਲਤ ਹੈ ਜਦ ਅਸੀਂ ਕਲੀਸਿਆ ਦੇ ਬਾਰੇ ਸੋਚਦੇ ਹਾਂ ਕਦੇ ਕਦੇ ਜੇ ਪਾਸਟਰ ਕਿਸੇ ਖਾਸ ਜਥੇਬੰਦੀ ਜਾਂ ਫਿਰ ਕਿਸੇ ਪੰਥ ਦੇ ਨਾਲ ਸੰਬੰਧ ਰੱਖਦਾ ਹੋਵੇ ਤੇ ਜੇ ਇਹ ਜਥੇਬੰਦੀ ਉਸਨੂੰ ਇੱਕ ਖਾਸ ਗਿਰਜੇ ਵਿੱਚ ਘੱਲੇ ਅਤੇ ਕਦੇ ਕਦੇ ਉਹ ਪਾਸਟਰ ਦੇ ਹੱਥ ਉਸ ਜਥੇਬੰਦੀ ਨੇ ਬੰਨੇ ਹੁੰਦੇ ਹਨ ਅਤੇ ਉਹ ਵਿਚਾਰਾ ਵਿਅਕਤੀ ਪ੍ਰਭੂ ਦੀ ਸੇਵਾ ਕਰਨੀ ਚਾਹੁੰਦਾ ਹੈ ਉਹ ਸੋਚਦਾ ਹੈ ਉਸ ਨੂੰ ਸਿਖਾਇਆ ਗਿਆ ਹੈ ਕਿ ਉਹ ਇਸ ਨੂੰ ਇੱਕੋ ਹੀ ਢੰਗ ਨਾਲ ਕਰ ਸਕਦਾ ਹੈ ਉਹ ਹੈ ਉਸ ਦੀ ਸੰਸਥਾ ਦੀ ਸੇਵਾ ਕਰਕੇ ਤੇ ਜੇ ਉੱਠ ਕੇ ਇਸ ਦਾ ਪ੍ਰਚਾਰ ਕਰੇ ਜੋ ਵਚਨ ਆਖਦਾ ਹੈ ਤਾਂ ਕਲੀਸਿਆ ਉਸ ਨੂੰ ਹਟਾ ਦੇਵੇਗੀ ਅਤੇ ਤਦ ਉਸ ਨੂੰ ਡਰ ਹੈ ਕਿ ਉਸ ਨੂੰ ਫਿਰ ਸੁਸਮਾਚਾਰ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲੇਗਾ ਓ ਅੱਜ ਸਾਨੂੰ ਉਜੀਜਾ ਵਰਗੇ ਲੋਕ ਪ੍ਰਚਾਰ ਮੰਚ ਉੱਤੇ ਚਾਹੀਦੇ ਹਨ ਕੋਈ ਪਰਵਾਹ ਨਹੀਂ ਉਸਦੇ ਗਿਰਜੇ ਦੀ ਰਾਜਨੀਤੀ ਕੀ ਸੀ ਜਾਂ ਹੋਰ ਕਿਸੇ ਦੀ ਰਾਜਨੀਤੀ ਕੀ ਸੀ ਉਹ ਤਾਂ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਹੀ ਚੱਲਦਾ ਸੀ ਜਦ ਤੱਕ ਉਸਨੂੰ ਯਹੋਵਾ ਇੰਜ ਫਰਮਾਉਂਦਾ ਹੈ ਵਾਲੀ ਬਾਣੀ ਮਿਲ ਨਹੀਂ ਗਈ ਉਸਨੇ ਉਡੀਕਿਆ ਤਦ ਉਸਨੇ ਕੰਮ ਕੀਤਾ ਉਹ ਨਬੀ ਉਹਦੀ ਹੀ ਉਮਰ ਦਾ ਜਵਾਨ ਆਦਮੀ ਉਹਦੇ ਨਾਲ ਮੰਦਰ ਵਿੱਚ ਸੀ ਉਹ ਦੋਵੇਂ ਇਕੱਠੇ ਬੈਠ ਕੇ ਪ੍ਰਾਰਥਨਾ ਕਰਦੇ ਸਨ ਕੋਈ ਸ਼ੱਕ ਨਹੀਂ ਉਹ ਪਰਮੇਸ਼ਵਰ ਦੀ ਮਰਜ਼ੀ ਨੂੰ ਪਾਲਦੇ ਸਨ ਤੇ ਤਦ ਉਹਨੂੰ ਬਾਈਬਲ ਦੇ ਨਿਯਮਾਂ ਨਾਲ ਮਿਲਾਉਂਦੇ ਸਨ ਤਦ ਜੇ ਠੀਕ ਹੁੰਦਾ ਤਾਂ ਉਜੀਆ ਇਸ ਨੂੰ ਮਨਜ਼ੂਰ ਕਰਦਾ ਸੀ ਜੇ ਠੀਕ ਨਹੀਂ ਹੁੰਦਾ ਸੀ ਤਾਂ ਉਹ ਇਹਦੇ ਬਾਰੇ ਸਾਰੀ ਰਾਜਨੀਤੀ ਦੀ ਨਿੰਦਿਆ ਕਰਦਾ ਸੀ ਪਰਮੇਸ਼ਵਰ ਸਾਨੂੰ ਅਜਿਹੇ ਲੋਕ ਹੋਰ ਦੇ ਅਤੇ ਇਸ ਨੇ ਯਸ਼ਾਇਆ ਨੂੰ ਉਤਸ਼ਾਹਿਤ ਕਰ ਦਿੱਤਾ ਕਿਉਂਕਿ ਉਹ ਇੱਕ ਨਬੀ ਹੋ ਕੇ ਜੰਮਿਆ ਸੀ ਤਾਂ ਉਜੀਆ ਯਸ਼ਾਇਆ ਦੇ ਲਈ ਇੱਕ ਨਾਇਕ ਬਣ ਗਿਆ ਤੁਸੀਂ ਸਮਝੇ ਇਸ ਦਾ ਕਾਰਨ ਸੀ ਕਿ ਉਸਦਾ ਪਰਮੇਸ਼ਵਰ ਦੇ ਲਈ ਖੜਾ ਹੋਣਾ ਉਹ ਧਰਮੀਆਂ ਦੀਆਂ ਨਜ਼ਰਾਂ ਵਿੱਚ ਨਾਇਕ ਬਣ ਗਿਆ ਹੋ ਸਕਦਾ ਹੈ ਕਿ ਉੱਥੇ ਬਹੁਤ ਸਾਰੇ ਧਰਮੀ ਨਾ ਹੋਣ ਸਮਝੇ ਪਰ ਜਿਹੜੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਆਪਣੇ ਜੀਵਨਾਂ ਨੂੰ ਪਰਮੇਸ਼ਵਰ ਦੇ ਲੇਖੇ ਲਾਈਏ ਕੋਈ ਤੁਹਾਨੂੰ ਤੱਕ ਰਿਹਾ ਹੈ ਉਸ ਦਿਨ ਮੈਂ ਕਿਸੇ ਦੇ ਪਿੱਛੇ ਲੱਗਾ ਹੋਇਆ ਸੀ ਕਿਸੇ ਖਾਸ ਜਗ੍ਹਾ ਆਂਢ ਗੁਆਂਢ ਵਿੱਚ ਉਹਨਾਂ ਨੇ ਇੱਕ ਜਸ਼ਨ ਕੀਤਾ ਇੱਕ ਵੱਡੀ ਸਾਰੀ ਫਿਰਕਾ ਪ੍ਰਸਤੀ ਕ੍ਰਿਸਿਆ ਨੇ ਇੱਕ ਵੱਡਾ ਸਾਰਾ ਨਾਚ ਰੰਗ ਵਾਲਾ ਜਸ਼ਨ ਮਨਾਇਆ ਉਹ ਉਸ ਸਵੇਰ ਦੇ 1 ਵਜੇ ਤੱਕ ਨੱਚਦੇ ਰਹੇ ਉਹ ਕਿਸੇ ਨੂੰ ਛੇੜ ਰਹੇ ਸਨ ਜੋ ਕਿ ਇੱਥੇ ਗਿਰਜੇ ਵਿੱਚ ਆਉਂਦਾ ਹੈ ਆਖਿਆ ਕਿ ਜੋ ਇੱਥੇ ਆਉਂਦੇ ਹਨ ਉਹ ਪਵਿੱਤਰ ਪਖੰਡੀ ਹਨ ਕਿਉਂਕਿ ਸਾਡਾ ਤਾਂ ਕੋਈ ਫਿਰਕਾ ਨਹੀਂ ਹੈ ਓ ਕੀ ਇਸਨੇ ਮੈਨੂੰ ਮੌਕਾ ਦਿੱਤਾ ਬਸ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹੋਇਆ ਹੈ ਪਰ ਗੱਲ ਇਹ ਹੈ ਕਿ ਹੁਣ ਉਹ ਲੋਕ ਕੋਈ ਸ਼ੱਕ ਨਹੀਂ ਕਿ ਉਹ ਜਵਾਨ ਔਰਤ ਜਿਹਨੇ ਇਹ ਤਾਨਾ ਮਾਰਿਆ ਸੀ ਜੇ ਉਹ ਸਿਰਫ ਇਹ ਜਾਣ ਲੈਂਦੀ ਕਿ ਸੱਚਾਈ ਕੀ ਸੀ ਮੈਂ ਕੁਝ ਹਫ਼ਤੇ ਪਹਿਲਾਂ ਪਹਾੜਾਂ ਵਿੱਚ ਗਿਆ ਹੋਇਆ ਸੀ ਤੇ ਜਦ ਮੈਂ ਵਾਪਸ ਘਰ ਆ ਰਿਹਾ ਸੀ ਮੈਂ ਤੇ ਮੇਰਾ ਪਰਿਵਾਰ ਅਸੀਂ ਥੋੜਾ ਆਰਾਮ ਕਰਨ ਲਈ ਪਿਛਾਣੋ ਗਏ ਉੱਥੇ ਜਿੱਥੇ ਪਰਮੇਸ਼ਵਰ ਨੇ ਚਾਹਿਆ ਤਾਂ ਅਸੀਂ ਅਗਲੇ ਹਫ਼ਤੇ ਵੀ ਜਾਵਾਂਗੇ ਤਦ ਉੱਥੇ ਮੈਂ ਇੱਕ ਰਾਤ ਇੱਕ ਦਰਸ਼ਨ ਵੇਖਿਆ ਇੱਕ ਸੋਹਣੀ ਅਤੇ ਪਿਆਰੀ ਜਿਹੀ ਔਰਤ ਸੀ ਵੇਖਿਆ ਕਿ ਜਵਾਨ ਔਰਤ ਭੱਜੀ ਆ ਰਹੀ ਸੀ ਉਸਨੇ ਆਪਣਾ ਹੱਥ ਇੱਥੇ ਧਰਿਆ ਹੋਇਆ ਸੀ ਅਤੇ ਉਹ ਔਰਤ ਦਿਲ ਦੇ ਦੌਰੇ ਨਾਲ ਮਰ ਰਹੀ ਸੀ ਇੱਕ ਸੁੰਦਰ ਔਰਤ ਉਹ ਡਿੱਗ ਪਈ ਅਤੇ ਮਰ ਗਈ ਪ੍ਰਭੂ ਦੇ ਦੂਤ ਨੇ ਆਖਿਆ ਹੁਣ ਜਦ ਤੂੰ ਇਹ ਖਬਰ ਸੁਣੇ ਤਾਂ ਯਾਦ ਰੱਖੀ ਉਹ ਆਖਣਗੇ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ ਪਰ ਉਹ ਤਾਂ ਦਿਲ ਦੇ ਤੋਰੇ ਨਾਲ ਮਰੇਗੀ ਇਹ ਕਰੀਬ 4 ਵਜੇ ਦਾ ਸਮਾਂ ਸੀ ਇਸ ਲਈ ਬਸ 4 ਵਜੇ ਆਖੀ ਅਤੇ ਉਹ ਮੈਨੂੰ ਛੱਡ ਗਿਆ ਮੈਂ ਆਪਣੇ ਪਰਿਵਾਰ ਨੂੰ ਉਸ ਪਹਾੜੀ ਕੈਂਪ ਵਿੱਚੋਂ ਨਹੀਂ ਜਗਾਇਆ ਜਿੱਥੇ ਡੰਗਰ ਚਾਰਨ ਵਾਲੇ ਪਾਲੀ ਮੁੰਡੇ ਰਹਿੰਦੇ ਹਨ ਜਿੱਥੇ ਅਸੀਂ ਵਾਪਸ ਡੰਗਰਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਵਾਂਗੇ ਮੈਂ ਉਹਨਾਂ ਨੂੰ ਸਵੇਰ ਤੱਕ ਸੌਣ ਦਿੱਤਾ। ਤਦ ਅਗਲੇ ਦਿਨ ਮੈਂ ਉਹਨਾਂ ਨੂੰ ਇਹਦੇ ਬਾਰੇ ਦੱਸਿਆ। ਮੈਂ ਕਿਹਾ ਕੋਈ ਜਵਾਨ ਇਸਤਰੀ ਜੋ ਬਹੁਤ ਹੀ ਸੁੰਦਰ ਹੈ ਦਿਲ ਦੇ ਦੌਰੇ ਨਾਲ ਮਰ ਜਾਵੇਗੀ ਸੜਕ ਦੇ ਉੱਤੇ ਬਾਹਰ ਵਾਰ। ਦੋ ਦਿਨ ਦੇ ਬਾਅਦ ਉੱਥੇ ਇਹ ਖ਼ਬਰ ਰੇਡੀਓ ਦੇ ਉੱਤੇ ਆਈ ਕਿ ਇਹ ਇਸਤਰੀ ਸ਼੍ਰੀਮਤੀ, ਉਸਦਾ ਨਾਮ ਯਾਦ ਨਹੀਂ ਆ ਰਿਹਾ ਹੈ, ਮੋਨਰੋਏ, ਸ਼੍ਰੀਮਤੀ ਮੋਨਰੋਏ। ਮੈਂ ਸੋਚਦਾ ਹਾਂ ਕਿ ਇਹ ਤਾਂ ਉਹਦਾ ਮੰਚ ਵਾਲਾ ਨਾਮ ਹੈ ਜਾਂ ਜੋ ਕੁਝ ਵੀ ਹੈ। ਉਸਦਾ ਨਾਮ ਕੁਝ ਹੋਰ ਹੀ ਸੀ ਅਤੇ ਉਹ ਮਰ ਗਈ ਸੀ ਤੇ ਉਹਨਾਂ ਨੇ ਕਿਹਾ ਉਸਨੇ ਆਤਮ ਹੱਤਿਆ ਕਰ ਲਈ ਹੈ। ਹੁਣ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿ ਮੈਂ ਕਿੰਨਾ ਵੀ ਆਖਾਂ ਕਿ ਉਸਨੇ ਇੰਜ ਨਹੀਂ ਕੀਤਾ ਹੈ, ਉਹ ਫਿਰ ਵੀ ਆਖਣਗੇ ਕਿ ਉਸਨੇ ਆਤਮ ਹੱਤਿਆ ਕੀਤੀ ਹੈ। ਪਰ ਬੱਚੇ ਨੇ ਇੱਦਾਂ ਨਹੀਂ ਕੀਤਾ, ਉਹ ਦਿਲ ਦੇ ਦੌਰੇ ਨਾਲ ਮਰੀ ਸੀ। ਜੇ ਤੁਸੀਂ ਗੌਰ ਕਰੋ, ਉਸਨੇ ਆਪਣਾ ਹੱਥ ਚੁੱਕਿਆ ਹੋਇਆ ਸੀ ਤੇ ਉਹ ਟੈਲੀਫੋਨ ਨੂੰ ਫੜਨ ਦਾ ਯਤਨ ਕਰ ਰਹੀ ਸੀ। ਫੋਨ ਉਸਦੇ ਹੱਥ ਵਿੱਚ ਸੀ, ਉਸਨੂੰ ਦਿਲ ਦਾ ਦੌਰਾ ਪਿਆ ਸੀ। ਉਹਨਾਂ ਕਿਹਾ ਕਿ ਉੱਥੇ ਨੀਂਦ ਦੀਆਂ ਗੋਲੀਆਂ ਸਨ, ਉਹ ਇੱਕ ਬੋਤਲ ਵਿੱਚੋਂ ਇੱਕ ਮਹੀਨੇ ਤੋਂ ਇਹਨਾਂ ਨੂੰ ਲੈ ਰਹੀ ਸੀ ਜਾਂ ਇਸ ਤੋਂ ਵੱਧ ਸਮੇਂ ਤੋਂ। ਉਹ ਦਿਲ ਦੇ ਦੌਰੇ ਨਾਲ ਮਰੀ, ਉਹ 4 ਵਜੇ ਤੋਂ 4 ਜਾਂ 5 ਸਕਿੰਟ ਪਹਿਲਾਂ ਹੀ ਮਰੀ ਸੀ। ਬਿਲਕੁਲ, ਮੈਂ ਰਸਾਲੇ ਵਿੱਚ ਉਸਦੀ ਜੀਵਨ ਕਥਾ ਨੂੰ ਪੜਿਆ ਹੈ ਕਿ ਕਿੰਜ ਉਹ ਇੱਕ ਨਾਜਾਇਜ਼ ਸੰਤਾਨ ਸੀ, ਕਿਵੇਂ ਉਸਨੇ ਇੰਨੇ ਸਾਰੇ ਬਰਤਨ ਮਾਂਜੇ ਸਨ ਅਤੇ ਉਸਦੀ ਮਾਂ ਪਾਗਲਖਾਨੇ ਵਿੱਚ ਸੀ। ਉਹ ਕਿਸੇ ਚੀਜ਼ ਦੀ ਤਾਂਗ ਵਿੱਚ ਸੀ। ਮੇਰਾ ਅੰਦਾਜ਼ਾ ਹੈ ਉਹ ਦੁਨੀਆ ਦੀ ਸਭ ਤੋਂ ਸੁੰਦਰ ਅਤੇ ਸਡੋਲ ਸਰੀਰ ਵਾਲੀ ਔਰਤ ਸੀ, ਪਰ ਉਹ ਕੁਝ ਅਜਿਹੀ ਚੀਜ਼ ਦੀ ਤਾਂਗ ਵਿੱਚ ਸੀ ਜਿਸ ਨੂੰ ਪੈਸਾ ਨਹੀਂ ਖਰੀਦ ਸਕਦਾ। ਮੈਂ ਸੋਚਿਆ ਕਾਸ਼ ਮੈਂ ਉਹਦੇ ਤੱਕ ਪਹੁੰਚ ਗਿਆ ਹੁੰਦਾ। ਮੈਂ ਜਾਣਦਾ ਹਾਂ ਕਿ ਉਸਨੂੰ ਕਾਹਦੀ ਲੋੜ ਸੀ, ਇਹੀ ਗੱਲ ਸੀ। ਹੋ ਸਕਦਾ ਹੈ ਮਸ਼ਹੂਰ ਗਿਰਜਿਆਂ ਦੇ ਮੈਂਬਰ, ਸਭ ਤੋਂ ਵਧੀਆ ਮਸ਼ਹੂਰ ਹਾਲੀਵੁੱਡ ਜਿੱਥੇ ਕਿ ਹਰ ਤਰ੍ਹਾਂ ਦੀ ਸਜਾਵਟ ਅਤੇ ਤੜਕ ਭੜਕ ਸੀ, ਪਰ ਉਸਨੇ ਉਹਨਾਂ ਲੋਕਾਂ ਨੂੰ ਵੇਖਿਆ ਸੀ। ਉਹ ਵੇਖ ਸਕਦੀ ਸੀ ਕਿ ਉਹ ਉਹਦੇ ਨਾਲੋਂ ਕੋਈ ਵੱਖਰਾ ਜੀਵਨ ਨਹੀਂ ਜੀ ਰਹੇ ਸਨ। ਇਸ ਦੇ ਲਈ ਪ੍ਰਭਾਵ ਦੀ ਲੋੜ ਹੁੰਦੀ ਹੈ। ਇਸ ਦੇ ਲਈ ਲੋਕਾਂ ਦੇ ਵਿੱਚ ਮਸੀਹ ਦੇ ਜੀ ਉੱਠਣ ਦੀ ਸਮਰੱਥ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਵੇਖ ਸਕਣ ਕਿ ਮਸੀਹ ਇੱਕ ਇਮਾਰਤ ਵਿੱਚ ਲਟਕ ਰਿਹਾ ਬੁੱਤ ਨਹੀਂ ਹੈ, ਪਰ ਉਹ ਤਾਂ ਪਵਿੱਤਰ ਆਤਮਾ ਦੇ ਰੂਪ ਵਿੱਚ ਜਿਉਂਦਾ ਹੈ, ਆਦਮੀਆਂ ਤੇ ਔਰਤਾਂ ਦੇ ਅੰਦਰ ਵਾਸ ਕਰ ਰਿਹਾ ਹੈ, ਸ਼ਾਂਤੀ ਅਤੇ ਸੰਤੋਖ ਅਤੇ ਆਨੰਦ ਉਹਨਾਂ ਦੇ ਜੀਵਨਾਂ ਵਿੱਚ ਲਿਆ ਰਿਹਾ ਹੈ। ਉਹ ਜੇ ਅਸੀਂ ਉਸ ਜਵਾਨ ਔਰਤ ਕੋਲ ਉਸਦੇ ਸੰਸਾਰ ਛੱਡਣ ਤੋਂ ਪਹਿਲਾਂ ਪਹੁੰਚ ਗਏ ਹੁੰਦੇ। ਹੁਣ ਪ੍ਰਭਾਵ, ਸਾਨੂੰ ਪਤਾ ਲੱਗਦਾ ਹੈ ਕਿ ਉਜਿਆ ਦੇ ਜੀਵਨ ਨੇ ਇਸ ਨਬੀ ਨੂੰ ਪ੍ਰਭਾਵਿਤ ਕੀਤਾ ਅਤੇ ਅਜਿਹੀ ਥਾਂ ਤੱਕ ਪਹੁੰਚ ਗਿਆ ਕਿ ਉਜਿਆ ਨੇ ਸਗੋਂ ਕੰਧਾਂ ਬਣਾਈਆਂ ਅਤੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅਤੇ ਫਲਿਸਤੀਆਂ ਦੇ ਕੋਲੋਂ ਉਹ ਮਿਰਾਸ ਤੇ ਭੂਮੀ ਵਾਪਸ ਲੈ ਲਈ ਜਿਹੜੀ ਉਹਨਾਂ ਦੀ ਸੀ ਅਤੇ ਵਗੈਰਾ ਵਗੈਰਾ। ਇੱਥੋਂ ਤੋੜੀ ਕਿ ਉਹਦੀ ਸ਼ੋਹਰਤ ਮਿਸਰ ਤੱਕ ਫੈਲ ਗਈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਰਾਜਿਆਂ ਦੇ ਸਾਰੇ ਇਤਿਹਾਸ ਵਿੱਚੋਂ ਸੁਲੇਮਾਨ ਤੋਂ ਛੁੱਟ ਉਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਜਿਹਦੀ ਸ਼ੋਹਰਤ ਉਜਿਆ ਵਾਂਗ ਫੈਲੀ ਹੋਈ ਸੀ। ਕਿਉਂ? ਕਿਉਂਕਿ ਉਸਨੇ ਮਿਸਾਲ ਕਾਇਮ ਕੀਤੀ ਸੀ। ਉਹ ਪਰਮੇਸ਼ਵਰ ਦੇ ਨਾਲ ਰਿਹਾ ਇਹ ਪ੍ਰਭਾਵ ਕੀਤੇ ਬਿਨਾਂ ਕਿ ਉਹਦੇ ਲੋਕ ਕੀ ਸੋਚਦੇ ਹਨ ਜਾਂ ਕੋਈ ਕੀ ਸੋਚਦਾ ਸੀ, ਤੇ ਉਹਦੇ ਸਿਆਸੀ ਲੋਕ ਜਿਨ੍ਹਾਂ ਨੇ ਆਪਣਾ ਪ੍ਰਭਾਵ ਉਜਿਆ ਦੇ ਉੱਤੇ ਪਾਉਣਾ ਚਾਹਿਆ। ਉਹ ਤਾਂ ਸਿੱਧਾ ਪਰਮੇਸ਼ਵਰ ਦੇ ਨਾਲ ਰਿਹਾ ਅਤੇ ਪਰਮੇਸ਼ਵਰ ਨੇ ਉਸਨੂੰ ਬਰਕਤ ਦਿੱਤੀ। ਇਹਦੇ ਨਾਲ ਇਸ ਜਵਾਨ ਨਬੀ ਨੂੰ ਵੱਡੀ ਸਹਾਇਤਾ ਮਿਲੀ। ਜਿਹੜਾ ਆਦਮੀ ਪਰਮੇਸ਼ਵਰ ਦੇ ਵਚਨ ਦੇ ਨਾਲ ਸੱਚਾਈ ਨਾਲ ਟਿਕਿਆ ਰਹੇਗਾ, ਪਰਮੇਸ਼ਵਰ ਉਸਨੂੰ ਕਿੰਨੀ ਬਰਕਤ ਦੇਵੇਗਾ। ਹੁਣ ਹੋ ਸਕਦਾ ਹੈ ਕਿ ਉਹ ਜ਼ਿਆਦਾ ਮਸ਼ਹੂਰ ਨਾ ਹੋਵੇ, ਪਰ ਉਸਨੂੰ ਬਰਕਤ ਮਿਲੇਗੀ। ਹੁਣ ਲੋਕਾਂ ਨੇ ਤਾਂ ਆਪਣੀ ਚੋਣ ਕਰਨੀ ਹੈ ਕਿ ਕੀ ਤੁਸੀਂ ਬਾਕੀ ਦੇ ਸਭ ਲੋਕਾਂ ਵਾਂਗ ਹੀ ਵਧੀਆ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪਰਮੇਸ਼ਵਰ ਦੇ ਕੋਲੋਂ ਬਰਕਤ ਪਾਉਣਾ ਚਾਹੁੰਦੇ ਹੋ। ਹੁਣ ਤੁਸੀਂ ਤਾਂ ਆਪਣੀ ਚੋਣ ਕਰ ਸਕਦੇ ਹੋ। ਜੇ ਤੁਸੀਂ ਬਾਕੀਆਂ ਸਭਨਾਂ ਦੇ ਵਾਂਗ ਜਿਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਹਨਾਂ ਮਨੁੱਖਾਂ ਦੀਆਂ ਬਰਕਤਾਂ ਪਾਓਗੇ, ਪਰ ਜੇ ਤੁਸੀਂ ਮੁੜੋ ਤੇ ਆਪਣੀਆਂ ਸਭ ਇੱਛਾਵਾਂ ਪਰਮੇਸ਼ਵਰ ਦੀ ਵੱਲ ਫੇਰ ਦਿਓ ਤੇ ਫਿਰ ਤੁਸੀਂ ਪਰਮੇਸ਼ਵਰ ਦੀਆਂ ਬਰਕਤਾਂ ਪਾਓਗੇ। ਜਿਵੇਂ ਨਬੀ ਨੇ ਆਖਿਆ ਸੀ, ਅੱਜ ਤੁਸੀਂ ਆਪਣੇ ਲਈ ਚੁਣ ਲਓ ਕਿ ਤੁਸੀਂ ਕਿਸ ਦੀ ਸੇਵਾ ਕਰਨੀ ਚਾਹੁੰਦੇ ਹੋ। ਹਮੇਸ਼ਾ ਹੀ ਆਪਣੇ ਸਿਰਜਣਹਾਰ ਨੂੰ ਯਾਦ ਰੱਖੋ, ਪਹਿਲਾਂ ਉਸਨੂੰ ਯਾਦ ਕਰੋ। ਜਦ ਇਹ ਰਾਜਾ ਅਜਿਹੇ ਥਾਂ ਤੇ ਆਇਆ, ਅਜਿਹਾ ਮਹਾਨ ਆਦਮੀ ਹੋਣ ਦੇ ਕਰਕੇ ਜਿਸ਼ਾਇਆ ਧਰਮੀ ਲੋਕਾਂ ਤੇ ਆਪਣੇ ਰਾਜ ਉੱਤੇ ਆਪਣਾ ਪ੍ਰਭਾਵ ਪਾਇਆ, ਬੇਸ਼ੱਕ ਉਹਨੇ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਹੁਣ ਸੁਰੱਖਿਅਤ ਹੈ। ਇਹੀ ਉਹ ਥਾਂ ਹੈ ਜਿੱਥੇ ਤੁਸੀਂ ਆਪਣੀ ਗਲਤੀ ਕਰਦੇ ਹੋ। ਇਹ ਉਹ ਸਥਾਨ ਹੈ ਜਿੱਥੇ ਧਰਮੀ ਜਨ ਸ਼ਰਮ ਦੀ ਮਿੱਟੀ ਨੂੰ ਚੱਕ ਮਾਰਦੇ ਹਨ, ਹਾਰ ਦੀ ਧੂਲ ਨੂੰ ਫੱਕਦੇ ਹਨ, ਕਿਉਂਕਿ ਉਹ ਆਪਣੇ ਆਪ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਆਰੰਭ ਕਰ ਦਿੰਦੇ ਹਨ। ਤੁਸੀਂ ਇਹ ਸੋਚਣਾ ਆਰੰਭ ਕਰ ਦਿੰਦੇ ਹੋ ਕਿ ਤੁਸੀਂ ਤਾਂ ਬਹੁਤ ਲੰਮਾ ਸਮਾਂ ਮਸੀਹ ਦੇ ਲਈ ਗੁਜ਼ਾਰ ਦਿੱਤਾ ਹੈ। ਕੋਈ ਪਰਵਾਹ ਨਹੀਂ ਕਿ ਉਹ ਤੁਹਾਡੇ ਸਾਹਮਣੇ ਕੀ ਪੇਸ਼ ਕਰਦਾ ਹੈ, ਤੁਸੀਂ ਤਾਂ ਆਪਣੀ ਹੀ ਚੋਣ ਕਰੋਗੇ, ਭਾਵੇਂ ਤੁਸੀਂ ਇਸ ਨੂੰ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ। ਤੁਹਾਨੂੰ ਤਾਂ ਪਰਮੇਸ਼ਵਰ ਦੀ ਸੇਵਾ ਲਗਾਤਾਰ ਹੀ ਕਰਦੇ ਰਹਿਣਾ ਚਾਹੀਦਾ ਹੈ। ਇਸ ਦੀ ਪਰਵਾਹ ਨਹੀਂ ਕਿ ਤੁਸੀਂ 10 ਸਾਲ ਪਹਿਲਾਂ ਕੀ ਕੀਤਾ ਸੀ, ਇਹ ਵੇਖਿਆ ਜਾਵੇਗਾ ਕਿ ਤੁਸੀਂ ਹੁਣ ਕੀ ਕਰ ਰਹੇ ਹੋ। ਰਾਜਾ ਇੱਕ ਅਜਿਹੇ ਸਥਾਨ ਉੱਤੇ ਪਹੁੰਚ ਗਿਆ ਕਿ ਉਹਨੇ ਆਪਣੇ ਆਪ ਵਿੱਚ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਤਾਂ ਉੱਚਾ ਹੋ ਗਿਆ ਹੈ। ਉਹਦੇ ਦਿਲ ਵਿੱਚ ਘਮੰਡ ਆ ਗਿਆ। ਏਦਾਂ ਹੀ ਸਾਡੇ ਨਾਲ ਵੀ ਹੁੰਦਾ ਹੈ, ਜੇ ਤੁਸੀਂ ਇਸ ਗੱਲ ਨੂੰ ਮਾਫ਼ ਕਰੋ। ਇਹੋ ਕੁਝ ਹੀ ਸਾਰੇ ਦੇਸ਼ ਭਰ ਵਿੱਚ ਸਾਡੀਆਂ ਕਲੀਸਿਯਾਵਾਂ ਦੇ ਅੰਦਰ ਹੋਇਆ ਹੈ। ਉਹਨਾਂ ਕਲੀਸਿਯਾਵਾਂ ਵਿੱਚ ਵਧੀਆ ਲੋਕ ਹਨ, ਸੰਸਾਰ ਵਿੱਚੋਂ ਕੁਝ ਵਧੀਆ ਲੋਕ ਕਲੀਸਿਯਾ ਵਿੱਚ ਜਾਂਦੇ ਹਨ। ਮੈਂ ਸੋਚਦਾ ਹਾਂ ਕਿ ਜੋ ਸੰਸਾਰ ਦੇ ਅੰਦਰ ਵਧੀਆ ਲੋਕ ਹਨ ਉਹ ਹੀ ਕਲੀਸਿਯਾ ਵਿੱਚ ਜਾਂਦੇ ਹਨ, ਪਰ ਅਸਲ ਵਿੱਚ ਗੱਲ ਇਹ ਹੈ ਕਿ ਉਹਨਾਂ ਦੀ ਜਥੇਬੰਦਕ ਪ੍ਰਣਾਲੀ ਘਮੰਡ ਨਾਲ ਫੁੱਲ ਜਾਂਦੀ ਹੈ। ਇਹੋ ਗੱਲ ਮੈਥੋਡਿਸਟਾਂ ਨਾਲ ਹੋਈ ਹੈ, ਇਹੋ ਗੱਲ ਬੈਪਟਿਸਟਾਂ ਨਾਲ ਹੋਈ ਹੈ, ਨਾਜ਼ਰੀਨ ਲੋਕਾਂ ਨੂੰ ਵੀ ਇਹੋ ਹੀ ਹੋਇਆ ਹੈ, ਪਿਲਗ੍ਰਿਮ ਹੋਲੀਨੈਸ ਅਤੇ ਪੰਤੇਕੁਸਤ ਨੂੰ ਵੀ ਇਹੋ ਹੀ ਹੋਇਆ ਹੈ। ਬਹੁਤ ਘਮੰਡ ਆ ਗਿਆ ਹੈ, ਆਪਣੀ ਮਰਜ਼ੀ ਕਰਦੇ ਹਨ। ਘਮੰਡ ਇੰਨਾ ਕੁ ਆ ਗਿਆ ਹੈ ਕਿ ਤੁਸੀਂ ਉਹਨਾਂ ਨੂੰ ਕੁਝ ਦੱਸ ਹੀ ਨਹੀਂ ਸਕਦੇ। ਉਹਨਾਂ ਦੇ ਦਿਲਾਂ ਵਿੱਚ ਵੜਨ ਲਈ ਪਰਮੇਸ਼ਵਰ ਨੂੰ ਕੋਈ ਰਾਹ ਨਹੀਂ ਲੱਭਦਾ। ਇਹ ਇਸ ਲਈ ਹੋਇਆ ਹੈ ਕਿ ਉਹ ਅਜਿਹੇ ਬਣ ਗਏ ਹਨ ਕਿ ਉਹ ਆਖਣ ਲੱਗੇ ਹਨ ਕਿ ਉਹ ਸਭ ਜਾਣਦੇ ਹਨ ਤੇ ਉਹਨਾਂ ਨੂੰ ਕੋਈ ਵੀ ਕੁਝ ਨਹੀਂ ਦੱਸ ਸਕਦਾ। ਭਾਈਆਂ ਦੇ ਨਾਲ ਬੁੱਧ ਦੇ ਸਮੇਂ ਦੇ ਚੁਗਿਰਦ ਹੀ ਉਸਰੇ ਹਨ ਤੇ ਉਹ ਆਪਣੀ ਉਸਾਰੀ ਕੇਵਲ ਆਪਣੇ ਮਤ ਦੇ ਨਾਲ ਹੀ ਕਰਦੇ ਹਨ, ਅਤੇ ਜਦ ਉਹ ਇੰਜ ਕਰਦੇ ਹਨ ਤਾਂ ਉਹ ਪਰਮੇਸ਼ਵਰ ਨੂੰ ਪਛਾਣ ਛੱਡ ਦਿੰਦੇ ਹਨ। ਇਹੋ ਕੁਝ ਡਾਕਟਰਾਂ ਨਾਲ ਵੀ ਹੁੰਦਾ ਹੈ, ਉਹ ਆਪਣੇ ਆਪ ਉੱਤੇ ਹੀ ਭਰੋਸਾ ਕਰਦੇ ਹਨ ਤੇ ਸੋਚਦੇ ਹਨ ਕਿ ਉਹਨਾਂ ਨੂੰ ਪਰਮੇਸ਼ਵਰ ਤੋਂ ਕਿਸੇ ਸਹਾਇਤਾ ਦੀ ਲੋੜ ਨਹੀਂ ਹੈ। ਏਦਾਂ ਦੇ ਸਮੇਂ ਵਿੱਚ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਚਾਹੁੰਦਾ ਜੋ ਮੇਰੇ ਨਾਲ ਮੂਰਖਤਾ ਵਿਖਾਵੇ। ਠੀਕ ਹੈ, ਹਾਂ, ਜਦ ਤੁਸੀਂ ਪਰਮੇਸ਼ਵਰ ਨੂੰ ਕਿਸੇ ਚੀਜ਼ ਵਿੱਚ ਛੱਡ ਦਿੰਦੇ ਹੋ, ਮੈਂ ਚਾਹੁੰਦਾ ਹਾਂ ਕਿ ਫਿਰ ਤੁਸੀਂ ਮੈਨੂੰ ਵੀ ਛੱਡ ਦਿਓ, ਸਮਝੇ? ਕਿਉਂਕਿ ਤੁਹਾਨੂੰ ਤਾਂ ਹਰ ਸਮੇਂ ਹੀ ਪਰਮੇਸ਼ਵਰ ਨੂੰ ਪਹਿਲ ਦੇਣੀ ਚਾਹੀਦੀ ਹੈ। ਉਹ ਹੰਕਾਰ ਵਿੱਚ ਚੜ ਗਿਆ ਸੀ। ਅੱਜ ਵੀ ਬਹੁਤ ਸਾਰੇ ਤੁਸੀਂ ਲੋਕਾਂ ਦੇ ਕਿਸੇ ਟੱਬਰ ਨੂੰ ਲਓ ਜੋ ਕਲੀਸਿਯਾ ਜਾਣਾ ਆਰੰਭ ਕਰੇ, ਤੇ ਪਰਮੇਸ਼ਵਰ ਉਸ ਛੋਟੇ ਪਰਿਵਾਰ ਨੂੰ ਚੰਗਾ ਕਰੇ, ਉਹਨਾਂ ਨੂੰ ਬਰਕਤ ਦੇਵੇਗਾ ਤੇ ਉਹਨਾਂ ਦੇ ਜੀਵਨ ਦੇ ਅੰਦਰ ਪਵਿੱਤਰ ਆਤਮਾ ਬਖਸ਼ੇਗਾ। ਛੋਟੇ ਬੱਚੇ ਮੇਜ ਦੇ ਦੁਆਲੇ ਪ੍ਰਾਰਥਨਾ ਕਰਨਗੇ ਅਤੇ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਨਗੇ। ਮਾਤਾ ਤੇ ਪਿਤਾ ਹੱਥ ਜੋੜ ਕੇ ਪ੍ਰਾਰਥਨਾ ਕਰਨਗੇ। ਜਿਨ੍ਹਾਂ ਚਿਰ ਤੱਕ ਉਹ ਲਗਾਤਾਰ ਇੰਜ ਕਰਦੇ ਰਹਿਣਗੇ ਉਹ ਪਰਿਵਾਰ ਬਣਿਆ ਰਹੇਗਾ। ਪਹਿਲੀ ਗੱਲ ਤੁਸੀਂ ਜਾਣਦੇ ਹੋ, ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ, ਇੱਕ ਪੁਰਾਣੀ ਕਬਾੜਾ ਕਾਰ ਹੋ ਸਕਦੀ ਹੈ। ਉਹ ਇਹਦੇ ਤੇ ਬੈਠ ਕੇ ਇਧਰ ਉਧਰ ਜਾਂਦੇ ਹੋਣ, ਹੋ ਸਕਦਾ ਹੈ ਕਿ ਉਹ ਤੁਰ ਕੇ ਜਾਂਦੇ ਹੋਣ। ਆਖਿਰਕਾਰ ਉਹਨਾਂ ਨੂੰ ਇੱਕ ਚੰਗੀ ਕਾਰ ਮਿਲ ਜਾਵੇਗੀ, ਇੱਕ ਚੰਗਾ ਕਾਰ ਮਿਲ ਜਾਵੇਗਾ। ਤਦ ਫਿਰ ਜੋ ਪਹਿਲੀ ਗੱਲ ਵਾਪਰੇਗੀ, ਤੁਸੀਂ ਜਾਣਦੇ ਹੋ, ਜਿਸ ਨੂੰ ਸੰਸਾਰ ਉੱਚੇ ਦਰਜੇ ਦੇ ਲੋਕ ਆਖਦਾ ਹੈ, ਉਹਨਾਂ ਵਿੱਚ ਸ਼ਾਮਿਲ ਹੋਣ ਦਾ ਯਤਨ ਕਰਨਗੇ ਤੇ ਉਹ ਕਿਤੇ ਵੱਖਰੇ ਗੁਆਂਢ ਵਿੱਚ ਚਲੇ ਜਾਣਗੇ। ਉੱਥੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਤਾਂ ਗਲਤ ਪ੍ਰਭਾਵ ਦੇ ਹੇਠਾਂ ਆ ਚੁੱਕੇ ਹਨ। ਤੁਹਾਨੂੰ ਤਾਂ ਹਮੇਸ਼ਾ ਉੱਥੇ ਹੀ ਰਹਿਣਾ ਚਾਹੀਦਾ ਹੈ ਜਿੱਥੇ ਪਰਮੇਸ਼ਵਰ ਦਾ ਰਾਜ ਹੈ, ਜਿੱਥੇ ਪਰਮੇਸ਼ਵਰ ਦੀ ਮਹਿਮਾ ਉਂਡੇਲੀ ਜਾ ਰਹੀ ਹੋਵੇ। ਉੱਥੇ ਟਿਕੇ ਰਹੋ ਜਿੱਥੇ ਤੁਹਾਨੂੰ ਆਤਮਿਕ ਭੋਜਨ ਦਿਨ ਅਤੇ ਰਾਤ ਮਿਲਦਾ ਰਹੇ। ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ, ਘਰ ਵਿੱਚ ਪਾੜ ਪੈ ਜਾਂਦਾ ਹੈ, ਦੁਨੀਆ ਤੇ ਸੰਸਾਰ ਦਾ ਰੰਗ ਢੰਗ ਅੰਦਰ ਆਣ ਵੜਦਾ ਹੈ। ਉਜੀਆ ਨੇ ਵੀ ਇਹੋ ਹੀ ਕੀਤਾ, ਉਹ ਫੁੱਲ ਗਿਆ, ਬਹੁਤ ਘੁਮੰਡ ਆ ਗਿਆ। ਹੁਣ ਅਸੀਂ ਇੱਥੇ ਵੇਖਦੇ ਹਾਂ ਕਿ ਉਸਨੇ ਕੀ ਕਰਨ ਦਾ ਯਤਨ ਕੀਤਾ। ਹੁਣ ਅਸਲ ਵਿੱਚ ਉਸਨੂੰ ਕੀ ਮਿਲਿਆ ਜਦੋਂ ਉਸਦਾ ਦਿਲ ਘੁਮੰਡ ਨਾਲ ਭਰ ਗਿਆ, ਸਾਨੂੰ ਬਾਈਬਲ ਵਿੱਚ ਦੱਸਿਆ ਗਿਆ ਹੈ। ਦੂਸਰੇ ਇਤਿਹਾਸ ਦੀ ਪੁਸਤਕ 26ਵੇਂ ਅਧਿਆਇ ਵਿੱਚ ਸਾਨੂੰ ਪਤਾ ਚੱਲਦਾ ਹੈ, ਜੋ ਪਰਮੇਸ਼ਵਰ ਦੀ ਹੈਕਲ ਵਿੱਚ ਆਪਣੇ ਹੱਥ ਵਿੱਚ ਧੂਪਦਾਨ ਲੈ ਕੇ ਯਹੋਵਾ ਦੇ ਅੱਗੇ ਜਗਵੇਦੀ ਉੱਤੇ ਧੂਪ ਤਖਾਉਣ ਲੱਗਾ। ਜਦੋਂ ਉਸਨੇ ਇੰਜ ਕੀਤਾ ਤਾਂ ਹੈਕਲ ਦਾ ਜਾਜਕ, 80 ਹੋਰ ਜਾਜਕ ਉਸਦੇ ਨਾਲ ਸਨ, ਉਜੀਆ ਦੇ ਮਗਰ ਗਏ ਅਤੇ ਉਸਨੂੰ ਦੱਸਿਆ, ਤੇ ਨਾ ਕਰ, ਤੂੰ ਗਲਤ ਹੈ, ਤੂੰ ਜਾਜਕ ਨਹੀਂ ਹੈ, ਤੂੰ ਇੱਕ ਰਾਜਾ ਹੈ, ਕੋਈ ਸੇਵਕ ਨਹੀਂ। ਉਹ ਗੁੱਸੇ ਵਿੱਚ ਆ ਗਿਆ, ਉਹ ਭੜਕ ਉੱਠਿਆ, ਉਸਦਾ ਗੁੱਸਾ ਕਾਬੂ ਤੋਂ ਬਾਹਰ ਹੋ ਗਿਆ, ਉਸਨੇ ਧੂਪਦਾਨ ਨੂੰ ਜਗਾਇਆ। ਪਰਮੇਸ਼ਵਰ ਨੇ ਉਸਨੂੰ ਕੋੜ ਨਾਲ ਮਾਰਿਆ, ਬਿਲਕੁਲ ਠੀਕ ਉੱਥੇ ਹੀ ਜਿੱਥੇ ਉਹ ਆਪਣੇ ਗੁੱਸੇ ਵਿੱਚ ਖੜਾ ਸੀ। ਉਹ ਮਰਨ ਤੱਕ ਕੋੜਾ ਹੀ ਰਿਹਾ, ਉਹਨਾਂ ਨੂੰ ਉਸਨੂੰ ਮੰਦਰ ਵਿੱਚੋਂ ਬਾਹਰ ਲਿਜਾਣਾ ਪਿਆ। ਇਹੀ ਉਹ ਥਾਂ ਹੈ ਜਿੱਥੇ ਸਾਨੂੰ ਆਪਣਾ ਸਬਕ ਲੈਣਾ ਚਾਹੀਦਾ ਹੈ। ਜੇ ਆਦਮੀ ਜਿਸ ਨੂੰ ਪਰਮੇਸ਼ਵਰ ਨੇ ਆਪਣੀ ਸਮਰੱਥਾ ਵਿੱਚ ਬਰਕਤ ਦਿੱਤੀ ਸੀ, ਪਰ ਉਹ ਇਹਨੇ ਵਿੱਚ ਹੀ ਸੰਤੁਸ਼ਟ ਨਹੀਂ ਸੀ, ਉਹ ਕਿਸੇ ਹੋਰ ਦੀ ਥਾਂ ਨੂੰ ਲੈਣਾ ਚਾਹੁੰਦਾ ਸੀ। ਤੁਸੀਂ ਹੋਰ ਕੁਝ ਨਹੀਂ ਹੋ ਸਕਦੇ। ਜਿਵੇਂ ਕਾਂਗਰਸੀ ਅਪਸ਼ਾ, ਤੁਹਾਨੂੰ ਉਹ ਯਾਦ ਹੈ ਜੋ 68 ਸਾਲਾਂ ਤੋਂ ਅਪਾਹਜ ਸੀ ਅਤੇ ਇੱਕ ਦਿਨ ਉਹ ਬੰਦਗੀ ਵਿੱਚ ਚੰਗਾ ਹੋ ਗਿਆ। ਤੁਸੀਂ ਜਾਣਦੇ ਹੋ, ਉਹ ਅਮਰੀਕਾ ਵਿੱਚ ਕਾਂਗਰਸੀ ਸੀ। ਉਸਨੇ ਕਿਹਾ, ਤੁਸੀਂ ਉਹ ਨਹੀਂ ਬਣ ਸਕਦੇ ਜੋ ਤੁਸੀਂ ਨਹੀਂ ਹੋ। ਇਹ ਬਿਲਕੁਲ ਸੱਚ ਗੱਲ ਹੈ, ਤੁਹਾਨੂੰ ਤਾਂ ਆਪਣੀ ਬੁਲਾਹਟ ਵਿੱਚ ਟਿਕੇ ਰਹਿਣਾ ਹੈ ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ। ਜਿੰਨਾ ਚਿਰ ਤੱਕ ਉਹ ਰਾਜਾ ਰਿਹਾ ਤੇ ਰਾਜਾ ਹੋਣ ਦੇ ਨਾਤੇ ਉਹ ਲੋਕਾਂ ਲਈ ਇੱਕ ਬਰਕਤ ਦਾ ਸਬੱਬ ਬਣਿਆ ਰਿਹਾ, ਪਰ ਜਦ ਉਸਨੇ ਸੋਚਿਆ ਕਿ ਉਹ ਇੱਕ ਜਾਜਕ ਹੈ, ਉਸਨੇ ਸੋਚਿਆ ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਰਕਤ ਦਿੱਤੀ ਹੈ ਤਾਂ ਉਹਦਾ ਜੋ ਜੀ ਚਾਹੇ ਉਹ ਬਣ ਸਕਦਾ ਹੈ। ਪੁਰੋਹਿਤਾਂ ਸਿਰਫ ਇੱਕ ਰਾਜੇ ਦੇ ਤੌਰ ਤੇ ਲੋਕਾਂ ਲਈ ਬਰਕਤ ਦਾ ਕਾਰਨ ਸੀ, ਪਰ ਜਦ ਉਸਨੇ ਇੱਕ ਯਾਜਕ ਦੀ ਥਾਂ ਲੈਣ ਦਾ ਯਤਨ ਕੀਤਾ ਤਾਂ ਲੋਕਾਂ ਦੇ ਲਈ ਬਰਕਤ ਨਹੀਂ ਸ਼ਰਾਬ ਬਣ ਗਿਆ। ਅਤੇ ਸਾਡੇ ਵਿਚਕਾਰ ਏਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਪਾਈਆਂ ਜਾਂਦੀਆਂ ਹਨ। ਹਰੇਕ ਆਪਣੇ ਹੀ ਹੱਥ ਵਿੱਚ ਗੇਂਦ ਨੂੰ ਰੱਖਣਾ ਚਾਹੁੰਦਾ ਹੈ, ਸਮਝੇ। ਜਦ ਤੁਸੀਂ ਗੇਂਦ ਦੀ ਖੇਡ ਖੇਡਦੇ ਹੋ, ਜਿਸ ਤਰ੍ਹਾਂ ਹੁਣ ਫੁੱਟਬਾਲ ਖੇਡਣ ਦੀ ਰੁੱਤ ਹੈ, ਜਿਹੜੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਜਿਸ ਵੀ ਆਦਮੀ ਦੇ ਹੱਥ ਵਿੱਚ ਗੇਂਦ ਹੈ ਉਹਦੇ ਕੋਲੋਂ ਹਰੇਕ ਜਣਾ ਖੋਣ ਦਾ ਯਤਨ ਨਾ ਕਰੇ। ਉਹ ਤਾਂ ਉਸ ਆਦਮੀ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਦਾ ਬਚਾਅ ਕਰੋ, ਉਹਨੂੰ ਆਪਣਾ ਕੰਮ ਨਿਬੇੜ ਲੈਣ ਦਿਓ। ਅਸੀਂ ਇੱਕ ਗੋਲ ਕਰਨ ਦਾ ਯਤਨ ਕਰ ਰਹੇ ਹਾਂ, ਸਮਝੇ। ਪਰੰਤੂ ਕੀ ਤੁਸੀਂ ਕਿਸੇ ਅਜਿਹੀ ਟੀਮ ਦੀ ਕਲਪਨਾ ਕਰ ਸਕਦੇ ਹੋ ਜੋ ਇੰਨੀ ਅਨਾੜੀ ਹੋਵੇ ਕਿ ਜਦ ਆਪਣੇ ਹੀ ਬੰਦੇ ਨੂੰ ਗੇਂਦ ਲੈ ਕੇ ਮੈਦਾਨ ਵਿੱਚ ਨੱਚਦੇ ਹੋਏ ਵੇਖੇ ਤਾਂ ਬਜਾਏ ਇਸ ਦੇ ਕਿ ਉਸ ਗੇਂਦ ਵਾਲੇ ਆਦਮੀ ਦੇ ਕੋਲੋਂ ਵਿਰੋਧੀ ਟੀਮ ਨੂੰ ਦੂਰ ਹਟਾਏ ਤਾਂ ਕਿ ਤੁਹਾਡਾ ਆਪਣਾ ਹੀ ਆਦਮੀ ਜਿਸ ਕੋਲ ਗੇਂਦ ਹੈ ਇਹਨੂੰ ਲੈ ਕੇ ਭੱਜ ਸਕੇ। ਇਸ ਦੀ ਬਜਾਏ ਹਰੇਕ ਆਦਮੀ ਉਹਦੇ ਹੱਥ ਵਿੱਚੋਂ ਗੇਂਦ ਨੂੰ ਖੋਣ ਦਾ ਯਤਨ ਕਰ ਰਿਹਾ ਹੈ, ਕਿਉਂ ਤੁਹਾਡੀ ਹਾਰ ਤਾਂ ਹੋਣੀ ਹੀ ਹੈ। ਅੱਜ ਵੀ ਸਾਡੇ ਕੋਲ ਇਹੀ ਚੀਜ਼ ਹੈ, ਜਦ ਅਸੀਂ ਪਰਮੇਸ਼ਵਰ ਨੂੰ ਦ੍ਰਿਸ਼ ਉੱਤੇ ਆਉਂਦਾ ਵੇਖਦੇ ਹਾਂ ਕਿ ਉਹ ਕਿਸੇ ਖਾਸ ਚੀਜ਼ ਨੂੰ ਬਰਕਤ ਦੇਣ ਵਾਲਾ ਹੈ, ਤਾਂ ਉਹ ਸਭ ਦੁਸ਼ਮਣਾਂ ਨੂੰ ਇਹਦੇ ਤੋਂ ਦੂਰ ਰੱਖੀਏ। ਆਓ ਆਪਣੇ ਪ੍ਰਭਾਵ ਨੂੰ ਰੋਕਣ ਵਾਲਿਆਂ ਵਾਂਗ ਵਰਤੀਏ, ਨਸਣ ਵਾਲਿਆਂ ਵਾਂਗ ਨਹੀਂ। ਰੋਕਣ ਵਾਲੇ ਜੋ ਨਸਣ ਵਾਲੇ ਦਾ ਬਚਾਅ ਕਰਦੇ ਹਨ ਉਹਨੂੰ ਉਹ ਗੇਂਦ ਲੈ ਕੇ ਤੋੜ ਤੱਕ ਭੱਜਣ ਦਿਓ, ਕਿਉਂਕਿ ਕੋਈ ਵਿਰੋਧ ਭਾਵ ਨਹੀਂ ਹੈ। ਬਸ ਤੁਸੀਂ ਸਿਰਫ ਇਹੀ ਕਰਨਾ ਹੈ ਕਿ ਭੱਜਦੇ ਜਾਓ ਅਤੇ ਸਾਨੂੰ ਰੋਕਣ ਵਾਲੇ ਬਣਨਾ ਚਾਹੀਦਾ ਹੈ। ਮੈਂ ਦੁਨੀਆ ਭਰ ਵਿੱਚ ਬੋਲਦਾ ਹਾਂ, ਤੁਸੀਂ ਜਾਣਦੇ ਹੋ, ਫੁੱਲ ਗੋਸਪਲ ਬਿਜ਼ਨਸਮੈਨ ਲਈ ਦੁਨੀਆ ਭਰ ਵਿੱਚ ਸੰਗਠਿਤ ਕਰ ਰਹੇ ਹਨ। ਬਹੁਤ ਸਮਾਂ ਨਹੀਂ ਹੋਇਆ ਜਦ ਮੈਨੂੰ ਯਕੀਨ ਹੈ ਕਿ ਇਹ ਕਿੰਗਸਟਨ ਜਮਾਇਕਾ ਦੀ ਗੱਲ ਹੈ। ਜਦ ਉਹਨਾਂ ਨੇ ਕੈਸਟਰੋ ਅਤੇ ਉਹਨਾਂ ਸਭਨਾਂ ਨੂੰ ਇਸ ਸਭਾ ਵਿੱਚ ਸੱਦਿਆ ਸੀ ਜਾਂ ਅਸੀਂ ਉਸ ਦੀ ਜਗ੍ਹਾ ਤੇ ਗਏ ਸੀ, ਇਸ ਤਰ੍ਹਾਂ ਸੀ ਅਤੇ ਟਾਪੂ ਦੇ ਸਭ ਵੱਡੇ ਵੱਡੇ ਰਾਜਸ਼ਾਹੀ ਲੋਕ ਉੱਥੇ ਆਏ ਹੋਏ ਸਨ। ਉਹ ਵਪਾਰੀ ਲੋਕ ਅੰਜੀਲ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਹ ਆਪਣੀ ਥਾਂ ਤੋਂ ਬਾਹਰ ਹੈ। ਸਾਨੂੰ ਪ੍ਰਚਾਰਕਾਂ ਨੂੰ ਇਸ ਪੱਧਰ ਨੂੰ ਬਣਾਏ ਰੱਖਣਾ ਬਹੁਤ ਔਖੀ ਗੱਲ ਹੈ। ਉਹ ਹਰ ਛੋਟੇ ਜਿਹੇ ਪ੍ਰਭਾਵ ਦੀ ਵਰਤੋਂ ਕਰਦੇ ਹਨ ਜੋ ਉਹ ਲੱਭ ਸਕਦੇ ਹਨ, ਅਤੇ ਹਰ ਛੋਟੀ ਤਕਨੀਕ ਇਸ ਤਰੀਕੇ ਨਾਲ ਅਤੇ ਉਸ ਤਰੀਕੇ ਨਾਲ ਲੱਭਦੇ ਹਨ ਅਤੇ ਇਸ ਨੂੰ ਇੰਨਾ ਗੁੰਝਲਦਾਰ ਬਣਾਉਂਦੇ ਹਨ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਰਨਾ ਕੀ ਹੈ। ਕਈ ਵਾਰ ਇੱਕ ਕਲੀਸਿਆ ਵਿੱਚ ਇੱਕ ਛੋਟੀ ਜਿਹੀ ਕਲੀਸਿਆ ਬੇਦਾਰੀ ਵਿੱਚ ਚੱਲ ਸਕਦੀ ਹੈ। ਕੋਈ ਇੱਥੇ ਜਾ ਕੇ ਪ੍ਰਾਰਥਨਾ ਸਭਾ ਦੀ ਅਗਵਾਈ ਕਰਨਾ ਚਾਹੇਗਾ ਅਤੇ ਫਿਰ ਉਸਨੂੰ ਅਸਲ ਵਿੱਚ ਬਾਈਬਲ ਕੀ ਕਹਿੰਦੀ ਹੈ ਉਸ ਤੋਂ ਇੱਕ ਵੱਖਰਾ ਵਿਚਾਰ ਮਿਲ ਜਾਂਦਾ ਹੈ, ਪਰ ਉਹ ਇਸ ਤਰ੍ਹਾਂ ਵਿਸ਼ਵਾਸ ਕਰਦਾ ਹੈ ਅਤੇ ਉਹ ਇੱਕ ਪ੍ਰਭਾਵ ਨੂੰ ਸ਼ੁਰੂ ਕਰੇਗਾ ਅਤੇ ਦੂਜਿਆਂ ਨੂੰ ਇਸ ਤੋਂ ਦੂਰ ਕਰ ਦੇਵੇਗਾ। ਗੱਲ ਇਹ ਹੈ ਕਿ ਇਹ ਸੰਦੇਸ਼ ਨੂੰ ਸੁਰੱਖਿਅਤ ਰੱਖਿਆ ਜਾਵੇ ਜਿਸ ਤਰ੍ਹਾਂ ਇਹ ਜਾ ਰਿਹਾ ਹੈ, ਇਸ ਦੇ ਨਾਲ ਬਣੇ ਰਹੋ ਅਤੇ ਹਰ ਚੀਜ਼ ਨੂੰ ਇਸ ਤੋਂ ਦੂਰ ਕਰੋ। ਜੇਕਰ ਅਸੀਂ ਕਦੇ ਵੀ ਨਿਸ਼ਾਨੇ ਦੀ ਲੀਕ ਨੂੰ ਪਾਰ ਕਰਨ ਜਾ ਰਹੇ ਹਾਂ, ਠੀਕ ਹੈ। ਮੈਂ ਕਿਹਾ ਭਾਈਓ ਇੱਥੇ ਕੁਝ ਗੜਬੜ ਹੈ, ਤੁਸੀਂ ਵਪਾਰੀ ਆਦਮੀ ਹੋ, ਪਹਿਲੀ ਗੱਲ ਤੁਸੀਂ ਨਹੀਂ ਸਮਝਦੇ ਕਿ ਕਿਵੇਂ ਕਰਨਾ ਹੈ, ਸੇਵਕਾਈ ਕਿਵੇਂ ਕਰਨੀ ਹੈ ਤੁਸੀਂ ਨਹੀਂ ਸਮਝਦੇ, ਕਿਉਂਕਿ ਸੇਵਕਾਈ ਇੱਕ ਦਾਨ ਹੈ ਜੋ ਪਰਮੇਸ਼ਵਰ ਵੱਲੋਂ ਦਿੱਤਾ ਜਾਂਦਾ ਹੈ। ਪਰਮੇਸ਼ਵਰ ਨੇ ਕਲੀਸਿਆ ਵਿੱਚ ਪਹਿਲਾਂ ਰਸੂਲ, ਫਿਰ ਨਬੀ, ਉਸਤਾਦ, ਪ੍ਰਚਾਰਕ ਅਤੇ ਪਾਸਬਾਨ ਰੱਖੇ ਹੋਏ ਹਨ। ਪਰਮੇਸ਼ਵਰ ਨੇ ਉਹਨਾਂ ਨੂੰ ਉੱਥੇ ਕਲੀਸਿਆ ਦੀ ਸੰਪੂਰਨਤਾ ਲਈ ਸਥਾਪਿਤ ਕੀਤਾ ਹੋਇਆ ਹੈ। ਵਪਾਰੀ ਲੋਕਾਂ ਨੂੰ ਗਵਾਹੀ ਦੇਣੀ ਚਾਹੀਦੀ ਹੈ, ਔਰਤਾਂ, ਘਰੇਲੂ ਔਰਤਾਂ ਨੂੰ, ਭਾਵੇਂ ਤੁਸੀਂ ਕਿਸੇ ਘਰ ਦੀ ਨੌਕਰਾਣੀ ਹੋ, ਗਵਾਹੀ ਦਿਓ। ਪਰਮੇਸ਼ਵਰ ਦੇ ਰਾਜ ਲਈ ਸਭ ਕੁਝ ਕਰੋ ਜੋ ਤੁਸੀਂ ਕਰ ਸਕਦੇ ਹੋ, ਪਰ ਕਦੇ ਵੀ ਇਸ ਵਿੱਚ ਆਪਣੇ ਵਿਚਾਰਾਂ ਨੂੰ ਨਾ ਜੋੜੋ। ਬਸ ਉਹੀ ਕਰੋ ਜੋ ਸੰਦੇਸ਼ ਆਖਦਾ ਹੈ ਅਤੇ ਜਾਰੀ ਰਹੋ, ਦੇਖੋ ਅਤੇ ਫਿਰ ਸ਼ਾਇਦ ਤੁਹਾਡਾ ਕੋਈ ਪ੍ਰਭਾਵ ਹੋਵੇ। ਪਰ ਉਦੋਂ ਤੱਕ ਪ੍ਰਚਾਰ ਕਰਨ ਦੀ ਕੋਸ਼ਿਸ਼ ਨਾ ਕਰੋ ਜਦੋਂ ਤੱਕ ਪਰਮੇਸ਼ਵਰ ਤੁਸੀਂ ਜਾਣਦੇ ਹੋ ਤੁਹਾਨੂੰ ਬੁਲਾਉਂਦਾ ਨਹੀਂ। ਬਸ ਉਸ ਦੇ ਨਾਲ ਬਣੇ ਰਹੋ, ਆਪਣੀ ਗਵਾਹੀ ਦੇ ਨਾਲ ਬਣੇ ਰਹੋ, ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਸੀਂ ਗਲਤ ਸ਼੍ਰੇਣੀ ਵਿੱਚ ਆ ਜਾਓਗੇ ਅਤੇ ਫਿਰ ਤੁਸੀਂ ਸਭ ਕੁਝ ਗੜਬੜ ਕਰ ਦਿਓਗੇ। ਇਹੀ ਗੱਲ ਹੈ ਅਤੇ ਪਰਮੇਸ਼ਵਰ ਨੂੰ ਬਿਲਕੁਲ ਵੀ ਪ੍ਰਸੰਨ ਨਹੀਂ ਕਰਦਾ। ਇੱਥੇ ਇਹ ਸਾਬਤ ਹੁੰਦਾ ਹੈ, ਜਦ ਇਸ ਰਾਜੇ ਦੀ ਤਾੜਨਾ ਹੋਈ ਅਤੇ ਹੈਕਲ ਦੇ ਯਾਜਕ ਨੇ ਉਹਨੂੰ ਸੱਚਾਈ ਦੱਸੀ ਅਤੇ ਯਾਜਕ ਨੇ ਉਹਨੂੰ ਦੱਸਣ ਦਾ ਯਤਨ ਕੀਤਾ ਕਿ ਉਹ ਗਲਤ ਹੈ, ਪਰਮੇਸ਼ਵਰ ਨੇ ਕਿਹਾ ਸੀ ਕਿ ਇਹ ਤਾਂ ਸਿਰਫ ਹਰੂਨ ਦੇ ਵੰਸ਼ ਦਾ ਕੰਮ ਸੀ। ਉਹ ਸਹੀ ਕੰਮ ਦੇ ਲਈ ਪਵਿੱਤਰ ਅਤੇ ਵੱਖਰੇ ਕੀਤੇ ਗਏ ਸਨ, ਉਹਨਾਂ ਦਾ ਕੰਮ ਬਸ ਇਹੋ ਹੀ ਸੀ, ਉਹ ਸਹੀ ਕੰਮ ਦੇ ਲਈ ਪਵਿੱਤਰ ਕੀਤੇ ਗਏ ਸਨ। ਇਸ ਦੀ ਕੋਈ ਪਰਵਾਹ ਨਹੀਂ ਕਿ ਉਹ ਰਾਜਾ ਕਿੰਨਾ ਧਰਮੀ ਸੀ ਜਾਂ ਪਰਮੇਸ਼ਵਰ ਨੇ ਉਸਨੂੰ ਕਿੰਨੀ ਕੁ ਬਰਕਤ ਦਿੱਤੀ ਸੀ, ਉਹਦਾ ਕੋਈ ਹੱਕ ਨਹੀਂ ਸੀ ਕਿ ਉਹ ਧੂਪ ਦਿਖਾਵੇ। ਉਹ ਤਾਂ ਯਾਜਕ ਦਾ ਸਥਾਨ ਲੈ ਰਿਹਾ ਸੀ ਤੇ ਉਹਨੂੰ ਏਦਾਂ ਨਹੀਂ ਕਰਨਾ ਚਾਹੀਦਾ ਸੀ। ਜਦੋਂ ਉਹਦੀ ਤਾੜਨਾ ਹੋਈ ਉਸਨੂੰ ਗੁੱਸਾ ਆ ਗਿਆ, ਉਹ ਗੁੱਸੇ ਨਾਲ ਭਰ ਗਿਆ ਜਦੋਂ ਕ੍ਰੋਧ ਨਾਲ ਲਾਲ ਪੀਲਾ ਹੋ ਰਿਹਾ ਸੀ, ਉਹਦੇ ਮੱਥੇ ਤੇ ਕੋਹੜ ਫੁੱਟ ਨਿਕਲਿਆ, ਉਹਦੇ ਤੇ ਕੋਹੜ ਫੈਲ ਗਿਆ। ਤਦ ਉਹ ਧੂਪਦਾਂ ਛੱਡ ਕੇ ਹੈਕਲ ਵਿੱਚੋਂ ਬਾਹਰ ਭੱਜ ਗਿਆ। ਵੇਖਿਆ, ਕਿਸੇ ਹੋਰ ਦੀ ਨਕਲ ਕਰਨ ਦੀ ਕੋਸ਼ਿਸ਼, ਸਾਨੂੰ ਇਹ ਦਾਨ ਨਹੀਂ ਕਰਨਾ ਚਾਹੀਦਾ। ਉਸਨੇ ਆਪਣੇ ਗੁੱਸੇ ਵਿੱਚ ਗਲਤ ਕੰਮ ਕੀਤਾ ਤੇ ਉਸਨੂੰ ਮਾਰ ਪਈ। ਯਕੀਨਨ ਪੱਕੇ ਤੌਰ ਤੇ ਇਹ ਤਾਂ ਇਸ ਜਵਾਨ ਨਬੀ ਦੇ ਲਈ ਇੱਕ ਸਬਕ ਸੀ। ਸਮਝੇ, ਹੁਣ ਇਸ ਗੱਲ ਦੀ ਪਰਵਾਹ ਨਹੀਂ ਕਿ ਉਹ ਕਿੰਨਾ ਮਹਾਨ ਆਦਮੀ ਸੀ, ਉਹਨੂੰ ਤਾਂ ਆਪਣੀ ਹੀ ਬੁਲਾਹਟ ਵਿੱਚ ਬਣੇ ਰਹਿਣਾ ਚਾਹੀਦਾ ਸੀ। ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸੰਦੇਸ਼ ਟੇਪ ਕੀਤਾ ਜਾ ਰਿਹਾ ਹੈ ਅਤੇ ਮੈਂ ਜਾਣਦਾ ਹਾਂ ਕਿ ਇਹ ਸੰਦੇਸ਼ ਸੰਸਾਰ ਭਰ ਵਿੱਚ ਜਾਂਦਾ ਹੈ, ਜੰਗਲਾਂ ਦੇ ਵਿੱਚ ਵੀ ਤੇ ਆਦਿਵਾਸੀਆਂ ਕੋਲ ਵੀ ਅਤੇ ਹੋਰ ਸਭ ਜਗ੍ਹਾ। ਇੱਥੇ ਸੰਦੇਸ਼ ਦਾ ਅੱਜ ਰਾਤ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ, ਪਰ ਮੈਂ ਆਪਣੇ ਪੂਰੇ ਦਿਲ ਤੋਂ ਕਹਿੰਦਾ ਹਾਂ। ਬਹੁਤ ਸਾਰੇ ਲੋਕ ਆਖਦੇ ਹਨ, ਤੁਸੀਂ ਕੋਈ ਜਥੇਬੰਦੀ ਵਿੱਚ ਕਿਉਂ ਨਹੀਂ ਸ਼ਾਮਿਲ ਹੋ ਜਾਂਦੇ, ਤੁਸੀਂ ਪੈਂਟੇਕੋਸਟਲਾਂ ਦੇ ਨਾਲ ਕਿਉਂ ਨਹੀਂ ਆ ਜਾਂਦੇ, ਤੁਸੀਂ ਇਸ ਜੁੰਡਲੀ ਦੇ ਨਾਲ ਕਿਉਂ ਨਹੀਂ ਰਲ ਜਾਂਦੇ, ਤੁਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਜਾਣ ਕਿਉਂ ਨਹੀਂ ਦਿੰਦੇ। ਮੈਂ ਇਹ ਕਿਵੇਂ ਕਰ ਸਕਦਾ ਹਾਂ? ਮੈਂ ਤਾਂ ਉਸ ਸੰਦੇਸ਼ ਦੇ ਨਾਲ ਰਹਿਣਾ ਹੈ ਜਦੋਂ ਪ੍ਰਭੂ ਦਾ ਦੂਤ ਨਦੀ ਤੇ ਪ੍ਰਗਟ ਹੋਇਆ ਸੀ, ਉਸ ਜੋਤ ਵਿੱਚ ਜਿਵੇਂ ਤੁਸੀਂ ਵੇਖਦੇ ਹੋ। ਜਦੋਂ ਇਹ ਸਰਕਾਰ ਦੁਆਰਾ ਵਿਗਿਆਨਕ ਖੋਜ ਨਾਲ ਸਾਬਤ ਹੋਇਆ ਹੈ ਕਿ ਸੱਚਾਈ ਹੈ, ਉਸਨੇ ਮੈਨੂੰ ਇਸ ਵਚਨ ਨਾਲ ਬਣੇ ਰਹਿਣ ਲਈ ਕਿਹਾ, ਫਿਰ ਮੈਂ ਇਸ ਨੂੰ ਇੱਕ ਪੰਥ ਲਈ ਕਿਵੇਂ ਬਦਲ ਸਕਦਾ ਹਾਂ? ਜੇ ਉਹ ਆਦਮੀ ਅਜਿਹਾ ਕਰਨ ਲਈ ਬਾਹਰ ਹਨ ਤਾਂ ਉਹਨਾਂ ਨੂੰ ਅਜਿਹਾ ਕਰਨ ਦਿਓ, ਪਰ ਸਾਨੂੰ ਵਚਨ ਦਾ ਪ੍ਰਚਾਰ ਕਰਨ ਲਈ ਬੁਲਾਇਆ ਗਿਆ ਸੀ। ਸਮਝੌਤਾ ਨਾ ਕਰੋ, ਵਚਨ ਦੇ ਉੱਤੇ ਖੜੇ ਰਹੋ। ਤੁਸੀਂ ਹੁਣ ਕਾਰਨ ਨੂੰ ਵੇਖ ਸਕਦੇ ਹੋ ਕਿ ਸਮਝੌਤਾ ਕਰਨ ਦਾ ਯਤਨ ਕਰਨਾ ਇਹ ਬੜੀ ਹੀ ਖਤਰਨਾਕ ਗੱਲ ਹੈ, ਜਾਂ ਆਪਣੇ ਆਪ ਵਿੱਚ ਫੁੱਲ ਜਾਣਾ ਤੇ ਆਖਣਾ, ਓ ਮੈਂ ਇਹ ਕਰ ਸਕਦਾ ਹਾਂ ਤੇ ਮੈਂ ਵਧੇਰੇ ਪੈਸਾ ਬਣਾ ਸਕਦਾ ਹਾਂ, ਮੈਂ ਇਹ ਕਰ ਸਕਦਾ ਹਾਂ ਤੇ ਸਾਰੇ ਭਾਈ ਮੇਰੇ ਨਾਲ ਸਹਿਮਤ ਹੋਣਗੇ, ਮੈਂ ਇਸ ਵਚਨ ਦੇ ਨਾਲ ਸਮਝੌਤਾ ਕਰ ਸਕਦਾ ਹਾਂ, ਅਤੇ ਉਹਨਾਂ ਦੇ 99% ਸੇਵਕ ਇਸ ਨਾਲ ਸਹਿਮਤ ਹੋਣਗੇ। ਇਹ ਠੀਕ ਹੈ, ਇਹ ਚੰਗੀ ਗੱਲ ਹੈ। ਹੁਣ ਮੈਨੂੰ ਪਤਾ ਹੈ ਉਹਨਾਂ ਚੋਂ ਬਹੁਤ ਸਾਰੇ ਲੋਕ ਆਖਦੇ ਹਨ, ਇਹ ਕੀ ਹੈ? ਰੋਟੀਆਂ ਤੇ ਮੱਛੀਆਂ ਲੋਕਾਂ ਨੂੰ ਚੰਗਾ ਕੀਤਾ ਅਤੇ ਦਿਲਾਂ ਦੇ ਭੇਦ ਜਾਣਨੇ ਅਤੇ ਪਰਮੇਸ਼ਵਰ ਦੀਆਂ ਸ਼ਕਤੀਆਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਗਟ ਹੁੰਦੇ ਹੋਏ ਦੇਖ ਕੇ, ਉਹ ਤੁਹਾਨੂੰ ਉੱਥੇ ਲੈ ਜਾਂਦੇ ਹਨ, ਸਭਾਵਾਂ ਕਰਾਉਂਦੇ ਹਨ ਅਤੇ ਲੋਕਾਂ ਨੂੰ ਉੱਥੇ ਲੈ ਜਾਂਦੇ ਹਨ, ਉਹਨਾਂ ਦੀਆਂ ਕਲੀਸਿਯਾਵਾਂ ਅਤੇ ਚੀਜ਼ਾਂ। ਪਰ ਜਦੋਂ ਵਚਨ ਤੇ ਸਹਿਮਤ ਹੋਣ ਦੀ ਗੱਲ ਆਉਂਦੀ ਹੈ ਤਾਂ ਇਸ ਤੋਂ ਦੂਰ ਹੋ ਜਾਣਗੇ। ਸਮਝੇ, ਤੁਸੀਂ ਅਜਿਹਾ ਨਹੀਂ ਕਰ ਸਕਦੇ, ਵਚਨ ਦੇ ਨਾਲ ਬਣੇ ਰਹੋ। ਹੁਣ ਇਹ ਤਾਂ ਇਸ ਜਵਾਨ ਨਬੀ ਦੇ ਲਈ ਇੱਕ ਸਬਕ ਸੀ ਕਿ ਇਸ ਦੀ ਪਰਵਾਹ ਨਹੀਂ ਕਿ ਉਹ ਕੀ ਬਣਨਾ ਚਾਹੁੰਦਾ ਹੈ, ਉਸ ਨੂੰ ਤਾਂ ਆਪਣੇ ਸੱਦੇ ਵਿੱਚ ਹੀ ਬਣੇ ਰਹਿਣਾ ਹੈ। ਉਹ ਮੇਰੇ ਉਸਨੇ ਉੱਥੇ ਸਿੱਖ ਲਿਆ, ਪਰਮੇਸ਼ਵਰ ਦਾ ਹੁਕਮ ਮਨੁੱਖਾਂ ਦੇ ਲਈ, ਆਦਮੀ ਦੇ ਲਈ ਪਰਮੇਸ਼ਵਰ ਦਾ ਹੁਕਮ ਇਹ ਹੈ, ਉਹ ਆਪਣੀ ਥਾਂ ਤੇ ਰਹੇ। ਪਰਮੇਸ਼ਵਰ ਦਾ ਹੁਕਮ ਔਰਤਾਂ ਲਈ ਵੀ ਇਹੋ ਹੀ ਹੈ, ਉਹ ਆਪੋ ਆਪਣੇ ਥਾਂ ਤੇ ਰਹਿਣ। ਤੁਸੀਂ ਆਦਮੀ ਥਾਂ ਨਹੀਂ ਲੈ ਸਕਦੀਆਂ, ਉਹ ਇਸ ਨੂੰ ਕਰਨ ਦਾ ਯਤਨ ਕਰ ਰਹੀਆਂ ਹਨ, ਪਰ ਇੰਜ ਨਾ ਕਰੋ। ਆਦਮੀਓ, ਔਰਤਾਂ ਦੀ ਥਾਂ ਨਾ ਲਓ, ਔਰਤਾਂ ਵਰਗੇ ਕੱਪੜੇ ਨਾ ਪਹਿਨੋ ਅਤੇ ਔਰਤੋਂ ਆਦਮੀਆਂ ਵਰਗੇ ਕੱਪੜੇ ਨਾ ਪਾਓ। ਬਾਈਬਲ ਕਹਿੰਦੀ ਹੈ ਕਿ ਅਜਿਹਾ ਕਰਨਾ ਗਲਤ ਹੈ। ਬਾਈਬਲ ਕਹਿੰਦੀ ਹੈ ਜੇ ਕੋਈ ਔਰਤ ਆਦਮੀਆਂ ਵਰਗੇ ਕੱਪੜੇ ਪਹਿਨਦੀ ਹੈ ਤਾਂ ਇਹ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਘਿਨਾਉਣੀ ਅਤੇ ਅਪਵਿੱਤਰ ਗੱਲ ਹੈ। ਸਮਝੇ, ਪਰ ਹੁਣ ਤੁਸੀਂ ਸ਼ਾਇਦ ਹੀ ਇੱਕ ਦੂਜੇ ਵਿੱਚ ਕੋਈ ਫਰਕ ਦੱਸ ਸਕਦੇ ਹੋ। ਸਮਝੇ, ਹੁਣ ਤੁਸੀਂ ਇਹਦੇ ਵਿਰੁੱਧ ਆਵਾਜ਼ ਉਠਾਉਣ ਤੋਂ ਇਲਾਵਾ ਹੋਰ ਕੀ ਕਰੋਗੇ? ਸਮਝੇ, ਠੀਕ ਹੈ, ਫਿਰ ਜਦੋਂ ਤੁਸੀਂ ਅਜਿਹਾ ਕਰਦੇ ਹੋ, ਕੀ ਤੁਸੀਂ ਇੱਥੇ ਇੰਡੀਆਨਾ ਪ੍ਰਾਂਤ ਵਿੱਚ ਅਦਾਲਤ ਦੇ ਉਸ ਹੁਕਮ ਉੱਤੇ ਧਿਆਨ ਦਿੱਤਾ ਹੈ? ਕਿੰਨੀ ਸ਼ਰਮ ਦੀ ਗੱਲ ਹੈ, 15 ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਇੱਥੇ ਪੋਰਟ ਫੁਲਟਨ ਵਿੱਚ ਇੱਕ ਪਰਿਵਾਰ ਸੀ। ਮੈਨੂੰ ਲੱਗਦਾ ਹੈ ਕਿ ਪਰਿਵਾਰ ਵਿੱਚੋਂ ਕੁਝ ਲੋਕ ਅੱਜ ਰਾਤ ਇੱਥੇ ਬੈਠੇ ਹੋਏ ਹਨ। ਇੱਥੇ ਪੋਰਟ ਫੁਲਟਨ ਵਿੱਚ ਉਹਨਾਂ ਇੱਕ ਛੋਟੀ ਕੁੜੀ ਨੂੰ ਸਕੂਲ ਵਿੱਚ ਛੋਟੇ ਕੱਪੜੇ ਪਹਿਨਣ ਲਈ ਘਰ ਵਾਪਸ ਭੇਜ ਦਿੱਤਾ। ਇਸ ਹਫ਼ਤੇ ਉਹ ਮੁਕੱਦਮਾ ਕਰਕੇ ਸਕੂਲ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਨੇ ਅਜਿਹਾ ਕੀਤਾ। ਇੱਕ ਛੋਟੀ ਲੜਕੀ ਜਿਸਨੇ ਸਕੂਲ ਵਿੱਚ ਛੋਟੇ ਕੱਪੜੇ ਪਹਿਨਣ ਤੋਂ ਇਨਕਾਰ ਕਰ ਦਿੱਤਾ। ਸਾਡੇ ਦੇਸ਼ ਨੂੰ ਕੀ ਹੋ ਗਿਆ ਹੈ? ਮੈਂ ਸੋਚਦਾ ਸੀ ਕਿ ਆਜ਼ਾਦ ਲੋਕਾਂ ਦਾ ਦੇਸ਼ ਹੈ, ਮੈਂ ਸੋਚਦਾ ਸੀ ਕਿ ਸਾਡੇ ਕੋਲ ਅਧਿਕਾਰ ਹਨ, ਧਾਰਮਿਕ ਆਜ਼ਾਦੀ ਹੈ। ਇਸ ਲੜਕੀ ਦੇ ਪਿਤਾ ਨੇ ਉੱਠ ਕੇ ਆਖਿਆ, ਸਾਡੇ ਬੱਚਿਆਂ ਲਈ ਛੋਟੇ ਕੱਪੜੇ ਪਹਿਨਣਾ ਸਾਡੇ ਧਾਰਮਿਕ ਵਿਸ਼ਵਾਸ ਦੇ ਵਿਰੁੱਧ ਹੈ। ਸਾਡੀਆਂ ਛੋਟੀਆਂ ਲੜਕੀਆਂ ਲਈ ਜੋ 16-17 ਸਾਲ ਦੀਆਂ ਹਨ, ਉਹਨਾਂ ਲਈ ਛੋਟੇ ਕੱਪੜੇ ਪਹਿਨਣਾ ਸਾਡੇ ਧਾਰਮਿਕ ਵਿਸ਼ਵਾਸ ਦੇ ਵਿਰੁੱਧ ਹੈ। ਉਹਨਾਂ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਤੇ ਬੱਚੇ ਨੂੰ ਸਕੂਲ ਵਿੱਚੋਂ ਬਾਹਰ ਕੱਢ ਦਿੱਤਾ। ਮੈਂ ਸਮਝਦਾ ਹਾਂ ਕਿ ਹਰ ਕੋਈ ਜੋ ਸਹਿਮਤ ਨਹੀਂ ਹੋਵੇਗਾ ਤੇ ਇਹਦੇ ਵਿੱਚ ਆਵੇਗਾ, ਇਸ ਅੰਤਰਰਾਸ਼ਟਰੀ ਸੰਗਤ ਨਾਲ ਸਹਿਮਤ ਨਹੀਂ ਹੋਵੇਗਾ ਜਿਹਨੂੰ ਕਿ ਇਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰੇ ਗਿਰਜਿਆਂ ਨੂੰ ਇਕੱਠੇ ਕਰਕੇ ਜੋੜਨਾ, ਗਿਰਜਿਆਂ ਦੀ ਸਭਾ ਤੇ ਇਕੱਠ ਕਿ ਉਹ ਸਭ ਜੋ ਅੰਦਰ ਨਹੀਂ ਆਉਣਗੇ ਤੇ ਇਸ ਨਾਲ ਇਕਜੁੱਟ ਨਹੀਂ ਹੋਣਗੇ, ਉਹ ਉਸ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦੇਣਗੇ। You might as well get ready for cold weather. Hallelujah! ਉਹ ਉਹਨਾਂ ਨੂੰ ਅਲਾਸਕਾ ਕਰ ਦੇਣਗੇ। ਤੁਸੀਂ ਠੰਡੇ ਮੌਸਮ ਲਈ ਵੀ ਤਿਆਰ ਹੀ ਰਹੋ, ਕਿਉਂਕਿ ਇੰਜ ਲੱਗਦਾ ਹੈ ਕਿ ਉਹ ਇਹ ਕੰਮ ਕਰਨ ਹੀ ਵਾਲੇ ਹਨ। ਇਸ ਲਈ ਕਿੰਨੀ ਸ਼ਰਮ ਦੀ ਗੱਲ ਹੈ। ਮੇਰੇ ਜੀਵਨ ਭਰ ਦਾ ਮਿੱਤਰ ਜਿਮ ਪੂਲ, ਉਸ ਦਾ ਪੁੱਤਰ ਅੱਜ ਰਾਤ ਇੱਥੇ ਖੜਾ ਹੈ। ਮੈਂ ਚਾਹੁੰਦਾ ਹਾਂ ਕਿ ਉਹਦਾ ਪਿਤਾ ਆਵੇ ਅਤੇ ਵੇਖੇ ਕਿ ਉਸਦੇ ਪੁੱਤਰ ਨੇ ਕੀ ਕੀਤਾ ਹੈ। ਅਸੀਂ ਅੱਜ ਟੈਲੀਫੋਨ ਤੇ ਗੱਲਬਾਤ ਕਰ ਰਹੇ ਸਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਕਿਸੇ ਖ਼ਬਰਾਂ ਤੇ ਟਿੱਪਣੀ ਕਰਨ ਵਾਲੇ ਵਿਅਕਤੀ ਬਾਰੇ ਗੱਲ ਕਰ ਰਿਹਾ ਸੀ। ਮੈਨੂੰ ਹੁਣ ਯਾਦ ਨਹੀਂ ਹੈ ਕਿ ਇਹ ਕੌਣ ਸੀ, ਪਰ ਉਸਨੇ ਆਖਿਆ ਅਜਿਹਾ ਹੁੰਦਾ ਸੀ ਕਿ ਅਮਰੀਕੀ ਲੋਕ ਹਫ਼ਤੇ ਵਿੱਚ ਇੱਕ ਵਾਰ ਨਹਾਉਂਦੇ ਸਨ ਅਤੇ ਰੋਜ਼ ਪ੍ਰਾਰਥਨਾ ਕਰਦੇ ਸਨ, ਪਰ ਹੁਣ ਉਹ ਹਰ ਰੋਜ਼ ਨਹਾਉਂਦੇ ਹਨ ਪਰ ਹਫ਼ਤੇ ਵਿੱਚ ਇੱਕ ਹੀ ਵਾਰ ਪ੍ਰਾਰਥਨਾ ਕਰਦੇ ਹਨ। ਮੇਰਾ ਮੰਨਣਾ ਹੈ ਕਿ ਮੈਂ ਬਿਨਾਂ ਨਹਾਏ ਰਹਿ ਸਕਦਾ ਹਾਂ ਪਰ ਬਿਨਾਂ ਪ੍ਰਾਰਥਨਾ ਦੇ ਨਹੀਂ, ਪਰ ਇਹ ਦਿਖਾਉਂਦਾ ਹੈ ਕਿ ਅਸੀਂ ਕਿੰਨੇ ਡਿੱਗੇ ਹੋਏ ਹਾਂ। ਇਸ ਦੇਸ਼ ਨੂੰ ਕੀ ਹੋ ਗਿਆ ਹੈ? ਲਗਭਗ 5 ਸਾਲ ਪਹਿਲਾਂ ਮੈਂ ਉਹੀ ਹੋਵੇ ਸੀ ਅਤੇ ਮੈਂ ਉੱਥੇ ਇੱਕ ਬੰਦਗੀ ਕਰ ਰਿਹਾ ਸੀ। ਉਸ ਥਾਂ ਦਾ ਨਾਮ ਕੀ ਹੈ ਜਿੱਥੇ ਮੈਂ ਇਸ ਬੰਦਗੀ ਨੂੰ ਉੱਥੇ ਰੱਖਿਆ ਸੀ? ਸ਼ਿਟੋਕੁਆ। ਮੈਂ ਹੋਟਲ ਵਿੱਚ ਇੱਕ ਖ਼ਬਰਾਂ ਦੇ ਪ੍ਰਸਾਰਣ ਨੂੰ ਸੁਣ ਰਿਹਾ ਸੀ ਅਤੇ ਖ਼ਬਰਾਂ ਵਿੱਚ ਇਹ ਆਖਿਆ ਗਿਆ, ਅੱਜ ਦੁਪਹਿਰ ਇੱਥੇ ਓਹੀਓ ਦੀ ਅਦਾਲਤ ਵਿੱਚ ਆਜ਼ਾਦੀ ਦਾ ਫੁੱਲ ਮੁਰਝਾ ਗਿਆ। ਅਮੀਸ਼ ਲੋਕ ਆਪਣੇ ਬੱਚਿਆਂ ਨੂੰ ਇਹਨਾਂ ਪਬਲਿਕ ਸਕੂਲਾਂ ਵਿੱਚ ਭੇਜਣ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਉਹਨਾਂ ਦੇ ਆਪਣੇ ਸਕੂਲ ਹਨ ਅਤੇ ਇਸ ਖਾਸ ਗੁਆਂਢ ਵਿੱਚ ਜਿੱਥੇ ਇਹ ਸਨ ਉਹਨਾਂ ਦਾ ਕੋਈ ਹਾਈ ਸਕੂਲ ਨਹੀਂ ਸੀ। ਇਹ ਓਹੀਓ ਅਤੇ ਇੰਡੀਆਨਾ ਦਾ ਕਾਨੂੰਨ ਹੈ। ਮੈਨੂੰ ਲੱਗਦਾ ਹੈ ਕਿ ਇੱਕ ਰਾਸ਼ਟਰੀ ਕਾਨੂੰਨ ਹੈ ਕਿ ਸਾਰੇ ਬੱਚਿਆਂ ਨੂੰ 16 ਸਾਲ ਤੱਕ ਸਕੂਲ ਜਾਣਾ ਪੈਂਦਾ ਹੈ ਅਤੇ ਇਸ ਆਦਮੀ ਦੇ 2 ਬੱਚੇ ਸਨ, ਲੜਕਾ ਤੇ ਲੜਕੀ, ਜੋ 16 ਸਾਲ ਦੇ ਨਹੀਂ ਸਨ। ਉਹਨਾਂ ਨੇ ਬੱਚਿਆਂ ਨੂੰ ਪਬਲਿਕ ਸਕੂਲਾਂ ਵਿੱਚ ਭੇਜਣ ਤੋਂ ਇਨਕਾਰ ਕਰ ਦਿੱਤਾ ਜਿੱਥੇ ਉਹ ਡਾਰਵਿਨ ਦੇ ਸਿਧਾਂਤ ਸਿਖਾਉਂਦੇ ਹਨ। ਮਨੁੱਖ ਇੱਕ ਹੀ ਕੋਸ਼ਿਕਾ ਤੋਂ ਆਇਆ ਸੀ, ਇੱਕ ਬਾਂਦਰ ਬਣ ਗਿਆ। ਉਹ ਸਿਰਫ ਇਹੀ ਕੁਝ ਹੈ, ਇੱਕ ਮਹਿਮਾਮਈ ਬਾਂਦਰ। ਇਸ ਲਈ ਉਹ ਇਸ ਨਾਲ ਸਹਿਮਤ ਨਹੀਂ ਸਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਬੱਚੇ ਅਜਿਹਾ ਕੁਝ ਸੁਣਨ। ਇਸ ਲਈ ਅਦਾਲਤਾਂ ਨੇ ਉਹਨਾਂ ਨੂੰ ਬੁਲਾਇਆ। ਇਸ ਹੁਸ਼ਿਆਰ ਜਿਹੇ ਜੱਜ ਨੇ ਬਜ਼ੁਰਗ ਪਿਤਾ ਤੇ ਮਾਤਾ ਨੂੰ ਕਿਹਾ, ਜੋ ਆਪਣੇ ਵਾਲ ਕਟਵਾ ਕੇ ਚੋਗਾ ਪਹਿਨ ਕੇ ਬੈਠਾ ਹੋਇਆ ਸੀ, ਉਸਨੇ ਕਿਹਾ, ਸ਼੍ਰੀਮਾਨ, ਓਹੀਓ ਰਾਜ ਵਿੱਚ ਇੱਕ ਕਾਨੂੰਨ ਹੈ ਜੋ ਕਹਿੰਦਾ ਹੈ ਕਿ ਬੱਚੇ ਨੂੰ 16 ਸਾਲ ਦੀ ਉਮਰ ਤੱਕ ਸਕੂਲ ਜਾਣਾ ਹੀ ਪਵੇਗਾ। ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਇਨਕਾਰ ਕੀਤਾ ਹੈ, ਤੁਹਾਡੇ ਕੋਲ ਕੀ ਜਵਾਬ ਹੈ? ਉਸਨੇ ਕਿਹਾ, ਮਾਨਯੋਗ ਸ਼੍ਰੀਮਾਨ, ਮੈਂ ਇਸ ਪਿਆਰੇ ਜਿਹੇ ਰਾਜ ਦੇ ਕਾਨੂੰਨਾਂ ਦੀ ਕਦਰ ਕਰਦਾ ਹਾਂ ਜਿਸ ਦਾ ਮੈਂ ਇੱਕ ਮੂਲ ਨਿਵਾਸੀ ਹਾਂ, ਪਰ ਸਾਡੇ ਬਜ਼ੁਰਗ ਇੱਥੇ ਕਈ ਸਾਲ ਪਹਿਲਾਂ ਧਰਮ ਦੀ ਆਜ਼ਾਦੀ ਲਈ ਆਏ ਸਨ। ਜਿਸ ਚੀਜ਼ ਲਈ ਅਸੀਂ ਇੱਥੇ ਹਾਂ ਉਹ ਹੈ ਧਰਮ ਦੀ ਆਜ਼ਾਦੀ। ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇਹ ਨਹੀਂ ਮੰਨਦੇ ਕਿ ਅਸੀਂ ਜਾਨਵਰਾਂ ਤੋਂ ਮਨੁੱਖ ਬਣ ਗਏ ਹਾਂ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਸਾਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ। ਇਸ ਲਈ ਇਹ ਸਾਡੇ ਧਾਰਮਿਕ ਵਿਸ਼ਵਾਸਾਂ ਦੇ ਵਿਰੁੱਧ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਭੇਜੀਏ ਜੋ ਅਜਿਹਾ ਪੜ੍ਹਾਉਂਦੇ ਹਨ। ਇਸ ਲਈ ਸਾਡੇ ਬੱਚਿਆਂ ਦੇ ਜਾਣ ਲਈ ਇੱਥੇ ਕੋਈ ਵੀ ਹਾਈ ਸਕੂਲ ਨਹੀਂ ਹੈ। ਇਹ ਇਸ ਲਈ ਨਹੀਂ ਹੈ ਕਿਉਂਕਿ ਅਸੀਂ ਤੁਹਾਡੀ ਇੱਜ਼ਤ ਨਹੀਂ ਕਰਦੇ, ਅਸੀਂ ਤੁਹਾਡੇ ਵਿਸ਼ਵਾਸ ਦਾ ਆਦਰ ਕਰਦੇ ਹਾਂ, ਪਰ ਅਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਅਜਿਹਾ ਕੁਝ ਸਿਖਾਇਆ ਜਾਵੇ। ਉਸਨੇ ਕਿਹਾ, ਤੁਸੀਂ ਜਾਂ ਤਾਂ ਆਪਣੇ ਬੱਚਿਆਂ ਨੂੰ ਸਕੂਲ ਭੇਜੋ, ਨਹੀਂ ਤਾਂ ਤੁਸੀਂ ਅਤੇ ਤੁਹਾਡੀ ਪਤਨੀ 2 ਸਾਲ ਰਾਜ ਦੀ ਕੈਦ ਵਿੱਚ ਬਿਤਾਓਗੇ। ਤੁਹਾਡਾ ਕੀ ਫੈਸਲਾ ਹੈ? ਉਸਨੇ ਕਿਹਾ, ਮਾਂ ਅਤੇ ਮੈਂ 2 ਸਾਲ ਕੈਦ ਵਿੱਚ ਬਿਤਾ ਲਵਾਂਗੇ ਅਤੇ ਉਹ ਮੁੜੇ ਅਤੇ ਬਾਹਰ ਚਲੇ ਗਏ। ਬਜ਼ੁਰਗ ਜੱਜ ਨੇ ਆਪਣੇ ਆਪ ਨੂੰ ਥੋੜਾ ਜਿਹਾ ਦੋਸ਼ੀ ਮਹਿਸੂਸ ਕੀਤਾ ਹੋਵੇਗਾ, ਇਸ ਲਈ ਉਸਨੇ ਕਿਹਾ, ਯਾਦ ਹੈ ਤੁਹਾਡੀ ਬਾਈਬਲ ਇਹ ਨਹੀਂ ਕਹਿੰਦੀ, ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਓ। ਪਿਤਾ ਪਿੱਛੇ ਮੁੜਿਆ ਤੇ ਉਸਨੇ ਕਿਹਾ, ਤੇ ਜੋ ਪਰਮੇਸ਼ਵਰ ਦਾ ਹੈ? ਖ਼ਬਰਾਂ ਦੇਣ ਵਾਲੇ ਵਿਅਕਤੀ ਨੇ ਕਿਹਾ, ਖੈਰ ਫਿਰ ਆਜ਼ਾਦੀ। ਜੱਜ ਨੇ ਕਿਹਾ, ਮੈਂ ਤੁਹਾਨੂੰ 2 ਸਾਲ ਦੀ ਸਜ਼ਾ ਸੁਣਾਉਂਦਾ ਹਾਂ। ਉਸਨੇ ਕਿਹਾ, ਆਜ਼ਾਦੀ ਦਾ ਫੁੱਲ ਅੱਜ ਦੁਪਹਿਰ ਉਸ ਕਚਹਿਰੀ ਦੇ ਕਮਰੇ ਵਿੱਚ ਮੁਰਝਾ ਗਿਆ। ਆਖਿਰਕਾਰ ਡੰਕਾਰ ਜਾਂ ਅਮੀਸ਼ ਲੋਕ, ਭਾਵੇਂ ਉਹ ਕਿੰਨੇ ਵੀ ਅਜੀਬ ਕਿਉਂ ਨਾ ਹੋਣ, ਉਹ ਪਵਿੱਤਰ ਜੀਵਨ ਵਿੱਚ ਵਿਸ਼ਵਾਸ ਕਰਦੇ ਹਨ। ਸੰਯੁਕਤ ਰਾਜ ਵਿੱਚ ਕਿਤੇ ਵੀ ਅਜਿਹਾ ਇੱਕ ਵੀ ਰਿਕਾਰਡ ਨਹੀਂ ਹੈ ਜਿੱਥੇ ਉਹਨਾਂ ਦੇ ਨਾਬਾਲਗ ਨੇ ਕੋਈ ਅਪਰਾਧ ਕੀਤਾ ਹੋਵੇ। ਉਹਨਾਂ ਦੇ ਧਰਮ ਵਿੱਚੋਂ ਇੱਕ ਵੀ ਵਿਅਕਤੀ, ਇੱਕ ਵੀ ਬੱਚਾ ਕਦੇ ਵੀ ਨਾਬਾਲਗ ਅਪਰਾਧੀ ਨਹੀਂ ਸੀ। ਉਹਨਾਂ ਨੂੰ ਅਜੀਬ ਹੀ ਰਹਿੰਦੇ ਹੋ, ਉਹ ਜੋ ਕੁਝ ਵੀ ਬਣਨਾ ਚਾਹੁੰਦੇ ਹਨ ਉਹ ਸਹੀ ਢੰਗ ਨਾਲ ਪਾਲੇ ਜਾਂਦੇ ਹਨ। ਮੈਂ ਉਹਨਾਂ ਦਾ ਕੋਈ ਕਸੂਰ ਨਹੀਂ ਵੇਖ ਸਕਦਾ। ਪਰ ਸੁਣੋ, ਆਜ਼ਾਦੀ ਦਾ ਫੁੱਲ ਉੱਥੇ ਹੀ ਮੁਰਝਾ ਗਿਆ, ਪਰ 10 ਮਿੰਟ ਦੇ ਬਾਅਦ ਫਿਰ ਤੋਂ ਖਿੜ ਗਿਆ। ਸਰਕਾਰੀ ਵਕੀਲ ਅਤੇ ਬਾਕੀ ਸਭ ਵਕੀਲਾਂ ਨੇ ਆਪਣੀਆਂ ਸਾਰੀਆਂ ਕਿਤਾਬਾਂ ਵਗਾ ਮਾਰੀਆਂ ਅਤੇ ਆਖਿਆ, ਪਰ ਅਸੀਂ ਆਪਣੇ ਕੰਮ ਧੰਦੇ ਤੋਂ ਅਸਤੀਫਾ ਦਿੰਦੇ ਹਾਂ, ਕਿਉਂਕਿ ਜੇ ਤੁਸੀਂ ਸੰਵਿਧਾਨ ਦੇ ਹੱਕਾਂ ਨੂੰ ਤੋੜਦੇ ਹੋ ਤਾਂ ਉਹ ਬਾਕੀ ਦੇ ਸਭ ਹੱਕਾਂ ਨੂੰ ਵੀ ਤੋੜ ਦੇਣਗੇ। ਕੀ ਤੁਸੀਂ ਉਸ ਦਿਨ ਧਿਆਨ ਦਿੱਤਾ ਜਦੋਂ ਬਜ਼ੁਰਗ ਮੈਥੋਡਿਸਟ ਬਿਸ਼ਪ ਉਹਨੇ ਇਹ ਪ੍ਰਾਰਥਨਾ ਸਕੂਲ ਵਿੱਚ ਕੀ ਆਖਿਆ ਸੀ? ਇਹ ਮੈਥੋਡਿਸਟ ਕਲੀਸਿਯਾ ਨਹੀਂ ਸੀ, ਉਹ ਬਿਸ਼ਪ ਇਹ ਜਾਣਨ ਲਈ ਕਾਫੀ ਸਿਆਣਾ ਸੀ। ਇੱਕ ਹੋਰ ਚੋਣ ਸੀ ਜੋ ਵੇਖਣਾ ਚਾਹੁੰਦੇ ਸਨ ਕਿ ਉਹ ਸਕੂਲਾਂ ਵਿੱਚ ਇੱਕ ਖਾਸ ਪ੍ਰਾਰਥਨਾ ਕਰਾਉਣ ਵਾਸਤੇ ਮਜਬੂਰ ਕਰਨ ਲਈ ਕਿੰਨੀ ਹੱਦ ਤੱਕ ਜਾ ਸਕਦੇ ਹਨ। ਜੋ ਇਸ ਨੂੰ ਮਨਜ਼ੂਰ ਕਰ ਦੇਣ ਤਾਂ ਉਹ ਦੂਜੇ ਨੂੰ ਉਸੇ ਤਰ੍ਹਾਂ ਮਨਜ਼ੂਰ ਕਰਨਗੇ ਜਿੰਨੀ ਜਲਦੀ ਉਹ ਕਰ ਸਕਦੇ ਸਨ। ਉਹ ਹਰ ਤਰੀਕੇ ਦੀ ਜਾਂਚ ਕਰ ਰਹੇ ਸਨ ਜੋ ਕਰ ਸਕਦੇ ਸਨ। ਚਿੰਤਾ ਨਾ ਕਰੋ, ਉਹ ਇਸ ਨੂੰ ਲੱਭ ਲੈਣਗੇ। ਉਹ ਸਾਨੂੰ ਸਲੀਬ ਚਾਹੀਦੀ ਹੈ। ਜਦ ਅਸੀਂ ਪਾ ਸਕਦੇ ਹਾਂ ਤਾਂ ਅਸੀਂ ਮਸੀਹ ਨੂੰ ਪਾਉਣਾ ਚਾਹੁੰਦੇ ਹਾਂ। ਉਹਨਾਂ ਮਨੁੱਖਾਂ ਦੇ ਪ੍ਰਭਾਵ ਹੇਠ ਨਾ ਆਓ ਜੋ ਸ਼ਾਇਦ ਤੁਹਾਨੂੰ ਜ਼ਿਆਦਾ ਲਾਭ ਪਹੁੰਚਾ ਸਕਣ। ਉਹਨਾਂ ਮਨੁੱਖਾਂ ਦੇ ਪ੍ਰਭਾਵ ਹੇਠ ਨਾ ਆਓ ਜੋ ਤੁਹਾਨੂੰ ਸਵਾਰੀ ਕਰਨ ਲਈ ਵਧੀਆ ਗੱਡੀਆਂ ਮੋਟਰਾਂ ਦੇ ਸਕਦੇ ਹਨ ਜਾਂ ਰਹਿਣ ਲਈ ਵਧੀਆ ਘਰ ਦੇ ਸਕਦੇ ਹਨ, ਅਤੇ ਜੋ ਤੁਹਾਡਾ ਜਨਮਸਿੱਧ ਅਧਿਕਾਰ ਹੈ ਉਸ ਮਸੀਹ ਨੂੰ ਵੇਚ ਦੇਣ। ਤੁਸੀਂ ਅਜਿਹਾ ਨਾ ਕਰੋ। ਤੁਸੀਂ ਵੇਖੋ ਕਿ ਤੁਸੀਂ ਕੀ ਕਰ ਰਹੇ ਹੋ। ਹਮੇਸ਼ਾ ਹੀ ਉਸ ਮਨੁੱਖ ਦੇ ਪੈਰੋਕਾਰ ਬਣੋ ਜੋ ਪਰਮੇਸ਼ਵਰ ਦੇ ਪ੍ਰਭਾਵ ਹੇਠ ਹੈ ਅਤੇ ਜਿਸਦੇ ਪਿੱਛੇ ਪਰਮੇਸ਼ਵਰ ਖੜਾ ਹੈ। ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਉਹਨਾਂ ਨਾਲ ਕਿੱਥੇ ਹੈ। ਗਲਤ ਪ੍ਰਭਾਵ ਦੇ ਮਗਰ ਨਾ ਲੱਗੋ। ਹਾਂ, ਠੀਕ ਹੈ, ਕਿਸੇ ਹੋਰ ਦੀ ਥਾਂ ਮੱਲਣ ਦਾ ਯਤਨ ਨਾ ਕਰੋ। ਐਕਲ ਦੇ ਅੰਦਰ ਹੋਏ ਦਰਸ਼ਨ ਵਿੱਚ ਉਹਨੇ ਵੇਖਿਆ ਪਰਮੇਸ਼ਵਰ ਸਿੰਘਾਸਨ ਉੱਤੇ ਉੱਚੇ ਤੇ ਬਿਰਾਜਮਾਨ ਹੋਇਆ ਸੀ। ਹੁਣ ਤੁਸੀਂ ਵੇਖਦੇ ਹੋ ਕਿ ਇਹ ਰਾਜਾ ਜਿਸਨੇ ਜਸ਼ਾਇਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਸੀ। ਜਸ਼ਾਇਆ ਨੇ ਇਹ ਵੇਖ ਲਿਆ ਸੀ ਕਿ ਉਹ ਰਾਜਾ ਜਿਵੇਂ ਹੀ ਆਪਣੀ ਬੁਲਾਹਟ ਤੋਂ ਬਾਹਰ ਨਿਕਲ ਗਿਆ ਤਾਂ ਪਰਮੇਸ਼ਵਰ ਨੇ ਉਹਨੂੰ ਕੋਹੜ ਨਾਲ ਮਾਰਿਆ। ਤਦ ਜਸ਼ਾਇਆ ਨੇ ਸੋਚਿਆ, ਮੈਨੂੰ ਕੀ ਕਰਨਾ ਚਾਹੀਦਾ ਹੈ? ਉਜੀਆ ਮਰ ਗਿਆ ਸੀ। ਜਸ਼ਾਇਆ ਨੇ ਉਹਦੀ ਬਾਂਹ ਦਾ ਜੀ ਭਰ ਕੇ ਟਾਸ ਨਾਲ ਲਾਇਆ ਸੀ ਅਤੇ ਉਸਨੇ ਸੋਚਿਆ ਕਿ ਉਹ ਚਲਾ ਗਿਆ ਹੈ, ਹੁਣ ਉਹ ਕੀ ਕਰੇਗਾ। ਉਸਦੇ ਲਈ ਜ਼ਿੰਦਗੀ ਲਗਭਗ ਖਤਮ ਹੀ ਹੋ ਗਈ ਸੀ। ਤਾਂ ਫਿਰ ਨੌਜਵਾਨ ਨਬੀ ਨੇ ਕੀ ਕੀਤਾ? ਉਹ ਪ੍ਰਾਰਥਨਾ ਕਰਨ ਲਈ ਮੰਦਰ ਵਾਲੇ ਰਾਹ ਤੇ ਤੁਰ ਪਿਆ। ਉਹ ਜਗਵੇਦੀ ਉੱਤੇ ਡਿੱਗ ਪਿਆ ਤੇ ਉਸਨੇ ਤਾਹਾਂ ਮਾਰੀਆਂ। ਕਦੇ ਕਦੇ ਪਰਮੇਸ਼ਵਰ ਸਾਡੇ ਸਾਰੇ ਆਸਰਿਆਂ ਨੂੰ ਹਟਾ ਦਿੰਦਾ ਹੈ ਜਿਨ੍ਹਾਂ ਤੇ ਅਸੀਂ ਆਸਰਾ ਲਿਆ ਹੁੰਦਾ ਹੈ। ਕਦੇ ਕਦੇ ਉਹ ਸਾਡੇ ਉੱਤੇ ਬਿਮਾਰੀ ਦਾ ਹਮਲਾ ਹੋਣ ਦਿੰਦਾ ਹੈ। ਉਹ ਨਿਰਾਸ਼ਾਵਾਂ ਨੂੰ, ਦਿਲ ਦੀਆਂ ਪੀੜਾਂ ਨੂੰ ਸਾਡੇ ਤੇ ਹਮਲਾ ਕਰਨ ਦਿੰਦਾ ਹੈ। ਕਦੇ ਕਦੇ ਉਹ ਅਜਿਹੇ ਹਮਲੇ ਇਸ ਲਈ ਹੋਣ ਦਿੰਦਾ ਹੈ ਕਿ ਜਿੱਥੇ ਤੁਸੀਂ ਅੰਜੀਲ ਦੇ ਪ੍ਰਭਾਵ ਹੇਠ ਰਹਿ ਸਕੋ। ਇਸ ਗੱਲ ਨੂੰ ਸਮਝਣ ਦੇ ਲਈ ਬੜੇ ਹੀ ਸਿਆਣੇ ਬਣੋ। ਇੰਨੇ ਮੂਰਖ ਨਾ ਬਣ ਜਾਓ ਕਿ ਇਸ ਤੋਂ ਦੂਰ ਚਲੇ ਜਾਓ। ਧਿਆਨ ਦਿਓ, ਜਿਸ਼ਾਇਆ ਜਾਣਦਾ ਸੀ ਕਿ ਉਹਨੂੰ ਤਾਂ ਕੋਈ ਹੋਰ ਚੀਜ਼ ਲੱਭਣ ਦੀ ਲੋੜ ਹੈ। ਇਸ ਲਈ ਉਸਨੇ ਕੀ ਕੀਤਾ? ਉਹ ਹੈਕਲ ਵਿੱਚ ਚਲਾ ਗਿਆ। ਉਸਨੇ ਆਪਣੇ ਹੱਥ ਖੜੇ ਕੀਤੇ ਅਤੇ ਉਹਨੇ ਪਰਮੇਸ਼ਵਰ ਅੱਗੇ ਤਾਹਾਂ ਮਾਰੀਆਂ ਅਤੇ ਇੱਕ ਦਰਸ਼ਨ ਵਿੱਚ ਚਲਾ ਗਿਆ। ਜਿਵੇਂ ਹੀ ਉਹ ਦਰਸ਼ਨ ਵਿੱਚ ਗਿਆ, ਉਸਨੇ ਪਰਮੇਸ਼ਵਰ ਨੂੰ ਵੇਖਿਆ, ਸਿੰਘਾਸਨ ਉੱਤੇ ਨਹੀਂ ਪਰ ਉੱਪਰ ਉੱਚਾ ਉੱਠਿਆ ਹੋਇਆ। ਓ ਮੇਰੇ, ਉਹਦੇ ਬਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਸਵਰਗ ਵਿੱਚ ਉਠਾਇਆ ਗਿਆ ਤੇ ਉਸਨੇ ਦੇਖਿਆ ਅੱਗੇ ਤੇ ਪਿੱਛੇ ਹੈਕਲ ਵਿੱਚੋਂ ਸਰਾਫੀਮ ਉੱਡ ਰਹੇ ਸਨ। ਓ ਮੇਰੇ, ਸਰਾਫੀਮ, ਜਿਸਦਾ ਅਰਥ ਹੁੰਦਾ ਹੈ ਸਾੜਨ ਵਾਲੇ। ਸਰਾਫੀਮ ਸ਼ਬਦ ਦਾ ਇਹੋ ਅਰਥ ਹੈ ਜੋ ਵੇਦੀ ਦੇ ਕੋਲ ਹੁੰਦੇ ਹਨ। ਅਸਲ ਵਿੱਚ ਸਰਾਫੀਮ ਉਹ ਹੁੰਦਾ ਹੈ ਜੋ ਕੁਰਬਾਨੀ ਨੂੰ ਕਬੂਲ ਕਰਦਾ ਹੈ ਅਤੇ ਉਪਾਸ਼ਕ ਨੂੰ ਸੁੱਧ ਕਰਦਾ ਹੈ ਤੇ ਫਿਰ ਸਰਾਫੀਮ ਉਸਨੂੰ ਪਰਮੇਸ਼ਵਰ ਦੇ ਅੱਗੇ ਪੇਸ਼ ਕਰਦਾ ਹੈ। ਹੁਣ ਇਹ ਸਰਾਫੀਮ ਤਾਂ ਫਰਿਸ਼ਤੇ ਲੋਕ ਸਨ ਅਤੇ ਉਹ ਉਹੀ ਹਨ ਜੋ ਪਰਮੇਸ਼ਵਰ ਦੇ ਬਿਲਕੁਲ ਕੋਲ ਖੜੇ ਹੁੰਦੇ ਹਨ, ਬਿਲਕੁਲ ਜਗਵੇਦੀ ਦੇ ਉੱਤੇ, ਅਤੇ ਉਹ ਕੁਰਬਾਨੀ ਕਬੂਲ ਕਰਦੇ ਹਨ। ਇਹ ਪਰਮੇਸ਼ਵਰ ਦੇ ਨਿਆਂ ਨੂੰ ਦਰਸਾਉਂਦਾ ਹੈ ਕਿ ਪਾਪ ਉਸਦੀ ਹਜ਼ੂਰੀ ਵਿੱਚ ਦਾਖਲ ਨਹੀਂ ਹੋ ਸਕਦਾ ਜਦੋਂ ਤੱਕ ਇਸਦਾ ਪ੍ਰਾਸ਼ਚਿਤ ਨਹੀਂ ਕੀਤਾ ਜਾਂਦਾ। ਸਮਝੇ? ਇਹ ਸ਼ਰਾਫੀਮ, ਯਾਦ ਰੱਖੋ, ਸੱਤ ਕਲੀਸਿਆਈ ਯੁਗਾਂ ਵਿੱਚ ਕਿਵੇਂ ਉਹਨਾਂ ਨੇ ਅੰਜੀਲ ਦੀ ਰਾਖੀ ਕੀਤੀ, ਦੋਵੇਂ ਪਾਸੇ ਇੱਕ ਸੀ। ਯਾਦ ਰੱਖੋ, ਅਸੀਂ ਉਹਨਾਂ ਨੂੰ ਅਦਨ ਦੇ ਬਾਗ ਵਿੱਚ ਵੇਖਿਆ ਸੀ ਜਿੱਥੇ ਉਹ ਇੱਕ ਬਲਦੀ ਹੋਈ ਤਲਵਾਰ ਨੂੰ ਲੈ ਕੇ ਖੜੇ ਹਨ। ਉਹ ਜਗਵੇਦੀ ਦੀ ਰਾਖੀ ਕਰਦੇ ਹਨ। ਜਿਸ਼ਾਇਆ, ਉਹ ਮਹਾਨ ਨਬੀ, ਜਦੋਂ ਆਤਮਾ ਵਿੱਚ ਆ ਗਿਆ ਉਸਨੇ ਦੇਖਿਆ ਪਹਿਲਾਂ ਪਰਮੇਸ਼ਵਰ ਧਰਤੀ ਦੇ ਸਭ ਰਾਜਾ ਤੋਂ ਉੱਪਰ ਸਵਰਗ ਵਿੱਚ ਬਿਰਾਜਮਾਨ ਸੀ। ਉਸਨੇ ਕਿਹਾ, ਮੈਂ ਪਾਤਸ਼ਾਹ ਨੂੰ, ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਉੱਤੇ ਬਿਰਾਜਮਾਨ ਵੇਖਿਆ। ਫਿਰ ਉਸਨੇ ਅਸਲੀ ਪਾਤਸ਼ਾਹ ਨੂੰ ਦੇਖਿਆ ਅਤੇ ਉਹਦੇ ਬਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਉਸਨੇ ਇਮਾਰਤ ਦੇ ਅੰਦਰ ਸ਼ਰਾਫੀਮਾਂ ਨੂੰ ਉੜਦੇ ਹੋਏ ਵੇਖਿਆ। ਉਹਨਾਂ ਨੇ ਆਪਣੇ ਮੂੰਹ ਖੰਭਾਂ ਨਾਲ ਟਕੇ ਹੋਏ ਸਨ ਤੇ ਉਹਨਾਂ ਦੇ ਪੈਰ ਵੀ ਖੰਭਾਂ ਨਾਲ ਟਕੇ ਹੋਏ ਸਨ ਅਤੇ ਉਹ ਦੋ ਖੰਭਾਂ ਦੇ ਨਾਲ ਉੱਡ ਰਹੇ ਸਨ। ਉਹ ਪੁਕਾਰੇ ਸਨ, ਪਵਿੱਤਰ 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 ਸਰਬ ਸ਼ਕਤੀਮਾਨ ਪ੍ਰਭੂ, ਪਵਿੱਤਰ 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 ਸਰਬ ਸ਼ਕਤੀਮਾਨ ਪਰਮੇਸ਼ਵਰ। ਕਿਹੋ ਜਿਹਾ ਸੰਗੀਤ ਸੀ, ਕਿਹੋ ਜਿਹੀ ਤਾਲ ਸੀ! ਤੁਸੀਂ ਸੋਚ ਰਹੇ ਹੋਵੋਗੇ ਕਿ ਉਸ ਨੂੰ ਬੜੇ ਹੀ ਆਰਾਮ ਨਾਲ ਕਹਿ ਰਹੇ ਹੋਣਗੇ, ਪਵਿੱਤਰ 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 ਪ੍ਰਭੂ ਪਰਮੇਸ਼ਵਰ ਸਰਬ ਸ਼ਕਤੀਮਾਨ। ਯਸ਼ਾਇਆ ਨੇ ਕਿਹਾ ਜਦੋਂ ਬੋਲਦੇ ਸਨ ਤਾਂ ਹੈਕਲ ਦੀ ਇਮਾਰਤ ਦੇ ਥੰਮ ਉਹਨਾਂ ਦੀ ਆਵਾਜ਼ ਨਾਲ ਕੰਬ ਉੱਠਦੇ ਸਨ। ਉਹ ਬਸ ਇਹੀ ਨਹੀਂ ਕਹਿ ਰਹੇ ਸਨ, ਪਵਿੱਤਰ ਪਵਿੱਤਰ ਪਵਿੱਤਰ, ਉਹ ਕਿਹੋ ਜਿਹੀ ਆਵਾਜ਼ ਸੀ ਯਸ਼ਾਇਆ ਨੇ ਕਿਹਾ, ਅਤੇ ਉਹਨਾਂ ਦੀ ਆਵਾਜ਼ ਨਾਲ ਹੈਕਲ ਦੇ ਥੰਮ ਹਿੱਲ ਗਏ। ਉਹ ਦੁਹਾਈ ਦੇ ਰਹੇ ਸਨ, ਉਹ ਦੂਤ ਪਰਮੇਸ਼ਵਰ ਦੇ ਕੋਲ ਖੜੇ ਸਨ, ਡਾਡਾ ਮਾਰੇ ਸਨ, ਪਵਿੱਤਰ ਪਵਿੱਤਰ ਪਵਿੱਤਰ, ਪ੍ਰਭੂ ਸਰਵ ਸ਼ਕਤੀਮਾਨ ਹੈ। ਕਿਹੋ ਜਿਹਾ ਦਰਸ਼ਨ ਸੀ, ਵਾਹ ਹੇ ਮੇਰੇ ਪ੍ਰਭੂ। ਦੁਬਾਰਾ ਤੋਂ ਧਿਆਨ ਦਿਓ, ਯਸ਼ਾਇਆ ਜੋ ਉਜੀਆ ਦੀ ਬਾਂਹ ਦਾ ਸਹਾਰਾ ਲੈ ਰਿਹਾ ਸੀ ਅਤੇ ਉਹਨੂੰ ਪਰਮੇਸ਼ਵਰ ਦੇ ਨਿਆਂ ਦੇ ਹੇਠ ਮਰਦੇ ਹੋਏ ਵੇਖਿਆ ਸੀ, ਮੇਰੇ ਨਾਲ ਪਵਿੱਤਰ ਫਰਿਸ਼ਤਿਆਂ ਨੂੰ ਵੇਖਿਆ ਜੋ ਪਰਮੇਸ਼ਵਰ ਦੇ ਨਾਲ ਸਨ। ਇਹ ਸ਼ਰਾਫੀਮ ਦੁਹਾਈ ਦੇ ਰਹੇ ਸਨ, ਪਵਿੱਤਰ ਪਵਿੱਤਰ ਪਵਿੱਤਰ, ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ। ਅਤੇ ਉਹਨਾਂ ਪਵਿੱਤਰ ਫਰਿਸ਼ਤਿਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ, ਉਹਨਾਂ ਪਵਿੱਤਰ ਫਰਿਸ਼ਤਿਆਂ ਨੇ ਆਪਣੇ ਪਵਿੱਤਰ ਮੂੰਹ ਪਵਿੱਤਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਢੱਕੇ ਹੋਏ ਸਨ। ਤਦ ਅਸੀਂ ਕੌਣ ਹਾਂ? ਹੁਣ ਤੁਸੀਂ ਮੈਥੋਡਿਸਟ ਅਤੇ ਬੈਪਟਿਸਟ ਅਤੇ ਪ੍ਰੈਸਬਿਟੇਰੀਅਨ ਅਤੇ ਪੈਂਟੀਕਾਸਟਲੋ, ਅਸੀਂ ਕੌਣ ਹਾਂ? ਜਦ ਪਵਿੱਤਰ ਫਰਿਸ਼ਤੇ ਆਪਣੇ ਪਵਿੱਤਰ ਮੂੰਹ ਖੰਭਾਂ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੋਣ ਦੇ ਲਈ ਟੱਕਦੇ ਹਨ, ਜਦ ਅਜਿਹੇ ਪ੍ਰਾਣੀ ਜੋ ਫਰਿਸ਼ਤਿਆਂ ਤੋਂ ਵੀ ਅਗਾਂਹ ਦੇ ਹਨ, ਫਰਿਸ਼ਤੇ ਉੱਥੇ ਖੜੇ ਨਹੀਂ ਹੁੰਦੇ, ਸਿਰਫ ਸ਼ਰਾਫੀਮ ਖੜੇ ਹੁੰਦੇ ਹਨ। ਉਹ ਫਰਿਸ਼ਤਿਆਂ ਤੋਂ ਵੀ ਉੱਪਰ ਹਨ ਅਤੇ ਪਰਮੇਸ਼ਵਰ ਇੰਨਾ ਪਵਿੱਤਰ ਪਰਮੇਸ਼ਵਰ ਹੈ ਕਿ ਉਹਨਾਂ ਨੂੰ ਇਸ ਪਵਿੱਤਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਪਣੇ ਮੂੰਹ ਢੱਕਣੇ ਪੈਂਦੇ ਹਨ। ਬਸ ਉਹ ਇੱਕੋ ਹੀ ਗੱਲ ਆਖ ਸਕਦੇ ਸਨ ਕਿ ਪਵਿੱਤਰ ਪਵਿੱਤਰ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ। ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੋਣ ਦੇ ਲਈ ਉਹਨਾਂ ਕੋਲ ਇੱਕ ਖਾਸ ਪਰਦਾ ਸੀ। ਸਾਨੂੰ ਕਿਸ ਕਿਸਮ ਦੇ ਪਰਦੇ ਦੀ ਲੋੜ ਹੈ? ਉਹਨਾਂ ਨੂੰ ਆਪਣੇ ਆਪ ਨੂੰ ਢੱਕਣਾ ਪੈਂਦਾ ਸੀ। ਮੈਂ ਇਸ ਨੂੰ ਠੀਕ ਹੁਣੇ ਹੀ ਆਖਣਾ ਚਾਹੁੰਦਾ ਹਾਂ, ਯਿਸੂ ਮਸੀਹ ਦਾ ਲਹੂ ਹੀ ਕਾਫੀ ਹੈ। ਸਮਝੇ, ਮਸੀਹ ਹਰਗਿਜ ਵੀ ਉਹਨਾਂ ਸ਼ਰਾਫੀਮਾਂ ਲਈ ਨਹੀਂ ਮਰਿਆ, ਨਹੀਂ ਨਹੀਂ, ਪਰ ਉਹ ਤਾਂ ਸ੍ਰਿਸ਼ਟੀ ਕੀਤੇ ਗਏ ਪ੍ਰਾਣੀ ਹਨ। ਉਹ ਫਰਿਸ਼ਤਿਆਂ ਦੇ ਲਈ ਕਦੇ ਨਹੀਂ ਮਰਿਆ, ਉਹ ਪਾਪੀਆਂ ਦੇ ਲਈ ਮਰਿਆ ਹੈ, ਉਹ ਕਦੇ ਵੀ ਪਵਿੱਤਰ ਲੋਕਾਂ ਲਈ ਨਹੀਂ ਮਰਿਆ, ਉਹ ਤਾਂ ਅਪਵਿੱਤਰ ਲੋਕਾਂ ਲਈ ਮਰਿਆ ਸੀ। ਜਿੰਨਾ ਚਿਰ ਤੱਕ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਪਵਿੱਤਰ ਹੋ ਤਾਂ ਉਸਨੇ ਤੁਹਾਡਾ ਕੋਈ ਭਲਾ ਨਹੀਂ ਕੀਤਾ, ਪਰ ਜਦ ਤੁਸੀਂ ਇਹ ਮਹਿਸੂਸ ਕਰੋ ਕਿ ਤੁਸੀਂ ਤਾਂ ਕੁਝ ਵੀ ਨਹੀਂ ਹੋ, ਤਦ ਉਹ ਤੁਹਾਡੇ ਲਈ ਮਰਿਆ ਹੈ। ਸਮਝੇ, ਜਦ ਤੁਸੀਂ ਇਹ ਮਹਿਸੂਸ ਕਰੋ ਕਿ ਤੁਸੀਂ ਤਾਂ ਕੁਝ ਵੀ ਨਹੀਂ ਹੋ, ਤੁਸੀਂ ਉਹ ਆਦਮੀ ਹੋ ਜਿਹਦੇ ਲਈ ਉਹ ਮਰਿਆ ਹੈ। ਪਰਮੇਸ਼ਵਰ ਸੰਪੂਰਨ ਤੌਰ ਤੇ ਪਵਿੱਤਰ ਹੈ, ਉਹ ਸਿਵਾਏ ਪਵਿੱਤਰਤਾ ਦੇ ਹੋਰ ਕੁਝ ਵੀ ਨਹੀਂ ਹੈ, ਇਹੀ ਸਭ ਹੈ, ਉਹ ਸ਼ੁੱਧਤਾ ਹੈ। ਹੁਣ ਆਓ ਕੁਝ ਪਲਾਂ ਲਈ ਇਹਨਾਂ ਖੰਭਾਂ ਉੱਤੇ ਧਿਆਨ ਮਾਰੀਏ। ਸਾਨੂੰ ਪਤਾ ਲੱਗਦਾ ਹੈ ਕਿ ਦੋ ਖੰਭ ਜਿਨ੍ਹਾਂ ਨਾਲ ਉਹ ਆਪਣੇ ਮੂੰਹ ਨੂੰ ਢੱਕਦਾ ਸੀ, ਮੇਰੇ ਪ੍ਰਭੂ। ਸੋਚੋ ਇਥੋਂ ਤੋੜੀ ਕਿ ਪਵਿੱਤਰ ਫਰਿਸ਼ਤਿਆਂ ਨੂੰ ਆਪਣੇ ਪਵਿੱਤਰ ਮੂੰਹ ਪਵਿੱਤਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਢੱਕਣੇ ਪੈਂਦੇ ਸਨ। ਉਹ ਸਿਰਫ ਇੱਕੋ ਹੀ ਗੱਲ ਆਖ ਸਕਦੇ ਸਨ, ਪਵਿੱਤਰ ਪਵਿੱਤਰ ਸੈਨਾ ਦਾ ਯਹੋਵਾ ਪਵਿੱਤਰ, ਪਵਿੱਤਰ ਪਵਿੱਤਰ ਸੈਨਾ ਦਾ ਯਹੋਵਾ ਪਵਿੱਤਰ। ਸਾਨੂੰ ਦੱਸਿਆ ਗਿਆ ਹੈ ਕਿ ਉਹ ਦਿਨ ਰਾਤ ਪੁਕਾਰਦੇ ਸਨ। ਪਰਮੇਸ਼ਵਰ ਤੋਂ ਹੇਠਾਂ ਆਉਂਦੇ ਹੋਏ ਪਹਿਲੇ ਕਦਮ ਤੇ ਇਹੀ ਆਉਂਦੇ ਹਨ, ਦਿਨ ਅਤੇ ਰਾਤ ਕੋਈ ਰੁਕਾਵਟ ਨਹੀਂ। ਅਤੇ ਤੁਸੀਂ ਸੋਚਦੇ ਹੋ ਕਿ ਅਸੀਂ ਬਹੁਤ ਰੌਲਾ ਪਾਉਂਦੇ ਹਾਂ? ਤਾਂ ਸਿੰਘਾਸਨ ਦੇ ਚੁਗਿਰਦ ਲੱਖਾਂ ਕਰੋੜਾਂ ਬਾਰੇ ਤੁਸੀਂ ਕੀ ਸੋਚਦੇ ਹੋ? ਇੱਕ ਆਵਾਜ਼ ਜਿਹਦੇ ਨਾਲ ਹੈਕਲ ਦੀਆਂ ਕੰਧਾਂ ਹਿੱਲ ਗਈਆਂ, ਜਦੋਂ ਕਿ ਉਹਨਾਂ ਵਿੱਚੋਂ ਕੇਵਲ ਇੱਕ ਨੇ ਪੁਕਾਰ ਕੇ ਆਖਿਆ ਸੀ, ਪਵਿੱਤਰ ਪਵਿੱਤਰ ਪਵਿੱਤਰ। ਤੁਸੀਂ ਜਾਣਦੇ ਹੋ, ਉਸ ਦੀ ਆਵਾਜ਼ ਨੇ ਹੈਕਲ ਨੂੰ ਹਿਲਾ ਦਿੱਤਾ ਸੀ। ਜਦੋਂ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਪਰਮੇਸ਼ਵਰ ਦੇ ਸਿੰਘਾਸਨ ਦੇ ਚੁਗਿਰਦ ਪੁਕਾਰਦੇ ਹਨ, ਪਵਿੱਤਰ 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 ਪ੍ਰਭੂ ਪਰਮੇਸ਼ਵਰ ਜੋ ਸਰਵ ਸ਼ਕਤੀਮਾਨ ਹੈ, ਪਵਿੱਤਰ ਪਵਿੱਤਰ ਪ੍ਰਭੂ ਪਰਮੇਸ਼ਵਰ ਜੋ ਸਰਵ ਸ਼ਕਤੀਮਾਨ ਹੈ, ਉਹਨਾਂ ਦੇ ਚਿਹਰਿਆਂ ਉੱਤੇ ਖੰਭ ਸਨ, ਉਹਨਾਂ ਦੇ ਪੈਰਾਂ ਉੱਤੇ ਖੰਭ ਸਨ, ਸੰਜੀਦਗੀ ਦੇ ਨਾਲ, ਸਨਮਾਨ ਦੇ ਨਾਲ, ਉਹ ਮੇਰੇ। ਹੁਣ ਜਿਹੜਾ ਪਵਿੱਤਰਤਾਈ ਬਾਰੇ ਗੱਲਬਾਤ ਕਰਦਾ ਹੈ, ਉਸ ਦੇ ਪ੍ਰਤੀ ਅੱਜ ਕੋਈ ਸਨਮਾਨ ਜਾਂ ਸੰਜੀਦਗੀ ਨਹੀਂ ਹੈ। ਤੁਸੀਂ ਪਵਿੱਤਰਤਾ ਬਾਰੇ ਗੱਲ ਕਰਦੇ ਹੋ ਤਾਂ ਤੁਹਾਨੂੰ ਇੱਕ ਪਵਿੱਤਰ ਪਖੰਡੀ ਕਿਹਾ ਜਾਂਦਾ ਹੈ। ਹੁਣ ਨਾ ਤਾਂ ਪਰਮੇਸ਼ਵਰ ਦੇ ਲਈ, ਨਾ ਹੀ ਉਸਦੇ ਲੋਕਾਂ ਲਈ, ਤੇ ਨਾ ਹੀ ਉਸਦੇ ਵਚਨ ਦੇ ਲਈ ਕੋਈ ਸੰਜੀਦਗੀ ਤੇ ਸਨਮਾਨ ਬਾਕੀ ਰਿਹਾ ਹੈ। ਹੁਣ ਇਹ ਝੁੰਡ ਕਿੱਥੇ ਜਾ ਰਿਹਾ ਹੈ? ਮੈਂ ਸੋਚਦਾ ਹਾਂ ਕਿ ਤੁਸੀਂ ਬਿਲਕੁਲ ਠੀਕ ਹੋ ਬੇਨ ਪੁੱਤਰ, ਤੂੰ ਬਿਲਕੁਲ ਸਹੀ ਗੱਲ ਕਹੀ ਹੈ। ਹਾਂ, ਇਹ ਬਿਲਕੁਲ ਸਹੀ ਹੈ। ਇਹ ਬੇਅਦਬੀ ਵਾਲਾ ਟੋਲਾ ਉਸ ਸਮੇਂ ਕਿੱਥੇ ਜਾਵੇਗਾ? ਇਹ ਬੇਅਦਬੀ ਵਾਲਾ ਝੁੰਡ ਕਿੱਥੇ ਜਾਏਗਾ? ਉਹੀ ਹੈ, ਉਹ ਲੋਕ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਪਰਮੇਸ਼ਵਰ ਦੇ ਲਈ ਕੋਈ ਆਦਰ ਸਨਮਾਨ ਨਹੀਂ ਹੈ। ਤੁਸੀਂ ਜਾਣਦੇ ਹੋ ਇੰਝ ਹੋਇਆ ਕਰਦਾ ਸੀ ਕਿ ਜੇ ਕੋਈ ਔਰਤ ਜਾਂ ਆਦਮੀ ਆਖਦਾ ਸੀ ਕਿ ਉਹ ਮਸੀਹੀ ਹੈ ਤਾਂ ਲੋਕ ਇਸ ਦਾ ਆਦਰ ਕਰਦੇ ਸਨ ਪਰ ਅੱਜ ਉਹ ਇਹ ਵੇਖਣਾ ਚਾਹੁੰਦੇ ਹਨ ਕਿ ਉਹ ਮਸੀਹ ਦਾ ਕਿੰਨਾ ਕੁ ਮਜ਼ਾਕ ਉਡਾ ਸਕਦੇ ਹਨ ਵੇਖਿਆ ਵੇਖਿਆ ਇਹ ਅਦਬਹੀਨ ਲੋਕਾਂ ਦੀ ਟੋਲੀ ਹੈ ਕਿਉਂ ਤੁਹਾਨੂੰ ਪਤਾ ਹੈ ਕਿ ਇਹ ਇਹੀ ਕਾਰਨ ਹੈ ਉਹ ਜਾਗਰੂਕ ਨਹੀਂ ਹਨ ਕਿ ਇਹ ਸੱਚ ਹੈ ਉਹ ਪਰਮੇਸ਼ਵਰ ਦੇ ਬਾਰੇ ਜਾਗਰੂਕ ਨਹੀਂ ਹਨ ਉਹ ਇਹ ਵੀ ਯਾਦ ਨਹੀਂ ਰੱਖਦੇ ਹਨ ਕਿ ਬਾਈਬਲ ਕਹਿੰਦੀ ਹੈ ਕਿ ਜਿਹੜੇ ਉਹਦੇ ਤੋਂ ਡਰਦੇ ਹਨ ਉਹਨਾਂ ਦੇ ਦੁਆਲੇ ਪਰਮੇਸ਼ਵਰ ਦੇ ਦੂਤ ਡੇਰੇ ਲਾਏ ਹੋਏ ਹਨ ਉਹ ਸਿਰਫ ਉਹਨਾਂ ਨੂੰ ਦਰਸ਼ਨ ਹੀ ਨਹੀਂ ਦਿੰਦੇ ਉਹ ਤਾਂ ਉਹਨਾਂ ਦੇ ਦੁਆਲੇ ਆਪਣੇ ਤੰਬੂ ਤਾਨ ਲੈਂਦੇ ਹਨ ਆਮੀਨ ਪਰਮੇਸ਼ਵਰ ਦੇ ਦੂਤ ਉਹਨਾਂ ਦੇ ਨੇੜੇ ਡੇਰਾ ਲਾਏ ਹੋਏ ਹਨ ਜੋ ਉਸਦੇ ਨਾਮ ਦਾ ਭੈ ਮੰਨਦੇ ਹਨ ਦਿਨ ਅਤੇ ਰਾਤ ਪਹਿਰੇਦਾਰੀ ਕਰਦੇ ਹਨ ਬਜ਼ੁਰਗ ਕਾਲੇ ਰੰਗ ਦੇ ਭਾਈ ਨੇ ਉਹ ਗੀਤ ਗਾਇਆ ਸੀ ਸਵਰਗਦੂਤ ਮੇਰੇ ਤੇ ਨਿਗਾਹ ਰੱਖਦੇ ਹਨ ਉਸਨੇ ਕਿਹਾ ਸਾਰਾ ਦਿਨ ਸਾਰੀ ਰਾਤ ਸਵਰਗਦੂਤ ਮੇਰੇ ਤੇ ਨਿਗਾਹ ਰੱਖਦੇ ਹਨ ਇਹ ਠੀਕ ਹੈ ਸਾਰਾ ਦਿਨ ਅਤੇ ਸਾਰੀ ਰਾਤ ਦੂਤ ਮੇਰੇ ਤੇ ਨਿਗਾਹ ਰੱਖਦੇ ਹਨ ਯਿਸੂ ਨੇ ਉਹਨਾਂ ਛੋਟਿਆਂ ਬਾਰੇ ਕਿਹਾ ਧਿਆਨ ਦਿਓ ਕਿ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਠੋਕਰ ਨਾ ਖਵਾਉਣਾ ਕਿਉਂਕਿ ਉਹਨਾਂ ਦੇ ਦੂਤ ਹਮੇਸ਼ਾ ਮੇਰੇ ਪਿਤਾ ਦਾ ਮੂੰਹ ਵੇਖਦੇ ਰਹਿੰਦੇ ਹਨ ਜੋ ਸਵਰਗ ਵਿੱਚ ਹੈ ਵੇਖਿਆ ਉਹ ਹਮੇਸ਼ਾ ਡੇਰੇ ਲਾਏ ਰੱਖਦੇ ਹਨ ਉਹਨਾਂ ਨੂੰ ਵੇਖਦੇ ਰਹਿੰਦੇ ਹਨ ਅਤੇ ਅਧਰਮੀ ਲੋਕ ਉਹ ਤਾਂ ਇਸ ਤੇ ਵਿਸ਼ਵਾਸ ਨਹੀਂ ਕਰਦੇ ਜੇ ਪਰਮੇਸ਼ੁਰ ਨੇ ਚਾਹਿਆ ਤਾਂ ਸਵੇਰੇ ਅਸੀਂ ਇਸ ਉੱਤੇ ਅਧਿਐਨ ਕਰਾਂਗੇ ਭਗਤੀ ਕੀ ਹੈ ਅਤੇ ਭਗਤੀਹੀਨ ਹੋਣਾ ਕੀ ਹੈ ਹੁਣ ਧਿਆਨ ਦਿਓ ਉਹ ਤਾਂ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਨੇ ਸਾਰੀ ਸ਼ਰਮ ਸਾਰਾ ਆਦਰ ਸਾਰਾ ਸਨਮਾਨ ਗੁਆ ਦਿੱਤਾ ਹੈ ਅਤੇ ਫਿਰ ਵੀ ਕਲੀਸਿਆ ਵਿੱਚ ਜਾਂਦੇ ਹਨ ਜੋ ਸਭ ਤੋਂ ਵੱਧ ਅਨਾਦਰ ਕਰਨ ਵਾਲਾ ਝੁੰਡ ਉਹੀ ਹੈ ਜੋ ਕਲੀਸਿਆ ਵਿੱਚ ਜਾਂਦਾ ਹੈ ਇਹ ਠੀਕ ਹੈ ਇੱਕ ਪੁਰਾਣਾ ਤਸਕਰ ਜਾਂ ਕੱਚੀ ਸ਼ਰਾਬ ਬਣਾਉਣ ਵਾਲਾ ਗਲੀ ਦੇ ਵਿੱਚੋਂ ਜੇ ਲੰਘ ਰਿਹਾ ਹੋਵੇ ਇੱਧਰ ਉੱਧਰ ਘੁੰਮ ਰਿਹਾ ਹੋਵੇ ਅਤੇ ਅੱਧਾ ਨਸ਼ੇ ਵਿੱਚ ਹੋਵੇ ਤੁਸੀਂ ਉਹਦੇ ਨਾਲ ਪਰਮੇਸ਼ਵਰ ਦੀ ਗੱਲਬਾਤ ਕਰੋ ਤਾਂ ਖਲੋ ਕੇ ਤੁਹਾਡੇ ਨਾਲ ਗੱਲਬਾਤ ਕਰੇਗਾ ਪਰ ਉਹਨਾਂ ਵਿੱਚੋਂ ਕੁਝ ਪੁਰਾਣੇ ਜ਼ਮਾਨੇ ਦੇ ਵਿਸ਼ਵਾਸੀ ਨਾਮ ਮਾਤਰ ਵਿਸ਼ਵਾਸੀ ਗਿਰਜੇ ਦੇ ਮੈਂਬਰ ਉਹ ਤਾਂ ਤੁਹਾਡੇ ਮੂੰਹ ਤੇ ਹੱਸ ਦੇਣਗੇ ਕਿਉਂਕਿ ਤੁਸੀਂ ਉਹਨਾਂ ਦੀ ਜਥੇਬੰਦੀ ਦੇ ਨਾਲ ਨਹੀਂ ਹੋ ਇਹ ਠੀਕ ਹੈ ਯਕੀਨਨ ਉਹ ਬੇਕਦਰੇ ਲੋਕ ਹਨ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਉਹਨਾਂ ਦੀ ਛੋਟੀ ਜਿਹੀ ਟੋਲੀ ਦਾ ਹਿੱਸਾ ਬਣਨਾ ਪਵੇਗਾ ਨਹੀਂ ਤਾਂ ਉਹਨਾਂ ਦੀ ਗਲੀ ਦੇ ਵੀ ਲਾਇਕ ਨਹੀਂ ਸਮਝੇ ਇਹ ਸਚਾਈ ਹੈ ਉਹ ਆਦਰ ਨਹੀਂ ਕਰਦੇ ਹੁਣ ਇਹ ਦੂਤ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹਨ ਵਿਸ਼ਵਾਸ ਕਰਦਾ ਹਾਂ ਜੋ ਦਾਊਦ ਨੇ ਕਿਹਾ ਸੀ ਤੁਹਾਨੂੰ ਯਾਦ ਹੈ ਕੁਝ ਰਾਤਾਂ ਪਹਿਲਾਂ ਦੀ ਗੱਲ ਹੈ ਸਾਡੇ ਕੋਲ ਵੀ ਇਹ ਸੀ ਜਦੋਂ ਮੈਂ ਕਿਸੇ ਵਿਸ਼ੇ ਤੇ ਪ੍ਰਚਾਰ ਕਰ ਰਿਹਾ ਸੀ ਉਸਨੇ ਕਿਹਾ ਦਾਊਦ ਨੇ ਕਿਹਾ ਮੈਂ ਪ੍ਰਭੂ ਨੂੰ ਸਦਾ ਆਪਣੇ ਸਾਹਮਣੇ ਰੱਖਦਾ ਹਾਂ ਤਾਂ ਜੋ ਮੈਂ ਕਦੇ ਵੀ ਨਾ ਡੋਲਾਂ ਇਸ ਤੋਂ ਇਲਾਵਾ ਉਸਨੇ ਕਿਹਾ ਫਿਰ ਜਦੋਂ ਮੈਂ ਅਜਿਹਾ ਕਰਾਂਗਾ ਮੇਰਾ ਸਰੀਰ ਚੈਨ ਵਿੱਚ ਵਸੇਗਾ ਹਾਂ ਸ਼੍ਰੀਮਾਨ ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਮੇਰੇ ਭਰਾ ਨੂੰ ਪਤਾਲ ਵਿੱਚ ਨਹੀਂ ਛੱਡੇਗਾ ਨਾ ਹੀ ਆਪਣੇ ਪਵਿੱਤਰ ਜਨ ਨੂੰ ਸੜਨ ਦੇਵੇਗਾ ਕਿਉਂਕਿ ਪਰਮੇਸ਼ਵਰ ਸਦਾ ਹੀ ਮੇਰੇ ਸਾਹਮਣੇ ਹੈ ਤੁਸੀਂ ਜਿੱਥੇ ਵੀ ਜਾਓ ਪਰਮੇਸ਼ਵਰ ਨੂੰ ਪਹਿਲਾਂ ਰੱਖੋ ਜੇਕਰ ਕੋਈ ਆਦਮੀ ਗੁੱਸੇ ਵਿੱਚ ਆ ਕੇ ਤੁਹਾਨੂੰ ਬੁਰਾ ਭਲਾ ਆਖ ਜਾਂਦਾ ਹੈ ਤਾਂ ਪਰਮੇਸ਼ਵਰ ਨੂੰ ਤੁਹਾਡੇ ਅਤੇ ਉਸਦੇ ਵਿਚਕਾਰ ਰੱਖੋ ਜੇ ਕੋਈ ਆਦਮੀ ਤੁਹਾਨੂੰ ਪਵਿੱਤਰ ਪਖੰਡੀ ਕਹਿੰਦਾ ਹੈ ਤਾਂ ਪਰਮੇਸ਼ਵਰ ਨੂੰ ਤੁਹਾਡੇ ਅਤੇ ਉਸਦੇ ਵਿਚਕਾਰ ਰੱਖੋ ਜੇ ਪਤਨੀ ਤੁਹਾਡੇ ਨਾਲ ਨਾਰਾਜ਼ ਹੋ ਜਾਵੇ ਤਾਂ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਜੇ ਪਤੀ ਗੁੱਸੇ ਹੋ ਜਾਵੇ ਤਾਂ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਜੇ ਬੱਚੇ ਤੁਹਾਨੂੰ ਤੰਗ ਕਰਦੇ ਹਨ ਤਾਂ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਸਮਝੇ ਜੋ ਕੁਝ ਵੀ ਤੁਸੀਂ ਕਰਦੇ ਹੋ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਜੇ ਪਿਤਾ ਤੇ ਮਾਂ ਤੁਹਾਨੂੰ ਥੋੜਾ ਜਿਹਾ ਡਾਂਟ ਦਿੰਦੇ ਹਨ ਅਤੇ ਤੁਹਾਨੂੰ ਸੁਧਾਰਦੇ ਹਨ ਤਾਂ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਯਾਦ ਰੱਖੋ ਕਿ ਪਰਮੇਸ਼ਵਰ ਨੇ ਉਸ ਬਾਰੇ ਕੀ ਆਖਿਆ ਸੀ ਬਾਲਕ ਨੂੰ ਉਸਦਾ ਠੀਕ ਰਾਹ ਸਿਖਲਾ ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ ਸਮਝੇ ਸਦਾ ਯਾਦ ਰੱਖੋ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਪਰਮੇਸ਼ਵਰ ਨੂੰ ਆਪਣੇ ਸਾਹਮਣੇ ਰੱਖੋ ਅਤੇ ਤੁਸੀਂ ਪਰਮੇਸ਼ਵਰ ਲਈ ਸੰਜੀਦਗੀ ਅਤੇ ਉਸ ਲਈ ਸਨਮਾਨ ਰੱਖੋ ਇਹ ਠੀਕ ਹੈ ਵੇਖੋ ਦੋ ਖੰਭਾਂ ਨਾਲ ਉਸਨੇ ਆਪਣਾ ਮੂੰਹ ਟਕਾਇਆ ਸੀ ਦੋ ਖੰਭ ਇਸ ਦਾ ਮਤਲਬ ਆਦਰ ਹੁੰਦਾ ਹੈ ਪਰਮੇਸ਼ਵਰ ਦੇ ਸਾਹਮਣੇ ਆਦਰ ਨਾਲ ਜਾਣਾ ਚੁੱਕਣਾ ਆਪਣਾ ਮੂੰਹ ਟਕਣਾ ਹੁਣ ਸਾਡੇ ਕੋਲ ਆਪਣਾ ਮੂੰਹ ਟਕਣ ਲਈ ਕੋਈ ਖੰਭ ਨਹੀਂ ਹਨ ਅਸੀਂ ਉਸਦੇ ਪੈਰਾਂ ਤੇ ਆਪਣਾ ਸਿਰ ਚੁਕਾ ਲੈਂਦੇ ਹਾਂ ਅਸੀਂ ਆਪਣੇ ਸਿਰ ਚੁਕਾ ਕੇ ਸੰਜੀਦਗੀ ਸਨਮਾਨ ਨਾਲ ਪ੍ਰਾਰਥਨਾ ਕਰਦੇ ਹਾਂ ਹਾਂ ਸ਼੍ਰੀਮਾਨ ਇਸ ਨੂੰ ਪਛਾਣੋ ਦੋ ਖੰਭਾਂ ਨਾਲ ਉਸਨੇ ਆਪਣੇ ਪੈਰਾਂ ਨੂੰ ਟੱਕ ਲਿਆ ਉਸਦੇ ਟੱਕੇ ਹੋਏ ਪੈਰ ਦੀਨਤਾ ਤੇ ਆਦਰ ਨੂੰ ਦਿਖਾਉਂਦੇ ਹਨ ਮੂਸਾ ਵਾਂਗ ਮੂਸਾ ਪਰਮੇਸ਼ਵਰ ਦੇ ਆਦਰ ਵਿੱਚ ਪਰਮੇਸ਼ਵਰ ਨੇ ਉਸਨੂੰ ਦੱਸਿਆ ਕਿ ਉਹ ਪਵਿੱਤਰ ਧਰਤੀ ਤੇ ਖੜਾ ਹੈ ਉਸਨੇ ਆਪਣੀ ਜੁੱਤੀ ਉਤਾਰ ਦਿੱਤੀ ਸਮਝੇ ਉਸਨੇ ਆਪਣੇ ਪੈਰਾਂ ਦੇ ਨਾਲ ਕੁਝ ਕੀਤਾ ਪੌਲੁਸ ਨੇ ਪਰਮੇਸ਼ਵਰ ਦੇ ਸਨਮਾਨ ਲਈ ਆਦਰ ਵਿੱਚ ਜਦੋਂ ਪ੍ਰਭੂ ਦਾ ਦੂਤ ਉਸਦੇ ਸਾਹਮਣੇ ਆਇਆ ਉਹ ਅਗਰੇ ਥੰਮ ਵਿੱਚ ਉਹ ਆਪਣੇ ਮੂੰਹ ਦੇ ਪਾਰ ਜ਼ਮੀਨ ਉੱਤੇ ਡਿੱਗ ਪਿਆ ਆਦਰ ਯੋਹੰਨਾ ਬਪਤਿਸਮਾ ਦੇਣ ਵਾਲਾ ਉਹਦੇ ਦਿਲ ਵਿੱਚ ਅਜਿਹਾ ਆਦਰ ਸੀ ਕਿ ਜਦੋਂ ਉਸਨੇ ਯਿਸੂ ਨੂੰ ਆਉਂਦਿਆਂ ਵੇਖਿਆ ਤਾਂ ਉਸਨੇ ਕਿਹਾ ਮੈਂ ਉਸਦੇ ਪੈਰ ਛੂਹਣ ਦੇ ਵੀ ਯੋਗ ਨਹੀਂ ਹਾਂ ਵੇਖਿਆ ਪੈਰ ਆਦਰ ਨੂੰ ਦਿਖਾਉਂਦੇ ਹਨ ਸਮਝੇ ਓ ਸੁਚੇਤ ਰਹੋ ਇੱਥੇ ਸਿਰਫ ਇੱਕ ਚੀਜ਼ ਹੈ ਜਿਸ ਬਾਰੇ ਅਸੀਂ ਸੁਚੇਤ ਰਹਿਣਾ ਹੈ ਤੁਹਾਡਾ ਛੋਟਾਪਨ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਹਕੀਕਤ ਵਿੱਚ ਛੋਟਾ ਬਣਾਓ ਆਪਣੇ ਆਪ ਨੂੰ ਉਜੀਆ ਵਾਂਗ ਵੱਡਾ ਨਾ ਬਣਾਓ ਉੱਥੇ ਗਿਆ ਤੇ ਉਸਨੇ ਕਿਹਾ ਮੈਂ ਕਰਾਂਗਾ ਜੋ ਵੀ ਹੋਵੇ ਮੈਨੂੰ ਦੱਸਣਾ ਤੁਹਾਡਾ ਕੰਮ ਨਹੀਂ ਹੈ ਵੇਖਿਆ ਉਸ ਨੂੰ ਆਪਣੇ ਆਪ ਨੂੰ ਹਲੀਮ ਕਰ ਲੈਣਾ ਚਾਹੀਦਾ ਸੀ। ਹਾਂ ਮਸੀਹ ਦੇ ਸੇਵਕੋ, ਮੈਨੂੰ ਮਾਫ਼ ਕਰਨਾ, ਉਸ ਨੂੰ ਫਿਰ ਕੋਈ ਘੋੜ ਨਹੀਂ ਸੀ ਨਿਕਲਣਾ। ਨਹੀਂ, ਮੈਂ ਜਾਣਦਾ ਹਾਂ ਕਿ ਇਹ ਤੁਹਾਡਾ ਕੰਮ ਹੈ, ਪਰਮੇਸ਼ੁਰ ਨੇ ਤੁਹਾਨੂੰ ਬੁਲਾਇਆ ਹੈ, ਇਹ ਤੁਹਾਡਾ ਹੀ ਕੰਮ ਹੈ, ਤੁਸੀਂ ਅੱਗੇ ਵਧੋ ਤੇ ਇਸ ਨੂੰ ਕਰੋ। ਸ਼੍ਰੀਮਾਨ, ਮੈਨੂੰ ਬਹੁਤ ਅਫਸੋਸ ਹੈ, ਉਹ ਪਿੱਛਾ ਹਟ ਜਾਂਦਾ ਤਾਂ ਇਸ ਕਿਤਾਬ ਵਿੱਚ ਕੁਝ ਹੋਰ ਲਿਖਿਆ ਹੁੰਦਾ, ਪਰ ਜਦੋਂ ਉਸਦਾ ਸੁਧਾਰ ਕੀਤਾ ਗਿਆ ਤਾਂ ਉਹ ਗੁੱਸੇ ਵਿੱਚ ਆ ਗਿਆ। ਤੁਸੀਂ ਲੋਕਾਂ ਨੂੰ ਕਿਸੇ ਚੀਜ਼ ਦੇ ਬਾਰੇ ਵੀ ਸੁਧਾਰੋ ਜਾਂ ਉਹਨਾਂ ਨੂੰ ਉਹਨਾਂ ਦੇ ਗਲਤ ਕੰਮਾਂ ਦੇ ਬਾਰੇ ਦੱਸੋ। ਉਹ ਕਲੀਸਿਆ ਨੂੰ ਛੱਡ ਕੇ ਚਲੇ ਜਾਣਗੇ। ਕਿਸੇ ਦੇ ਕੋਲ ਜਾਓ, ਔਰਤਾਂ ਨੂੰ ਦੱਸੋ ਕਿ ਉਹਨਾਂ ਨੂੰ ਵਾਲ ਨਹੀਂ ਕਟਾਉਣੇ ਚਾਹੀਦੇ ਹਨ। ਠੀਕ ਹੈ, ਮੈਂ ਕਿਤੇ ਹੋਰ ਚਲੀ ਜਾਵਾਂਗੀ ਜਿੱਥੇ ਉਹ ਵਾਲ ਕੱਟਣ ਦਿੰਦੇ ਹੋਣ। ਕੁਝ ਸਮਾਂ ਪਹਿਲਾਂ ਇੱਕ ਇਸਤਰੀ ਇੱਥੇ ਗਈ, ਮੈਂ ਆਪਣੀ ਪਤਨੀ ਨੂੰ ਹੇਠਾਂ ਘੱਲਿਆ, ਅਸੀਂ ਇੱਕ ਬੰਦਗੀ ਲੈ ਰਹੇ ਸੀ, ਉਹਦੇ ਕੋਲ ਆਪਣੇ ਵਾਲ ਧੋਣ ਦਾ ਸਮਾਂ ਨਹੀਂ ਸੀ। ਮੈਂ ਉਸਨੂੰ ਕਿਹਾ ਕਿ ਉਹਨਾਂ ਵਿੱਚੋਂ ਇੱਕ ਦੁਕਾਨ ਤੇ ਚਲੀ ਜਾ ਜੋ ਕਿ ਸੁੰਦਰਤਾ ਦਾ ਸਾਜ ਸਮਾਨ ਰੱਖਦੇ ਹਨ, ਤੇ ਜਾ ਕੇ ਉਹਨਾਂ ਕੋਲੋਂ ਆਪਣੇ ਵਾਲ ਧਵਾ ਲਵੇ। ਉੱਥੇ ਗਈ ਅਤੇ ਉਸ ਦੁਕਾਨ ਦੇ ਅੰਦਰ ਕੰਮ ਕਰਨ ਵਾਲੀ ਔਰਤ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹਦੇ ਵਾਲਾਂ ਨੂੰ ਉਤਾਂਹ ਕਿੱਦਾਂ ਰੱਖਣਾ ਹੈ। ਉਸਨੇ ਤਾਂ ਉਹਨਾਂ ਨੂੰ ਮਰੋੜ ਕੇ ਉਹਦੇ ਸਿਰ ਤੇ ਰੱਖ ਦਿੱਤਾ। ਉਸਨੇ ਕਿਹਾ, ਮੈਂ ਕਦੇ ਵੀ ਕਿਸੇ ਦੇ ਲੰਬੇ ਵਾਲ ਨਹੀਂ ਧੋਤੇ, ਇਸ ਲਈ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ। ਮੈਂ ਨਹੀਂ ਜਾਣਦਾ, ਉਹ ਮੇਰੇ ਵੇਖਿਆ, ਉਹ ਨਹੀਂ ਜਾਣਦੇ ਹਨ ਕਿ ਇਹ ਸਭ ਕੀ ਹੈ। ਕਿਉਂ? ਇਹ ਤਾਂ ਇੱਕ ਕਮਜ਼ੋਰ ਪ੍ਰਚਾਰ ਮੰਚ ਹੈ ਜਿਸ ਦੇ ਹੇਠ ਉਹ ਬੈਠੇ ਹੋਏ ਹਨ। ਬਿਲਕੁਲ ਸਹੀ ਗੱਲ ਹੈ, ਇੱਕ ਕਮਜ਼ੋਰ ਪ੍ਰਚਾਰ ਮੰਚ ਜੋ ਸੱਚਾਈ ਨਹੀਂ ਦੱਸਦਾ, ਉਸ ਦੇ ਨਾਲ ਸਮਝੌਤਾ ਕਰਦੇ ਹਨ। ਸਮਝੇ, ਜੇ ਸੁਣਦੇ ਤਾਂ ਭਲਾ ਹੁੰਦਾ, ਜੇ ਤੁਸੀਂ ਉਹਨਾਂ ਵਿੱਚੋਂ ਕਿਸੇ ਨਾਲ ਗੱਲ ਕਰੋ ਤਾਂ ਉੱਠਣਗੇ, ਗੁੱਸੇ ਨਾਲ ਭੜਕ ਉੱਠਣਗੇ ਅਤੇ ਕਹਿਣਗੇ, ਮੈਂ ਉਸ ਹੱਟ ਧਰਮੀ ਨੂੰ ਫਿਰ ਕਦੇ ਨਹੀਂ ਸੁਣਾਂਗਾ। ਸਮਝੇ, ਅੱਗੇ ਵਧੋ ਉਜੀਆ, ਇਹ ਠੀਕ ਹੈ। ਕੋੜ, ਮੈਂ ਉਸ ਕਿਸਮ ਦੇ ਕੋੜ ਨਾਲੋਂ ਤਾਂ ਕਿਸੇ ਵੀ ਸਮੇਂ ਕੋੜ ਲਵਾਉਣਾ ਪਸੰਦ ਕਰਾਂਗਾ, ਉਹ ਤਾਂ ਆਤਮਾ ਦਾ ਕੋੜ ਹੈ। ਸਮਝੇ, ਜਦੋਂ ਤੁਸੀਂ ਜਾਂਦੇ ਹੋ ਤੇ ਬਾਹਰ ਚਲੇ ਜਾਂਦੇ ਹੋ, ਤੁਸੀਂ ਠੀਕ ਉਸ ਕੋੜ ਵਿੱਚ ਹੁੰਦੇ ਹੋ ਜੋ ਪਾਪ ਹੈ, ਜੋ ਕੋੜ ਤੋਂ ਵੀ ਭੈੜਾ ਹੈ, ਇਹ ਤਾਂ ਆਤਮਾ ਦਾ ਕੋੜ ਹੈ। ਉਜੀਆ ਸ਼ਾਇਦ ਆਪਣੇ ਪਿਤਰਾਂ ਦੇ ਨਾਲ ਸੌਂ ਗਿਆ, ਬਾਈਬਲ ਇਸ ਤਰ੍ਹਾਂ ਕਹਿੰਦੀ ਹੈ, ਜੋ ਉਹ ਬਚਾਇਆ ਗਿਆ ਸੀ ਕਿਉਂਕਿ ਉਸਨੇ ਤਾਂ ਸਿਰਫ ਇੱਕ ਮਾੜਾ ਜਿਹਾ ਗਲਤ ਕੰਮ ਕੀਤਾ ਸੀ, ਪਰ ਜਦੋਂ ਤੁਸੀਂ ਇੰਜ ਕਰਦੇ ਹੋ, ਚੰਗਾ ਭਲਾ ਜਾਣਦੇ ਬੁੱਝਦੇ ਹੋਏ, ਤਾਂ ਫਿਰ ਤੁਹਾਡੇ ਅੰਦਰ ਆਤਮਾ ਦਾ ਕੋੜ ਫੈਲ ਜਾਂਦਾ ਹੈ। ਫਿਰ ਕੋੜੀ ਦੀ ਆਤਮਾ ਨੂੰ ਅੰਦਰ ਲਿਆਉਣ ਦਾ ਕੋਈ ਤਰੀਕਾ ਨਹੀਂ ਹੈ, ਤੁਸੀਂ ਇਹ ਜਾਣਦੇ ਹੋ। ਇਸ ਲਈ ਆਪਣੇ ਆਪ ਨੂੰ ਛੋਟਾ ਬਣਾਓ, ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਹਲੀਮ ਕਰੋ, ਪਛਾਣੋ, ਆਪਣੇ ਆਪ ਵਿੱਚ ਭੁੱਲ ਨਾ ਜਾਓ ਤੇ ਨਾ ਹੀ ਭੜਕੋ, ਲਿਖਤਾਂ ਦੀ ਪਾਲ ਕਰੋ ਤੇ ਫਿਰ ਦੇਖੋ ਕਿ ਇਹ ਗੱਲ ਠੀਕ ਹੈ। ਜ਼ਿਆਦਾ ਸਮਾਂ ਨਹੀਂ ਹੋਇਆ ਕਿ ਮੈਂ ਕਿਸੇ ਨੂੰ ਦੱਸਿਆ ਸੀ, ਉਹਨਾਂ ਆਖਿਆ, ਭਾਈ ਬਣਮ, ਮੈਂ ਸਮਝਦਾ ਹਾਂ ਕਿ ਤੁਸੀਂ ਕੇਵਲ ਯਿਸੂ ਵਾਲੇ ਹੋ। ਮੈਂ ਆਖਿਆ, ਤੁਸੀਂ ਗਲਤ ਸਮਝ ਰਹੇ ਹੋ। ਸਮਝੇ, ਮੈਂ ਆਖਿਆ, ਮੈਂ ਕੇਵਲ ਯਿਸੂ ਵਾਲਾ ਨਹੀਂ ਹਾਂ। ਉਸਨੇ ਕਿਹਾ, ਅੱਛਾ, ਤੁਸੀਂ ਤਾਂ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੰਦੇ ਹੋ। ਮੈਂ ਕਿਹਾ, ਇਹ ਗੱਲ ਮੈਨੂੰ ਕੇਵਲ ਯਿਸੂ ਵਾਲਾ ਨਹੀਂ ਬਣਾਉਂਦੀ, ਕੇਵਲ ਯਿਸੂ ਤਲੀਮ ਵਾਲੇ, ਉਹ ਤਾਂ ਪੁਨਰ ਉਥਾਨ ਲਈ ਬਪਤਿਸਮਾ ਦਿੰਦੇ ਹਨ। ਮੈਂ ਇਸ ਗੱਲ ਵਿੱਚ ਨਿਹਚਾ ਨਹੀਂ ਕਰਦਾ, ਮੈਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ। ਜਿਵੇਂ ਹੀ ਤੁਹਾਡੀ ਆਤਮਾ ਤੁਹਾਡੇ ਪ੍ਰਾਣ ਦੀ ਮਾਫ਼ੀ ਦੇ ਲਈ ਤੁਹਾਡਾ ਯਿਸੂ ਦੇ ਨਾਮ ਵਿੱਚ ਬਪਤਿਸਮਾ ਹੁੰਦਾ ਹੈ। ਮੈਨੂੰ ਵਿਸ਼ਵਾਸ ਹੈ, ਪਤਰਸ ਨੇ ਆਖਿਆ ਸੀ, ਪਹਿਲਾਂ ਤੋਬਾ ਕਰੋ, ਪਿਛਾਂ ਮੜੋ, ਤੁਸੀਂ ਨਿਸ਼ਾਨੇ ਤੋਂ ਖੁੰਝ ਗਏ ਹੋ, ਵਾਪਸ ਜਾਓ, ਤੋਬਾ ਕਰੋ ਤੇ ਤਾਂ ਜਗਤ ਨੂੰ ਦਿਖਾਓ ਕਿ ਤੁਹਾਡਾ ਬਪਤਿਸਮਾ ਹੋ ਚੁੱਕਿਆ ਹੈ। ਮੈਂ ਵਿਸ਼ਵਾਸ ਨਹੀਂ ਕਰਦਾ ਕਿ ਨਵਾਂ ਜਨਮ ਪਾ ਲੈਣਾ ਪਵਿੱਤਰ ਆਤਮਾ ਦਾ ਬਪਤਿਸਮਾ ਹੈ। ਇਹ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਹੈ, ਇਹ ਤਾਂ ਦੁਬਾਰਾ ਜਨਮ ਲੈਣਾ ਹੈ। ਦੁਬਾਰਾ, ਅਸੀਂ ਲਹੂ ਦੇ ਦੁਆਰਾ ਦੁਬਾਰਾ ਜਨਮ ਲੈਂਦੇ ਹਾਂ। ਲਹੂ ਦੀ ਕੋਸ਼ਿਕਾ ਆਉਂਦੀ ਹੈ, ਮੇਰਾ ਭਾਵ ਹੈ ਜੀਵਨ ਦੀ ਕੋਸ਼ਿਕਾ ਲਹੂ ਵਿੱਚ ਆਉਂਦੀ ਹੈ। ਤੁਹਾਨੂੰ ਪਵਿੱਤਰ ਆਤਮਾ ਵਿੱਚ ਬਪਤਿਸਮਾ ਦੇ ਕੇ ਮਸੀਹ ਦੀ ਦੇਹ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਪਰ ਤੁਸੀਂ ਲਹੂ ਦੇ ਦੁਆਰਾ ਜਨਮ ਲੈਂਦੇ ਹੋ। ਬਿਲਕੁਲ, ਤੁਸੀਂ ਆਪਣੇ ਪਿਤਾ ਦੇ ਲਹੂ ਤੋਂ ਜਨਮ ਲੈਂਦੇ ਹੋ। ਮੈਂ ਆਪਣੇ ਪਿਤਾ ਦੇ ਲਹੂ ਦੁਆਰਾ ਨਵਾਂ ਜਨਮ ਲੈਂਦਾ ਹਾਂ, ਤੁਹਾਡੇ ਅਤੇ ਸਾਡੇ ਪਿਤਾ ਮਸੀਹ ਦੁਆਰਾ। ਹਾਂ ਸ਼੍ਰੀਮਾਨ, ਪਰ ਤੁਸੀਂ ਵੇਖਦੇ ਹੋ, ਅਸੀਂ ਉਸ ਗੱਲ ਵਿੱਚ ਨਿਹਚਾ ਨਹੀਂ ਕਰਦੇ ਹਾਂ, ਕਿਉਂਕਿ ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਂਦੇ ਹਾਂ। ਇਹ ਗੱਲ ਸਾਨੂੰ ਕੇਵਲ ਯਿਸੂ ਵਾਲੇ ਨਹੀਂ ਬਣਾਉਂਦੀ, ਬਿਲਕੁਲ ਨਹੀਂ। ਨਹੀਂ ਸ਼੍ਰੀਮਾਨ। ਹਾਂ ਸ਼੍ਰੀਮਾਨ, ਜਦ ਮੂਸਾ ਨੇ ਉਸ ਆਵਾਜ਼ ਨੂੰ ਇੰਜ ਆਉਂਦੇ ਹੋਏ ਸੁਣਿਆ ਤਾਂ ਉਸ ਨੇ ਆਪਣੇ ਆਪ ਨੂੰ ਉਸ ਦੀ ਹਜ਼ੂਰੀ ਵਿੱਚ ਹਲੀਮ ਕਰ ਦਿੱਤਾ, ਕਿਹਾ, ਆਪਣੀ ਜੁੱਤੀ ਲਾ ਦੇ। ਮੂਸਾ ਨੇ ਉਸੇ ਵੇਲੇ ਹੇਠਾਂ ਨਿਉਂ ਕੇ ਆਪਣੀ ਜੁੱਤੀ ਲਾ ਦਿੱਤੀ। ਸਮਝੇ, ਇਹ ਠੀਕ ਹੈ। ਜਦੋਂ ਪੌਲੁਸ ਨੂੰ ਉਸ ਜੋਤ ਨੇ ਜ਼ਮੀਨ ਤੇ ਸੁੱਟ ਦਿੱਤਾ, ਉਹਨੇ ਕਿਹਾ, ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਉਸਨੇ ਕਿਹਾ, ਪ੍ਰਭੂ, ਤੂੰ ਕੌਣ ਹੈ? ਉਹ ਧਰਤੀ ਤੇ ਡਿੱਗ ਪਿਆ, ਇਹ ਕੌਣ ਹੈ? ਉਸਨੇ ਕਿਹਾ, ਮੈਂ ਯਿਸੂ ਹਾਂ, ਅੱਗ ਦਾ ਉਥਮ, ਮੈਂ ਯਿਸੂ ਹਾਂ, ਤੇ ਕੰਡੇ ਵਾਲੀਆਂ ਝਾੜੀਆਂ ਵਿੱਚ ਪੈਰ ਮਾਰਨਾ ਤੇਰੇ ਲਈ ਮੁਸ਼ਕਲ ਗੱਲ ਹੈ। ਆਖਿਆ, ਪ੍ਰਭੂ, ਮੈਂ ਕੀ ਕਰਾਂ? ਉਹ ਹੁਣ ਤਿਆਰ ਸੀ। ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਉਸਨੂੰ ਆਉਂਦੇ ਦੇਖਿਆ, ਮਹਾਨ ਆਦਮੀਆਂ ਵਿੱਚੋਂ ਉਹ ਇੱਕ ਸੀ। ਯਿਸੂ ਨੇ ਆਖਿਆ ਸੀ, ਯੋਹੰਨਾ ਵਰਗਾ ਕੋਈ ਵੀ ਮਹਾਨ ਆਦਮੀ ਨਹੀਂ ਹੋਇਆ ਹੈ ਜਿਹਨੇ ਔਰਤ ਤੋਂ ਜਨਮ ਲਿਆ ਹੋਵੇ। ਜਦੋਂ ਯੋਹੰਨਾ ਨੇ ਉਸਨੂੰ ਦੇਖਿਆ, ਉਸਨੇ ਪਛਾਣ ਲਿਆ ਕਿ ਉਹ ਤਾਂ ਬਹੁਤ ਛੋਟਾ ਹੈ। ਉਸਨੇ ਕਿਹਾ, ਮੈਂ ਤਾਂ ਉਸਦੀ ਜੁੱਤੀ ਦਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਹਾਂ। ਆਮੀਨ। ਹਮੇਸ਼ਾ ਧਿਆਨ ਦਿਓ ਕਿ ਇੱਕ ਵੱਡਾ ਆਦਮੀ ਆਪਣੇ ਆਪ ਨੂੰ ਹਲੀਮ ਕਰ ਲੈਂਦਾ ਹੈ। ਉੱਪਰ ਜਾਣ ਦਾ ਮਾਰਗ ਹਮੇਸ਼ਾ ਹੇਠਾਂ ਤੋਂ ਸ਼ੁਰੂ ਹੁੰਦਾ ਹੈ। ਆਪਣੇ ਆਪ ਨੂੰ ਛੋਟਾ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਉੱਚਾ ਕਰੇਗਾ। ਜਿਹੜਾ ਆਪਣੇ ਆਪ ਨੂੰ ਉੱਚਾ ਉਠਾਉਂਦਾ ਹੈ ਉਹ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਹਲੀਮ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ। ਇਹ ਮੇਰੇ ਮੈਨੂੰ ਇਹ ਗੱਲ ਪਸੰਦ ਹੈ। ਆਪਣੇ ਆਪ ਨੂੰ ਛੋਟਾ ਬਣਾਓ, ਹਮੇਸ਼ਾ ਹੀ ਛੋਟੇ ਬਣੇ ਰਹੋ। ਵੱਡੇ ਆਦਮੀ ਨਾ ਬਣੋ, ਛੋਟੇ ਆਦਮੀ ਬਣੋ। ਸਮਝੇ, ਪਰਮੇਸ਼ੁਰ ਕੇਵਲ ਇੱਕ ਹੀ ਹੈ, ਸਾਡੇ ਵਿੱਚ ਉਹੀ ਵੱਡਾ ਹੈ। ਕੁਝ ਵੀ ਹੋ ਜਾਵੇ, ਇਹੀ ਗੱਲ ਠੀਕ ਹੈ। ਤੁਸੀਂ ਹਮੇਸ਼ਾ ਕਹਿੰਦੇ ਹੋ ਇੱਕ ਪਵਿੱਤਰ ਕਲੀਸਿਯਾ ਹੈ, ਪਵਿੱਤਰ ਲੋਕ ਹਨ। ਉਹ ਨਹੀਂ, ਇਹ ਤਾਂ ਪਵਿੱਤਰ ਪਰਮੇਸ਼ੁਰ ਹੈ, ਇਹ ਠੀਕ ਹੈ, ਅਤੇ ਇੱਕ ਅਪਵਿੱਤਰ ਕਲੀਸਿਯਾ ਹੈ ਤੇ ਅਪਵਿੱਤਰ ਲੋਕ ਹਨ, ਇਹ ਠੀਕ ਹੈ। ਇੱਕ ਪਵਿੱਤਰ ਕਲੀਸਿਯਾ ਵਰਗੀ ਕੋਈ ਚੀਜ਼ ਨਹੀਂ ਹੈ। ਇਹ ਕਲੀਸਿਯਾ ਵਿੱਚ ਇੱਕ ਪਵਿੱਤਰ ਪਰਮੇਸ਼ੁਰ ਹੈ, ਪਵਿੱਤਰ ਲੋਕ ਨਹੀਂ। ਇਹ ਲੋਕਾਂ ਵਿੱਚ ਪਵਿੱਤਰ ਆਤਮਾ ਹੈ। ਫਿਰ ਤੁਸੀਂ ਲੋਕਾਂ ਦੀ ਗੱਲਬਾਤ ਨਹੀਂ ਕਰਦੇ ਹੋ, ਤੁਸੀਂ ਤਾਂ ਪਵਿੱਤਰ ਆਤਮਾ ਦੀ ਗੱਲ ਕਰ ਰਹੇ ਹੋ ਜੋ ਲੋਕਾਂ ਦੇ ਅੰਦਰ ਹੈ। ਆਮੀਨ। ਹਾਂ ਸ਼੍ਰੀਮਾਨ, ਇੱਕ ਠੀਕ ਸ਼ਬਦ ਹੈ। ਆਮੀਨ, ਇਹ ਮੇਰੀ ਸਮਝ ਵਿੱਚ ਆ ਗਿਆ ਹੈ, ਮੈਂ ਇਸ ਨੂੰ ਮਹਿਸੂਸ ਕੀਤਾ ਹੈ। ਹਾਂ ਸ਼੍ਰੀਮਾਨ, ਉਸ ਨੂੰ ਇਹ ਪਸੰਦ ਆਇਆ, ਮੈਂ ਜਾਣਦਾ ਹਾਂ। ਮਹਿਮਾ ਹੋਵੇ। ਹਾਂ ਸ਼੍ਰੀਮਾਨ, ਠੀਕ ਹੈ। ਆਪਣੇ ਆਪ ਨੂੰ ਛੋਟਾ ਬਣਾਓ। ਉਸਨੇ ਆਪਣਾ ਮੂੰਹ ਦੋ ਖੰਭਾਂ ਨਾਲ ਟੱਕਿਆ। ਆਦਰ ਦੇਣ ਲਈ ਉਸਨੇ ਆਪਣੇ ਪੈਰਾਂ ਨੂੰ ਟੱਕ ਕੇ ਆਪਣੇ ਆਪ ਨੂੰ ਨਿਮਾਣਾ ਕੀਤਾ। ਹੁਣ ਤੀਜੀ ਗੱਲ, ਉਹ ਦੋ ਖੰਭਾਂ ਦੇ ਨਾਲ ਉੱਡਦਾ ਸੀ। ਦੋ ਖੰਭਾਂ ਦੇ ਨਾਲ ਉਹ ਆਪਣੇ ਆਪ ਨੂੰ ਹਰਕਤ ਵਿੱਚ ਲਿਆਇਆ। ਉਹ ਪਰਮੇਸ਼ੁਰ ਦੇ ਸਾਹਮਣੇ ਆਦਰ ਭਾਵੇ ਸੀ। ਉਹ ਪਰਮੇਸ਼ੁਰ ਦੇ ਸਾਹਮਣੇ ਹਲੀਮ ਸੀ। ਸਿਰਫ ਇੰਨਾ ਹੀ ਨਹੀਂ, ਉਹ ਸਿਰਫ ਉੱਥੇ ਬੈਠਾ ਹੀ ਨਹੀਂ ਰਿਹਾ, ਪਰ ਉਹ ਤਾਂ ਆਪਣੇ ਆਪ ਨੂੰ ਹਰਕਤ ਵਿੱਚ ਲੈ ਆਇਆ। ਕਲੀਸਿਯਾ ਦੀ ਗੱਲ ਕਰਦੇ ਹੋ? ਆਮੀਨ। ਉਹ ਆਪਣੇ ਆਪ ਨੂੰ ਹਰਕਤ ਵਿੱਚ ਲੈ ਆਇਆ। ਜੋ ਕੁਝ ਵੀ ਉਸ ਕੋਲ ਸੀ, ਉਹਦੇ ਨਾਲ ਜਾਣ ਲਈ ਤਿਆਰ ਸੀ। ਹਾਂ ਸ਼੍ਰੀਮਾਨ, ਉਹ ਬਸ ਇੱਕ ਹੀ ਗੱਲ ਆਖ ਸਕਦਾ ਸੀ, ਪਵਿੱਤਰ 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 ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ। ਪਰ ਉਹਦੇ ਨਾਲ ਉਹ ਆਪਣੇ ਆਪ ਨੂੰ ਹਰਕਤ ਵਿੱਚ ਲੈ ਆਇਆ। ਇਹ ਠੀਕ ਹੈ, ਉਹ ਕਾਰਵਾਈ ਵਿੱਚ ਆ ਗਿਆ। ਇਹੋ ਹੀ ਅੱਜ ਰਾਤ ਕਲੀਸਿਯਾ ਦੀ ਲੋੜ ਹੈ। ਪਹਿਲਾਂ ਆਦਰ ਭਾਵ ਲਿਆਓ, ਅਗਲੀ ਗੱਲ ਹਲੀਮ ਬਣੋ, ਫਿਰ ਆਪਣੇ ਆਪ ਨੂੰ ਹਰਕਤ ਵਿੱਚ ਲੈ ਆਓ। ਹਾਂ ਸ਼੍ਰੀਮਾਨ, ਜਦੋਂ ਉਸਨੇ ਨਬੀ ਨੂੰ ਦਿਖਾਇਆ ਕਿ ਉਹ ਆਪਣੇ ਸੇਵਕਾਂ ਨੂੰ ਕਿਵੇਂ ਦਰਸਾਉਂਦਾ ਹੈ, ਉਹ ਕਿੰਜ ਕਰਨ ਵਾਲਾ ਸੀ, ਇਸ ਵਿਅਕਤੀ ਨੇ ਕੀ ਕੀਤਾ, ਇਸ ਫਰਿਸ਼ਤੇ ਨੇ, ਇਸ ਨਬੀ ਨੇ ਵੇਖਿਆ ਕਿ ਜਦ ਉਸਨੇ ਪੁਕਾਰਿਆ ਤਾਂ ਹੈਕਲ ਦੀ ਸਰਦਰ ਦੀਆਂ ਨੀਹਾਂ ਹਿੱਲ ਗਈਆਂ। ਪਵਿੱਤਰ 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 ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ, ਅਤੇ ਸਾਰੀ ਹੈਕਲ ਹਿੱਲ ਗਈ। ਉਹਨੇ ਫਿਰ ਪੁਕਾਰ ਕੀਤੀ, ਪਵਿੱਤਰ ਪਵਿੱਤਰ ਸਰਵ ਸ਼ਕਤੀਮਾਨ ਪ੍ਰਭੂ ਪਰਮੇਸ਼ਵਰ, ਅਤੇ ਇਮਾਰਤ ਹਿੱਲ ਗਈ। ਯਿਸ਼ਾਇਆ ਨੇ ਕਿਹਾ, ਹਾਏ ਮੇਰੇ ਉੱਤੇ ਇੱਕ ਨਬੀ, ਇੱਕ ਪ੍ਰਮਾਣਿਤ ਨਬੀ ਜੋ ਜਨਮ ਤੋਂ ਹੀ ਨਬੀ ਸੀ, ਬਾਈਬਲ ਦਾ ਇੱਕ ਵੱਡਾ ਨਬੀ। ਉਸਨੇ ਕਿਹਾ, ਹਾਏ ਮੇਰੇ ਉੱਤੇ, ਕਿਉਂ ਜੋ ਮੇਰੀਆਂ ਅੱਖਾਂ ਨੇ ਪਰਮੇਸ਼ੁਰ ਦੀ ਮਹਿਮਾ ਨੂੰ ਵੇਖਿਆ ਹੈ। ਉਸ ਨਬੀ ਨੂੰ ਦੇਖੋ ਜਿਸਨੇ ਆਪਣੇ ਆਪ ਨੂੰ ਹਲੀਮ ਕਰ ਲਿਆ। ਇੱਕ ਨਬੀ, ਉਹ ਆਦਮੀ ਜਿਸ ਕੋਲ ਪਰਮੇਸ਼ੁਰ ਦਾ ਵਚਨ ਆਇਆ, ਪਰ ਜਦੋਂ ਉਸਨੇ ਦਰਸ਼ਨ ਨੂੰ ਹਰਕਤ ਵਿੱਚ ਵੇਖਿਆ, ਉਸਨੇ ਕਿਹਾ, ਹਾਏ ਮੇਰੇ ਉੱਤੇ, ਕਿਉਂਕਿ ਮੈਂ ਇੰਨਾ ਨੇੜੇ ਖੜਾ ਹਾਂ ਕਿ ਮੈਂ ਪਰਮੇਸ਼ੁਰ ਦੀ ਹਜ਼ੂਰੀ ਨੂੰ ਵੇਖਦਾ ਹਾਂ। ਸਾਡੇ ਆਧੁਨਿਕ ਅਮਰੀਕੀ ਲੋਕ ਇਸ ਤਰ੍ਹਾਂ ਹੁੰਦਾ ਹੈ ਦੇਖ ਸਕਦੇ ਹਨ, ਅਤੇ ਉਹ ਵੇਖ ਕੇ ਅਗਾਂਹ ਲੰਘ ਜਾਣਗੇ ਤੇ ਇਸ ਤੇ ਹੱਸ ਦੇਣਗੇ। ਹਾਂ, ਇਹ ਠੀਕ ਹੈ। ਜਦੋਂ ਉਸਨੇ ਇੱਕ ਦਰਸ਼ਨ ਨੂੰ ਪ੍ਰਗਟ ਹੁੰਦਾ ਦੇਖਿਆ, ਇੱਕ ਪ੍ਰਗਟ ਕੀਤਾ ਗਿਆ ਦਰਸ਼ਨ, ਇਹ ਪਰਮੇਸ਼ੁਰ ਇਸ ਪਾਪੀ ਸੰਸਾਰ ਉੱਤੇ ਦਇਆ ਕਰ, ਇੱਕ ਪ੍ਰਗਟ ਕੀਤਾ ਗਿਆ ਦਰਸ਼ਨ, ਉਹ ਪੁਕਾਰ ਉੱਠਿਆ, ਮੇਰੇ ਉੱਤੇ ਹਾਏ, ਕਿਉਂ ਜੋ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਮਨੁੱਖ ਹਾਂ ਅਤੇ ਮੈਂ ਭ੍ਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ। ਮੈਂ ਤਾਂ ਸਾਰੇ ਦਾ ਸਾਰਾ ਬਸ ਹੋ ਗਿਆ ਹਾਂ, ਮੇਰੇ ਬਾਰੇ ਕੁਝ ਵੀ ਚੰਗਾ ਨਹੀਂ ਹੈ। ਅੱਛਾ, ਤੁਸੀਂ ਕਹਿੰਦੇ ਹੋ ਪਰਮੇਸ਼ੁਰ ਮੁਬਾਰਕ ਹੋਵੇ, ਮੈਂ ਪ੍ਰੈਸਬੀਟੇਰੀਅਨ, ਮੈਥੋਡਿਸਟ, ਬੈਪਟਿਸਟ, ਪੈਂਟੇਕੋਸਟਲ ਨਾਲ ਸੰਬੰਧਿਤ ਹਾਂ। ਮੈਨੂੰ ਇੱਥੇ ਬੈਠ ਕੇ ਇਦਾਂ ਦਾ ਪ੍ਰਚਾਰ ਸੁਣਨ ਦੀ ਲੋੜ ਨਹੀਂ ਹੈ। ਕਿੰਨਾ ਫਰਕ ਹੈ, ਕਿੰਨਾ ਫਰਕ ਹੈ। ਤੁਹਾਨੂੰ ਯਾਦ ਹੈ, ਇਸ ਨਬੀ ਨੂੰ ਜਨਮ ਤੋਂ ਹੀ ਨਬੀ ਹੋਣ ਲਈ ਬੁਲਾਇਆ ਗਿਆ ਸੀ, ਉਸ ਨੂੰ ਪ੍ਰਮਾਣਿਤ ਕੀਤਾ ਗਿਆ ਸੀ, ਆਪਣੇ ਨਬੀ ਦੇ ਕੰਮ ਲਈ ਅੱਗਿਓਂ ਠਹਿਰਾਇਆ ਗਿਆ ਸੀ, ਅਤੇ ਸੱਚਾਈ ਦੀ ਭਾਲ ਕਰ ਰਿਹਾ ਸੀ, ਅਤੇ ਉਹ ਰਾਜੇ ਦੇ ਨਾਲ ਰਿਹਾ ਸੀ। ਉਸਨੇ ਪਰਮੇਸ਼ੁਰ ਦੇ ਕੰਮਾਂ ਨੂੰ ਪ੍ਰਗਟ ਹੁੰਦੇ ਹੋਏ ਦੇਖਿਆ ਸੀ। ਪਰ ਜਦੋਂ ਇੱਕ ਖੁੱਲਾ ਦਰਸ਼ਨ ਆਇਆ, ਬਜਾਏ ਆਪਣੇ ਆਪ ਨੂੰ ਉੱਚਾ ਉਠਾਉਣ ਦੇ, ਉਸਨੇ ਕਿਹਾ, ਹਾਏ ਮੇਰੇ ਉੱਤੇ, ਮੈਂ ਤਾਂ ਨਾਸ਼ ਹੋ ਗਿਆ, ਮੈਂ ਹੁਣ ਇਸੇ ਲਈ ਹਾਂ ਕਿਉਂਕਿ ਮੇਰੀਆਂ ਅੱਖਾਂ ਨੇ ਪਰਮੇਸ਼ੁਰ ਦੀ ਮਹਿਮਾ ਨੂੰ ਵੇਖ ਲਿਆ ਹੈ। ਅਤੇ ਅਸੀਂ ਪਰਮੇਸ਼ੁਰ ਦੀ ਮਹਿਮਾ ਨੂੰ ਦੇਖ ਸਕਦੇ ਹਾਂ, ਅਤੇ ਅਸੀਂ ਆਲੇ ਦੁਆਲੇ ਜਾ ਕੇ ਆਖਾਂਗੇ, ਇੱਕ ਹੱਠ ਧਰਮੀਆਂ ਦਾ ਝੁੰਡ, ਉਹ ਲੋਕ ਜੋ ਕਿ ਸੁਦਾਈ ਹੋ ਗਏ ਹਨ। ਕੋਈ ਅਚਰਜ ਨਹੀਂ ਕਿ ਅਸੀਂ ਕਿਤੇ ਵੀ ਨਹੀਂ ਪਹੁੰਚ ਸਕਦੇ। ਯਾਦ ਰੱਖੋ, ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਮੈਂ ਇੱਥੇ ਕੁਝ ਕਹਿਣ ਲਈ ਆਉਂਦਾ ਹਾਂ ਤਾਂ ਇਹ ਲੋਕਾਂ ਦੀ ਮਦਦ ਕਰੇਗਾ, ਸਮਝੇ? ਹਾਂ, ਸਾਨੂੰ ਇਸ ਦਾ ਆਦਰ ਕਰਨਾ ਚਾਹੀਦਾ ਹੈ, ਸਾਨੂੰ ਇਸ ਨੂੰ ਉਹ ਸਾਰਾ ਆਦਰ ਦੇਣਾ ਚਾਹੀਦਾ ਹੈ ਜੋ ਅਸੀਂ ਦੇ ਸਕਦੇ ਹਾਂ। ਜਦੋਂ ਅਸੀਂ ਪਰਮੇਸ਼ੁਰ ਦੀ ਵੱਲੋਂ ਇਹ ਖੁੱਲੇ ਦਰਸ਼ਨ ਨੂੰ ਵੇਖਦੇ ਹਾਂ, ਅਤੇ ਇਹ ਜਾਣਦੇ ਹੋਏ ਕਿ ਇਹ ਸੱਚਾਈ ਹੈ, ਯਿਸ਼ਾਇਆ ਨੇ ਕਿਹਾ, ਹਾਏ ਮੇਰੇ ਉੱਤੇ, ਮੈਂ ਇੱਥੇ ਇਸ ਰਾਤ ਇਸ ਇਮਾਰਤ ਵਿੱਚ ਹਾਂ, ਜਾਂਚ ਜਦੋਂ ਕਦੇ ਵੀ ਇਹ ਹੈ ਸੀ, ਅਤੇ ਮੈਂ ਪਰਮੇਸ਼ਵਰ ਦੀ ਮਹਿਮਾ ਨੂੰ ਵੇਖਿਆ ਹੈ। ਮੈਂ ਇੱਕ ਸਵਰਗਦੂਤ ਨੂੰ ਬੋਲਦੇ ਹੋਏ ਵੇਖਦਾ ਹਾਂ ਅਤੇ ਮੈਂ ਕੁਝ ਹਿਲਦਾ ਹੋਇਆ ਵੇਖਦਾ ਹਾਂ। ਮੈਂ ਉੱਥੇ ਉਤਾਂਹ ਵੇਖਦਾ ਹਾਂ ਅਤੇ ਉੱਥੇ ਹੀ ਪਰਮੇਸ਼ਵਰ ਨੂੰ ਪ੍ਰਗਟ ਹੁੰਦਾ ਵੇਖ ਰਿਹਾ ਹਾਂ। ਆਏ ਮੇਰੇ ਉੱਤੇ, ਕਿਉਂਕਿ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਮਨੁੱਖ ਹਾਂ ਅਤੇ ਮੈਂ ਭ੍ਰਿਸ਼ਟ ਲੋਕਾਂ ਵਿੱਚ ਵੱਸਦਾ ਹਾਂ। ਦੇਖੋ ਕੀ ਹੋਇਆ। ਉਹ ਉਸਨੇ ਕੀ ਕੀਤਾ? ਉਸਨੇ ਯਸ਼ਾਯਾ ਨਬੀ ਨੂੰ ਦਿਖਾਇਆ ਕਿ ਮਨੁੱਖ ਉਸਦੀ ਹਜ਼ੂਰੀ ਵਿੱਚ ਆਦਰ ਭਾਵ ਵਿੱਚ ਹੋਣਗੇ, ਹਲੀਮ ਹੋਣਗੇ, ਆਦਰ ਭਾਵ ਵਿੱਚ ਅਤੇ ਹਲੀਮ, ਅਤੇ ਫਿਰ ਕਾਰਵਾਈ ਵਿੱਚ ਆ ਜਾਣਗੇ। ਇਹ ਠੀਕ ਹੈ, ਕਾਰਵਾਈ ਵਿੱਚ ਆ ਜਾਣਗੇ। ਉਹ ਤੇ ਆਈ ਸਾਹਮਣੀ ਤੀਵੀ ਵਾਂਗ। ਜਦੋਂ ਉਸਨੇ ਕੁਝ ਵਾਪਰਦਾ ਹੋਇਆ ਦੇਖਿਆ, ਭਾਈ ਉਸਦੇ ਕੋਲ ਦੋ ਖੰਭ ਸਨ, ਉਹਨਾਂ ਦੇ ਖੰਭਾਂ ਦੇ ਨਾਲ ਚੱਬਦੇ ਹੀ ਦੂਰ ਚਲੀ ਗਈ। ਉਹ ਯਾਕੂਬ ਦੇ ਖੂਹ ਤੋਂ ਥੋੜਾ ਜਿਹਾ ਦੂਸ਼ਿਤ ਪਾਣੀ ਲੈਣ ਲਈ ਆਈ ਸੀ, ਜਿਸ ਦੇ ਬਾਰੇ ਉਹ ਬਹਿਸਬਾਜੀ ਕਰ ਰਹੇ ਸਨ। ਪਰ ਜਦੋਂ ਉਸਨੇ ਉਸ ਜੀਵਨ ਦੇ ਸੋਮੇ ਵਿੱਚੋਂ ਪਾਣੀ ਪੀ ਲਿਆ ਤਾਂ ਉਹ ਤੁਰੰਤ ਕਾਰਵਾਈ ਵਿੱਚ ਆ ਗਈ। ਉਸਨੇ ਇਹ ਨਹੀਂ ਕਿਹਾ, ਸ਼੍ਰੀਮਾਨ ਕਿਰਪਾ ਕਰਕੇ ਮੈਨੂੰ ਦੱਸੋ ਕਿ ਤੁਸੀਂ ਆਪਣੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਹੈ, ਤੈਨੂੰ ਇਹ ਚੀਜ਼ ਕਿੱਥੋਂ ਮਿਲੀ ਹੈ, ਤੈਨੂੰ ਇਹ ਸਿੱਖਿਆ ਕਿਵੇਂ ਮਿਲੀ, ਜਾਂ ਤੈਨੂੰ ਕਿਵੇਂ ਪਤਾ ਲੱਗਾ ਕਿ ਮੇਰੇ ਪੰਜ ਪਤੀ ਸਨ, ਤੈਨੂੰ ਕਿਵੇਂ ਪਤਾ ਲੱਗਾ ਕਿ ਮੇਰੇ ਨਾਲ ਕੀ ਗੜਬੜ ਸੀ, ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਸਾਂਭਲੀ ਔਰਤ ਹਾਂ, ਤੈਨੂੰ ਇਹ ਗੱਲਾਂ ਕਿਵੇਂ ਪਤਾ ਲੱਗੀਆਂ। ਉਸਨੇ ਕਦੇ ਕੋਈ ਪ੍ਰਸ਼ਨ ਨਹੀਂ ਕੀਤਾ। ਉਸਨੇ ਆਖਿਆ, ਸ਼੍ਰੀਮਾਨ ਮੈਨੂੰ ਲੱਗਦਾ ਹੈ ਕਿ ਤੂੰ ਇੱਕ ਨਵੀਂ ਹੈ। ਅਸੀਂ ਜਾਣਦੇ ਹਾਂ ਕਿ ਜਦੋਂ ਮਸੀਹਾ ਆਵੇਗਾ ਤਾਂ ਉਹ ਸਾਨੂੰ ਇਹ ਸਭ ਗੱਲਾਂ ਦੱਸੇਗਾ। ਉਹ ਮੇਰੇ ਪ੍ਰਭੂ, ਉਹ ਤਾਂ ਲਿਖਤਾਂ ਦੇ ਦੁਆਰਾ ਪਛਾਣ ਗਈ ਸੀ। ਤਦ ਉਸਨੇ ਕਿਹਾ, ਮੈਂ ਜਾਣਦੀ ਹਾਂ ਜਦੋਂ ਮਸੀਹਾ ਆਵੇਗਾ ਉਹ ਸਾਨੂੰ ਇਹ ਸਭ ਗੱਲਾਂ ਦੱਸੇਗਾ। ਉਸਨੇ ਕਿਹਾ, ਮੈਂ ਉਹ ਹੀ ਹਾਂ। ਉਹ ਕਾਰਵਾਈ ਵਿੱਚ ਆ ਗਈ। ਉਹ ਜਿੰਨੀ ਤੇਜ਼ੀ ਨਾਲ ਭੱਜ ਕੇ ਨਗਰ ਵਿੱਚ ਜਾ ਸਕਦੀ ਸੀ ਉਹ ਗਈ। ਉਸਨੇ ਕਿਹਾ, ਆ ਉਸ ਆਦਮੀ ਨੂੰ ਵੇਖੋ ਜਿਸਨੇ ਮੈਨੂੰ ਸਭ ਗੱਲਾਂ ਦੱਸੀਆਂ ਜੋ ਮੈਂ ਕੀਤੀਆਂ ਸਨ। ਕੀ ਕਿਤੇ ਇਹ ਉਹੀ ਮਸੀਹਾ ਤਾਂ ਨਹੀਂ? ਜਦੋਂ ਉਸਨੇ ਸੱਚਾਈ ਨੂੰ ਦੇਖਿਆ ਤਾਂ ਉਸਨੇ ਗੇਂਦ ਨੂੰ ਲੈ ਕੇ ਜਾਣ ਦਾ ਯਤਨ ਨਹੀਂ ਕੀਤਾ, ਪਰ ਉਹ ਤਾਂ ਇਹਨੂੰ ਯਕੀਨਨ ਬਹੁਤ ਸਾਰਾ ਆਦਰ ਸਨਮਾਨ ਦੇ ਰਹੀ ਸੀ ਅਤੇ ਉਹ ਪੱਕੇ ਤੌਰ ਤੇ ਇਸ ਨੂੰ ਬਹੁਤ ਸਮਰਥਨ ਦੇ ਰਹੀ ਸੀ, ਕਿਉਂਕਿ ਉਹ ਨਗਰ ਵਿੱਚ ਚਲੀ ਗਈ ਤੇ ਆਖ ਰਹੀ ਸੀ, ਤੁਸੀਂ ਆਓ ਵੇਖੋ, ਮੇਰੇ ਨਾਲ ਚਲੋ, ਜੇਕਰ ਤੁਹਾਨੂੰ ਯਕੀਨ ਨਹੀਂ ਆਉਂਦਾ। ਮਹਿਮਾ ਹੋਵੇ, ਮੈਂ ਅੱਜ ਰਾਤ ਇੱਕ ਹੱਠ ਧਰਮੀ ਵਾਂਗ ਮਹਿਸੂਸ ਕਰ ਰਿਹਾ ਹਾਂ। ਹਾਂ ਸ਼੍ਰੀਮਾਨ, ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਇੱਕ ਹੱਠ ਧਰਮੀ ਹੋਣ ਦੇ ਨਾਤੇ ਮੈਨੂੰ ਇਹ ਹੋਣ ਦਿਓ। ਜੀ ਸ਼੍ਰੀਮਾਨ, ਮੈਂ ਜਾਣਦਾ ਹਾਂ ਕਿ ਉਹ ਸਹੀ ਹੈ। ਮੈਨੂੰ ਪਤਾ ਹੈ ਕਿ ਉਹ ਇੱਥੇ ਹੈ। ਮੈਂ ਉਸੇ ਮਸੀਹਾ ਨੂੰ ਜਾਣਦਾ ਹਾਂ, ਮੈਂ ਉਸੇ ਪਰਮੇਸ਼ਵਰ ਨੂੰ ਜਾਣਦਾ ਹਾਂ। ਉਹੀ ਮਸੀਹ ਅੱਜ ਰਾਤ ਇੱਥੇ ਇਸ ਛੋਟੀ ਪੁਰਾਣੀ ਗਰਮ ਇਮਾਰਤ ਵਿੱਚ ਹੈ। ਮੈਂ ਤੁਹਾਡੇ ਲਈ ਇਹ ਸਾਬਤ ਕਰ ਸਕਦਾ ਹਾਂ। ਆਮੀਨ। ਉਸ ਨੂੰ ਵੇਖੋ, ਪਰਮੇਸ਼ਵਰ ਦਾ ਦੂਤ ਨੁੱਕਰ ਵਿੱਚ ਖੜਾ ਹੈ, ਬਿਲਕੁਲ ਇੱਥੇ ਬੈਠੇ ਇੱਕ ਆਦਮੀ ਦੇ ਉੱਤੇ। ਉਹ ਇੱਕ ਪ੍ਰਚਾਰਕ ਹੈ, ਸ਼੍ਰੀਮਾਨ ਵਿਟ। ਉਹ ਵਰਜੀਨੀਆ ਤੋਂ ਆਇਆ ਹੈ, ਠੀਕ ਹੈ। ਉਹ ਮਾਨਸਿਕ ਰੋਗ ਤੋਂ ਪਰੇਸ਼ਾਨ ਹੈ। ਜੇ ਤੁਸੀਂ ਪੂਰੇ ਦਿਲ ਤੋਂ ਵਿਸ਼ਵਾਸ ਕਰੋ ਤਾਂ ਤੁਸੀਂ ਘਰ ਜਾ ਸਕਦੇ ਹੋ ਤੇ ਚੰਗੇ ਹੋ ਸਕਦੇ ਹੋ। ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ ਸ਼੍ਰੀਮਾਨ? ਠੀਕ ਹੈ, ਘਰ ਜਾਓ ਅਤੇ ਚੰਗੇ ਹੋ ਜਾਓ। ਤੁਹਾਡੀ ਮਾਨਸਿਕ ਬਿਮਾਰੀ ਖਤਮ ਹੋ ਗਈ ਹੈ। ਉੱਥੇ ਬੈਠਾ ਹੋਇਆ ਹੈ, ਉਸਦਾ ਨਾਮ ਮੋਰੀਆ ਹੈ, ਉਹ ਇਲੀਨੋਇਸ ਤੋਂ ਆਇਆ ਹੈ। ਉਸ ਨੂੰ ਗੁੱਦੇ ਦੀ ਸਮੱਸਿਆ ਹੈ। ਜੇ ਤੁਸੀਂ ਇਸ ਗੱਲ ਤੇ ਯਕੀਨ ਕਰਦੇ ਹੋ ਸ਼੍ਰੀਮਾਨ ਕਿ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ, ਮੈਂ ਤੁਹਾਡੇ ਲਈ ਇੱਕ ਅਜਨਬੀ ਹਾਂ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਛੱਡ ਦੇਵੇਗੀ। ਹਾਲੇਲੂਯਾ। ਜਦੋਂ ਭਖਦੇ ਹੋਏ ਕੋਲੇ ਨੇ ਨਬੀ ਨੂੰ ਛੂ ਲਿਆ, ਉਸ ਨੂੰ ਉਹਨਾਂ ਪਵਿੱਤਰ ਬਣਾ ਦਿੱਤਾ ਜਿੰਨਾ ਕੋਈ ਪਵਿੱਤਰ ਹੋ ਸਕਦਾ ਹੈ। ਜਦੋਂ ਪਰਮੇਸ਼ਵਰ ਦੀ ਆਵਾਜ਼ ਨੇ ਕਿਹਾ, ਕੌਣ ਸਾਡੇ ਲਈ ਜਾਵੇਗਾ? ਤਦ ਉਸਨੇ ਜਵਾਬ ਦਿੱਤਾ, ਮੈਂ ਇੱਥੇ ਹਾਜ਼ਰ ਹਾਂ। ਮੈਨੂੰ ਕੱਲ ਕੋਈ ਪਰਵਾਹ ਨਹੀਂ ਕਿ ਸਤਾਹ ਭਾਵੇਂ ਕੁਝ ਵੀ ਹੋਵੇ, ਕੋਈ ਪਰਵਾਹ ਨਹੀਂ ਕਿ ਸਲੀਬ ਕੀ ਹੈ। ਮੈਨੂੰ ਕੱਲ ਪ੍ਰਭੂ, ਮੈਂ ਹਾਜ਼ਰ ਹਾਂ। ਕੋਈ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਕਿੰਨੇ ਜਣੇ ਰੱਦ ਜਾਂਦੇ ਹਨ, ਕਿੰਨੇ ਇਹ ਉਹ ਜਾਂ ਹੋਰ, ਪਰ ਮੈਨੂੰ ਕੱਲ ਉਹ ਤਾਂ ਅਜੇ ਵੀ ਉਹੀ ਮਸੀਹਾ ਹੈ। ਉਹ ਹੁਣ ਠੀਕ ਇੱਥੇ ਮੌਜੂਦ ਹੈ। ਮੈਂ ਉਸਨੂੰ ਦੁਬਾਰਾ ਇੱਥੇ ਵੇਖਦਾ ਹਾਂ। ਆਮੀਨ। ਇਹ ਕੀ ਹੈ? ਉਹ ਔਰਤ ਕਾਰਵਾਈ ਵਿੱਚ ਚਲੀ ਗਈ। ਉਸਨੇ ਉਹ ਖੰਭ ਪ੍ਰਾਪਤ ਕੀਤੇ ਤੇ ਉੱਡਣਾ ਸ਼ੁਰੂ ਕਰ ਦਿੱਤਾ। ਉਹ ਤੁਰੰਤ ਕਾਰਵਾਈ ਵਿੱਚ ਆ ਗਈ। ਜਦ ਰਸੂਲ ਪਤਰਸ ਨੇ ਪਰਮੇਸ਼ਰ ਨੂੰ ਉਸਦੇ ਵਚਨ ਅਨੁਸਾਰ ਲੈ ਲਿਆ, ਇੱਕ ਦਿਨ ਬਾਹਰ ਉੱਥੇ ਸਮੁੰਦਰ ਤੇ ਉਸਨੇ ਸਾਰੀ ਰਾਤ ਮੱਛੀਆਂ ਫੜਨ ਦਾ ਯਤਨ ਕੀਤਾ ਤੇ ਕੁਝ ਨਹੀਂ ਮਿਲਿਆ। ਅਤੇ ਯੇਸ਼ੂ ਉਸ ਕੋਲ ਆਇਆ, ਉਸਨੇ ਕਿਹਾ, ਆਪਣਾ ਜਾਲ ਕਿਸ਼ਤੀ ਦੇ ਦੂਜੇ ਪਾਸੇ ਸੁੱਟ। ਉਸਨੇ ਕਿਹਾ, ਪ੍ਰਭੂ, ਮੈਂ ਤਾਂ ਇੱਕ ਮਛੇਰਾ ਹਾਂ। ਮੈਂ ਜਾਣਦਾ ਹਾਂ ਕਿ ਉਹ ਕਦੋਂ ਫਸਦੀਆਂ ਹਨ ਅਤੇ ਕਦੋਂ ਨਹੀਂ। ਮੈਂ ਜਾਣਦਾ ਹਾਂ ਕਿ ਉਹ ਮੱਛੀਆਂ ਕਿੱਥੇ ਪਾਈਆਂ ਜਾਂਦੀਆਂ ਹਨ ਅਤੇ ਕਿੱਥੇ ਨਹੀਂ, ਪਰ ਮੈਂ ਤਾਂ ਸਾਰੀ ਰਾਤ ਮੱਛੀਆਂ ਫੜਦਾ ਰਿਹਾ ਤੇ ਇੱਕ ਛੋਟੀ ਜਿਹੀ ਮੱਛੀ ਵੀ ਨਹੀਂ ਮਿਲੀ। ਹੁਣ ਜੇ ਤੁਸੀਂ ਕਹਿੰਦੇ ਹੋ ਉੱਥੇ ਸੁੱਟ ਦਿਓ, ਮੈਨੂੰ ਪਤਾ ਹੈ ਕਿ ਉੱਥੇ ਕੋਈ ਮੱਛੀ ਨਹੀਂ ਹੈ, ਪਰ ਤੇਰੇ ਵਚਨ ਦੇ ਅਨੁਸਾਰ, ਪ੍ਰਭੂ, ਮੈਂ ਜਾਲ ਨੂੰ ਹੇਠਾਂ ਸੁੱਟਾਂਗਾ। ਉਸਨੇ ਕੀ ਕੀਤਾ? ਉਹ ਹਰਕਤ ਵਿੱਚ ਆ ਗਿਆ। ਆਮੀਨ। ਤਲਾਅ ਪਾਣੀ ਨਾਲ ਭਰਿਆ ਹੋਇਆ ਹੈ। ਜੇ ਤੁਸੀਂ ਕਦੇ ਵੀ ਯੇਸ਼ੂ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਹੈ ਤਾਂ ਇਹ ਕਾਰਵਾਈ ਦੇ ਵਿੱਚ ਆ ਜਾਣ ਦਾ ਸਮਾਂ ਹੈ। ਜੇ ਤੁਸੀਂ ਸਿਰਫ ਇੱਕ ਕਲੀਸਿਯਾ ਦੇ ਮੈਂਬਰ ਹੀ ਹੋ ਅਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਦੁਆਰਾ ਪਰਮੇਸ਼ਵਰ ਨੂੰ ਨਹੀਂ ਜਾਣਦੇ, ਤਾਂ ਫਿਰ ਕਾਰਵਾਈ ਵਿੱਚ ਆਉਣ ਦਾ ਇਹੋ ਹੀ ਸਮਾਂ ਹੈ। ਠੀਕ ਹੈ, ਆਪਣਾ ਮੂੰਹ ਆਦਰ ਨਾਲ ਢੱਕ ਲਓ, ਦੀਨਤਾ ਵਿੱਚ ਆਪਣੇ ਪੈਰਾਂ ਨੂੰ ਢੱਕੋ ਅਤੇ ਆਪਣੇ ਗੋਡੇ ਟੇਕ ਦਿਓ ਅਤੇ ਕਾਰਵਾਈ ਵਿੱਚ ਆ ਜਾਓ। ਜੇ ਤੁਸੀਂ ਪਰਮੇਸ਼ਵਰ ਦੇ ਬਾਰੇ ਨਹੀਂ ਜਾਣਦੇ ਤਾਂ ਕਾਰਵਾਈ ਵਿੱਚ ਆ ਜਾਓ। ਜਦੋਂ ਉਹਨਾਂ ਆਦਮੀ ਜੋ ਦੇਖ ਨਹੀਂ ਸਕਦਾ ਸੀ, ਜਦੋਂ ਯੇਸ਼ੂ ਨੇ ਉਸ ਨਾਲ ਗੱਲਬਾਤ ਕੀਤੀ ਅਤੇ ਮਿੱਟੀ ਉੱਤੇ ਥੁੱਕਿਆ ਅਤੇ ਮਿੱਟੀ ਗੋ ਕੇ ਉਸ ਦੀਆਂ ਅੱਖਾਂ ਤੇ ਲਾ ਦਿੱਤੀ ਅਤੇ ਉਸਨੂੰ ਚੰਗਾ ਕੀਤਾ, ਜਦੋਂ ਉਸਨੇ ਇੰਜ ਕੀਤਾ ਉਹ ਕਾਰਵਾਈ ਵਿੱਚ ਆ ਗਿਆ। ਉਸਨੇ ਯੇਸ਼ੂ ਦੀ ਸ਼ੋਹਰਤ ਫੈਲਾ ਦਿੱਤੀ, ਉਸਨੇ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਭਾਈ ਉਸਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਉਸਦੀ ਸ਼ੋਹਰਤ ਫੈਲਾ ਦਿੱਤੀ। ਉਸਨੇ ਕੀ ਕੀਤਾ, ਉਹ ਕਾਰਵਾਈ ਵਿੱਚ ਆ ਗਿਆ। ਇੱਕ ਵਾਰ ਇੱਕ ਅੰਨਾ ਆਦਮੀ ਚੰਗਾ ਹੋ ਗਿਆ। ਉਸਨੇ ਆਖਿਆ, ਉਹ ਆਦਮੀ ਦਾ ਪਾਪੀ ਹੈ, ਤੂੰ ਤਾਂ ਉਸਨੂੰ ਜਾਣਦਾ ਹੀ ਨਹੀਂ। ਉਸਨੇ ਕਿਹਾ, ਉਹ ਇੱਕ ਪਾਪੀ ਹੈ ਜਾਂ ਨਹੀਂ ਮੈਨੂੰ ਨਹੀਂ ਪਤਾ, ਪਰ ਇੱਕ ਚੀਜ਼ ਜੋ ਮੈਂ ਜਾਣਦਾ ਹਾਂ ਉਹ ਹੈ ਕਿ ਮੈਂ ਇੱਕ ਵਾਰ ਅੰਨਾ ਸੀ ਅਤੇ ਮੈਂ ਹੁਣ ਦੇਖ ਸਕਦਾ ਹਾਂ। ਉਸਨੇ ਕੀ ਕੀਤਾ, ਉਹ ਕਾਰਵਾਈ ਵਿੱਚ ਆ ਗਿਆ। ਕਲੀਸਿਆ ਨੂੰ ਇਸੇ ਚੀਜ਼ ਦੀ ਲੋੜ ਹੈ, ਕਾਰਵਾਈ ਵਿੱਚ ਆਉਣਾ। ਸਾਡੇ ਕੋਲ ਰੀਤੀ ਰਿਵਾਜ ਬਹੁਤੇ ਹੋ ਗਏ ਹਨ ਤੇ ਬਹੁਤ ਸਾਰੀ ਦੁਨੀਆਂ ਦੀ ਸ਼ਾਨੋ ਸ਼ੌਕਤ ਹੋ ਗਈ ਹੈ। ਸਾਨੂੰ ਕਾਰਵਾਈ ਵਿੱਚ ਆ ਜਾਣ ਦੀ ਲੋੜ ਹੈ। ਆਮੀਨ। ਉਸਨੇ ਉਸਦੀ ਸ਼ੋਹਰਤ ਵਿਦੇਸ਼ਾਂ ਵਿੱਚ ਹਰ ਥਾਂ ਫੈਲਾ ਦਿੱਤੀ, ਪਰੰਤੂ ਉਸ ਦੇ ਦਿਨ ਲੋਕ ਬਹੁਤਾ ਕੁਝ ਨਹੀਂ ਜਾਣਦੇ ਸਨ, ਆਪਣੇ ਨਾਂ ਦੇ ਹਸਤਾਖਰ ਵੀ ਨਹੀਂ ਕਰ ਸਕਦੇ ਸਨ। ਉਹਨਾਂ ਵਿੱਚੋਂ ਕਈ ਜਣੇ ਡਰ ਗਏ ਸਨ, ਉਹ ਉੱਪਰਲੀ ਕੋਠਰੀ ਵਿੱਚ ਚੜ ਕੇ ਬੈਠ ਗਏ, ਪਰ ਇੱਕ ਦਿਨ ਉਹਨਾਂ ਨੇ ਕੀ ਕੀਤਾ, ਉਸ ਦੇ ਵਚਨ ਦੀ ਆਗਿਆਕਾਰੀ ਵਿੱਚ ਉੱਥੇ ਚਲੇ ਗਏ। ਉਹਨਾਂ ਨੇ ਉਹਦੇ ਵਚਨ ਨੂੰ ਲਿਆ। ਓ ਜੇਕਰ ਅੱਜ ਲੋਕ ਸਿਰਫ ਉਸਦਾ ਵਚਨ ਲੈ ਲੈਣ ਤਾਂ ਉਹ ਕਾਰਵਾਈ ਵਿੱਚ ਆ ਜਾਣਗੇ। ਜਰੂਸ਼ਲਮ ਸ਼ਹਿਰ ਦੇ ਵਿੱਚ ਰੁਕੇ ਰਹਿਣਾ, ਲੂਕਾ 24:49, ਤੁਸੀਂ ਇਸ ਵਾਅਦੇ ਦੇ ਅਨੁਸਾਰ ਪਵਿੱਤਰ ਆਤਮਾ ਪਾਓਗੇ ਅਤੇ ਜਦ ਤੁਸੀਂ ਪਵਿੱਤਰ ਆਤਮਾ ਪਾ ਲਓਗੇ ਤਾਂ ਤੁਸੀਂ ਮੇਰੇ ਗਵਾਹ ਠਹਿਰੋਗੇ। ਰਸੂਲਾਂ ਦੇ ਕਰਤੱਬ 1:8 ਦੇ ਅਨੁਸਾਰ ਲੂਕਾ 24:49 ਨੇ ਆਖਿਆ ਹੈ, ਵੇਖੋ ਮੈਂ ਤੁਹਾਡੇ ਉੱਤੇ ਪਿਤਾ ਦਾ ਵਾਅਦਾ ਕਰਦਾ ਹਾਂ, ਜਦੋਂ ਤੱਕ ਤੁਹਾਨੂੰ ਉਪਰੋਂ ਸਮਰਥ ਨਾ ਮਿਲ ਜਾਵੇ ਜਰੂਸ਼ਲਮ ਦੇ ਵਿੱਚ ਟਿਕੇ ਰਹਿਣਾ। ਕਿੰਨਾ ਚਿਰ ਤੱਕ? 1 ਘੰਟਾ, 2 ਘੰਟੇ, 10 ਦਿਨ, 4 ਮਹੀਨੇ, 6 ਮਹੀਨੇ, ਕੋਈ ਫਰਕ ਨਹੀਂ ਪੈਂਦਾ। ਜਦ ਤੱਕ? ਇਹ ਕਿੰਨਾ ਚਿਰ ਤੱਕ ਹੈ? ਬਸ ਜਦ ਤੱਕ ਜਦੋਂ ਤੁਸੀਂ ਪਰਮੇਸ਼ਵਰ ਤੋਂ ਕੁਝ ਮੰਗਦੇ ਹੋ ਉਦੋਂ ਤੱਕ ਉੱਥੇ ਟਿਕੇ ਰਹੋ ਜਦੋਂ ਤੱਕ ਇਹ ਮਿਲ ਨਹੀਂ ਜਾਂਦਾ। ਆਮੀਨ। ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਉਦੋਂ ਤੱਕ ਉੱਥੇ ਟਿਕੇ ਰਹੋ। ਕਦੋਂ ਤੱਕ? ਜਦੋਂ ਤੱਕ ਇਹ ਵਾਪਰ ਨਹੀਂ ਜਾਂਦਾ। ਇਸ ਦਾ ਦਾਅਵਾ ਕਰੋ, ਇਸ ਵਿੱਚ ਵਿਸ਼ਵਾਸ ਕਰੋ, ਇਸ ਨੂੰ ਫੜ ਕੇ ਰੱਖੋ, ਕਾਰਵਾਈ ਵਿੱਚ ਆ ਜਾਓ, ਇਸ ਬਾਰੇ ਵਿੱਚ ਗਵਾਹੀ ਦਿਓ। ਮਹਿਮਾ ਹੋਵੇ। ਹਾਂ, ਗਵਾਹੀ ਦਿਓ, ਨਾ ਡਰੋ, ਕਾਰਵਾਈ ਵਿੱਚ ਆ ਜਾਓ। ਉਹ ਉੱਪਰਲੀ ਕੋਠਰੀ ਵਿੱਚ ਸਨ, ਪਰਮੇਸ਼ਵਰ ਦੀ ਮਹਿਮਾ ਤੇ ਉਸਤਤ ਕਰ ਰਹੇ ਸਨ। ਕਾਹਦੇ ਲਈ? ਵਾਅਦੇ ਦੇ ਲਈ। ਉਹ ਜਾਣਦੇ ਸਨ ਕਿ ਇਹ ਆਵੇਗਾ। ਉੱਥੇ ਉਹ ਤੁਸੀਂ ਕਾਰਵਾਈ ਵਿੱਚ ਆ ਜਾਓ, ਵਾਅਦਾ ਪੂਰਾ ਹੋਣ ਤੱਕ ਪਰਮੇਸ਼ਵਰ ਦੀ ਉਸਤਤ ਕਰਦੇ ਰਹੋ। ਤੁਹਾਡੇ ਕੋਲ ਉਸਦਾ ਵਾਅਦਾ ਹੈ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਚੰਗਾ ਕਰਦਾ ਹੈ ਤਾਂ ਕਾਰਵਾਈ ਵਿੱਚ ਬਣੇ ਰਹੋ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਤੁਹਾਨੂੰ ਹੁਣ ਬਾਹਰ ਬੁਲਾਵੇਗਾ ਅਤੇ ਤੁਸੀਂ ਉਸਨੂੰ ਘੁੱਟ ਕੇ ਫੜਿਆ ਹੋਇਆ ਹੈ ਤਾਂ ਕਾਰਵਾਈ ਦੇ ਅੰਦਰ ਟਿਕੇ ਰਹੋ। ਆਮੀਨ। ਕਾਰਵਾਈ ਵਿੱਚ ਟਿਕੇ ਰਹੋ। ਤੁਹਾਡੇ ਕੋਲ 2 ਖੰਭ ਹਨ, ਇਸ ਲਈ ਉਹਨਾਂ ਦੀ ਵਰਤੋਂ ਕਰੋ। ਕਾਰਵਾਈ ਵਿੱਚ ਟਿਕੇ ਰਹੋ, ਉਹਨਾਂ ਨੂੰ ਅੱਗੇ ਪਿੱਛੇ ਲਹਿਰਾਓ। ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ, ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ। ਤੁਸੀਂ ਸਿਰਫ ਚੀਕ ਪੁਕਾਰ ਨਹੀਂ ਕਰ ਸਕਦੇ, ਪਵਿੱਤਰ ਪਵਿੱਤਰ ਪਵਿੱਤਰ। ਤੁਹਾਨੂੰ ਬਸ ਇਹ ਕਹਿਣਾ ਹੈ, ਪ੍ਰਭੂ ਮੈਂ ਵਿਸ਼ਵਾਸ ਕਰਦਾ ਹਾਂ। ਕਾਰਵਾਈ ਵਿੱਚ ਬਣੇ ਰਹੋ। ਆਮੀਨ। ਤਦ ਤੱਕ ਕਾਰਵਾਈ ਵਿੱਚ ਬਣੇ ਰਹੋ ਜਦ ਤੱਕ ਸਵਰਗ ਤੋਂ ਇੱਕ ਤੇਜ਼ ਹਨੇਰੀ ਵਰਗੀ ਆਵਾਜ਼ ਨਹੀਂ ਆਉਂਦੀ। ਫਿਰ ਉਹ ਅਸਲ ਵਿੱਚ ਕਾਰਵਾਈ ਵਿੱਚ ਸਨ, ਫਿਰ ਉਹ ਕਾਰਵਾਈ ਵਿੱਚ ਚਲੇ ਗਏ। ਭਾਈਓ, ਭੈਣੋ, ਅਸੀਂ ਇਹਨਾਂ ਅੰਤਲੇ ਦਿਨਾਂ ਵਿੱਚ ਜੋ ਕੁਝ ਵੀ ਵਾਪਰਦਾ ਦੇਖਿਆ ਹੈ, ਇਸ ਨਾਲ ਸਾਨੂੰ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਹੈ। ਆਮੀਨ। ਸਾਨੂੰ ਕਾਰਵਾਈ ਵਿੱਚ ਹੋਣਾ ਚਾਹੀਦਾ ਹੈ। ਬਿਲਕੁਲ ਸਹੀ ਹੈ। ਅਸੀਂ ਇੱਥੇ ਬੈਠੇ ਰਹਿੰਦੇ ਹਾਂ। ਅੱਛਾ, ਲੋਕ ਬੈਠੇ ਰਹਿੰਦੇ ਹਨ, ਪੈਂਟੀਕਾਸਟਰ ਲੋਕ। ਪ੍ਰਭੂ ਕੁਝ ਕਰ ਵਿਖਾਵੇਗਾ। ਉਹ ਕਹਿੰਦੇ ਹਨ, ਇਹ ਬਹੁਤ ਵਧੀਆ ਹੈ। ਉਹ ਮੇਰੇ ਪ੍ਰਭੂ, ਇਹ ਉਸ ਸ਼ਰਾਫੀਮ ਵਾਂਗ ਨਹੀਂ ਲੱਗਦੇ ਜੋ ਪਰਮੇਸ਼ਵਰ ਦੇ ਨੇੜੇ ਰਹਿੰਦੇ ਹਨ। ਇਹ ਠੀਕ ਹੈ। ਇੱਕ ਸੰਦੇਸ਼ ਵਾਹਕ ਜੋ ਪਰਮੇਸ਼ਵਰ ਦੇ ਹੋਰ ਵੀ ਨੇੜੇ ਹੈ, ਤੁਸੀਂ ਪਿੱਤਲ ਦੀ ਜਗਵੇਦੀ ਤੋਂ ਪਰੇ ਉਸਦੇ ਬੱਚੇ ਬਣ ਜਾਂਦੇ ਹੋ। ਸ਼ਰਾਫੀਮ ਪਿੱਤਲ ਦੀ ਜਗਵੇਦੀ ਦੇ ਉੱਤੇ ਹੈ, ਪਰ ਤੁਸੀਂ ਇੱਕ ਪੁੱਤਰ ਜਾਂ ਧੀ ਹੋਣ ਕਰਕੇ ਸਿੱਧੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਹੋ। ਤੁਹਾਨੂੰ ਉਸ ਤੱਕ ਪਹੁੰਚਣ ਲਈ ਕਿਸੇ ਜਾਜਕ ਅਤੇ ਇਹਨਾਂ ਸਾਰੀਆਂ ਚੀਜ਼ਾਂ ਰਾਹੀਂ ਨਹੀਂ ਜਾਣਾ ਪੈਂਦਾ। ਉਹ ਤੁਹਾਡਾ ਜਾਜਕ ਹੈ। ਲੱਗੀ ਸਮਝ? ਠੀਕ ਉੱਥੇ ਉਸਦੀ ਹਜ਼ੂਰੀ ਵਿੱਚ, ਉਹਦੇ ਪੁੱਤਰ ਅਤੇ ਧੀਆਂ ਦੇ ਰੂਪ ਵਿੱਚ। ਭਾਈਓ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ 2 ਨਾਲੋਂ ਜ਼ਿਆਦਾ ਖੰਭ ਹਨ। ਆਮੀਨ। ਸਾਡੇ ਕੋਲ ਪਵਿੱਤਰ ਆਤਮਾ ਹੈ, ਇਹ ਠੀਕ ਹੈ, ਪਰ ਸਾਨੂੰ ਆਦਰ ਅਤੇ ਦੀਨਤਾ ਨਾਲ ਕਾਰਵਾਈ ਵਿੱਚ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਿ ਕਿਸੇ ਚੀਜ਼ ਨੂੰ ਕਿਸੇ ਉੱਤੇ ਧੱਕੇ ਦੇ ਨਾਲ ਥੋਪ ਦਈਏ, ਪਰ ਅਜਿਹੇ ਆਦਰ ਅਤੇ ਦੀਨਤਾ ਨਾਲ ਤਾਂ ਕਿ ਅਸੀਂ ਕਾਰਵਾਈ ਵਿੱਚ ਜਾ ਸਕੀਏ ਅਤੇ ਆਖੀਏ, ਹਾਏ, ਸਾਡੇ ਉੱਤੇ ਅਸੀਂ ਸਰਬ ਸ਼ਕਤੀਮਾਨ ਦੀ ਹਜ਼ੂਰੀ ਵੇਖੀ ਹੈ, ਅਸੀਂ ਦਰਸ਼ਨ ਹੁੰਦੇ ਵੇਖੇ ਹਨ। ਬਸ ਜੋ ਕੁਝ ਵੀ ਉਸਨੇ ਕਿਹਾ ਸੀ, ਜਿਹੜੇ ਕੰਮ ਮੈਂ ਕਰਦਾ ਹਾਂ ਉਹ ਤੁਸੀਂ ਵੀ ਕਰੋਗੇ, ਇਹਦੇ ਨਾਲੋਂ ਵੀ ਵੱਧ ਤੁਸੀਂ ਕਰੋਗੇ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ। ਜੋ ਕਦੇ ਲਿਖਿਆ ਗਿਆ ਹੈ ਉਹਦੇ ਤੋਂ ਵੀ ਵੱਧ ਚੜ ਕੇ ਅਸੀਂ ਵਾਪਰਦਿਆਂ ਦੇਖਿਆ ਹੈ। ਕਿਉਂ? ਅਸੀਂ ਉਹਨਾਂ ਚੀਜ਼ਾਂ ਦੇ ਨਾਲ ਇੱਕ ਹੀ ਸਭਾ ਵਿੱਚ ਬਹੁਤ ਵਧੇਰੇ ਹੁੰਦਾ ਵੇਖਿਆ ਹੈ, ਉਹਦੇ ਨਾਲੋਂ ਵੀ ਵਧੇਰੇ ਜੋ ਬਾਈਬਲ ਵਿੱਚ ਲਿਖਿਆ ਹੋਇਆ ਹੈ। ਠੀਕ ਹੈ, ਉਹਦੀ 33.5 ਸਾਲ ਦੇ ਜੀਵਨ ਨਾਲੋਂ ਵਧੇਰੇ ਇੱਕ ਹੀ ਮੀਟਿੰਗ ਵਿੱਚ ਅਸਾਂ ਹੁੰਦਾ ਵੇਖਿਆ ਹੈ। ਠੀਕ ਹੈ, ਇਸ ਦੇ ਬਾਰੇ ਸੋਚੋ। ਅਸੀਂ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਅਸੀਂ ਇਸ ਨੂੰ ਵਾਪਰਦਿਆਂ ਦੇਖਿਆ ਹੈ, ਅਸੀਂ ਇਸ ਨੂੰ ਅੱਗੇ ਹੀ ਦੱਸ ਦਿੱਤਾ ਗਿਆ ਵੇਖਿਆ ਹੈ, ਉਹ ਪੂਰਾ ਵੀ ਹੋਇਆ। ਇਸ ਨੂੰ ਵੇਖੋ, ਲੰਗੜੇ, ਅੰਨੇ, ਲੂਲੇ, ਸੋਕੇ ਦੇ ਮਾਰੇ ਹੋਏ, ਜਿਹੜੀਆਂ ਗੱਲਾਂ ਪਹਿਲੇ ਹੀ ਦੱਸ ਦਿੱਤੀਆਂ ਗਈਆਂ ਹਨ, ਉਹ ਹੂ ਬਹੂ ਓਦਾਂ ਹੀ ਪੂਰੀਆਂ ਹੋਈਆਂ, ਕਦੇ ਵੀ ਕੋਈ ਗੱਲ ਟਲੀ ਨਹੀਂ। ਭਾਈ, ਸਾਨੂੰ ਫਿਰ ਆਦਰ ਅਤੇ ਦੀਨਤਾ ਦੇ ਨਾਲ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਹੈ। ਬਾਈਬਲ ਦੇ ਪੁਰਾਣੇ ਸਮੇਂ ਵਿੱਚ ਜਦੋਂ ਅੱਗ ਦਾ ਥੰਮ ਇਜ਼ਰਾਇਲ ਉੱਤੇ ਖੜੋਤਾ ਸੀ ਅਤੇ ਇਹਨੇ ਸਰੀਰ ਧਾਰ ਲਿਆ ਤੇ ਸਾਡੇ ਦਰਮਿਆਨ ਡੇਰਾ ਕੀਤਾ, ਮੈਂ ਪਰਮੇਸ਼ਵਰ ਦੇ ਕੋਲ ਆਇਆ ਹਾਂ ਤੇ ਵਾਪਸ ਪਰਮੇਸ਼ਵਰ ਦੇ ਕੋਲ ਜਾਂਦਾ ਹਾਂ। ਸੰਤ ਪੌਲਸ ਨੇ ਅੱਗ ਦਾ ਥੰਮ ਵੇਖਿਆ ਤੇ ਆਪਣੇ ਮੂੰਹ ਪਾਰ ਜਾ ਪਿਆ। ਪੌਲਸ ਵਰਗਾ ਮਹਾਨ ਸਿੱਖਿਅਕ ਜਿਹਨੇ ਗਮਲੀਅਲ ਦੇ ਕੋਲੋਂ ਸਿੱਖਿਆ ਪਾਈ ਸੀ, ਮਿੱਟੀ ਵਿੱਚ ਲੱਥਪੱਥ ਹੋ ਕੇ ਪੁਕਾਰ ਉੱਠਿਆ, ਪ੍ਰਭੂ ਪ੍ਰਭੂ ਤੂੰ ਕੌਣ ਹੈ? ਮੈਂ ਜਾਣ ਲਈ ਤਿਆਰ ਹਾਂ। ਇੱਕ ਮਹਾਨ ਆਦਮੀ ਜੋ ਇੱਕ ਵਿਦਵਾਨ ਵੀ ਸੀ, ਉਸਨੇ ਆਪਣੇ ਆਪ ਨੂੰ ਹਲੀਮ ਕੀਤਾ ਕਿਉਂਕਿ ਉਸਨੇ ਅੱਗ ਦੇ ਥੰਮ ਨੂੰ ਦੇਖਿਆ ਸੀ। ਅਸੀਂ ਨਾ ਸਿਰਫ ਇਸ ਨੂੰ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ਸਾਡੇ ਵਿਚਕਾਰ ਘੁੰਮਦੇ ਹੋਏ, ਪਰ ਅਸੀਂ ਇਸ ਨੂੰ ਵਿਗਿਆਨਕ ਰੂਪ ਵਿੱਚ ਵੀ ਪ੍ਰਾਪਤ ਕੀਤਾ ਹੈ। ਸਾਨੂੰ ਤਾਂ ਇਹ ਗੱਲ ਜਾਣ ਕੇ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਹੈ। ਅਸੀਂ ਇਸ ਨੂੰ ਉਹੀ ਕੰਮ ਕਰਦੇ ਵੇਖਦੇ ਹਾਂ ਜੋ ਕਿ ਉਸਨੇ ਉਦੋਂ ਪਿੱਛਾਂ ਉਸ ਸਮੇਂ ਕੀਤੇ ਸਨ। ਇਹ ਅੱਜ ਵੀ ਉਹੀ ਕੰਮ ਕਰਦਾ ਹੈ ਜੋ ਪਿਤਾ ਨੇ ਵਾਅਦਾ ਕੀਤਾ ਹੈ। ਇਹ ਕੀ ਹੈ? ਇਹ ਵਚਨ ਨੂੰ ਸਾਬਤ ਕਰਨ ਲਈ ਆਉਂਦਾ ਹੈ, ਇਹ ਸਾਬਤ ਕਰਨ ਲਈ ਕਿ ਵਚਨ ਇਸੇ ਤਰ੍ਹਾਂ ਹੈ। ਇਸ ਗੱਲ ਨਾਲ ਕਲੀਸਿਆ ਨੂੰ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਅਜਿਹਾ ਨਹੀਂ ਲੱਗਦਾ। ਦੋ ਖੰਭਾਂ ਨਾਲ ਉਹ ਆਪਣਾ ਮੂੰਹ ਆਦਰ ਨਾਲ ਟੱਕਦਾ ਸੀ, ਦੋ ਖੰਭਾਂ ਨਾਲ ਉਹ ਆਪਣੇ ਪੈਰ ਟੱਕਦਾ ਸੀ ਜੋ ਦੀਨਤਾ ਨੂੰ ਦਿਖਾਉਂਦੇ ਸਨ, ਅਤੇ ਦੋ ਖੰਭਾਂ ਨਾਲ ਉਹ ਕੰਮ ਕਰਨ ਲਈ ਜਾਂਦਾ ਸੀ। ਉਹ ਚਲਾ ਗਿਆ, ਉਸਨੇ ਇਸ ਗੱਲ ਨੂੰ ਕਾਰਵਾਈ ਵਿੱਚ ਲਿਆਂਦਾ। ਹੁਣ ਸਾਨੂੰ ਵਚਨ ਦੇ ਆਦਰ ਵਿੱਚ ਕਾਰਵਾਈ ਵਿੱਚ ਹੋਣਾ ਚਾਹੀਦਾ ਹੈ। ਸਾਨੂੰ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਉਸਦੀ ਆਮਦ ਦੇ ਨਿਸ਼ਾਨ ਵਿਖਾਈ ਦੇ ਰਹੇ ਹਨ, ਸਭਨੀ ਥਾਂ ਅਸੀਂ ਇਸ ਨੂੰ ਵਚਨ ਵਿੱਚ ਵੇਖਦੇ ਹਾਂ, ਅਸੀਂ ਸੁਣਦੇ ਹਾਂ। ਪਵਿੱਤਰ ਆਤਮਾ ਸਾਨੂੰ ਆਣ ਕੇ ਦੱਸਦਾ ਹੈ ਕਿ ਫਲਾਣੀਆਂ ਫਲਾਣੀਆਂ ਗੱਲਾਂ ਹੋਣ ਵਾਲੀਆਂ ਹਨ। 20 ਸਾਲ ਵੀ ਨਹੀਂ ਹੋਏ, ਉਸੇ ਇਮਾਰਤ ਵਿੱਚੋਂ ਇਹ ਦੱਸਿਆ ਗਿਆ ਸੀ ਕਿ ਰਾਸ਼ਟਰਪਤੀ ਕੈਨੇਡੀ ਆਵੇਗਾ। ਠੀਕ ਬਿਲਕੁਲ ਦੱਸਿਆ ਗਿਆ ਸੀ ਕਿ ਕੀ ਕੁਝ ਹੋਵੇਗਾ, ਕਿ ਔਰਤਾਂ ਆਪਣੀਆਂ ਵੋਟਾਂ ਪਾ ਕੇ ਇਸ ਰਾਸ਼ਟਰਪਤੀ ਨੂੰ ਗੱਦੀ ਤੇ ਬਿਠਾ ਦੇਣਗੀਆਂ। ਉਹ ਕੀ ਹੋਵੇਗਾ, ਅਸੀਂ ਇਹ ਸਭ ਜਾਣਦੇ ਸੀ, ਅਤੇ ਬਿਲਕੁਲ ਦੱਸਿਆ ਕਿ ਕੀ ਵਾਪਰੇਗਾ। ਇੱਥੇ ਅੱਜ ਮੌਜੂਦ ਹੈ, ਇੱਥੇ ਉਹ ਸਭਾ ਲੱਗਣ ਜਾ ਰਹੀ ਹੈ, ਗਿਰਜੇ ਦਾ ਇਕੱਠ ਅਤੇ ਸਭ ਇਕੱਠੇ ਜੁੜ ਰਹੇ ਹਨ। ਕਿਉਂ? ਇਸ ਨਾਲ ਸਾਨੂੰ ਕਾਰਵਾਈ ਵਿੱਚ ਹੋਣਾ ਚਾਹੀਦਾ ਹੈ। ਇਹ ਠੀਕ ਹੈ, ਵਚਨ ਤੇ ਵਚਨ ਜਿਵੇਂ ਉਸਨੇ ਬੋਲਿਆ ਸਾਡੇ ਦੁਆਰਾ ਪੂਰਾ ਹੋਇਆ ਹੈ, ਇਸ ਨਾਲ ਸਾਨੂੰ ਕਾਰਵਾਈ ਵਿੱਚ ਹੋਣਾ ਚਾਹੀਦਾ ਹੈ। ਨਬੀ ਵਾਂਗ ਹੀ ਅਸੀਂ ਦੂਰ ਜਾਣ ਦਾ ਨਤੀਜਾ ਜਾਂ ਦੂਰ ਹੋਣ ਦਾ ਨਤੀਜਾ ਦੇਖਿਆ ਹੈ, ਇਨਕਾਰ, ਮਿਸ਼ਨਾਂ ਦਾ ਉੱਚਾ ਉੱਠਣਾ ਤੇ ਆਪਣੀਆਂ ਥਾਵਾਂ ਛੱਡ ਰਹੇ ਹਨ। ਜਿਵੇਂ ਜਿਹਾ ਉੱਥੇ ਖੜਾ ਸੀ, ਉਹ ਆਰੰਭ ਤੋਂ ਹੀ ਇੱਕ ਸੰਪਰਦਾਇਕ ਆਦਮੀ ਸੀ। ਉਸਨੇ ਰਾਜੇ ਦਾ ਸਹਾਰਾ ਲਿਆ ਸੀ ਕਿਉਂਕਿ ਰਾਜਾ ਇੱਕ ਚੰਗਾ ਆਦਮੀ ਸੀ, ਪਰ ਉਸਨੇ ਦੇਖਿਆ ਕਿ ਉਹ ਆਪਣੇ ਆਪ ਨੂੰ ਉੱਚਾ ਕਰਨ ਦਾ ਕੀ ਨਤੀਜਾ ਨਿਕਲਿਆ। ਇਸਨੇ ਉਸਨੂੰ ਸਦਾ ਲਈ ਉੱਥੋਂ ਹਟਾ ਦਿੱਤਾ। ਅਸੀਂ ਵੇਖਿਆ ਹੈ ਕਿ ਜਥੇਬੰਦੀ ਦੇ ਉੱਚਾ ਉੱਠਣ ਨੇ ਕਲੀਸਿਆ ਨਾਲ ਕੀ ਕੀਤਾ ਹੈ। ਇਸ ਨੂੰ ਅਕੋਤੀ ਜਥੇਬੰਦੀ ਵਾਲੀ ਕਲੀਸਿਆ ਨੂੰ ਹਮੇਸ਼ਾ ਲਈ ਘੇਰੇ ਵਿੱਚੋਂ ਬਾਹਰ ਕਰ ਦਿੱਤਾ ਹੈ। ਮੈਨੂੰ ਦੱਸੋ ਕਿ ਇਹ ਡਿੱਗਣ ਤੋਂ ਬਾਅਦ ਕਦੋਂ ਉੱਠੀ ਸੀ, ਇਹ ਕਿੱਥੇ ਹੈ? ਇਤਿਹਾਸ ਵਿੱਚ ਪਿਛਾਂ ਝਾਤੀ ਮਾਰ ਕੇ ਦੇਖੋ ਕਿ ਜੇ ਕਦੇ ਕੋਈ ਕਲੀਸਿਆ ਡਿੱਗੀ ਹੋਵੇ, ਜਿੱਦਾਂ ਹੀ ਉਹ ਜਥੇਬੰਦ ਹੋਈ ਉਹ ਡਿੱਗ ਪਈ ਅਤੇ ਫਿਰ ਕਦੇ ਵਾਪਸ ਨਹੀਂ ਉੱਠੀ। ਉਜੀਆ ਦੁਬਾਰਾ ਕਦੇ ਮੰਦਰ ਵਿੱਚ ਵਾਪਸ ਨਹੀਂ ਆਇਆ। ਉਹ ਆਪਣੇ ਜੀਵਨ ਦੇ ਬਾਕੀ ਦਿਨ ਕੋੜਾ ਰਿਹਾ, ਇੱਕ ਕੋੜੇ ਦੇ ਵਾਂਗ ਦਫਨਾਇਆ ਗਿਆ ਸੀ। ਹਾਂ ਸ਼੍ਰੀਮਾਨ, ਹੁਣ ਨਬੀ ਨੇ ਦੇਖਿਆ ਕਿ ਉਸਨੇ ਕੀ ਕੀਤਾ। ਉਸਨੇ ਉਹ ਦੇਖਿਆ ਜੋ ਉੱਚੇ ਪੰਨੇ ਕੀ ਕੀਤਾ ਸੀ। ਇਹ ਕੀ ਹੈ? ਕੋਈ ਵੀ ਸਾਡੀਆਂ ਜਥੇਬੰਦੀਆਂ ਵਿੱਚ ਨਹੀਂ ਆ ਸਕਦਾ ਜਦ ਤੱਕ ਇੱਕ ਮਾਨਸਿਕ ਰੋਗ ਦੇ ਮਾਹਰ ਡਾਕਟਰ ਉਸਦੀ ਜਾਂਚ ਨਾ ਕਰ ਲੈਣ ਕਿ ਉਹਦੀ ਸ਼ੁੱਧ ਬੁੱਧ ਸਹੀ ਹੈ ਜਾਂ ਨਹੀਂ। ਸਾਡੇ ਨਾਲ ਗੱਲ ਕਰਨ ਲਈ ਉਸਨੂੰ DDD PhD ਤਾਂ ਹੋਣਾ ਹੀ ਚਾਹੀਦਾ ਹੈ। ਜਿਹਦੇ ਕੋਲ ਇਹ ਨਹੀਂ ਹੈ ਤਾਂ ਸਾਡੇ ਬੋਰਡ ਉਸਨੂੰ ਕਬੂਲ ਨਹੀਂ ਕਰਨਗੇ। ਉਹ ਮੇਰੇ ਦੇਸ਼ ਵਿੱਚ ਸਭ ਤੋਂ ਵਧੀਆ ਲੋਕ ਇੱਥੇ ਆਉਂਦੇ ਹਨ। ਸਾਡੇ ਸਥਾਨਾਂ ਦੇ ਆਲੇ ਦੁਆਲੇ ਖੜੀਆਂ ਕਾਰਾਂ ਨੂੰ ਦੇਖੋ, ਇੱਥੇ ਕੈਡੀਲੈਕਸ ਅਤੇ ਰਿਕਨਬੈਕਰ ਹਨ ਅਤੇ ਵਗੈਰਾ ਵਗੈਰਾ। ਅਸੀਂ ਉਸ ਚੀਜ਼ ਨੂੰ ਮਰਦੇ ਦੇਖਿਆ ਹੈ, ਅਸੀਂ ਉਸ ਨੂੰ ਮਰਿਆ ਹੋਇਆ ਦੇਖਿਆ ਹੈ। ਪੂਰੀ ਚੀਜ਼ ਗੰਦਗੀ ਨਾਲ ਬਣੀ ਹੋਈ ਹੈ, ਬਦਬੂਦਾਰ ਅਤੇ ਸੜੀ ਗਲੀ ਖੁੱਲੀ ਜ਼ਖਮਾਂ ਨਾਲ, ਜਿਵੇਂ ਬਾਈਬਲ ਇਸ ਨੂੰ ਦੱਸਦੀ ਹੈ। ਕੁੱਲ ਮਿਲਾ ਕੇ ਇਹ ਸਾਰੇ ਜ਼ਖਮ ਹੀ ਹਨ, ਇਹਦੇ ਵਿੱਚੋਂ ਬਦਬੂ ਆਉਂਦੀ ਹੈ। ਇਹ ਠੀਕ ਹੈ, ਆਤਮਿਕ ਤੌਰ ਤੇ ਮੈਂ ਕਹਿ ਰਿਹਾ ਹਾਂ, ਸਮਝੇ? ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਵਚਨ ਤੇ ਆਪਣੀ ਪਕੜ ਨੂੰ ਗਵਾਉਂਦੇ ਹੋਏ ਅਤੇ ਅਕੀਦਿਆਂ ਨੂੰ ਉੱਚਾ ਕਰਦੇ ਦੇਖਿਆ ਹੈ। ਅਸੀਂ ਇਸ ਨੂੰ ਕੀ ਕਰਦੇ ਦੇਖਿਆ? ਇਹ ਕੋੜ ਅਵਿਸ਼ਵਾਸ ਨਾਲ ਮਾਰੀ ਗਈ। ਮੇਰੇ ਉਜੀਆ ਵਾਂਗ ਜਿਸਨੇ ਮਸਾ ਕੀਤੇ ਹੋਏ ਅਹੁਦੇ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ, ਜਦੋਂ ਉਸਨੂੰ ਕੋੜ ਦੀ ਮਾਰ ਪਈ ਅਤੇ ਉਸਨੂੰ ਪਤਾ ਲੱਗਾ ਕਿ ਉਹ ਇਸ ਵਿੱਚ ਅਸਫਲ ਹੋਇਆ ਹੈ। ਅਸੀਂ ਵੇਖਿਆ ਹੈ ਕਿ ਕਲੀਸਿਯਾਵਾਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਲਈ ਮਸਾ ਕੀਤੇ ਹੋਏ ਦਫ਼ਤਰ ਨੂੰ ਲੈਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਉਹ ਇਸ ਨਾਲ ਪੂਰੀ ਤਰ੍ਹਾਂ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ। ਉਹ ਨਹੀਂ ਜਾਣਦੇ ਕੀ ਕਰਨਾ ਹੈ। ਵਚਨ ਨੂੰ ਉਹਨਾਂ ਦੇ ਸਾਹਮਣੇ ਰੱਖੋ, ਉਹ ਨਹੀਂ ਜਾਣਦੇ ਕੀ ਕਰਨਾ ਹੈ। ਬਸ ਇਹੀ ਸਭ ਹੈ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਗੱਲਾਂ ਕਿਸੇ ਹੋਰ ਦੇਣ ਲਈ ਸਨ। ਇਹ ਕੀ ਹੈ? ਉਹ ਉਲਝਣ ਵਿੱਚ ਹਨ। ਤੁਸੀਂ ਪਰਮੇਸ਼ਵਰ ਦੇ ਮਸਾ ਕੀਤੇ ਹੋਏ ਦਫ਼ਤਰ ਮਲ ਕੇ ਉਸ ਦੇ ਦਫ਼ਤਰ ਕੀਤੇ ਹੋਏ ਵਚਨ ਦਾ ਇਨਕਾਰ ਕਿਵੇਂ ਕਰ ਸਕਦੇ ਹੋ ਜੋ ਉਹ ਆਪ ਹੀ ਵਚਨ ਰੂਪ ਵਿੱਚ ਹੈ? ਤੁਸੀਂ ਵਚਨ ਨੂੰ ਸਹੀ ਹੋਣ ਤੋਂ ਇਨਕਾਰ ਕਿਵੇਂ ਕਰ ਸਕਦੇ ਹੋ ਅਤੇ ਫਿਰ ਵੀ ਕਹਿ ਸਕਦੇ ਹੋ ਕਿ ਤੁਸੀਂ ਆਤਮਾ ਨਾਲ ਮਸਾ ਕੀਤੇ ਹੋਏ ਹੋ? ਇੱਕੋ ਹੀ ਚੀਜ਼ ਹੈ ਜੋ ਪਰਮੇਸ਼ਵਰ ਦੇ ਵਚਨ ਨੂੰ ਪ੍ਰਗਟ ਕਰ ਸਕਦੀ ਹੈ, ਉਹ ਪਵਿੱਤਰ ਆਤਮਾ ਆਪ ਹੀ ਹੈ। ਜਦੋਂ ਉਹ ਪਵਿੱਤਰ ਆਤਮਾ ਆਵੇਗਾ ਤੇ ਮੇਰੀਆਂ ਗੱਲਾਂ ਨੂੰ ਲਵੇਗਾ ਅਤੇ ਤੁਹਾਨੂੰ ਦਿਖਾਏਗਾ। ਠੀਕ ਹੈ, ਤੁਸੀਂ ਮਸਾ ਕੀਤੇ ਹੋਏ ਦਫ਼ਤਰ ਨੂੰ ਕਿਵੇਂ ਸੰਭਾਲ ਸਕਦੇ ਹੋ? ਤੇ ਫਿਰ ਤੁਸੀਂ ਕਿਸੇ ਮਤ ਅਕੀਦੇ ਨਾਲ ਸੰਬੰਧਿਤ ਵੀ ਹੋਵੋ, ਉਹ ਮਰ ਚੁੱਕੇ ਹਨ। ਹੁਣ ਜਿਹੜਾ ਕੰਮ ਸਾਨੂੰ ਕਰਨਾ ਚਾਹੀਦਾ ਹੈ ਉਹ ਹੈ ਕਿ ਡਿੱਗ ਕੇ ਪੁਕਾਰੀਏ, ਪ੍ਰਭੂ ਪਰਮੇਸ਼ਵਰ, ਮੈਂ ਭ੍ਰਿਸ਼ਟ ਬੁੱਲਾ ਵਾਲਾ ਆਦਮੀ ਹਾਂ। ਹਾਂ ਸ਼੍ਰੀਮਾਨ, ਉਹ ਜਥੇਬੰਦੀਆਂ ਪਵਿੱਤਰ ਕਲੀਸਾ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰਦੀਆਂ ਹਨ। ਅਸੀਂ ਪਰਮੇਸ਼ਵਰ ਪਿਤਾ ਸਰਵ ਸ਼ਕਤੀਮਾਨ ਵਿੱਚ, ਆਕਾਸ਼ ਅਤੇ ਧਰਤੀ ਦੇ ਸਿਰਜਣਹਾਰ ਵਿੱਚ ਅਤੇ ਯੇਸ਼ੂ ਮਸੀਹ ਉਸ ਦੇ ਪੁੱਤਰ ਵਿੱਚ ਵਿਸ਼ਵਾਸ ਕਰਦੇ ਹਾਂ। ਅਸੀਂ ਪਵਿੱਤਰ ਰੋਮਨ ਕੈਥੋਲਿਕ ਕਲੀਸਾ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਇਹਨਾਂ ਸਾਰੀਆਂ ਵੱਖਰੀਆਂ ਚੀਜ਼ਾਂ ਵਿੱਚ ਅਸੀਂ ਸੰਤਾਂ ਦੀ ਸੰਗਤ ਵਿੱਚ ਵਿਸ਼ਵਾਸ ਰੱਖਦੇ ਹਾਂ। ਮੈਂ ਤਾਂ ਮਸੀਹ ਦੀ ਸੰਗਤ ਵਿੱਚ ਵਿਸ਼ਵਾਸ ਕਰਦਾ ਹਾਂ। ਹਾਂ ਸ਼੍ਰੀਮਾਨ, ਮੈਂ ਨਿਸ਼ਚੈ ਕਰਦਾ ਹਾਂ ਕਿ ਸੰਤ ਲੋਕ ਤਾਂ ਮਹਿਮਾ ਵਿੱਚ ਹਨ, ਯਕੀਨਨ, ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਕੋਲ ਪਰਮੇਸ਼ਵਰ ਅਤੇ ਮਨੁੱਖਾਂ ਵਿਚਕਾਰ ਇੱਕ ਵਿਚੋਲਾ ਹੈ। ਹਾਂ ਸ਼੍ਰੀਮਾਨ, ਇਸ ਗੱਲ ਦੀ ਜਾਂਚ ਕਰੋ, ਇੱਥੇ ਬਾਈਬਲ ਇਹਨਾਂ ਗੱਲਾਂ ਦਾ ਵਿਰੋਧ ਕਰਦੀ ਹੈ। ਉਹ ਆਖਦੇ ਹਨ, ਠੀਕ ਹੈ, ਇਹ ਤਾਂ ਬਾਈਬਲ ਹੈ, ਉਹ ਪਰਮੇਸ਼ਵਰ ਹੈ, ਵਚਨ ਪਰਮੇਸ਼ਵਰ ਸੀ ਅਤੇ ਵਚਨ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ। ਹੁਣ ਵਚਨ ਸਾਡੇ ਸਰੀਰ ਵਿੱਚ ਹੈ, ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਪਵਿੱਤਰ ਆਤਮਾ ਦੁਆਰਾ ਮਸਾ ਕੀਤਾ ਹੋਇਆ ਹੈ, ਇਹ ਸਮਾਂ ਕਾਰਵਾਈ ਵਿੱਚ ਜਾਂਦਾ ਹੈ। ਇਹ ਠੀਕ ਹੈ, ਨਬੀ ਦੇ ਉੱਤੇ ਦਰਸ਼ਨ ਦਾ ਜੋ ਅਸਰ ਪਿਆ, ਹੇ ਮੇਰੇ, ਇਸ ਨੇ ਉਸ ਨੂੰ ਇਕਰਾਰ ਕਰਨ ਲਈ ਮਜਬੂਰ ਕੀਤਾ ਕਿ ਉਹ ਇੱਕ ਪਾਪੀ ਸੀ। ਮਸਾ ਕੀਤੇ ਹੋਏ ਨਬੀ ਨੇ ਕਿਹਾ, ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਹਾਂ, ਮੈਂ ਗਲਤ ਹਾਂ, ਮੈਂ ਗਲਤ ਕੰਮ ਕੀਤੇ ਹਨ, ਮੈਂ ਆਪਣੇ ਆਪ ਵਿੱਚ ਭ੍ਰਿਸ਼ਟ ਹਾਂ। ਉਹ ਇੱਕ ਪਾਪੀ ਸੀ, ਉਸਨੇ ਆਪਣੇ ਪਾਪ ਮੰਨ ਲਏ। ਹਾਂ ਸ਼੍ਰੀਮਾਨ, ਪਰਮੇਸ਼ਵਰ ਦੇ ਇੱਕ ਨਬੀ ਨੂੰ ਇਹ ਕਬੂਲ ਕਰਨ ਲਈ ਪ੍ਰੇਰਿਤ ਕੀਤਾ ਕਿ ਉਹ ਇੱਕ ਪਾਪੀ ਸੀ, ਇਹੋ ਕੁਝ ਹੀ ਦਰਸ਼ਨ ਨੇ ਕੀਤਾ। ਕੁਝ DDD PhD ਇਸ ਗੱਲ ਤੇ ਹੱਸਣਗੇ ਜੋ ਕਿਸੇ ਗਿਰਜਾਘਰ ਦੇ ਉੱਚ ਅਧਿਕਾਰੀ ਬਣੇ ਬੈਠੇ ਹਨ। ਕੀ ਤੁਸੀਂ ਇਹਨੂੰ ਸੁਣਿਆ ਕਿ ਅੱਜ ਖਬਰਾਂ ਵਿੱਚ ਮੁੱਖ ਪਾਦਰੀ ਨੇ ਕੀ ਕਿਹਾ? ਉਸਨੇ ਕਿਹਾ, ਕੁਝ ਲੋਕ ਇਹ ਸਿਖਾਉਂਦੇ ਹਨ ਕਿ ਪ੍ਰਭੂ ਦਾ ਆਉਣਾ ਨੇੜੇ ਹੈ। ਉਸਨੇ ਕਿਹਾ, ਬੇਸ਼ੱਕ ਸਾਨੂੰ ਉਸ ਜਥੇ ਤੋਂ ਪਿੱਛਾ ਛੁਡਾਉਣਾ ਪਏਗਾ। ਅਸੀਂ ਸਾਰੇ ਸੰਸਾਰ ਭਰ ਦਾ ਧਰਮ ਜੋੜ ਦੇਣਾ ਚਾਹੁੰਦੇ ਹਾਂ। ਬਿਲਕੁਲ, ਤੁਸੀਂ ਲੋਕ ਹੁਣ ਸੋਣਾ ਜਾਇਓ, ਤੁਹਾਡੇ ਸੋਚਣ ਤੋਂ ਕਿਤੇ ਨੇੜੇ ਉਹ ਚੀਜ਼ ਆ ਪਹੁੰਚੀ ਹੈ। ਇਹ ਆਦਮੀ ਤਾਂ ਉਹਨਾਂ ਵਿੱਚੋਂ ਇੱਕ ਹੈ ਜੋ ਯੂਸਫ ਨੂੰ ਨਹੀਂ ਜਾਣਦਾ, ਤੁਸੀਂ ਜਾਣਦੇ ਹੋ। ਧਿਆਨ ਦੇਣਾ, ਇਹ ਜਿੰਨਾ ਹੋ ਸਕੇ ਬਿਲਕੁਲ ਓਨੀ ਹੀ ਚਲਾਕੀ ਨਾਲ ਅੰਦਰ ਆਉਂਦਾ ਹੈ। ਉਹਨਾਂ ਕੋਲ ਇੱਥੇ ਹੀ ਉਸ ਆਖਰੀ ਜਗ੍ਹਾ ਤੇ ਪਕੜ ਹੈ ਜਿੱਥੇ ਉਹ ਇਸ ਦੇ ਲਈ ਇੱਕ ਚਿੱਤਰ ਬਣਾਉਣਗੇ, ਗਿਰਜਿਆਂ ਦੇ ਸੰਗ ਨੂੰ ਲੈ ਕੇ ਅਤੇ ਇਹਨਾਂ ਕੋਲੋਂ ਵੀ ਉਹਨਾਂ ਦੀ ਬੋਲੀ ਬੁਲਵਾਉਣਗੇ ਜਿਵੇਂ ਦਰਿੰਦਾ ਬੋਲਦਾ ਹੈ, ਅਤੇ ਇਸ ਨੂੰ ਸਾਰੇ ਧਰਮੀ ਲੋਕਾਂ ਨੂੰ ਸਤਾਉਣ ਦੀ ਸ਼ਕਤੀ ਦੇਣਗੇ ਅਤੇ ਪਰਮੇਸ਼ਵਰ ਦੇ ਸਮੇਂ ਤੇ ਨਿਯਮਾਂ ਨੂੰ ਬਦਲ ਦੇਣਗੇ। ਬਿਲਕੁਲ ਜੋ ਇਹ ਕਹਿੰਦਾ ਹੈ, ਸਮਝੇ? ਅਸੀਂ ਇਸ ਵਿਸ਼ੇ ਤੇ ਬਾਅਦ ਵਿੱਚ ਆਵਾਂਗੇ, ਅੱਜ ਰਾਤ ਬਹੁਤ ਦੇਰ ਹੋ ਗਈ ਹੈ। ਜੋ ਵੀ ਹੋਵੇ, ਤੁਸੀਂ ਇਸ ਨੂੰ ਜਾਣਦੇ ਹੋ। ਹਾਂ ਸ਼੍ਰੀਮਾਨ, ਉਹ ਇਸ ਦਾ ਕਾਰਨ ਬਣਿਆ, ਇਸ ਗੱਲ ਨੇ ਉਸ ਤੋਂ ਇਕਰਾਰ ਕਰਵਾ ਦਿੱਤਾ ਕਿ ਉਹ ਪਾਪੀ ਹੈ। ਤੁਸੀਂ ਕੀ ਕਹਿੰਦੇ? ਕਿਉਂ, ਜੇ ਅੱਜ ਕੋਈ ਅਖੋਤੀ ਜਿਹਾ ਹੁੰਦਾ ਤਾਂ ਉਹ ਕਹਿੰਦਾ, ਅੱਛਾ, ਮੈਂ ਤਾਂ ਫਲਾਣਾ ਫਲਾਣਾ ਵਿਦਵਾਨ ਹਾਂ। ਮੈਂ ਇੱਕ ਬਿਸ਼ਪ ਨੂੰ ਇਹ ਕਹਿੰਦੇ ਸੁਣਿਆ, ਜਦੋਂ ਮੈਂ ਸਵਰਗ ਵਿੱਚ ਜਾਵਾਂਗਾ, ਤੁਸੀਂ ਜਾਣਦੇ ਹੋ ਕਿ ਮੈਂ ਉੱਥੇ ਜਾ ਕੇ ਕੀ ਕਰਾਂਗਾ। ਮੈਂ ਜਾਵਾਂਗਾ, ਯੇਸ਼ੂ ਨੂੰ ਜਾ ਕੇ ਕਹਾਂਗਾ, ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ, ਮੈਂ ਫਲਾਣਾ ਫਲਾਣਾ ਬਿਸ਼ਪ ਹਾਂ। ਹਾਂ, ਮੈਂ ਆਪਣੀ ਮਾਂ ਨੂੰ ਤੁਹਾਡੇ ਬਾਰੇ ਬੋਲਦਿਆਂ ਸੁਣਿਆ ਸੀ। ਉਸਨੇ ਆਖਿਆ, ਜਿਹੜੇ ਲੋਕ ਬਾਈਬਲ ਨੂੰ ਮੰਨਦੇ ਹਨ ਉਹ ਚਿੱਕੜ ਵਾਲੇ ਪਾਣੀ ਵਿੱਚੋਂ ਲੰਘਣ ਵਾਂਗ ਹੈ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤੁਸੀਂ ਇਸ ਤਰ੍ਹਾਂ ਨਾ ਸੋਚੋ, ਉਹ ਮੇਰਾ ਮਾਰਗਦਰਸ਼ਕ ਹੈ। ਮੈਂ ਕੱਲ ਰਾਤ ਨੂੰ ਇਸ ਵਿਸ਼ੇ ਤੇ ਪ੍ਰਚਾਰ ਕਰਾਂਗਾ। ਹਾਂ ਸ਼੍ਰੀਮਾਨ, ਉਹ ਸਾਰੇ ਚਿੱਕੜ ਵਾਲੇ ਪਾਣੀਆਂ ਵਿੱਚੋਂ ਤੁਹਾਨੂੰ ਲੈ ਕੇ ਜਾਵੇਗਾ ਜਿਸ ਵਿੱਚੋਂ ਵੀ ਲੰਘਣਾ ਹੈ, ਸਾਰੇ ਖਤਰਨਾਕ ਟੋਬਿਆਂ ਵਿੱਚੋਂ, ਸਾਰੀਆਂ ਉੱਚੀਆਂ ਥਾਵਾਂ, ਨੀਵੀਆਂ ਥਾਵਾਂ, ਜੋ ਵੀ ਹੋਵੇ, ਉਹ ਮੌਤ ਦੇ ਦਰਿਆ ਵਿੱਚੋਂ ਵੀ ਮੇਰੀ ਅਗਵਾਈ ਕਰੇਗਾ। ਆਮੀਨ। ਉਹ ਹਾਂ ਸ਼੍ਰੀਮਾਨ, ਉਹ ਮਾਰਗ ਦਰਸ਼ਨ ਕਰੇਗਾ। ਜਦੋਂ ਮੌਤ ਆਵੇਗੀ, ਮੈਂ ਕਿਸੇ ਬੁਰਿਆਈ ਤੋਂ ਨਹੀਂ ਡਰਾਂਗਾ, ਕਿਉਂਕਿ ਤੂੰ ਮੇਰੇ ਨਾਲ ਹੈ। ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਰਾਹੀਂ ਲੰਘਾਂ, ਮੈਂ ਕਿਸੇ ਬੁਰਿਆਈ ਤੋਂ ਨਹੀਂ ਡਰਾਂਗਾ, ਕਿਉਂਕਿ ਤੂੰ ਉੱਥੇ ਹੈ। ਸਮਝੇ? ਜੇ ਮੈਂ ਆਪਣਾ ਬਿਸਤਰਾ ਪਤਾਲ ਵਿੱਚ ਲਾ ਦੇਵਾਂ, ਦਾਊਦ ਨੇ ਆਖਿਆ, ਉੱਥੇ ਵੀ ਉਹ ਹੈ। ਆਮੀਨ। ਉਹ ਜੇ ਮੈਂ ਅੱਜ ਸਵੇਰ ਖੰਭ ਲਾ ਕੇ ਉੱਠ ਜਾਵਾਂ ਤਾਂ ਉੱਥੇ ਵੀ ਹੈ, ਉਹ ਹਮੇਸ਼ਾ ਹੀ ਮੇਰੇ ਸਾਹਮਣੇ ਹੈ, ਸੋ ਮੈਂ ਨਹੀਂ ਡੋਲਾਂਗਾ। ਆਮੀਨ। ਹੇ ਮੇਰੇ, ਉਹਨਾਂ ਖੰਭਾਂ ਨੂੰ ਲੈ ਕੇ ਹੁਣ ਕਾਰਵਾਈ ਵਿੱਚ ਆ ਜਾਓ। ਹਾਂ ਸ਼੍ਰੀਮਾਨ, ਇਹ ਨਬੀ ਵੀ ਤੁਰੰਤ ਕਾਰਵਾਈ ਵਿੱਚ ਚਲਾ ਗਿਆ, ਉਹ ਗੋਡਿਆਂ ਪਰ ਹੋ ਗਿਆ। ਉਸਨੇ ਕਿਹਾ, ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਹਾਂ। ਫਿਰ ਜਿਵੇਂ ਹੀ ਉਸਨੇ ਕਬੂਲ ਕਰ ਲਿਆ ਤਾਂ ਉਸਦੀ ਸਫਾਈ ਕੀਤੀ ਗਈ। ਤੁਹਾਨੂੰ ਪਹਿਲਾਂ ਇਕਰਾਰ ਕਰਨਾ ਪਏਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਜਦੋਂ ਇਹ ਨਬੀ ਇਸ ਬਾਰੇ ਸੋਚੋ ਇੱਕ ਆਦਮੀ ਜੋ ਕਿ ਚੁਣੀ ਹੋਈ ਸਰਕਾਰ ਦੇ ਨਾਲ ਖੜਾ ਸੀ ਇੱਕ ਪ੍ਰਮਾਣਿਤ ਹੋਇਆ ਨਬੀ ਜਿਵੇਂ ਹੀ ਉਸਨੇ ਉਹ ਪਹਿਲਾ ਦਰਸ਼ਨ ਦੇਖਿਆ ਉਸਨੇ ਪਹਿਲਾਂ ਕਦੇ ਦਰਸ਼ਨ ਨਹੀਂ ਦੇਖਿਆ ਸੀ ਨਹੀਂ ਤਾਂ ਉਹ ਕਰ ਲੈਂਦਾ ਉਸਨੇ ਪਰਮੇਸ਼ੁਰ ਦੀ ਅਗਵਾਈ ਨੂੰ ਮਹਿਸੂਸ ਕੀਤਾ ਸੀ ਅਤੇ ਵਚਨ ਦੇ ਅਨੁਸਾਰ ਚੱਲਿਆ ਸੀ ਪਰ ਇਸ ਵੇਲੇ ਖੁੱਲ੍ਹਾ ਹੋਇਆ ਦਰਸ਼ਨ ਸੀ ਇਸ ਲਈ ਉਹ ਪੁਕਾਰ ਉੱਠਿਆ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਹਾਂ ਅਤੇ ਸਾਰੇ ਲੋਕ ਭ੍ਰਿਸ਼ਟ ਹਨ ਹਾਏ ਮੇਰੇ ਉੱਤੇ ਕਿਉਂਕਿ ਮੈਂ ਪਰਮੇਸ਼ੁਰ ਦੀ ਮਹਿਮਾ ਨੂੰ ਪ੍ਰਗਟ ਹੁੰਦੇ ਹੋਏ ਵੇਖਿਆ ਹੈ ਅਸੀਂ ਬਸ ਇਸ ਨੂੰ ਵੇਖਦੇ ਰਹਿੰਦੇ ਹਾਂ ਸਾਨੂੰ ਦੂਰ ਉੱਡ ਜਾਣਾ ਚਾਹੀਦਾ ਹੈ ਸਮਝੇ ਸਮਝੇ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਹਾਂ ਉਹ ਜਗਵੇਦੀ ਤੱਕ ਗਿਆ ਅਤੇ ਉਸਨੇ ਆਖਿਆ ਪ੍ਰਭੂ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਹਾਂ ਮੈਂ ਕੀ ਕਰ ਸਕਦਾ ਹਾਂ ਮੈਂ ਕੀ ਕਰ ਸਕਦਾ ਹਾਂ ਕਿਉਂਕਿ ਮੈਂ ਤੈਨੂੰ ਠੀਕ ਇੱਥੇ ਪ੍ਰਗਟ ਹੁੰਦੇ ਹੋਏ ਦੇਖਿਆ ਹੈ ਮੈਂ ਵੇਖਦਾ ਹਾਂ ਕਿ ਇੱਕ ਦੂਤ ਨੇ ਇਮਾਰਤ ਨੂੰ ਹਿਲਾ ਦਿੱਤਾ ਹੈ ਮੈਂ ਉਸਨੂੰ ਬੋਲਦੇ ਹੋਏ ਸੁਣਿਆ ਹੈ ਅਤੇ ਕੁਝ ਹਿਲਜੁਲ ਹੋਈ ਹੈ ਆਮੀਨ ਮੈਨੂੰ ਆਸ ਹੈ ਕਿ ਤੁਸੀਂ ਸੁੱਤੇ ਨਹੀਂ ਹੋ ਉਹ ਮੇਰੇ ਬੋਲਿਆ ਅਤੇ ਕੁਝ ਹੋ ਗਿਆ ਮਹਿਮਾ ਹੋਵੇ ਕੀ ਹੋਇਆ ਤਾਂ ਸਾਨੂੰ ਪਤਾ ਲੱਗਦਾ ਹੈ ਉਹਨੇ ਆਪਣੇ ਪਾਪ ਮੰਨ ਲਏ ਜਿਵੇਂ ਹੀ ਉਸਨੇ ਪਾਪ ਮੰਨ ਲਏ ਇਹ ਮਹਾਨ ਆਵਾਜ਼ ਜੋ ਬੋਲ ਰਹੀ ਸੀ ਹੇਠਾਂ ਉੱਡ ਕੇ ਆਈ ਤੇ ਆਪਣੇ ਹੱਥ ਨਾਲ ਚਿਮਟਾ ਲਿਆ ਤੇ ਕੋਲਾ ਚੁੱਕਿਆ ਤੇ ਆਪਣੇ ਹੱਥ ਉੱਤੇ ਤਾਰ ਲਿਆ ਆਣ ਕੇ ਇਸ ਨੂੰ ਯਸ਼ਾਇਆ ਦੇ ਬੁੱਲਾਂ ਤੇ ਰੱਖ ਦਿੱਤਾ ਤੇ ਉਸਨੂੰ ਸ਼ੁੱਧ ਕਰ ਦਿੱਤਾ ਧਿਆਨ ਦਿਓ ਉਸਨੇ ਉਸਨੂੰ ਕਦੇ ਵੀ PhD ਦੀ ਡਿਗਰੀ ਲੈਣ ਲਈ ਨਹੀਂ ਘੱਲਿਆ ਉਸਨੇ ਕਦੇ ਵੀ ਉਸਨੂੰ ਕੋਈ ਨਿਯਮਾਂ ਦੀ ਪੁਸਤਕ ਸਿੱਖਣ ਲਈ ਨਹੀਂ ਦਿੱਤੀ ਪਰ ਪਰਮੇਸ਼ਵਰ ਨਬੀ ਨੂੰ ਦਿਖਾ ਰਿਹਾ ਸੀ ਕਿ ਉਸਦੀ ਸਫਾਈ ਕਰਨ ਦੀ ਸਮਰੱਥ ਜਗਵੇਦੀ ਦੀ ਅੱਗ ਤੋਂ ਹੈ ਆਮੀਨ ਪਰਮੇਸ਼ਵਰ ਦੀ ਸ਼ੁੱਧ ਕਰਨ ਵਾਲੀ ਸਮਰੱਥ ਅੱਜ ਕਿਸੇ ਪੰਥ ਦਾ ਜਾਪ ਜਪਣਾ ਨਹੀਂ ਹੈ ਜਾਂ ਕਿਸੇ ਕਲੀਸਿਆ ਵਿੱਚ ਸ਼ਾਮਲ ਹੋਣਾ ਨਹੀਂ ਹੈ ਇਹ ਤਾਂ ਪਵਿੱਤਰ ਆਤਮਾ ਦੀ ਸਮਰੱਥ ਹੈ ਅਤੇ ਅੱਗ ਹੈ ਜੋ ਹੇਠਾਂ ਆਉਂਦੀ ਹੈ ਅਤੇ ਇੱਕ ਮਨੁੱਖ ਨੂੰ ਉਸਦੀ ਸਾਰੀ ਭ੍ਰਿਸ਼ਟਾਈ ਤੋਂ ਸਾਫ਼ ਕਰਦੀ ਹੈ ਆਮੀਨ ਨਬੀ ਨੂੰ ਸਾਫ਼ ਕਰਨ ਲਈ ਪਰਮੇਸ਼ਵਰ ਦਾ ਤਰੀਕਾ ਅੱਗ ਸੀ ਕੋਈ ਪੰਥ ਨਹੀਂ ਇੱਕ ਨਬੀ ਪੰਥ ਬਾਰੇ ਕੀ ਜਾਣਦਾ ਹੈ ਉਹ ਤਾਂ ਪਰਮੇਸ਼ਵਰ ਦੀ ਵੱਲੋਂ ਵਰਤਿਆ ਜਾਵੇਗਾ ਵਚਨ ਉਸ ਰਾਹੀਂ ਪ੍ਰਗਟ ਹੋਣ ਵਾਲਾ ਸੀ ਇਸ ਲਈ ਉਸ ਨੂੰ ਕੋਈ ਪੰਥ ਨਹੀਂ ਦੇ ਸਕਦਾ ਸੀ ਨਹੀਂ ਤਾਂ ਫਿਰ ਉਹ ਨਬੀ ਉਸ ਪੰਥ ਨੂੰ ਹੀ ਫੜ ਕੇ ਰੱਖੇਗਾ ਇਸ ਲਈ ਉਸਨੇ ਜਗਵੇਦੀ ਦੇ ਉੱਤੇ ਅੱਗ ਲਈ ਅਤੇ ਨਬੀ ਨੂੰ ਸਾਫ਼ ਕਰ ਦਿੱਤਾ ਪਹਿਲਾਂ ਇਕਰਾਰ ਹੁੰਦਾ ਹੈ ਫਿਰ ਅੱਗ ਦੁਆਰਾ ਸਫਾਈ ਹੁੰਦੀ ਹੈ ਪਰਮੇਸ਼ਵਰ ਦੀ ਮਹਿਮਾ ਹੋਵੇ ਓ ਵੇਖੋ ਪਹਿਲਾਂ ਇਕਰਾਰ ਦੂਜਾ ਸਫਾਈ ਤੀਜਾ ਅਧਿਕਾਰ ਆਮੀਨ ਉੱਥੇ ਹੋ ਤੁਸੀਂ ਪਹਿਲਾਂ ਇਕਰਾਰ ਕਰਨਾ ਕਿ ਮੈਂ ਗਲਤ ਹਾਂ ਦੂਜਾ ਕੰਮ ਸਫਾਈ ਧਾਰਮਿਕਤਾ ਪਵਿੱਤਰਤਾਈ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ ਹਾਂ ਸ਼੍ਰੀਮਾਨ ਇਕਰਾਰ ਸਫਾਈ ਅਧਿਕਾਰ ਤੁਸੀਂ ਸਾਰੀ ਜਗਤ ਵਿੱਚ ਜਾਓ ਅਤੇ ਇੰਜੀਲ ਦਾ ਪ੍ਰਚਾਰ ਕਰੋ ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਆਮੀਨ ਇਕਰਾਰ ਦੇ ਬਾਅਦ ਸਫਾਈ ਹੁੰਦੀ ਹੈ ਸਫਾਈ ਤੋਂ ਬਾਅਦ ਅਧਿਕਾਰ ਮਿਲਦਾ ਹੈ ਇੰਜੀਲ ਦਾ ਪ੍ਰਚਾਰ ਕਰੋ ਬਿਮਾਰਾਂ ਨੂੰ ਚੰਗਾ ਕਰੋ ਕੋਈ ਪਰਵਾਹ ਨਹੀਂ ਕਿ ਲੋਕ ਕੀ ਆਖਦੇ ਹਨ ਅੰਤ ਵਿੱਚ ਉਹ ਅਨਮੋਲ ਛੋਟਾ ਨਬੀ ਤਸੀਹੇ ਦੇ ਕੇ ਮਾਰਿਆ ਗਿਆ ਇੱਕ ਆਰੇ ਦੇ ਨਾਲ ਉਸਦੇ ਟੋਟੇ ਕਰ ਦਿੱਤੇ ਗਏ ਯਾਦ ਰਹੇ ਇਹ ਉਦੋਂ ਹੋਇਆ ਜਦੋਂ ਯਸ਼ਾਇਆ ਨੇ ਇੱਕ ਇਕਰਾਰ ਕੀਤਾ ਸੀ ਕਿ ਉਹ ਗਲਤ ਸੀ ਇਹ ਬਿਲਕੁਲ ਗਲਤ ਸੀ ਉਹ ਆਪਣੇ ਪੰਥ ਦਾ ਸਹਾਰਾ ਲੈ ਰਿਹਾ ਸੀ ਸਮਝੇ ਮਨੁੱਖ ਦਾ ਸਹਾਰਾ ਲੈ ਰਿਹਾ ਸੀ ਇੱਕ ਮਨੁੱਖ ਦੁਆਰਾ ਘੜੇ ਹੋਏ ਪ੍ਰਬੰਧ ਦਾ ਉਸਨੇ ਇੱਕ ਰਾਜੇ ਨੂੰ ਦੇਖਿਆ ਸੀ ਜੋ ਬੜਾ ਮਹਾਨ ਆਦਮੀ ਸੀ ਉਹ ਇੱਕ ਧਾਰਮਿਕ ਆਦਮੀ ਸੀ ਪਰ ਉਸਨੇ ਦੇਖਿਆ ਕਿ ਸਭ ਮਨੁੱਖ ਅਸਫਲ ਹੋ ਜਾਣਗੇ ਸਮਝੇ ਪਰ ਜਦੋਂ ਉਹਨੇ ਇਹ ਬਦਲ ਕੇ ਇੱਥੇ ਵੇਖਿਆ ਅਤੇ ਦਰਸ਼ਨ ਦੇਖਿਆ ਕਿ ਪਰਮੇਸ਼ਵਰ ਕੌਣ ਸੀ ਤਾਂ ਉਸਨੇ ਕਿਹਾ ਮੈਂ ਕਬੂਲ ਕਰਨਾ ਚਾਹੁੰਦਾ ਹਾਂ ਕਿ ਮੈਂ ਗਲਤ ਹਾਂ ਉਹ ਪੁਰਾਣੇ ਪੰਥਕ ਸਿਧਾਂਤ ਹੁਣ ਕਾਮਯਾਬ ਨਹੀਂ ਰਹੇ ਹਨ ਕਿਉਂਕਿ ਉਹ ਮਰੇ ਹੋਏ ਹਨ ਅਤੇ ਨਿਸ਼ਫਲ ਹੋ ਚੁੱਕੇ ਹਨ ਸਮਝੇ ਉਹਨਾਂ ਨੂੰ ਕੋਹੜ ਪਿਆ ਹੋਇਆ ਹੈ ਪਰ ਮੈਂ ਪਰਮੇਸ਼ਵਰ ਦੀ ਮਹਿਮਾ ਨੂੰ ਪ੍ਰਗਟ ਹੁੰਦੇ ਹੋਏ ਦੇਖਿਆ ਹੈ ਇੱਕ ਪੰਥ ਉਸ ਨੂੰ ਪ੍ਰਗਟ ਨਹੀਂ ਕਰ ਸਕਦਾ ਇੱਕ ਪੰਥ ਉਸ ਢੰਗ ਨਾਲ ਨਹੀਂ ਆਖ ਸਕਦਾ ਇੱਕ ਪੰਥ ਉਸ ਢੰਗ ਦੇ ਨਾਲ ਕੰਮ ਨਹੀਂ ਕਰ ਸਕਦਾ ਉਸ ਤਰ੍ਹਾਂ ਕਰਨ ਦੇ ਲਈ ਤਾਂ ਮਸੀਹ ਦੀ ਲੋੜ ਹੈ ਜਿਵੇਂ ਹੀ ਉਸਨੇ ਦੇਖਿਆ ਉਸਨੇ ਕਿਹਾ ਮੈਂ ਬਿਲਕੁਲ ਗਲਤ ਸੀ ਪ੍ਰਭੂ ਫਿਰ ਸਫਾਈ ਹੋਈ ਫਿਰ ਅਧਿਕਾਰ ਮਿਲਿਆ ਉਹ ਮੇਰੇ ਤਦ ਯਸ਼ਾਇਆ ਦੀ ਸਫਾਈ ਹੋਈ ਜਦੋਂ ਪਰਮੇਸ਼ਵਰ ਨੇ ਉਹਨੂੰ ਬੁਲਾਇਆ ਕੌਣ ਮੇਰੇ ਨਾਲ ਜਾਵੇਗਾ ਇਹ ਯਸ਼ਾਇਆ ਸੀ ਜਿਸਨੇ ਇਹ ਆਖਿਆ ਪ੍ਰਭੂ ਮੈਂ ਹਾਜ਼ਰ ਹਾਂ ਮੈਨੂੰ ਕੱਲ ਸ਼ੁੱਧ ਕੀਤਾ ਹੋਇਆ ਨਬੀ ਓ ਕੀ ਤੁਸੀਂ ਪ੍ਰਭਾਵ ਨੂੰ ਨਹੀਂ ਦੇਖਦੇ ਮਾਰਥਲਾ ਦੇ ਪ੍ਰਭਾਵ ਨੂੰ ਨਾ ਲਓ ਮੈਂ ਆਸ ਰੱਖਦਾ ਹਾਂ ਕਿ ਨਾਮ ਇੱਥੇ ਕਿਸੇ ਦਾ ਨਹੀਂ ਹੈ ਕਿਸੇ ਛੋਟੀ ਕੁੜੀ ਦਾ ਪ੍ਰਭਾਵ ਨਾ ਲਓ ਜੋ ਤੁਹਾਡੇ ਨਾਲ ਉੱਚ ਦਰਜੇ ਦੇ ਸਕੂਲ ਵਿੱਚ ਜਾਂਦੀ ਹੋਵੇ ਜਾਂ ਆਮ ਸਕੂਲ ਜਾਂਦੀ ਹੋਵੇ ਜਾਂ ਨਾਲ ਦੀ ਗੁਆਂਢਣ ਦਾ ਪ੍ਰਭਾਵ ਨਾ ਲਓ, ਜਿਹੜੇ ਆਪਣੇ ਵਾਲ ਕਟਾਉਂਦੀ ਹੋਵੇ ਅਤੇ ਨਿਕਰਾਂ ਪਹਿਨਦੀ ਹੋਵੇ, ਉਸ ਪ੍ਰਭਾਵ ਨੂੰ ਨਾ ਲਓ। ਕਿਸੇ ਪੰਥ ਵਾਲੇ ਪਾਸਟਰ ਦਾ ਪ੍ਰਭਾਵ ਨਾ ਲਓ ਜਿਹੜਾ ਪਰਮੇਸ਼ਵਰ ਦੇ ਵਚਨ ਦਾ ਇਨਕਾਰ ਕਰਦਾ ਹੋਵੇ ਅਤੇ ਤੁਹਾਨੂੰ ਪੜ੍ਹਨ ਦੇ ਲਈ ਕੋਈ ਪੰਥਕ ਸਿਧਾਂਤ ਦਿੰਦਾ ਹੋਵੇ, ਉਸ ਪ੍ਰਭਾਵ ਨੂੰ ਨਾ ਲਓ। ਜਦੋਂ ਤੱਕ ਤੁਸੀਂ ਪਰਮੇਸ਼ਵਰ ਦੀ ਮਹਿਮਾ ਨੂੰ ਉਤਰਦੇ ਹੋਏ ਨਾ ਵੇਖ ਲਓ, ਉੱਥੇ ਹੀ ਖੜੇ ਰਹੋ। ਇਸ ਦੇ ਅਸਰ ਨਾਲ ਕੁਝ ਹੁੰਦਾ ਹੋਇਆ ਵੇਖੋ, ਵੇਖੋ ਕਿ ਇਹ ਉਸੇ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ ਸੀ। ਫਿਰ ਪੁਕਾਰ ਉੱਠੋ, ਹਾਏ ਮੇਰੇ ਉੱਤੇ ਪ੍ਰਭੂ, ਮੈਂ ਗਲਤ ਰਿਹਾ ਹਾਂ, ਹੁਣ ਮੇਰੀ ਸਫਾਈ ਕਰ ਪ੍ਰਭੂ, ਮੇਰੀ ਸਫਾਈ ਕਰ, ਜਿਉਂਦੇ ਪਰਮੇਸ਼ਵਰ ਦੀ ਆਤਮਾ ਮੇਰੇ ਤੇ ਤਾਜ਼ਗੀ ਲੈ ਕੇ ਆਵੇ। ਜਦੋਂ ਪੱਕਦੇ ਹੋਏ ਕੋਲੇ ਨੇ ਨਬੀ ਨੂੰ ਛੂ ਲਿਆ, ਉਸ ਨੂੰ ਜਿੰਨਾ ਵੀ ਸ਼ੁੱਧ ਬਣਾਇਆ ਜਾ ਸਕਦਾ ਸੀ ਬਣਾ ਦਿੱਤਾ। ਜਦੋਂ ਪਰਮੇਸ਼ਵਰ ਦੀ ਆਵਾਜ਼ ਨੇ ਆਖਿਆ, ਕੌਣ ਸਾਡੇ ਲਈ ਜਾਵੇਗਾ, ਤਦ ਉਸਨੇ ਜਵਾਬ ਦਿੱਤਾ, ਸਵਾਮੀ ਮੈਂ ਹਾਜ਼ਰ ਹਾਂ, ਮੈਨੂੰ ਕੱਲ। ਉਹ ਤਿਆਰ ਸੀ, ਉਸਨੇ ਕੁਝ ਦੇਖਿਆ ਸੀ। ਹਾਂ ਸ਼੍ਰੀਮਾਨ, ਹੁਣ ਲੱਖਾਂ ਲੋਕ ਪਾਪ ਅਤੇ ਸ਼ਰਮ ਵਿਚ ਮਰ ਰਹੇ ਹਨ, ਉਹਨਾਂ ਦੀ ਉਦਾਸ ਅਤੇ ਕੋੜੀ ਦੁਹਾਈ ਨੂੰ ਸੁਣੋ। ਜਲਦੀ ਕਰੋ ਭਾਈ, ਉਹਨਾਂ ਦੇ ਬਚਾਅ ਲਈ ਜਲਦੀ ਕਰੋ, ਜਲਦੀ ਨਾਲ ਜਵਾਬ ਦਿਓ, ਸਵਾਮੀ ਮੈਂ ਹਾਜ਼ਰ ਹਾਂ। ਕੁਝ ਕਰਨ ਦੀ ਲੋੜ ਹੈ, ਇਹ ਸਾਡੇ ਸੋਚਣ ਤੋਂ ਵੀ ਪਹਿਲਾਂ ਹੋ ਜਾਵੇਗਾ। ਕਾਸ਼ ਕਿ ਪਰਮੇਸ਼ਵਰ ਦਾ ਦਰਸ਼ਨ ਲੋਕਾਂ ਤੇ ਇੰਨਾ ਪ੍ਰਭਾਵ ਪਾਵੇ ਤਾਂ ਜੋ ਦੇਖ ਸਕਣ ਕਿ ਉਹੀ ਪਰਮੇਸ਼ਵਰ ਜੋ ਜਿਸ਼ਾਇਆ ਦੇ ਨਾਲ ਹੈਕਲਵੇ ਸੀ, ਉਹੀ ਪਰਮੇਸ਼ਵਰ ਅੱਜ ਆਪਣੇ ਪਵਿੱਤਰ ਸਥਾਨ ਉੱਤੇ ਹੈ। ਉਹ ਤਾਂ ਪਵਿੱਤਰ ਆਤਮਾ ਦੇ ਪਵਿੱਤਰ ਸਥਾਨ ਵਿਚ ਹੈ, ਉਹ ਪਵਿੱਤਰ ਆਤਮਾ ਹੈ। ਇੱਕ ਸਮੇਂ ਤੇ ਉਹ ਸਰੀਰ ਸੀ, ਹੁਣ ਉਹ ਆਤਮਾ ਹੈ ਜੋ ਆਪਣੇ ਲੋਕਾਂ ਵਿਚ ਚੱਲ ਰਿਹਾ ਹੈ, ਆਪਣੇ ਆਪ ਨੂੰ ਜਿਉਂਦਾ ਦਿਖਾ ਰਿਹਾ ਹੈ। ਇੱਕ ਮਰਿਆ ਹੋਇਆ ਸਿਧਾਂਤ ਨਹੀਂ, ਪਰ ਇੱਕ ਜਿਉਂਦਾ ਮਸੀਹ, ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ। ਉਹ ਜਿਸ਼ਾਇਆ, ਜਲਦੀ ਜਵਾਬ ਦੇ, ਸਵਾਮੀ ਮੈਨੂੰ ਭੇਜ। ਆਓ ਆਪਣੇ ਸਿਰਾਂ ਨੂੰ ਝੁਕਾ ਕੇ ਪ੍ਰਾਰਥਨਾ ਕਰੀਏ।
When the voice of God said, who'll go for us? Then he answered, here am I, send me
together.
Speak, my Lord, speak, my Lord. Speak and I'll be quick to answer thee. Speak, my Lord. Speak, my Lord, speak, and I will answer, Lord, send me.
ਹੁਣ ਇਹ ਤੁਹਾਡਾ ਗੁਆਂਢੀ ਹੋ ਸਕਦਾ ਹੈ, ਇਹ ਔਰਤ ਹੋ ਸਕਦੀ ਹੈ ਜਿਸ ਨਾਲ ਤੁਸੀਂ ਕੰਮ ਕਰਦੇ ਹੋ, ਜਿਸ ਆਦਮੀ ਨਾਲ ਤੁਸੀਂ ਕੰਮ ਕਰਦੇ ਹੋ, ਪਰ ਉਹ ਹਨ
ਮਿਲੀਅਨਸ ਨਾਓ ਇਨ ਸਿਨ ਐਂਡ ਸ਼ੇਮ ਆਰ ਡਾਈਂਗ. And creeds and denominations. Oh, listen to their sad and bitter cry. Hasten, brother, hasten to their rescue. Quickly answer, Master, here am I. Speak, my Lord. Speak. I saw a vision from the Lord. I saw it happen.
ਮੈਂ ਪ੍ਰਭੂ ਵੱਲੋਂ ਇੱਕ ਦਰਸ਼ਨ ਦੇਖਿਆ ਹੈ, ਮੈਂ ਇਸ ਨੂੰ ਹੁੰਦੇ ਹੋਏ ਦੇਖਿਆ ਹੈ। ਉਹਨੇ ਤਾਂ ਹੁਣ ਪਹਿਲਾਂ ਹੀ ਬੋਲ ਦਿੱਤਾ ਹੈ।
Speak, my Lord. Speak, my Lord. Speak and I will answer, Lord, send me.
ਹੁਣ ਤੁਹਾਡੇ ਚੁੱਕੇ ਹੋਏ ਸਿਰਾਂ ਦੇ ਨਾਲ ਅੱਜ ਰਾਤ ਮੈਂ ਸੋਚ ਰਿਹਾ ਹਾਂ, ਜਿਵੇਂ ਮੈਂ ਤੁਹਾਨੂੰ ਆਉਂਦੇ ਹੋਏ ਦੱਸਿਆ ਸੀ, ਮੈਂ ਕੁਝ ਅਜਿਹਾ ਅਧਿਐਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਮੈਂ ਸੋਚਦਾ ਹਾਂ ਕਿ ਤੁਹਾਡੀ ਸਹਾਇਤਾ ਕਰੇ। ਤੁਸੀਂ ਉਸ ਨਬੀ ਨੂੰ ਦੇਖਿਆ ਹੈ, ਉਹ ਇੱਕ ਮਹਾਨ ਆਦਮੀ ਸੀ, ਉਹ ਨਬੀ ਹੋਣ ਦੇ ਮਕਸਦ ਨਾਲ ਹੀ ਜੰਮਿਆ ਸੀ। ਉਸ ਨੂੰ ਪਤਾ ਲੱਗਾ ਕਿ ਉਸਨੇ ਗਲਤ ਰਾਹ ਫੜਿਆ ਸੀ, ਉਹ ਇੱਕ ਪਾਸ਼ਾ ਉਜੀਆ ਦੀ ਬਾਂਹ ਦਾ ਸਹਾਰਾ ਲੈ ਰਿਹਾ ਸੀ। ਉਸਨੇ ਦੇਖਿਆ ਕਿ ਤੁਸੀਂ ਕਿਸੇ ਸ਼ਰੀਰਕ ਬਾਂਹ ਦਾ ਆਸਰਾ ਨਹੀਂ ਲੈ ਸਕਦੇ, ਇਹ ਨਾਸ਼ਵਾਨ ਹਨ, ਇਹ ਗਲਤ ਹੈ। ਪਰ ਉਤਾਂਹ ਦੇਖੋ ਅਤੇ ਵੇਖੋ ਕਿ ਪਰਮੇਸ਼ਵਰ ਆਪਣੇ ਉੱਚੇ ਸਿੰਘਾਸਨ ਉੱਤੇ ਬਿਰਾਜਮਾਨ ਹੈ। ਉੱਥੇ ਯਿਸੂ ਵੱਲ ਵੇਖੋ, ਉਸਨੇ ਕਿਹਾ, ਮੈਂ ਕੱਲ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹਾਂ। ਉਸ ਨੂੰ ਤੁਹਾਨੂੰ ਆਤਮਾ ਵਿੱਚ ਉਤਾਂਹ ਚੁੱਕਣ ਦਿਓ, ਗੋ ਕਰੋ ਅਤੇ ਦੇਖੋ, ਉਹ ਕੱਲ ਵਰਗਾ ਨਹੀਂ ਹੈ। ਜਦੋਂ ਸਿਨੇਮਾ ਨੇ ਜਿਸ਼ਾਇਆ ਨੇ ਪਰਮੇਸ਼ਵਰ ਦੇ ਦਰਸ਼ਨ ਨੂੰ ਉਸ ਹੈਕਲ ਵਿੱਚ ਆਉਂਦੇ ਦੇਖਿਆ ਤਾਂ ਉਹ ਆਪਣੀ ਗਲਤੀ ਮੰਨਣ ਲਈ ਤਿਆਰ ਸੀ। ਉਹ ਇਹ ਗੱਲ ਮੰਨਣ ਲਈ ਤਿਆਰ ਸੀ ਕਿ ਉਸਨੇ ਕਦੇ ਵੀ ਕੋਈ ਚੰਗਾ ਕੰਮ ਆਰਾਮ ਨਹੀਂ ਕੀਤਾ ਸੀ ਕਿ ਉਹ ਫਿਰ ਕੋਮਾ ਦੇ ਕੋਲ ਗਿਆ, ਤਦ ਕਿ ਉਸਨੇ ਫਿਰ ਹਰੇਕ ਚੀਜ਼ ਕੀਤੀ ਜੋ ਠੀਕ ਸੀ, ਸਭ ਕੁਝ ਜੋ ਕਰ ਸਕਦਾ ਸੀ। ਅੰਤ ਵਿੱਚ ਉਸਨੇ ਆਪਣੀ ਗਵਾਹੀ ਨੂੰ ਆਪਣੇ ਹੀ ਲਹੂ ਦੇ ਨਾਲ ਮੋਹਰ ਬੰਦ ਕਰ ਦਿੱਤਾ। ਮੈਂ ਸੋਚਦਾ ਹਾਂ ਕਿ ਇਹੋ ਹੀ ਭਾਵਨਾਵਾਂ ਸਾਡੀਆਂ ਸਭਨਾਂ ਦੀਆਂ ਹੋਣਗੀਆਂ। ਤੁਹਾਡੇ ਵਿੱਚੋਂ ਕਿੰਨੇ ਇਹ ਮਹਿਸੂਸ ਕਰਦੇ ਹਨ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਾਂ ਪਰਮੇਸ਼ਵਰ ਨੂੰ ਕਹਿੰਦੇ ਸੁਣਨਾ ਚਾਹੁੰਦੇ ਹੋ? ਤੁਸੀਂ ਪਰਮੇਸ਼ਵਰ ਨੂੰ ਆਖੋਗੇ, ਮੈਂ ਹਾਜ਼ਰ ਹਾਂ, ਮੈਨੂੰ ਭੇਜੋ, ਆਪਣੇ ਹੱਥ ਉੱਪਰ ਉਠਾਓ, ਮੈਂ ਹਾਜ਼ਰ ਹਾਂ, ਮੈਨੂੰ ਦੁੱਧ ਵਾਲੇ ਨੂੰ ਗਵਾਹੀ ਦੇਣ ਦਿਓ, ਮੈਨੂੰ ਗਵਾਹੀ ਦੇਣ ਦਿਓ, ਹਰੇਕ ਵਿਅਕਤੀ ਨੂੰ ਜਿਹਨੂੰ ਮੈਂ ਦੇ ਸਕਦਾ ਹਾਂ, ਕੁਝ ਕਰੋ, ਮੈਨੂੰ ਕੁਝ ਕਰਨ ਦਿਓ। ਪ੍ਰਭੂ, ਮੈਂ ਪ੍ਰਚਾਰ ਹੋਣ ਦੀ ਮੰਗ ਨਹੀਂ ਕਰਦਾ ਹਾਂ, ਮੈਂ ਬਣਨ ਦੀ ਮੰਗ ਨਹੀਂ ਕਰ ਰਿਹਾ ਹਾਂ, ਪਰ ਪ੍ਰਭੂ, ਜੇ ਮੈਂ ਇੱਕ ਕਿਸਾਨ ਹਾਂ ਤਾਂ ਮੈਨੂੰ ਇੱਕ ਅਜਿਹਾ ਕਿਸਾਨ ਬਣਾ ਜੋ ਆਪਣੇ ਗੁਆਂਢੀ ਕਿਸਾਨ ਨੂੰ ਗਵਾਹੀ ਦੇ ਸਕੇ। ਮੈਨੂੰ ਇੱਕ ਕਿਸਾਨ ਬਣਾ ਕਿ ਜਦੋਂ ਮੈਂ ਆਪਣਾ ਅਨਾਜ ਵੇਚਣ ਜਾਵਾਂ, ਮੈਂ ਅਨਾਜ ਸੰਚਾਲਕ ਨੂੰ ਗਵਾਹੀ ਦੇ ਸਕਾਂ। ਮੈਨੂੰ ਇੱਕ ਕਿਸਾਨ ਹੋਣ ਦਿਓ। ਜੇਕਰ ਮੈਂ ਇੱਕ ਔਰਤ ਹਾਂ ਤਾਂ ਮੈਨੂੰ ਬੀਮੇ ਵਾਲੇ ਆਦਮੀ ਨੂੰ ਗਵਾਹੀ ਦੇਣ ਦਿਓ, ਮੈਨੂੰ ਦੁੱਧ ਵਾਲੇ ਨੂੰ, ਅਖਬਾਰ ਵਾਲੇ ਲੜਕੇ ਨੂੰ ਗਵਾਹੀ ਦੇਣ ਦਿਓ। ਮੈਨੂੰ ਕੁਝ ਕਰਨ ਦਿਓ ਪ੍ਰਭੂ, ਮੈਨੂੰ ਆਂਢ ਗੁਆਂਢ ਵਿੱਚ ਜਾਣ ਦਿਓ ਅਤੇ ਇੱਥੇ ਆਪਣੀ ਭੈਣ ਦਾ ਪੱਖ ਲੈਣ ਦਿਓ ਜੋ ਗੁਆਂਢ ਵਿੱਚ ਰਹਿੰਦੀ ਹੈ, ਜੋ ਬੁਰੀ ਅਤੇ ਗਲਤ ਹੈ। ਮੈਨੂੰ ਮਿੱਠੇ ਬੋਲਾਂ ਨਾਲ ਉਸ ਨੂੰ ਗਵਾਹੀ ਦੇਣ ਦਿਓ, ਮੈਨੂੰ ਆਪਣੀ ਨਮਰਤਾ ਦੇ ਖੰਭਾਂ ਨਾਲ ਆਪਣਾ ਮੂੰਹ ਟੱਕਣ ਦਿਓ, ਮੈਨੂੰ ਮੇਰੇ ਪੈਰ ਵੀ ਇਸੇ ਤਰ੍ਹਾਂ ਟੱਕਣ ਦਿਓ, ਮੈਨੂੰ ਆਪਣੀ ਹਜ਼ੂਰੀ ਵਿੱਚ ਆਦਰ ਭਾਵ ਨਾਲ ਰਹਿਣ ਦਿਓ। ਪਰ ਪ੍ਰਭੂ, ਜਲਦੀ ਮੈਨੂੰ ਕਿਸੇ ਦੇ ਕੋਲ ਦੋ ਖੰਭ ਦੇ ਕੇ ਭੇਜ ਦੇ, ਮੈਂ ਹਾਜ਼ਰ ਹਾਂ, ਮੈਨੂੰ ਭੇਜ, ਮੈਨੂੰ ਭੇਜ। ਇਸ ਸੰਬੰਧ ਵਿੱਚ ਆਓ ਸਾਰੇ ਇਸ ਸਮੇਂ ਖੜੇ ਹੋਈਏ ਤੇ ਆਪਣੇ ਆਪ ਨੂੰ ਪਰਮੇਸ਼ਵਰ ਦੀ ਪਵਿੱਤਰ ਸੇਵਾ ਵਿੱਚ ਸਮਰਪਿਤ ਕਰੀਏ। ਸਰਵ ਸ਼ਕਤੀਮਾਨ ਇੱਥੇ ਹੈ ਕਿ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ, ਅਸੀਂ ਉਸਦੀ ਦੈਵੀ ਹਜ਼ੂਰੀ ਵਿੱਚ ਹਾਂ। ਇਸ ਨੂੰ ਨਾ ਭੁੱਲੋ, ਉਸਦੀ ਹਜ਼ੂਰੀ ਇੱਥੇ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕਿ ਉਦੋਂ ਸੀ। ਸੱਚ ਕਹਾਂ ਤਾਂ ਜਦੋਂ ਤੋਂ ਮੈਂ ਇੱਥੇ ਖੜਾ ਹਾਂ, ਮੈਂ ਵੇਖਿਆ ਹੈ ਕਿ 4 ਜਾਂ 5 ਦਰਸ਼ਨ ਪਹਿਲਾਂ ਹੀ ਆ ਗਏ ਹਨ। ਇਹ ਠੀਕ ਹੈ, ਇਹ 2 ਜਾਂ 3 ਤੋਂ ਵੱਧ ਲੋਕ ਹਨ ਜੋ ਇੱਥੇ ਕਲੀਸਿਆ ਦੇ ਹਨ। ਮੈਂ ਕੁਝ ਨਹੀਂ ਕਿਹਾ ਸੀ, ਪਰ ਇੱਥੇ ਬਿਲਕੁਲ ਉਸ ਤਰ੍ਹਾਂ ਹੈ। ਠੀਕ ਹੈ, ਹੁਣ ਅਸੀਂ ਕੀ ਕਰਨਾ ਚਾਹੁੰਦੇ ਹਾਂ? ਤੁਹਾਡੇ ਵਿੱਚੋਂ ਹਰੇਕ ਆਪਣੇ ਤਰੀਕੇ ਨਾਲ ਆਓ, ਆਪਣੇ ਆਪ ਨੂੰ ਪਰਮੇਸ਼ਵਰ ਨੂੰ ਸਮਰਪਿਤ ਕਰੀਏ।
See the sign appearing of his blessed coming. Lo and behold, the fig leaves now becoming green. The gospel of the kingdom has gone to every nation, and we're near the end can be seen.
ਇਹ ਠੀਕ ਹੈ ਕਿ ਇਹ ਸਹੀ ਹੈ?
Then gladly away we'll herald the message of his blessed appearing. Soon he's coming in glory to tell to one and all. Then awake ye saints of the Lord, while slumber when the end is nearing. Let's get ready for that final call. Amen. Nations are breaking. Israel's awakening. She's a nation now. The signs that the prophets foretold.
ਤੁਸੀਂ ਇਸ ਨੂੰ ਉਧਰੋਂ ਬਾਹਰ ਆਉਂਦੇ ਵੇਖਦੇ ਹੋ, ਨਾ ਸਿਰਫ ਰਾਸ਼ਟਰ ਪਰ ਕਲੀਸਿਆ ਵੀ।
The day of redemption is near. Man's hearts are failing for fear. Be filled with his spirit, your lamps trimmed and clear. Look up, your redemption is near. False prophets are lying, God's truth they're denying, that Jesus the Christ is our God. You know they are. Amen. But we'll walk where the apostles have trod, for the day of redemption is near. Man's hearts are failing for fear. Be filled with the Spirit, your lamps trimmed and clear. Look up.
ਉਸ ਸੰਪਰਦਾਇਕ ਧੂੰਏ ਨੂੰ ਮਿਟਾ ਦਿਓ, ਉਸ ਦੁਨਿਆਵੀ ਗੰਧ ਨੂੰ ਮਿਟਾ ਦਿਓ। ਪ੍ਰਭੂ ਯੇਸ਼ੂ ਮਸੀਹ ਦਾ ਲਹੂ ਤੁਹਾਨੂੰ ਸ਼ੁੱਧ ਕਰਨ ਲਈ ਬਥੇਰਾ ਹੈ। ਉੱਪਰ ਵੇਖੋ, ਆਪਣਾ ਚਾਨਣ ਚਮਕਣ ਦਿਓ। ਉਹਨਾਂ ਖੰਭਾਂ ਨੂੰ ਲੈ ਕੇ ਤੁਰੰਤ ਹੀ ਕਿਸੇ ਕੋਲ ਉੱਡ ਕੇ ਚਲੇ ਜਾਓ। ਚਲੋ ਹੁਣ ਹੱਥ ਉਠਾ ਕੇ ਕਹੀਏ, ਪਰਮੇਸ਼ਵਰ, ਮੈਂ ਹਾਜ਼ਰ ਹਾਂ, ਮੈਨੂੰ ਭੇਜ। ਸਵਰਗੀ ਪਿਤਾ, ਅੱਜ ਰਾਤ ਇਸ ਕਲੀਸਿਆ ਦੇ ਨਾਲ ਮੈਂ ਆਪਣੇ ਆਪ ਨੂੰ ਤੇਰੇ ਲਈ ਪਵਿੱਤਰ ਕਰਦਾ ਹਾਂ। ਇਸ ਸੰਦੇਸ਼ ਤੋਂ ਬਾਅਦ ਤਕੜਾਈ ਤੇ ਮਜ਼ਬੂਤੀ ਨਾਲ ਮੈਂ ਹਾਜ਼ਰ ਹਾਂ। ਪ੍ਰਭੂ, ਮੈਨੂੰ ਭੇਜ। ਪ੍ਰਭੂ, ਮੇਰੀ ਕਲੀਸਿਆ ਹਾਜ਼ਰ ਹੈ। ਕਾਸ਼ ਕਿ ਆਪਣਾ ਚਿਹਰਾ ਆਦਰ ਨਾਲ ਢੱਕ ਲੈਣ, ਹੋਂਦੇ ਕਿ ਆਪਣੇ ਪੈਰ ਦੀਨਤਾ ਦੇ ਨਾਲ ਢੱਕਣ, ਹੋਂਦੇ ਕਿ ਉਹਨਾਂ ਕੋਲ ਸੰਦੇਸ਼ ਨੂੰ ਲੈ ਕੇ ਉੱਡਣ ਦੀ ਹਿੰਮਤ ਹੋਵੇ ਛੇਤੀ ਨਾਲ, ਤਾਂ ਜੋ ਕਿਸੇ ਕੋਲ ਪਹੁੰਚਣ। ਇਹ ਬਖਸ਼ ਦਿਓ ਪ੍ਰਭੂ, ਉਹ ਮਿਠਾਸ ਨਾਲ ਗਵਾਹੀ ਦੇਣ ਤੇ ਆਪਣੇ ਮੁਕਤੀਦਾਤਾ ਦੇ ਨਾਲ ਉਹ ਇਸ ਜਗਤ ਦੇ ਲੂਣ ਬਣਨ। ਪ੍ਰਭੂ ਪਰਮੇਸ਼ਵਰ, ਇਹ ਸਾਡੀ ਕੁਰਬਾਨੀ ਹੈ, ਇਹ ਸਾਡੀ ਭੇਟ ਹੈ, ਇਹ ਸਾਡੀ ਸ਼ੁਕਰਗੁਜ਼ਾਰੀ ਹੈ। ਅਸੀਂ ਇਸ ਸਭ ਦੇ ਲਈ ਤਰਸਦੇ ਹਾਂ। ਪ੍ਰਭੂ, ਸਾਨੂੰ ਅੱਜ ਰਾਤ ਕਿਸੇ ਭਟਕੇ ਹੋਏ ਵਿਅਕਤੀ ਕੋਲ ਭੇਜੋ, ਤਾਂ ਜੋ ਭਲਕੇ ਅਸੀਂ ਉਹਨਾਂ ਨੂੰ ਕਿਤੇ ਕਲੀਸਿਆ ਵਿੱਚ ਖਿੱਚ ਲਿਆਈਏ। ਅਸੀਂ ਉਹਨਾਂ ਨੂੰ ਪ੍ਰਭੂ ਦਾ ਰਾਹ ਸਿਖਾਈਏ, ਉਹ ਬਚਾਏ ਜਾਣ ਪ੍ਰਭੂ, ਕਿਉਂਕਿ ਇਹ ਸਾਡੀ ਸੋਚ ਤੋਂ ਵੀ ਜ਼ਿਆਦਾ ਦੇਰ ਹੋ ਚੁੱਕੀ ਹੈ। ਇਹ ਬਖਸ਼ ਦੇ ਪ੍ਰਭੂ, ਹੁਣ ਦੇ ਕਿ ਜਦ ਅਸੀਂ ਇਹ ਬੋਲ ਰਹੇ ਹਾਂ ਤਾਂ ਆਪਣੇ ਦਿਲ ਤੋਂ ਬੋਲੀਏ ਪ੍ਰਭੂ, ਕਲਵਰੀ ਦੀ ਜਗਵੇਦੀ ਦੇ ਉੱਤੋਂ ਪਵਿੱਤਰ ਆਤਮਾ ਦਾ ਪਾਕਤਾ ਹੋਇਆ ਕੋਲਾ ਲੈ ਕੇ ਅੱਜ ਰਾਤ ਹਰੇਕ ਹਿਰਦੇ ਅਤੇ ਬੁੱਲਾਂ ਨੂੰ ਛੂ ਪ੍ਰਭੂ, ਤਾਂ ਜੋ ਅਸੀਂ ਝੂਠ ਨਾ ਬੋਲੀਏ, ਤਾਂ ਕਿ ਅਸੀਂ ਸੱਚਾਈ ਨੂੰ ਬੋਲੀਏ। ਅੱਜ ਰਾਤ ਸਾਨੂੰ ਸਵੀਕਾਰ ਕਰੋ ਪ੍ਰਭੂ, ਬਸ ਅਸੀਂ ਜਿਵੇਂ ਵੀ ਹਾਂ। ਅਸੀਂ ਸਾਰੇ ਪ੍ਰਚਾਰਕ ਨਹੀਂ ਹਾਂ, ਅਸੀਂ ਸਾਰੇ ਨਬੀ ਨਹੀਂ ਹਾਂ, ਅਸੀਂ ਸਾਰੇ ਪ੍ਰਾਈਆਂ ਬੋਲੀਆਂ ਬੋਲਣ ਵਾਲੇ ਨਹੀਂ ਹਾਂ, ਅਸੀਂ ਸਾਰੇ ਚਮਤਕਾਰ ਕਰਨ ਵਾਲੇ ਨਹੀਂ ਹਾਂ, ਪਰ ਸਾਡੇ ਸਾਰਿਆਂ ਕੋਲ ਕਰਨ ਲਈ ਕੁਝ ਹੈ। ਸਾਨੂੰ ਦਿਖਾਓ ਇਹ ਕਿੱਥੇ ਹੈ ਪ੍ਰਭੂ, ਗਵਾਹੀ ਦੇਈਏ, ਗਾਈਏ ਜਾਂ ਪ੍ਰਾਰਥਨਾ ਕਰੀਏ, ਅਤੇ ਜਿੱਦਾਂ ਪਾਣੀ ਦੇ ਉੱਤੇ ਰੋਟੀ ਸੁੱਟੀ ਜਾਂਦੀ ਹੈ ਤੇ ਕਿਸੇ ਮਹਿਮਾ ਵਾਲੇ ਦਿਨ ਇਹ ਸਾਡੇ ਕੋਲ ਮੁੜ ਕੇ ਵਾਪਸ ਆ ਜਾਵੇਗੀ। ਪਰਮੇਸ਼ੁਰ ਬਖਸ਼ ਦੇ, ਅਸੀਂ ਹਾਜ਼ਰ ਹਾਂ। ਸਾਨੂੰ ਸਾਡੇ ਗੁਆਂਢੀਆਂ ਦੇ ਕੋਲ ਭੇਜ ਜਿੱਥੇ ਕਿਤੇ ਵੀ ਅਸੀਂ ਜਾ ਸਕਦੇ ਹਾਂ, ਆਪਣੇ ਸੰਗੀ ਸਾਥੀਆਂ ਦੇ ਕੋਲ, ਅਤੇ ਉਹਨਾਂ ਨੂੰ ਪ੍ਰਭੂ ਦੀ ਆਮਦ ਬਾਰੇ ਦੱਸੀਏ। ਇਹ ਬਖਸ਼ ਦੇ ਪਿਤਾ, ਹੁਣ ਸਾਨੂੰ ਬਰਕਤ ਦਿਓ, ਹੁਣ ਦੇ ਅੱਜ ਰਾਤ ਅਸੀਂ ਆਪਣੇ ਸਰੀਰਾਂ ਦੇ ਅੰਦਰ ਚੰਗਾ ਆਰਾਮ ਪਾਈਏ, ਹੁਣ ਦੇ ਕਿ ਅਸੀਂ ਸਵੇਰੇ ਉੱਠੀਏ ਤੇ ਕਲੀਸਿਆ ਵਿੱਚ ਆਈਏ, ਹੁਣ ਦਿਓ ਕਿ ਤੁਸੀਂ ਕੱਲ ਇੰਨੀ ਸਮਰੱਥ ਦੇ ਨਾਲ ਬੋਲੋ ਕਿ ਤੁਸੀਂ ਕੋਈ ਵੀ ਕਸਰ ਬਾਕੀ ਨਾ ਰਹਿਣ ਦਿਓ। ਹਰੇਕ ਆਦਮੀ ਜਾਣ ਲਵੇ ਕਿ ਇਹਦੇ ਅੰਦਰ ਕਿਵੇਂ ਦਾਖਲ ਹੋਣਾ ਹੈ। ਪ੍ਰਭੂ ਸਾਨੂੰ ਸਿਖਾ, ਅਸੀਂ ਉਡੀਕ ਰਹੇ ਹਾਂ। ਕੱਲ ਸਵੇਰੇ ਸਾਨੂੰ ਸਿਖਾ ਕਿ ਕਿੰਜ ਇਸ ਪੂਰੇ ਡੀਲ ਡੋਲ ਤੱਕ ਪਹੁੰਚਣਾ ਹੈ ਜਿੱਥੇ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹੋ ਸਕਦੇ ਹਾਂ। ਪ੍ਰਭੂ ਅਸੀਂ ਤੇਰੇ ਲਈ ਉਡੀਕਦੇ ਹਾਂ ਤਾਂ ਕਿ ਤੂੰ ਭਖਦਾ ਹੋਇਆ ਕੋਲਾ ਤਿਆਰ ਰੱਖੇ ਜੋ ਸਾਡੇ ਬੁੱਲਾਂ ਨੂੰ ਲਾਇਆ ਜਾਵੇ। ਅਸੀਂ ਯੀਸ਼ੂ ਦੇ ਨਾਮ ਵਿੱਚ ਉਡੀਕ ਰਹੇ ਹਾਂ ਪਿਤਾ। ਹੁਣ ਆਪਣੇ ਚੁੱਕੇ ਹੋਏ ਸਿਰਾਂ ਦੇ ਨਾਲ ਮੈਂ ਪਾਸਟਰ ਨੂੰ ਆਖਾਂਗਾ ਕਿ ਉਹ ਅੱਗੇ ਆ ਕੇ ਸਭਾ ਦੀ ਸਮਾਪਤੀ ਕਰੇ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਉਮੀਦ ਹੈ ਕਿ ਤੁਹਾਨੂੰ ਸਵੇਰ ਨੂੰ ਮਿਲਾਂਗਾ। ਪਰਮੇਸ਼ਵਰ ਤੁਹਾਡੇ ਨਾਲ ਹੋਵੇ, ਸਭ ਬਿਮਾਰ ਅਤੇ ਦੁਖੀ ਲੋਕਾਂ ਨੂੰ ਚੰਗਾ ਕਰੇ ਜੋ ਸਾਡੇ ਦਰਮਿਆਨ ਹਨ। ਹੁਣ ਮੈਂ ਇਸ ਸਮੇਂ ਆਤਮਾ ਨਾਲ ਭਰਿਆ ਮਹਿਸੂਸ ਕਰ ਰਿਹਾ ਹਾਂ। ਮੈਂ ਪਵਿੱਤਰ ਆਤਮਾ ਨੂੰ ਮਹਿਸੂਸ ਕਰਦਾ ਹਾਂ, ਮੈਂ ਉਸਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਹਾਂ। ਮੈਂ ਜਾਣਦਾ ਹਾਂ ਉਹ ਇੱਥੇ ਹੈ, ਮੈਨੂੰ ਯਕੀਨ ਹੈ ਉਹ ਇੱਥੇ ਹੈ। ਮੈਂ ਉਸਨੂੰ ਵੇਖਦਾ ਹਾਂ, ਮੈਂ ਜਾਣਦਾ ਹਾਂ ਕਿ ਉਹ ਇੱਥੇ ਹੈ। ਇਸ ਨੂੰ ਚੱਲਦੇ ਫਿਰਦੇ ਹੋਏ ਵੇਖਦਾ ਹਾਂ, ਉਹ ਮਹਾਨ ਅੱਗ ਦਾ ਥੰਮ, ਮਹਿਮਾ ਹੋਵੇ ਉਸਦੀ ਹਸਤੀ ਦਾ ਪ੍ਰਗਟਾਵਾ, ਉਸਦੀ ਹਜ਼ੂਰੀ ਦੀ ਦਿਵਯਤਾ, ਮਹਾਨ ਅਤੇ ਸ਼ਾਨਦਾਰ ਹਸਤੀ। ਪਰਮੇਸ਼ਵਰ ਇਸ ਉੱਤੇ ਮੰਡਰਾ, ਉਹਨਾਂ ਵਿੱਚੋਂ ਇੱਕ ਵੀ ਨਾਸ਼ ਨਾ ਹੋਵੇ। ਮੈਂ ਪ੍ਰਾਰਥਨਾ ਕਰਦਾ ਹਾਂ ਪਰਮੇਸ਼ਵਰ ਦੀ ਮਹਿਮਾ ਹੋਵੇ।